ਜ਼ਿੰਦਗੀ ਕਿੰਨੀ ਸੋਹਣੀ ਹੈ, ਇਹ ਵੇਖਣ ਲਈ ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਜਿੱਥੇ ਅਸੀਂ ਆਪਣੀਆਂ ਅੱਖਾਂ ਖੋਲ੍ਹ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ। ਹਰਮਨ ਵਿਚਾਰ ਸੁਣਦੇ ਰਹੋ, ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਐਡਲੇਡ ਦੇ ਸਟੂਡੀਓ ਤੋਂ। ਮਾਫੀ ਚਾਹੁੰਦੇ ਹਾਂ, ਦੋ ਚਾਰ ਮਿੰਟ ਦੇਰੀ ਹੋਈ ਹੈ ਜੀ, ਤਕਨੀਕੀ ਖਰਾਬੀ ਦੇ ਕਾਰਨ ਚੀਜ਼ਾਂ ਹੁੰਦੀਆਂ। ਤੇ ਇੱਕ ਸਾਡੇ ਕੋਲੇ ਵੀ ਇੱਕ ਬਹੁਤ ਵਧੀਆ ਹਥਿਆਰ ਆ, ਜਦੋਂ ਮਾੜੀ ਜੀ ਕੋਈ ਆਪਦਾ ਵੀ ਪਰਸਨਲ ਗੱਲ ਕਰਨੀ ਹੁੰਦੀ ਆ, ਕੋਈ ਵੀ ਨਿੱਕੀ ਮੋੜੀ ਗੱਲ ਆਪਦੀ ਵੀ ਕਮਜ਼ੋਰੀ ਹੁੰਦੀ ਆ, ਤਾਂ ਉਹ ਬਹੁਤ ਹਥਿਆਰ ਸਾਡਾ ਬਹੁਤ ਕੰਮ ਦਿੰਦਾ ਤੇ ਅਸੀਂ ਢਾਲ ਦੇ ਤੌਰ ਤੇ ਵਰਤ ਲੈਂਦੇ ਜੀ। ਤੇ ਉਹਦਾ ਨਾਂ ਜੀ ਤਕਨੀਕੀ ਖਰਾਬੀ। ਸੋ ਤਕਨੀਕੀ ਖਰਾਬੀ ਅੱਜ ਵੀ ਹੋਈ ਹੈ ਜੀ ਥੋੜੀ ਜਿਹੀ, ਤੇ ਉਸ ਕਰਕੇ ਦੋ ਚਾਰ ਮਿੰਟ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਦੇਰੀ ਹੋਈ ਆ, ਇਸ ਲਈ ਮਾਫੀਨਾਮਾ ਪਹਿਲਾਂ ਹੀ ਦਰਜ ਕਰ ਦਿੱਤਾ ਜੀ ਆਪਾਂ, ਤੇ ਉਮੀਦ ਕਰਦੇ ਹਾਂ ਤੁਸੀਂ ਮਾਫ਼ ਕਰ ਦਿਓਗੇ ਕਿਉਂਕਿ ਤੁਸੀਂ ਵੱਡਾ ਜਿਗਰਾ ਰੱਖਦੇ ਹੋ। ਅੱਜ 20 ਜੂਨ ਆ ਜੀ 2016 ਦੀ, ਤੇ ਜੇ ਅਸੀਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਅੱਜ ਭਾਈ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਵਰ੍ਹਾ ਤੇ 7 ਹਾੜ ਆ, ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 2073ਵਾਂ ਸਾਲ ਆ। ਸੋ ਦਿਨ ਮਹੀਨੇ ਸਾਲ ਗੁਜ਼ਰਦੇ ਜਾਏਗੇ, ਸੋ ਦਿਨ ਮਹੀਨੇ ਸਾਲ ਗੁਜ਼ਰ ਰਹੇ ਆ ਜੀ, ਬੜੀ ਤੇਜ਼ੀ ਨਾਲ ਗੁਜ਼ਰ ਰਹੇ ਆ। ਬਹੁਤ ਸਾਰੇ ਸੱਜਣ ਲਾਹਾ ਉਠਾ ਰਹੇ ਆ ਤੇ ਬਹੁਤ ਸਾਰੇ ਸੱਜਣ ਵਕਤ ਗਵਾ ਰਹੇ ਆ, ਇਹ ਵੀ ਇੱਕ ਕੌੜੀ ਸੱਚਾਈ ਆ। ਸੋ ਇਹਨਾਂ ਸਾਰੀਆਂ ਸੱਚਾਈਆਂ ਦੇ ਨਾਲ ਨਾਲ ਅਸੀਂ ਜ਼ਿੰਦਗੀ ਨੂੰ ਮਾਨਣਾ, ਜ਼ਿੰਦਗੀ ਨੂੰ ਚ ਅੱਗੇ ਵਧਣਾ, ਜ਼ਿੰਦਗੀ ਦੇ ਵਿੱਚ ਕੁਛ ਹਾਸਲ ਕਰਨਾ। ਕਿਉਂਕਿ ਕਈ ਵਾਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ, ਹਰ ਇੱਕ ਬੰਦੇ ਦੇ ਹਿੱਸੇ ਦੇ ਵਿੱਚ ਹੋ ਸਕਦਾ ਵੀ ਕੋਈ ਕਾਰਜ ਕਰਨਾ ਜਾਂ ਕੋਈ ਵਡਿਆਈ ਹੱਥ ਨਾ ਆਵੇ, ਕਿਉਂਕਿ ਵਡਿਆਈ ਆ ਜਿਹੜੀ ਉਹ ਸਾਹਿਬ ਹੱਥ ਆ। ਇਹ ਚੀਜ਼ ਇੱਕ ਬਹੁਤ ਵੱਡੀ ਸੱਚਾਈ ਆ, ਜਿਹਨੂੰ ਇਹ ਵਡਿਆਈਆਂ ਸਾਹਿਬ ਬਖਸ਼ੇ ਉਸੇ ਨੂੰ ਮਿਲਦੀਆਂ। ਪਰ ਇੱਕ ਚੀਜ਼ ਨਾਲ ਨਾਲ ਇਹ ਵੀ ਆ, ਸਾਹਿਬ ਨੇ ਇਹ ਵੀ ਕਿਹਾ ਸਾਡੇ ਨੇ ਵੀ ਜਦੋਂ ਤੁਸੀਂ ਕਰਮ ਕਰਦੇ ਹੋ, ਸਾਫ਼ ਨੀਅਤ ਨਾਲ ਕੰਮ ਕਰਦੇ ਹੋ, ਤਾਂ ਉਹ ਵਡਿਆਈ ਉਹਨੂੰ ਦੇਣੀ ਪੈਂਦੀ ਆ। ਇਹ ਵੀ ਕਿਤੇ ਨਾ ਕਿਤੇ ਜਿਹੜੀ ਗੱਲ ਸਾਨੂੰ ਰੋਜ਼ ਸਿਖਾਈ ਜਾਂਦੀ ਆ, ਸਾਨੂੰ ਪ੍ਰਚਾਰਕ, ਸਾਡੇ ਬੁੱਧੀਜੀਵੀ ਵਰਗ, ਸਾਡੇ ਸਿਆਣੇ, ਸਾਡੇ ਬਜ਼ੁਰਗ ਸਾਨੂੰ ਇਹ ਦੱਸਦੇ ਆ ਵੀ ਕਰਮ ਵੀ ਇੱਕ ਵੱਡੀ ਚੀਜ਼ ਆ। ਸੋ ਦੋਸਤੋ, ਇੱਕ ਚੀਜ਼ ਤਾਂ ਤੁਹਾਨੂੰ ਖੁਦ ਤੈਅ ਕਰਨੀ ਪੈਣੀ ਆ, ਤੁਹਾਨੂੰ ਖੁਦ ਨਿਰਧਾਰਿਤ ਕਰਨੀ ਪੈਣੀ ਆ, ਉਹ ਆ ਵੀ ਤੁਸੀਂ ਫੈਸਲਾ ਕਰਨਾ ਵੀ ਤੁਸੀਂ ਇੱਕ ਭੀੜ ਦਾ ਹਿੱਸਾ ਬਣਨਾ ਕਿ ਤੁਸੀਂ ਕੋਈ ਨਵੇਕਲਾ ਰਾਹ ਪੈਦਾ ਕਰਨਾ। ਸੋ ਇਹ ਫੈਸਲਾ ਤੁਹਾਡੇ ਹੱਥ ਆ, ਜੇ ਤੁਸੀਂ ਇਹ ਫੈਸਲਾ ਕਰ ਲਓਗੇ ਤਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਕੁਝ ਖੱਟ ਲਓਗੇ। ਮੋਸਟਲੀ ਜਿਹੜੀ ਜ਼ਿੰਦਗੀ ਦੇ ਵਿੱਚ ਲੋਕ ਮਿਲਦੇ ਆ, ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਉਹਦੇ ਚ ਇਹੀ ਆਉਂਦਾ ਵੀ ਜਿੱਧਰ ਨੂੰ ਜਾਂਦੀ ਆ ਜ਼ਿੰਦਗੀ ਚੱਲੇ ਚੱਲੋ, ਜਿੱਧਰ ਨੂੰ ਲੈ ਗਈ ਆ ਚੱਲੇ ਚੱਲੋ। ਬਿਲਕੁਲ ਦੇਖੋ, ਮੈਂ ਨਹੀਂ ਇਹ ਕਹਿੰਦਾ ਵੀ ਤੁਸੀਂ ਕੁਦਰਤ ਜਾਂ ਜਿਹੜੀ ਲੇਖਾਂ ਦੇ ਤੋਂ ਬਾਹਰ ਨਿਕਲ ਕੇ ਕੰਮ ਕਰ ਸਕਦੇ ਹੋ, ਪਰ ਫਿਰ ਵੀ ਇੱਕ ਅੱਧੀਆਂ ਚੀਜ਼ਾਂ ਤਾਂ ਹੁੰਦੀਆਂ ਵੀ ਜੇ ਕੋਈ ਬੰਦਾ ਮੰਨ ਲਓ ਕਿਸੇ ਇੱਕ ਟਰੈਕ ਦੇ ਵਿੱਚ 10 ਸੈਕਿੰਡ ਦੇ ਵਿੱਚ 100 ਮੀਟਰ ਭੱਜਦਾ, ਤੇ ਜੇ ਉਹਨਾਂ ਚੋਂ ਹੀ ਉਹ ਸਾਰੇ ਬੰਦੇ ਉਸੇ ਚੀਜ਼ ਨੂੰ ਮੰਨ ਕੇ ਚੱਲਣ ਵੀ ਅਸੀਂ ਤਾਂ 10 ਸੈਕਿੰਡ ਚ ਹੀ ਭੱਜਣਾ, ਤਾਂ ਮੈਨੂੰ ਲੱਗਦਾ ਜਿੱਤ ਹਾਰ ਜਾਂ ਮੂਹਰੇ ਕੋਈ ਨਾ ਨਿਕਲੇ। ਤੇ ਉਹੀ ਤਾਂ ਇੱਕ ਚੈਲੇਂਜ ਆ ਜ਼ਿੰਦਗੀ ਦੇ ਵਿੱਚ, ਜੇ ਤੁਸੀਂ ਉਸ ਚੈਲੇਂਜ ਨੂੰ ਲਾਓਗੇ ਤਾਂ ਹੀ ਜ਼ਿੰਦਗੀ ਦੇ ਵਿੱਚ ਤੁਸੀਂ ਮੋਹਰੀ ਬਣ ਸਕੋਗੇ, ਅੱਗੇ ਆ ਸਕੋਗੇ। ਸੋ ਇੱਕ ਤਾਂ ਗੱਲ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਓ ਸੱਜਣੋ ਵੀ ਤੁਸੀਂ ਜ਼ਿੰਦਗੀ ਜਿਹੜੀ ਮਾਨਣੀ ਆ, ਤੇ ਜ਼ਿੰਦਗੀ ਦੇ ਵਿੱਚ ਜਿਹੜਾ ਕੁਝ ਕਰ ਦਿਖਾਉਣਾ, ਭੀੜ ਦਾ ਹਿੱਸਾ ਨਹੀਂ ਬਣਨਾ, ਭੀੜ ਦੇ ਹਿੱਸੇ ਚੋਂ ਬਾਹਰ ਨਿਕਲਣਾ। ਭੀੜ ਤਾਂ ਦੇਖੋ ਜਿਹੜੀ ਹੁੰਦੀ ਆ ਉਹਦੇ ਤੇ ਤਾਂ ਬਹੁਤ ਸਾਰੇ ਕਟਾਕਸ਼ ਕਸੇ ਜਾਂਦੇ ਆ ਵੀ ਭੀੜ ਦੇ ਦਿਮਾਗ ਨਹੀਂ ਹੁੰਦਾ, ਭੀੜ ਆ ਜਿਹੜੀ ਉਹ ਜਿੱਧਰ ਨੂੰ ਮਰਜ਼ੀ ਚਾਹੋ ਉਧਰ ਨੂੰ ਤੁਰ ਪੈਂਦੀ ਆ, ਕਿਤੇ ਕੋਈ ਉਹਨੂੰ ਭੇਡਾਂ ਦਾ ਰੁਤਬਾ ਦਿੰਦਾ, ਕੋਈ ਕਾਸੇ ਚੀਜ਼ ਦਾ ਰੁਤਬਾ ਦਿੰਦਾ। ਪਰ ਇਹ ਗੱਲ ਵਾਕਈ 100% ਸੱਚਾਈ ਆ ਜੀ ਵੀ ਜਿਹੜੀ ਭੀੜ ਆ ਉਹਦੇ ਵਿੱਚ ਗੁਆਚ ਕੇ ਜ਼ਿੰਦਗੀ ਜਿਉਣ ਨਾਲੋਂ ਨਵੇਕਲੇ ਹੋ ਕੇ ਜ਼ਿੰਦਗੀ ਜਿਉਣ ਦਾ ਜੋ ਆਨੰਦ ਆ, ਜੋ ਨਜ਼ਰੀਆ, ਜੋ ਨਜ਼ਾਰਾ, ਉਹ ਇੱਕ ਵੱਖਰਾ ਹੀ ਨਜ਼ਾਰਾ। ਸੋ ਜ਼ਰੂਰੀ ਨਹੀਂ ਹੁੰਦਾ ਵੀ ਹਰ ਕੋਈ ਬੰਦਾ ਜਿਹੜੀ ਭੀੜ ਚੋਂ ਨਿਕਲਣ ਲਈ ਕੋਈ ਫਿਲਮ ਸਟਾਰ ਬਣੇ, ਕੋਈ ਕ੍ਰਿਕੇਟਰ ਬਣੇ, ਕੋਈ ਖਿਡਾਰੀ ਬਣੇ, ਕੋਈ ਵੱਡਾ ਕੁਛ ਵੀ ਬਣੇ। ਤੁਸੀਂ ਆਪਣੀ ਆਪਣੀ ਫੀਲਡ ਦੇ ਵਿੱਚ ਵੀ ਆਪਣੀ ਵੱਖਰੀ ਰਵਾਇਤ ਚਲਾ ਕੇ, ਵੱਖਰੀ ਰਵਾਇਤ ਨਾਲ ਵੱਖਰਾ ਕੰਮ ਕਰਕੇ ਕੋਈ ਨਾ ਕੋਈ ਸੇਧ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇ ਸਕਦੇ ਹੋ। ਪਰ ਹੁਣ ਗੱਲ ਸਵਾਲ ਇਹ ਆ ਜਾਂਦਾ ਕਿਉਂਕਿ ਮੈਂ ਕਦੇ ਵੀ ਕੋਈ ਮੱਥ ਕੇ ਟੋਪਿਕ ਨਹੀਂ ਸ਼ੁਰੂ ਕੀਤਾ, ਮੱਥ ਕੇ ਕੋਈ ਗੱਲ ਨਹੀਂ ਕੀਤੀ। ਕਈ ਵਾਰ ਮੈਨੂੰ ਸੱਜਣ ਮਿੱਤਰ ਪੁੱਛ ਲੈਂਦੇ ਆ ਵੀ ਕੀ ਕਹੋਗੇ ਇਸ ਵਿਸ਼ੇ ਤੇ, ਤੇ ਮੈਂ ਮੂਹਰੋਂ ਜਵਾਬ ਹੁੰਦਾ ਵੀ ਪਤਾ ਨਹੀਂ। ਤੇ ਮੂਹਰਲਾ ਮੈਨੂੰ ਇਹ ਸਮਝਦਾ ਵੀ ਬੜਾ ਚਲਾਕ ਆ, ਪਹਿਲਾਂ ਦੱਸਣਾ ਨਹੀਂ ਚਾਹੁੰਦਾ। ਪਰ ਦੋਸਤੋ ਸੱਚਾਈ ਇਹ ਆ ਵੀ ਮੈਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਵੀ ਮੈਂ ਕੀ ਗੱਲ ਕਰਨੀ ਆ, ਕਿੱਧਰ ਨੂੰ ਜਾਣਾ, ਕਿਹੜੀ ਖਬਰ ਦੀ ਕੀ ਸਮੀਖਿਆ ਕਰਨੀ ਆ, ਕਿਹੜੇ ਵਿਚਾਰ ਤੇ ਕੀ ਗੱਲ ਕਰਨੀ ਆ। ਜੋ ਵਾਹਿਗੁਰੂ ਬਖਸ਼ਦਾ, ਜੋ ਉਹਦੇ ਬੋਲ ਆ, ਜੋ ਉਹ ਦਿੰਦਾ ਉਹ ਆਪਾਂ ਅੱਗੇ ਬੋਲ ਦਿੰਦੇ ਆ। ਹੋ ਸਕਦਾ ਵੀ ਉਹ ਜੇ ਜੀ ਉਹਦੀ ਉਹਨੇ ਮੇਰੀ ਜੇ ਕਿਤੇ ਸ਼ਾਖ ਬਣਾਉਣੀ ਹੋਊਗੀ ਤਾਂ ਚੰਗੇ ਬੋਲ ਮੈਨੂੰ ਬਖਸ਼ੂਗਾ, ਜੇ ਮੇਰੇ ਤੋਂ ਹੀ ਕੁਛ ਇਹੋ ਜਿਹਾ ਕਰਾਉਣਾ ਵਾ ਤਾਂ ਹੋ ਸਕਦਾ ਵੀ ਮੈਨੂੰ ਮਾੜੇ ਬੋਲ ਬਖਸ਼ੇ। ਪਰ ਜਿਹੜੀ ਵਡਿਆਈ ਆ ਉਹ ਵਾਕਿਆ ਸਾਹਿਬ ਹੱਥ ਆ ਜੀ। ਸੋ ਹੁਣ ਤੁਸੀਂ ਜੇ ਕੱਲੇ ਕੱਲੇ ਕੰਮ ਵਾਲੇ ਸੋਚਣ ਤੇ ਮਜਬੂਰ ਹੋ ਜਾਓਗੇ ਵੀ ਮੈਂ ਆਪਣੀ ਲਈ ਚ ਕੰਮ ਕਰਦਾ, ਮੈਂ ਇਹੋ ਜਿਹਾ ਕੀ ਸਿਰਜ ਸਕਦਾ, ਮੈਂ ਏਡਾ ਵੱਡਾ ਕੀ ਕਰ ਦੂੰਗਾ। ਸੋ ਦੋਸਤੋ ਤੁਸੀਂ ਹਰ ਥਾਂ ਦੇ ਉੱਤੇ ਓਪਰਚੁਨਿਟੀ, ਹਰ ਥਾਂ ਦੇ ਉੱਤੇ ਮੌਕਾ ਪਿਆ, ਨਿੱਕੀ ਨਿੱਕੀ ਚੀਜ਼ ਦੇ ਉੱਤੇ ਮੌਕਾ ਪਿਆ, ਉਹ ਮੌਕਾ ਬਣਾਉਣਾ ਤੁਹਾਨੂੰ ਆਉਣਾ ਚਾਹੀਦਾ, ਤੁਸੀਂ ਉਹ ਲੱਭਣਾ ਚਾਹੀਦਾ। ਕਿਉਂਕਿ ਇਹ ਮੌਕੇ ਹੁੰਦੇ ਆ ਨਾ, ਇਹ ਲੁਕੇ ਹੋਏ ਹੁੰਦੇ ਆ, ਇਹਨਾਂ ਨੂੰ ਲੱਭਣਾ ਪੈਂਦਾ। ਤੇ ਜਿਹੜਾ ਬੰਦਾ ਇਹਨਾਂ ਮੌਕਿਆਂ ਨੂੰ ਲੱਭ ਗਿਆ ਤੇ ਉਹਦੇ ਤੇ ਚੜ ਗਿਆ ਮੌਕੇ ਤੇ ਉਹੀ ਬੰਦਾ ਕਾਮਯਾਬ ਹੋ ਗਿਆ। ਹੁਣ ਜੇ ਉਦਾਹਰਣ ਦੇ ਤੌਰ ਤੇ ਲਾਈਏ, ਮੈਂ ਹੁਣ ਸਾਹਮਣੇ ਆਪਦੇ ਸਟੂਡੀਓ ਚੋਂ ਬੈਠਾ ਦੇਖ ਰਿਹਾ ਤਾਂ ਸਾਹਮਣੇ ਮੇਰੇ ਗੁਆਂਢੀ ਆ ਜਿਹੜਾ, ਉਹਨੇ ਕੱਲ ਜਿਹੜਾ ਵੀਕਐਂਡ ਤੇ ਆਪਦਾ ਲੋਨ ਕੱਟਿਆ ਤੇ ਉਹ ਨਾਲ ਨਾਲ ਉਹ ਜੌਬ ਵੀ ਆ ਜਿਹੜੀ ਉਹਦੀ ਲੋਨ ਮੂਵਰ ਦੀ ਦੇ ਤੌਰ ਤੇ ਹੀ ਕਰ ਰਿਹਾ। ਹੁਣ ਜੇ ਮੰਨ ਲਓ ਤੁਸੀਂ ਇਹ ਜੌਬ ਕਰਦੇ ਹੋ ਤਾਂ ਤੁਸੀਂ ਆਖੋਗੇ ਸਾਡੇ ਕੋਲ ਸਿਰਜਣ ਨੂੰ ਕੀ ਆ, ਅਸੀਂ ਕੀ ਸਿਰਜ ਸਕਦੇ ਹਾਂ। ਨਹੀਂ, ਤੁਸੀਂ ਵੀ ਬਹੁਤ ਕੁਝ ਸਿਰਜ ਸਕਦੇ ਹੋ। ਤੁਸੀਂ ਇਹੋ ਜਿਹੇ ਕੰਮ ਕਰ ਸਕਦੇ ਹੋ, ਇਹੋ ਜਿਹੇ ਕਾਰਜ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਆਤਮ ਸੰਤੁਸ਼ਟੀ ਮਿਲੇ, ਜਿਨ੍ਹਾਂ ਨਾਲ ਤੁਹਾਨੂੰ ਤੁਸੀਂ ਕੁਝ ਨਾ ਕੁਝ ਨਵਾਂ ਸਿਰਜਦੇ ਹੋ। ਜੇ ਹੁਣ ਮੰਨ ਲਓ ਨੇਕ ਚੰਦ ਘਰੇ ਬੈਠਾ ਰਹਿੰਦਾ ਤੇ ਉਹ ਕਵਾੜ ਜਾਂ ਕੂੜੇ ਦੇ ਵਿੱਚੋਂ ਉਹਨੂੰ ਕਲਾਕਿਰਤੀ ਨਾ ਦਿਖਦੀ ਤਾਂ ਕਦੇ ਵੀ ਰੌਕ ਗਾਰਡਨ ਜਿਹੜੇ ਉਹਦੀ ਹੋਂਦ ਨਹੀਂ ਆਉਣੀ ਸੀ। ਰੌਕ ਗਾਰਡਨ ਦੀ ਜੇ ਹੋਂਦ ਆਈ ਆ ਤਾਂ ਉਹ ਨੇਕ ਚੰਦ ਨੂੰ ਟੁੱਟੇ ਕੱਪ ਪਲੇਟਾਂ ਦੇਖਣ ਚੋਂ ਆ ਗਈ ਵੀ ਆਹ ਟੁੱਟੀਆਂ ਚੀਜ਼ਾਂ ਪਈਆਂ ਜਿਹੜੀਆਂ, ਉਹਨੂੰ ਟੁੱਟੇ ਕੱਪ ਦਾ ਜਿਹੜਾ ਕੁੰਡਾ ਨਾ, ਉਹਨੂੰ ਟੁੱਟੇ ਕੱਪ ਦਾ ਕੁੰਡਾ ਨਹੀਂ ਦਿਖਿਆ, ਉਹਨੂੰ ਬੰਦੇ ਦਾ ਕੰਨ ਦਿਖਿਆ ਉਹਦੇ ਵਿੱਚੋਂ। ਤੇ ਉਹਨੇ ਕੰਚ ਦੀ ਗੋਲੀ ਡਿੱਗੀ ਪਈ, ਉਹਨੂੰ ਗੋਲੀ ਨਹੀਂ ਦਿਖੀ, ਉਹਨੂੰ ਬੰਦੇ ਦੀ ਅੱਖ ਦਿਖੀ ਉਹਦੇ ਵਿੱਚੋਂ। ਤੇ ਉਹਨੇ ਦੇਖੋ ਇੱਕ ਐਡਾ ਵੱਡਾ ਰੌਕ ਗਾਰਡਨ ਸਿਰਜਤਾ ਤੇ ਸਾਰੀ ਉਮਰ ਲਈ ਆਪਣੀ ਜਿਹੜੀ ਹੋਂਦ ਉਹ ਬਰਕਰਾਰ ਕਰ ਗਿਆ। ਸੋ ਦੋਸਤੋ ਇਹ ਨਹੀਂ ਗੱਲ ਹੁੰਦੀ ਵੀ ਮੈਂ ਘਾਹ ਕੱਟਦਾ ਜਾਂ ਮੈਂ ਭਾਈ ਰੰਗ ਕਰਦਾ, ਮੈਂ ਭਾਈ ਟਰੱਕ ਚਲਾਉਣਾ, ਮੈਂ ਟੈਕਸੀ ਚਲਾਉਣਾ, ਮੈਂ ਕੀ ਸਿਰਜ ਸਕਦਾ। ਸਿਰਜ ਸਕਦੇ ਹੋ ਤੁਸੀਂ ਟੈਕਸੀ ਦੇ ਵਿੱਚ ਵੀ, ਤੁਸੀਂ ਇੱਕ ਇਹੋ ਜਿਹਾ ਵਿਹਾਰ ਕਰੋ ਵੀ ਤੁਹਾਨੂੰ ਲੋਕ ਉਡੀਕਣ, ਤੁਹਾਨੂੰ ਯਾਦ ਕਰਨ, ਤੁਹਾਡੇ ਨਾਲ ਜਿਹੜਾ ਸਫ਼ਰ ਹੋਵੇ ਉਹ ਇਹੋ ਜਿਹਾ ਸਫ਼ਰ ਅਗਲੇ ਨੂੰ ਲੱਗੇ ਵੀ ਉਹ ਯਾਦਗਾਰ ਹੀ ਹੋ ਨਿਬੜਿਆ। ਤੁਹਾਡੀਆਂ ਉਦਾਹਰਣਾਂ ਦੇਵੇ ਬੰਦਾ ਜਾਂਦਾ ਵੀ ਭਾਈ ਯਾਰ ਮੈਂ ਇੱਕ ਦਿਨ ਇੱਕ ਮੁੰਡੇ ਨਾਲ ਚੜਿਆ ਸੀ, ਉਹ ਮੁੰਡੇ ਨੇ ਮੈਨੂੰ ਆਹ ਚੀਜ਼ਾਂ ਦੱਸੀਆਂ, ਆਹ ਗੱਲਾਂ ਹੋਈਆਂ, ਜਾਂ ਉਹ ਮੁੰਡੇ ਦਾ ਇਹੋ ਜਿਹਾ ਵਿਹਾਰ ਸੀ। ਉਹ ਗੱਲਾਂ ਦੁਨੀਆਂ ਨੂੰ ਦੱਸੇ ਤੇ ਜਿਹੜੀਆਂ ਇਹ ਦੱਸਣ ਦੀਆਂ ਗੱਲਾਂ ਹੁੰਦੀਆਂ ਉਦੋਂ ਬਾਅਦ ਕੀ ਹੁੰਦਾ ਵੀ ਤੁਹਾਡੀ ਜਿਹੜੀ ਇੰਸਪੀਰੇਸ਼ਨ ਵੱਧਦੀ ਆ, ਤੁਸੀਂ ਤੁਹਾਡੇ ਚ ਹੋਰ ਹਿੰਮਤ ਆਉਂਦੀ ਆ, ਤੁਹਾਨੂੰ ਹੋਰ ਜਿਹੜੀ ਇੱਕ ਕੰਮ ਕਰਨ ਦੀ ਜਿਹੜਾ ਬਲ ਮਿਲਦਾ ਤੁਹਾਨੂੰ, ਤਾਂ ਉਸ ਦੇ ਵਿੱਚ ਤੁਸੀਂ ਫਿਰ ਨਵੀਆਂ ਨਵੇਂ ਹੋਰ ਤਜਰਬੇ ਕਰਦੇ ਹੋ ਤੇ ਫਿਰ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹੋ। ਸੋ ਜ਼ਰੂਰ ਕਰੋ। ਜੇ ਹੁਣ ਮੈਨੂੰ ਮੇਰੇ ਜ਼ਹਿਨ ਦੇ ਵਿੱਚ ਜੇ ਮੰਨ ਲਓ ਮੈਂ ਪਤਾ ਨਹੀਂ ਕਿੰਨੀਆਂ ਕੁ ਬੱਸਾਂ ਗੱਡੀਆਂ ਤੇ ਚੜਿਆ ਹੋਊਂਗਾ ਜ਼ਿੰਦਗੀ ਦੇ ਵਿੱਚ, ਆਪਣੀ ਜ਼ਿੰਦਗੀ ਚ ਹਰ ਕੋਈ ਸਫ਼ਰ ਕਰਦਾ, ਮੈਂ ਵੀ ਇਸ ਦੌਰਾਨ ਬਹੁਤ ਸਫ਼ਰ ਕਰਿਆ ਹੋਊਗਾ, ਪਰ ਮੈਨੂੰ ਇੱਕ ਸਫ਼ਰ ਕਦੇ ਜ਼ਿੰਦਗੀ ਚ ਨਹੀਂ ਭੁੱਲਦਾ। ਗੰਗਾਨਗਰ ਤੋਂ ਚੱਲਣ ਵਾਲੀ ਬੱਸ ਚੰਡੀਗੜ੍ਹ ਜਾਂਦੀ ਆ ਤੇ ਮੈਂ ਉਸ ਬੱਸ ਚ ਬਠਿੰਡੇ ਤੋਂ ਚੜਿਆ ਤੇ ਚੰਡੀਗੜ੍ਹ ਤੱਕ, ਪਟਿਆਲੇ ਤੱਕ ਹੀ ਜਾਂਦੀ ਆ ਉਹ, ਮੈਂ ਪਟਿਆਲੇ ਤੱਕ ਦਾ ਉਹਦਾ ਸਫ਼ਰ ਕੀਤਾ ਤੇ ਪਰ ਮੇਰੇ ਉਹ ਜ਼ਹਿਨ ਦੇ ਵਿੱਚ ਉਹ ਕੰਡਕਟਰ ਤੇ ਡਰਾਈਵਰ ਸਦਾ ਹੀ ਰਹਿਣਗੇ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ, ਜਿਹੜੇ ਟਾਈਮ ਦੇ ਵਿੱਚ ਪੂਰੀ ਗਰਮੀ ਪੂਰੀ ਭੀੜ, ਉਸ ਟਾਈਮ ਦੇ ਵਿੱਚ ਉਸ ਡਰਾਈਵਰ ਨੇ ਸਭ ਨੂੰ ਚੜ੍ਹਨ ਵਾਲੇ ਨੂੰ, ਉਤਰਨ ਵਾਲੇ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਸੀ ਤੇ ਉਹ ਸਭ ਦਾ ਹਾਲ ਚਾਲ ਪੁੱਛ ਰਿਹਾ ਸੀ ਜਿਵੇਂ ਇੱਥੇ ਲੋਕ ਪੁੱਛਦੇ ਆ। ਪਤਾ ਨਹੀਂ ਕਿਹੜੇ ਉਹ ਉਦੋਂ ਆਸਟ੍ਰੇਲੀਆ ਦਾ ਟੂਰ ਲਾ ਕੇ ਗਿਆ ਸੀ, ਹੁਣ ਮੈਨੂੰ ਸਮਝ ਨਹੀਂ ਆ ਰਹੀ। ਤੇ ਜਦੋਂ ਕੰਡਕਟਰ ਸੀ ਉਹਨੇ ਪਹਿਲਾਂ ਕੱਲੇ ਕੱਲੇ ਦਾ ਸਮਾਨ ਚੁਕਾ ਕੇ ਧਰਾਇਆ ਬੱਸ ਚ, ਉਦੋਂ ਬਾਅਦ ਉਹਨੇ ਜੀ ਜਦੋਂ ਟਿਕਟਾਂ ਸਾਰਿਆਂ ਨੂੰ ਦੇ ਕੇ ਥੈਲਾ ਆਪਦਾ ਟੰਗਿਆ, ਇੱਕ ਡਿਸਪੋਜ਼ਲ ਦੇ ਗਲਾਸ ਕੱਢੇ ਕੱਛ ਚ ਲਏ ਤੇ ਨਾਲ ਫੜੀ ਇੱਕ ਪਾਣੀ ਵਾਲੀ ਕੇਤਲੀ ਤੇ ਹਰ ਬੰਦੇ ਨੂੰ ਪਾਣੀ ਲਓ ਜੀ ਪਾਣੀ ਲਓ ਬੱਸ ਚ ਪੁੱਛਦਾ ਫਿਰੇ। ਤੇ ਮੈਨੂੰ ਇੱਕ ਵਾਰ ਦਾ ਸੁਪਨਾ ਲੱਗਿਆ ਵੀ ਆ ਪੰਜਾਬ ਦੇ ਵਿੱਚ ਇੱਕ ਬੱਸ ਚੱਲਦੀ ਆ, ਰਾਜਸਥਾਨ ਟਰਾਂਸਪੋਰਟ ਦੀ ਬੱਸ ਆ, ਤੇ ਇਹ ਕੀ ਹੋ ਰਿਹਾ, ਇਹ ਕੀ ਗੱਲ ਆ। ਥੋੜੇ ਚਿਰਾਂ ਬਾਅਦ ਦੇਖਿਆ ਤਾਂ ਮੈਂ ਇੱਕ ਵੱਡੀ 20 ਲੀਟਰ ਵਾਲੀ ਕੇਤਲੀ ਜਿਹੜੀ ਚਾਹ ਦੀ ਮੂਹਰੇ ਬੋਨਟ ਦੇ ਉੱਤੇ ਲੱਗੀ ਹੋਈ ਸੀ, ਉਹਦੇ ਚੋਣੇ ਭਰ ਕੇ ਚਾਹ ਦੇਣੀ ਸ਼ੁਰੂ ਕਰ ਦਿੱਤੀ ਸਾਰੇ ਯਾਤਰੀਆਂ ਨੂੰ। ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ ਦਾ ਸਫ਼ਰ ਉਹਨੇ ਇਹੋ ਜਿਹਾ ਆਨੰਦਮਈ ਕਰਤਾ, ਜੇ ਕਿਸੇ ਨੂੰ ਉਤਰਨਾ ਸੀ ਤਾਂ ਉਹਨੇ ਆਪ ਸਮਾਨ ਅਗਲੇ ਨੂੰ ਨੀ ਚੱਕਣ ਦਿੱਤਾ, ਮੈਨੂੰ ਦਿਓ ਜੀ ਮੈਂ ਲਾਉਣਾ ਸਮਾਨ, ਤੁਸੀਂ ਉਤਰੋ ਆਰਾਮ ਨਾਲ। ਏਦਾਂ ਕਰ ਕਰ ਉਹਨੇ ਸਮਾਨ ਲਾਇਆ ਤੇ ਮੈਨੂੰ ਇਹ ਲੱਗਿਆ ਵੀ ਜਿਵੇਂ ਕੋਈ ਫਿਲਮ ਦੀ ਸ਼ੂਟ ਹੋ ਰਿਹਾ ਜਾਂ ਕਿਉਂ ਮੈਂ ਸੁਪਨੇ ਦੇ ਵਿੱਚ ਹਾਂ। ਪਰ ਜਦੋਂ ਮੈਂ ਕੰਡਕਟਰ ਡਰਾਈਵਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇੱਕ ਫਾਈਲ ਫੜਾਤੀ, ਉਹਨਾਂ ਨੂੰ ਲੱਗਿਆ ਵੀ ਇਹ ਮੁੰਡੇ ਨੂੰ ਹੋਰ ਜਗਿਆਸਾ। ਤਾਂ ਮੈਂ ਉਹ ਫਾਈਲ ਦੇਖੀ ਜੀ, ਉਹ ਫਾਈਲ ਦੇ ਵਿੱਚ ਘੱਟੋ ਘੱਟ 200 ਕਟਿੰਗ ਸੀ ਅਖਬਾਰਾਂ ਦੀਆਂ ਸਟੋਰੀਆਂ ਦੀ, ਜਿਹੜੀ ਕਿ ਮੇਰੇ ਵਰਗੇ ਲੋਕਾਂ ਨੇ ਲਿਖੀਆਂ ਸੀ, ਜਿਹੜੇ ਉਹਨਾਂ ਦੀ ਬੱਸ ਚ ਚੜੇ ਸੀ, ਉਹਨਾਂ ਦੀ ਫੀਡਬੈਕ ਸੀ, ਉਹਨਾਂ ਦੀ ਉਹ ਕਮਾਈ ਸੀ। ਅੱਜ ਵੀ ਮੈਨੂੰ ਉਹ ਕਾਲੀ ਜੀ ਇੱਕ ਪਾਰਟੀ ਜੀ ਫਾਈਲ ਅੱਜ ਵੀ ਮੇਰੇ ਯਾਦ ਆ, ਤੇ ਮੈਂ ਕੱਲੀ ਕੱਲੀ ਉਹ ਖਬਰ ਜਿੰਨਾ ਚਿਰ ਝਾਤ ਮਾਰ ਸਕਦਾ ਸੀ ਉਹਨਾਂ ਦੇ ਮਾਰੀ, ਤੇ ਮੈਂ ਵੀ ਆ ਕੇ ਛੇਤੀ ਛੇਤੀ ਲਿਖਿਆ, ਬਹੁਤ ਸਾਰੇ ਲੋਕਾਂ ਨੂੰ ਦੱਸਿਆ ਉਸ ਚੀਜ਼ ਬਾਰੇ, ਤੇ ਅੱਜ ਵੀ ਮੇਰੇ ਉਹ ਜਹਿਨ ਚ ਤੇ ਰਹੂਗੀ ਵੀ ਸਦਾ ਹੀ ਰਹੂਗੀ। ਤੇ ਬਾਅਦ ਚ ਮੈਨੂੰ ਪਤਾ ਵੀ ਲੱਗਿਆ ਉਹਨਾਂ ਨੂੰ ਸਟੇਟ ਅਵਾਰਡ ਤੱਕ ਮਿਲੇ। ਹੁਣ ਇੱਕ ਬੱਸ ਕੰਡਕਟਰ ਕੀ ਖੱਟ ਸਕਦੇ ਸੀ, ਕੀ ਕਰ ਸਕਦੇ ਸੀ ਆਪਾਂ ਇਹੀ ਜੇ ਸੋਚਦੇ ਤਾਂ ਉਹ ਕਦੇ ਨੀ ਖੱਟ ਸਕਦੇ ਸੀ। ਪਰ ਹੁਣ ਉਹ ਇੱਕ ਤਰ੍ਹਾਂ ਦੇ ਆਪਦੇ ਜਿਹੜੇ ਫੀਲਡ ਦੇ ਵਿੱਚ ਉਹ ਸਰਤਾਜ ਆ, ਉਹਨਾਂ ਨੂੰ ਦੇਖ ਕੇ ਸੀਸ ਝੁਕਦੇ ਆ ਵੱਡੇ ਵੱਡਿਆਂ ਦੇ ਵੀ ਯਾਰ ਇਹ ਆ ਉਹਨਾਂ ਦੀ ਨਿਸ਼ਫਲ ਸੇਵਾ ਜਿਹੜੀ ਚ ਉਹ ਜੋਬ ਦੇ ਨਾਲ ਵਾਧੂ ਦੀ ਸਰਵਿਸ ਪ੍ਰੋਵਾਈਡ ਕਰ ਰਹੇ ਆ, ਸਿਰਫ ਕੀ ਕਾਹਦੇ ਲਈ, ਮਾਨਵਤਾ ਲਈ, ਇੱਕ ਦੂਜੇ ਤੋਂ ਖੁਸ਼ੀਆਂ ਹਾਸਲ ਕਰਨ ਲਈ। ਸੋ ਦੋਸਤੋ ਉਮੀਦ ਆ ਤੁਸੀਂ ਵੀ ਨਾ ਜਿਸ ਜਿਹੜੀ ਵੀ ਫੀਲਡ ਦੇ ਵਿੱਚੋਂ ਉਸ ਫੀਲਡ ਦੇ ਵਿੱਚ ਹੀ ਮੌਕੇ ਲੱਭੋ। ਕਿਹੜਾ ਮੌਕਾ ਤੁਹਾਨੂੰ ਦੁਨੀਆਂ ਦੀ ਵੱਖ ਕਰ ਸਕਦਾ, ਭੀੜ ਤੋਂ ਅਲੱਗ ਕਰ ਸਕਦਾ, ਉਹ ਮੌਕੇ ਨੂੰ ਵਰਤੋ ਤੇ ਉਸ ਮੌਕੇ ਦੇ ਨਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਐਕਸਟਰਾ ਵਾਧੂ ਦੀ ਇੱਕ ਖੁਸ਼ੀ ਮਿਲੂਗੀ, ਜਿਹੜੀ ਕਿ ਖੁਸ਼ੀ ਜਿਹੜੀ ਨੂੰ ਕਿ ਲੋਕ ਤਰਸਦੇ ਆ, ਜਿਹਨੂੰ ਲੋਕ ਆਦੇ ਆ ਵੀ ਇੱਕ ਪਲ ਲਈ ਸਾਡੇ ਕੋਲੇ ਆ ਜੇ। ਪਰ ਉਹ ਖੁਸ਼ੀ ਤਾਂ ਹੀ ਆਊਗੀ ਜੀ ਜੇ ਤੁਸੀਂ ਉਹਨੂੰ ਲੱਭ ਸਕੋ ਜਾਂ ਉਹਨੂੰ ਭਾਲ ਸਕੋ ਜਾਂ ਉਹਨੂੰ ਉਹਦੇ ਲਈ ਹੀਲਾ ਵਸੀਲਾ ਕਰ ਸਕੋ। ਸੋ ਦੋਸਤੋ ਗੱਲਾਂ ਦੇ ਬਹਿਣ ਚ ਮੈਂ ਵੀ ਬਹਿ ਗਿਆ ਤੇ ਪਤਾ ਹੀ ਨਹੀਂ ਲੱਗਿਆ 10 ਮਿੰਟ ਅੱਜ ਸ਼ੁਰੂਆਤ ਦੇ ਉੱਤੇ ਲਾਤੇ, ਪਰ ਮੈਂ ਪਹਿਲਾਂ ਹੀ ਦੱਸਿਆ ਸੀ ਜੀ ਮੈਨੂੰ ਪਤਾ ਨਹੀਂ ਹੁੰਦਾ ਮੈਂ ਕਿੱਧਰ ਨੂੰ ਜਾਣਾ ਤੇ ਮੈਂ ਕਈ ਵਾਰੀ ਗਾਂਹ ਟੱਪ ਜਾਣਾ। ਸੋ ਤੁਹਾਡੇ ਕੋਲੇ ਪੂਰੇ ਅਧਿਕਾਰ ਆ ਜੀ ਮੈਨੂੰ ਮੋੜ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਇੱਕ ਜਿਹੜੀ ਖਾਸੀਅਤ ਇਹ ਹੋਈ ਹੈ ਜੀ ਸਰਬਜੀਤ ਸਿੰਘ ਵਾਪਸ ਆਏ ਆ ਜੀ ਪ੍ਰੋਗਰਾਮ ਦੀ, ਅੱਜ ਤੋਂ ਜਿਹੜੀ ਉਹ ਕਮਾਂਡ ਆ ਉਹ ਸੰਭਾਲਣਗੇ ਤੇ ਸਾਨੂੰ ਇਸ ਟਾਈਮ ਧੰਨਵਾਦ ਕਰਨਾ ਬਣਦਾ ਮਨਦੀਪ ਢਿੱਲੋਂ ਦਾ, ਜਿਨ੍ਹਾਂ ਨੇ ਕਿ ਵੱਡੇ ਤੜਕੇ ਉੱਠ ਕੇ ਸਰਬਜੀਤ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਬੜਾ ਹੀ ਵਧੀਆ ਢੰਗ ਨਾਲ ਚਲਾਇਆ, ਕਿਉਂਕਿ ਸਰਬਜੀਤ ਖੁਦ ਟੈਕਨੀਕਲ ਨੇ ਤੇ ਪਰ ਮਨਦੀਪ ਨੂੰ ਉਹਨਾਂ ਨੇ ਇਹੋ ਜਿਹਾ ਟ੍ਰੇਨ ਕੀਤਾ ਸੀ। ਭਾਵੇਂ ਮਨਦੀਪ ਵੀ IT ਐਕਸਪਰਟ ਆ ਜੀ, ਮਾਸਟਰਸ ਕੀਤੀ ਹੋਈ ਆ ਉਹਨੇ, ਤਾਂ ਉਹ ਉਹਨੇ ਕਮੀ ਕੋਈ ਮਹਿਸੂਸ ਨਹੀਂ ਹੋਣ ਦਿੱਤੀ ਸਾਨੂੰ ਉਹਨਾਂ ਦੀ ਗੈਰ ਹਾਜ਼ਰੀ ਚ, ਪਰ ਫਿਰ ਵੀ ਜਿਹੜੀ ਸਰਬਜੀਤ ਹੋਰੇ ਦੁਬਾਰਾ ਆਏ ਆ ਪ੍ਰੋਗਰਾਮ ਦੀ ਕਮਾਂਡ ਉਹਨਾਂ ਨੇ ਸੰਭਾਲੀ ਆ। ਸੋ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਜੀ। ਤੇ ਇਧਰ ਮੈਸੇਜ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਜੀ, ਸਾਨੂੰ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ ਜੀ, ਅਸੀਂ ਉਹ ਵੀ ਲੈਣੇ ਆ। ਪਰ ਉਸ ਤੋਂ ਪਹਿਲਾਂ ਇੱਕ ਅਸੀਂ ਗੀਤ ਸੁਣਾਉਣਾ, ਕਿਉਂਕਿ ਸ਼ੁਰੂਆਤ ਗੀਤ ਨਾਲ ਕਰਦੇ ਹੁੰਦੇ ਆ ਅਕਸਰ ਹੀ, ਪਰ ਅੱਜ ਮੈਂ ਥੋੜਾ ਜਿਹਾ ਅੱਗੇ ਵੱਧ ਗਿਆ। ਪਰ ਪ੍ਰੋਗਰਾਮ ਦੀ ਰੂਪਰੇਖਾ ਦੱਸਦਿਆਂ ਜੀ, ਗੀਤ ਤੇ ਖਬਰਾਂ ਦੇ ਉੱਤੇ ਝਾਤ, ਥੋੜੀ ਬਹੁਤ ਜਸਪਾਲ ਸਿੰਘ ਸੰਧੂ ਹੋਰਾਂ ਤੋਂ ਜਾਣਕਾਰੀ ਲਵਾਂਗੇ, ਜਿਹੜੇ ਲੀਗਲੀ ਐਡਵਾਈਸ ਦਾ ਜਿਹੜਾ ਇੱਕ ਹੋ ਰਿਹਾ ਬ੍ਰਿਸਬਨ ਦੇ ਵਿੱਚ ਉਹਦੇ ਬਾਰੇ ਚ, ਤੇ ਜਿਹੜੀ ਅਸੀਂ ਉਦੋਂ ਬਾਅਦ ਜਿਹੜੀ ਫੋਨ ਕਾਲ ਦਾ ਸਿਸਟਮ ਜਿਹੜਾ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ, ਉਹ ਵੀ ਸ਼ਾਇਦ ਹੋ ਸਕਦਾ ਵੀ ਉਸੇ ਵਿਸ਼ੇ ਤੇ ਹੀ ਗੱਲਾਂ ਹੋ ਜਾਣ, ਕਿਉਂਕਿ ਜਸਪਾਲ ਸੰਧੂ ਤੋਂ ਆਪਾਂ ਕਾਫੀ ਜਾਣਕਾਰੀ ਲੈਣੀ ਆ, ਤੇ ਉਦੋਂ ਬਾਅਦ ਉਸ ਦੇ ਉੱਤੇ ਆਪਾਂ ਆਪਣੇ ਆਪਣੇ ਤਜਰਬੇ ਵੀ ਦੱਸਣੇ ਆ। ਜੇ ਹੋਰ ਕੋਈ ਗੱਲਬਾਤ ਕਰਨੀ ਚਾਹੋ ਤਾਂ ਉਹ ਵੀ ਸਵਾਗਤ ਆ, ਪਰ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਜੀ CD ਬੈਟਰੀ ਤੋਂ ਦਵਿੰਦਰ ਸਿੰਘ ਹੋਰੇ ਸਿਡਨੀ ਤੋਂ, ਤੇ ACT ਕੈਨਬਰਾ ਤੋਂ ਸੁਖਪਾਲ ਸਿੰਘ, ਪ੍ਰਦੀਪ ਸਿੰਘ ਤੂਰ ਫ੍ਰੈਜਨੋ ਤੋਂ, ਤੇ ਹਰਦੀਪ ਸਿੰਘ ਕੋਹਲੀ ਬ੍ਰਿਸਬਨ ਤੋਂ, ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਸਾਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸਪੌਂਸਰ ਕਰ ਰਹੇ ਆ ਜੀ, ਤੇ ਅਸੀਂ ਇਹਨਾਂ ਸੱਜਣਾਂ ਦੇ ਵੀ ਬਹੁਤ ਧੰਨਵਾਦੀ ਆ। ਸੋ ਸੁਣਦੇ ਆਂ ਜੀ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਆਪ ਜੀ ਦੇ ਸੁਨੇਹਾਂ ਨਾਲ।
ਵਿਸਾਖੀ ਦਾ ਤੁਮਾਰੇ ਨਾਲ ਮਾਮੇ ਗੱਲਾਂ ਸੱਚੀਆਂ ਸੁਣਾਓ ਜਿਹੜੇ ਬਣਦੇ ਨੇ ਮਾਮੇ ਹੁਣ ਆਉਣ ਤੇ ਵਿਸਾਖੀ ਦਾ ਤੁਮਾਰੇ ਨਾਲ ਮਾਮੇ ਗੱਲਾਂ ਸੱਚੀਆਂ ਸੁਣਾਓ ਜਿਹੜੇ ਬਣਦੇ ਨੇ ਮਾਮੇ ਹੋ ਕੇ ਔਖਾ ਸੌਖਾ ਖੇਤਾਂ ਵਿੱਚੋਂ ਕੱਟਦਾ ਲੱਦ ਗੰਨਿਆਂ ਦੀ ਸਿਰਾ ਤੱਕ ਝਾੜੀ ਵਿਕੇ ਦਾ ਰਾਮ ਦੇਵ ਦੀਆਂ ਵਿੱਕੀ ਦਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਣ ਦਾਤਣਾ ਉਹ ਜੱਟਾਂ ਤੇਰੀ
ਰਾਜ ਨੂੰ ਇੰਜ ਨਕਸ਼ੇ ਚੋ ਕੱਢਣੇ ਨੂੰ ਫਿਰਦੀ ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ ਉਹ ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ ਕਿਤੇ ਕਿਲੋਆਂ ਦੇ ਹਿਸਾਬ ਨਾਲ ਰੱਖੀ ਵਿਕਦੀ ਸਾਡੀ ਆਲੂਆਂ ਦੀ ਬੋਰੀ ਵੀ ਖਿਲਾਰੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਸਾਨੂੰ ਲੱਗਦੀ ਦਵਾਈਆਂ ਵਾਂਗ ਬਿਜਲੀ ਆਖੇ ਦੋ ਘੰਟੇ ਸੁਬਾ ਬਾਕੀ ਰਾਤ ਨੂੰ ਗੱਲ ਸੁਣੀ ਨਾ ਗਰੀਬ ਵਾਲੀ ਕਿਸੇ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਕਹਿੰਦੇ ਡਿਜੀਟਲ ਕਰ ਦਾਂਗੇ ਪਿੰਡਾਂ ਨੂੰ ਭਾਵੇਂ ਸਾਡੇ ਹੱਥਾਂ ਵਿੱਚ ਰੋਟੀ ਟਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਜਾਜਾ ਨਾਰੇ ਮਾਰਦੇ ਕਿੰਨੇ ਮੈਂਬਰ ਤੇ ਕਿੰਨੇ ਬਣੇ ਪੰਚ ਨੇ ਇੱਕੋ ਪਿੰਡ ਤਿੰਨ ਥੜਿਆਂ ਚ ਵੰਡਤਾ ਉਹ ਤਾਂ ਇਕੱਠੇ ਬੈਠੇ ਕਰੀ ਜਾਂਦੇ ਲੰਚ ਨੇ ਉਹ ਤਾਂ ਇਕੱਠੇ ਬੈਠੇ ਕਰੀ ਜਾਂਦੇ ਲੰਚ ਨੇ ਗੱਲ ਸੱਚੀ ਸਦਾ ਲਵਲੀ ਨੇ ਲਿਖਣੀ ਭਾਵੇਂ ਸੀੜੀ ਗੀਤਾਂ ਵਾਲੀ ਸਾਰੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿੱਕੀ ਦਾਨ ਦਾਤਣਾ ਉਹ ਜੱਟਾਂ ਦੇ ਨੀ ਸੋਹਣੀ ਕਦੇ ਹਾੜੀ ਵਿਕੇ ਨਾ
ਕਮਾਲ ਦਾ ਗੀਤ ਸੀ ਜੀ ਅੱਜ ਪਹਿਲੀ ਵਾਰ ਸੁਣਿਆ ਮੈਂ ਗੈਰੀ ਸੰਧੂ ਹੋਰਾਂ ਦਾ ਜਿਹੜਾ ਗੀਤ ਆ ਵਾਕਈ ਸੱਚੀਆਂ ਗੱਲਾਂ ਲਿਖੀਆਂ ਕਹਿੰਦੇ ਭਾਵੇਂ ਸੀੜੀ ਵਿਕੇ ਨਾ ਲਵਲੀ ਨੇ ਗੱਲਾਂ ਸੱਚੀਆਂ ਲਿਖਤੀਆਂ ਤੇ ਜੱਟ ਦੀ ਹਾੜੀ ਸੋਹਣੀ ਰੁਲੀ ਜਾਂਦੀ ਆ ਤੇ ਰਾਮਦੇਵ ਦੀਆਂ ਦਾਤਣਾ ਵਿਕੀ ਜਾਂਦੀਆਂ ਸੋ ਇਹ ਬਹੁਤ ਹੀ ਕਮਾਲ ਦੀ ਰਚਨਾ ਜੀ ਤੇ ਕਮਾਲ ਦਾ ਗੀਤ ਸੋ ਵਧਾਈ ਦਾ ਪਾਤਰ ਆ ਜੀ ਸਾਡਾ ਛੋਟਾ ਵੀਰ ਗੈਰੀ ਸੰਧੂ ਵੈਸੇ ਉਹਨੇ ਪਹਿਲਾਂ ਵੀ ਕਾਫੀ ਵਧੀਆ ਗਾਇਆ ਤੇ ਇਹ ਗੀਤ ਨੇ ਮੇਰੀ ਨਜ਼ਰ ਚ ਉਹਨਾਂ ਨੂੰ ਹੋਰ ਵਧੀਆ ਕੀਤਾ ਤੇ ਮੈਨੂੰ ਮੈਂ ਅੱਜ ਪਰਸਨਲ ਪੱਧਰ ਤੇ ਵੀ ਉਹਨਾਂ ਨੂੰ ਵਧਾਈ ਦੇਊਂਗਾ ਇਹ ਗੀਤ ਸੁਣਨ ਤੋਂ ਬਾਅਦ ਪਤਾ ਨਹੀਂ ਮੈਨੂੰ ਕਦੋਂ ਕਦਾ ਆਇਆ ਗੀਤ ਜਾਂ ਕਦੋਂ ਗਾਇਆ ਕਿਹਨੇ ਲਿਖਿਆ ਪੂਰਾ ਮੈਂ ਅੱਜ ਦੀ ਤਹਿ ਤੇ ਜਾਊਂਗਾ ਤੇ ਫਰਜ਼ ਬਣਦਾ ਸਾਨੂੰ ਇਹ ਜੇ ਲੋਕਾਂ ਨੂੰ ਜਿਹੜੀ ਹੱਲਾਸ਼ੇਰੀ ਦੇਣ ਦਾ ਜਿਨ੍ਹਾਂ ਨੇ ਇੱਕ ਬੜੇ ਵਧੀਆ ਢੰਗ ਨਾਲ ਸ਼ਬਦਾਵਲੀ ਲਿਖੀ ਹੈ ਤੇ ਇੱਕ ਮਨੋਰੰਜਨ ਭਰਪੂਰ ਵੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਇਕੱਲੀਆਂ ਨਸੀਹਤਾਂ ਭਰਪੂਰ ਗੱਲਾਂ ਹੋ ਜਾਂਦੀਆਂ ਤੇ ਉਹ ਚੋਂ ਮਨੋਰੰਜਨ ਮਾਈਨਸ ਹੋ ਜਾਂਦਾ ਪਰ ਗੀਤ ਸੰਗੀਤ ਆ ਜਿਹੜਾ ਉਹ ਰੂਹ ਦੀ ਖੁਰਾਕ ਆ ਜੀ ਉਹਦੇ ਵਿੱਚ ਨਸੀਹਤਾਂ ਵੀ ਹੋਣੀਆਂ ਚਾਹੀਦੀਆਂ ਪਰ ਉਹ ਮਨੋਰੰਜਨ ਤੋਂ ਦੂਰ ਨਹੀਂ ਹੋਣਾ ਚਾਹੀਦਾ ਤੁਹਾਡੀ ਜਵਾਨ ਤੇ ਚੜ੍ਹਨਾ ਚਾਹੀਦਾ ਤੁਸੀਂ ਇੱਕ ਗੀਤ ਸੁਣ ਕੇ ਜੇ ਦਿਨ ਚ ਗੁਣਗੁਣਾਇਆ ਹੀ ਨਹੀਂ ਜਾਂ ਦਿਨ ਚ ਕਿਸੇ ਟਾਈਮ ਆਪੇ ਤੁਹਾਡੀ ਜਵਾਨ ਤੇ ਨਹੀਂ ਆਇਆ ਤਾਂ ਉਹ ਮੈਨੂੰ ਲੱਗਦਾ ਫਿਰ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਜਿਹੜੀ ਗੀਤ ਨਹੀਂ ਰਹਿ ਜਾਂਦਾ ਉਹ ਇੱਕ ਉੱਚ ਪੱਧਰੀ ਜਾਂ ਉੱਚ ਜਿਹੜੀ ਉੱਚ ਲੋਕਾਂ ਦੀ ਸੁਣਨ ਵਾਲੀ ਗੱਲ ਜਾਂ ਉਹ ਆਮ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਤਾਂ ਫਿਰ ਉਹ ਇਸ ਕਰਕੇ ਕੋਸ਼ਿਸ਼ ਹੋਣੀ ਚਾਹੀਦੀ ਹੈ ਜੇ ਹਲਕਾ ਫੁਲਕੇ ਗੀਤ ਸੰਗੀਤ ਦੇ ਵਿੱਚ ਵਧੀਆ ਗੱਲਾਂ ਕਹੀਆਂ ਜਾਣ ਤਾਂ ਜ਼ਿਆਦਾ ਵਧੀਆ ਜਿਵੇਂ ਕਿ ਇਸ ਗਾਣੇ ਦੇ ਵਿੱਚ ਸੁਣੀਆਂ ਸੋ ਅੱਜ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਇੱਕ ਹੋਰ ਜਿਹੜੀ ਸਾਨੂੰ ਭੇਜੀ ਹੈ ਜੀ ਜਾਣਕਾਰੀ ਵੀ ਅੱਜ ਭਗਤ ਕਬੀਰ ਜੀ ਦਾ ਜਿਹੜਾ ਜਨਮ ਦਿਨ ਆ ਜੀ ਤੇ ਭਗਤ ਕਬੀਰ ਜੀ ਦੇ ਬਾਰੇ ਚ ਜੇ ਮੈਂ ਕਹਾਂ ਵੀ ਮੈਂ ਉਹਨਾਂ ਨੂੰ ਐਕਸਪਲੇਨ ਕਰ ਦੂਆਂ ਤਾਂ ਕਾਫੀ ਔਖੀ ਹੈ ਜੀ ਤੇ ਉਹਨਾਂ ਦੀਆਂ ਜਿਹੜੀਆਂ ਨਿੱਕੇ ਨਿੱਕੇ ਜਿਹੜੇ ਦੋਹੇ ਬਚਪਨ ਤੋਂ ਪੜ੍ਹਦੇ ਆ ਰਹੇ ਆ ਜਿਨ੍ਹਾਂ ਦੇ ਉਦੋਂ ਤਾਂ ਅਰਥ ਸਮਝ ਨਹੀਂ ਆਏ ਵੀ ਅਰਥ ਕੀ ਆ ਤਾਂ ਉਹ ਉਦੋਂ ਬਾਅਦ ਹੁਣ ਪਤਾ ਲੱਗਿਆ ਵੀ ਉਹਨਾਂ ਦੇ ਅਰਥ ਕੀ ਆ ਜਾਂ ਉਦੋਂ ਤਾਂ ਇਹ ਗੱਲਾਂ ਇੱਕ ਮਜ਼ਾਕ ਜਿਹਾ ਲੱਗਦੀਆਂ ਸੀ ਕਈ ਵਾਰੀ ਮਜ਼ਾਕ ਚ ਪਾ ਲੈਂਦੇ ਸੀ ਪਰ ਹੁਣ ਪਤਾ ਲੱਗਿਆ ਵੀ ਉਹ ਗੱਲਾਂ ਕੀ ਆ। ਹੁਣ ਆਪ ਮੁਹਾਰੇ ਉਹਨਾਂ ਦੇ ਦੋਹੇ ਕਈ ਵਾਰੀ ਨਿਕਲ ਜਾਂਦੇ ਆਪਦੇ ਮੂੰਹੋਂ। ਕੱਲ ਪਰਸੋਂ ਦੀ ਗੱਲ ਆ ਵੀ ਮੈਨੂੰ ਕਿਸੇ ਬੰਦੇ ਨੇ, ਮੈਂ ਗੱਲਾਂ ਸੁਣ ਰਿਹਾ ਸੀ ਕਿਸੇ ਬੰਦੇ ਦੀਆਂ, ਤੇ ਉਹ ਬੜੀਆਂ ਮੇਰੇ ਵਾਂਗੂ ਵੱਡੀਆਂ ਵੱਡੀਆਂ ਗੱਲਾਂ ਮਾਰ ਰਿਹਾ ਸੀ, ਮੈਂ ਕਰਤਾ, ਮੈਂ ਬੋ ਕਰਤਾ, ਯੇ ਕਰਤਾ, ਤੇ ਦੂਜਿਆਂ ਨੂੰ ਬੜੇ ਭਾਂਡ ਨਿੰਦ ਰਿਹਾ ਸੀ ਕਈ ਥਾਵਾਂ ਦੇ ਉੱਤੇ। ਤਾਂ ਮੈਨੂੰ ਐਂ ਜ ਲੱਗਿਆ ਵੀ ਮੈਂ ਉਸ ਬੰਦੇ ਤੋਂ ਦੇਖਿਆ ਸੀ ਵੀ ਉਹ ਬੰਦਾ ਆਪਣੇ ਕੁਛ ਵੀ ਨਹੀਂ ਕੀਤਾ ਸੀ ਜ਼ਿੰਦਗੀ ਚ। ਤਾਂ ਮੈਨੂੰ ਉਹਦੀ ਕਬੀਰ ਜੀ ਦੀਆਂ ਲਾਈਨਾਂ ਯਾਦ ਹੋਈਆਂ ਵੀ ਆਪ ਨਾ ਦੇ ਚੁਰੂ ਪਰ ਪਾਣੀ ਤਾਂ ਨਿੰਦੇ ਜਿਤ ਗੰਗਾ ਆਇਆ ਨੀ। ਕਹਿੰਦੇ ਜਿਹਨੇ ਗੰਗਾ ਬਹਾਤੀ ਉਹਨੂੰ ਨਿੰਦ ਰਿਹਾ ਤੇ ਆਪਨੇ ਕਿਤੇ ਚੂਲੀ ਪਾਣੀ ਦੀ ਨੀ ਕਿਸੇ ਨੂੰ ਦਿੱਤੀ ਹੁੰਦੀ। ਸੋ ਇਹ ਜਿਹੀਆਂ ਗੱਲਾਂ ਕਬੀਰ ਦੀਆਂ ਆਮ ਜ਼ਿੰਦਗੀ ਦੇ ਵਿੱਚ ਜਿਹੜੇ ਸਾਨੂੰ ਯਾਦ ਆ ਜਾਂ ਉਹਨਾਂ ਦੇ ਦੋਹੇ, ਅੱਜ ਉਹਨਾਂ ਦੀ ਇਸ ਜਿਹੜੀ ਟਾਈਮ ਦੇ ਉੱਤੇ ਜਨਮ ਦੇ ਉੱਤੇ ਮੈਨੂੰ ਅਚਾਨਕ ਜਿਹੜਾ ਪਤਾ ਲੱਗਿਆ, ਜੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਜ਼ਰੂਰ ਇੱਥੇ ਵਰਕਆਊਟ ਕਰਦਾ, ਪਰ ਉਹਨਾਂ ਦੇ ਨਾ ਕੁਝ ਕੁ ਦੋਹੇ ਮੈਨੂੰ ਲੱਭੇ ਆ ਤੇ ਉਹ ਦੋਹੇ ਜ਼ਰੂਰ ਮੈਂ ਉਹਨਾਂ ਚੋਂ ਕੁਝ ਪੜ੍ਹ ਕੇ ਤੁਹਾਨੂੰ ਸੁਣਾਉਣੇ ਚਾਹੂੰਗਾ ਤਾਂ ਕਿ ਇੱਕ ਸ਼ਰਧਾਂਜਲੀ ਦੇ ਤੌਰ ਤੇ। ਉਹਨਾਂ ਦਾ ਦੋਹਾ ਜੀ, ਪੋਥੀ ਪੜ ਪੜ ਜਗ ਮੂਆ, ਪੰਡਿਤ ਬਿਆ ਨਾ ਕੋਏ, ਢਾਈ ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ, ਚਾਹ ਮਿੱਟੀ ਚਿੰਤਾ ਮਿੱਟੀ, ਮਨ ਬਾ ਬੇਪਰਵਾਹ, ਜਿਸ ਕੋ ਕੁਛ ਨੀ ਚਾਹੀਏ ਵਹ ਸ਼ਹਿਨਸ਼ਾਹ। ਦੇਖੋ ਜੀ, ਆਹੀ ਗੱਲਾਂ ਆਪਾਂ ਕਰ ਰਹੇ ਸੀ ਨਾ, ਤੇ ਆਹੀ ਗੱਲਾਂ ਕਿੱਥੋਂ ਨਿਕਲੀਆਂ ਸਾਨੂੰ, ਕਿੱਥੋਂ ਮਿਲੀਆਂ ਸਾਨੂੰ, ਇਨ੍ਹਾਂ ਸਾਡੇ ਮਹਾਂਪੁਰਖਾਂ ਤੋਂ ਨਿਕਲੀਆਂ। ਕਹਿੰਦੇ ਨਾ ਚਾਹ ਮਿੱਟਦੀ ਆ ਨਾ ਚਿੰਤਾ ਮਿੱਟਦੀ ਆ, ਪਰ ਮਨ ਦੀ ਬੇਪਰਵਾਹੀ ਆ ਜਿਹੜੀ, ਉਹ ਕਹਿੰਦੇ ਉਹ ਲਿਆਉਂਦੀ ਆ, ਉਹੀ ਬੰਦਾ ਸ਼ਹਿਨਸ਼ਾਹ। ਬੁਰਾ ਜਾ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜੋ ਦਿਲ ਖੋਜਾ ਆਪਣਾ, ਮੁਸੇ ਬੁਰਾ ਨਾ ਕੋਏ। ਵਾਹ, ਮਾਟੀ ਕਹੇ ਕੁਮਾਰ ਸੇ, ਤੂੰ ਕਿਆ ਰੋਂਦੇ ਮੋਏ, ਏਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋਏ, ਧੀਰੇ ਧੀਰੇ ਰੇਮਣਾ ਧੀਰੇ ਸਭ ਕੁਛ ਹੋਏ, ਮਾਲੀ ਸਿੰਚੇ ਸੌ ਗੜਾ ਰੁੱਤ ਆਏ ਫਲ ਹੋਏ, ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ, ਜੋ ਸੁਖ ਮੈਂ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ, ਸਾਧੂ ਐਸਾ ਚਾਹੀਏ ਜੈਸਾ ਸੂਪ ਸਵਾਏ, ਸਾਰ ਸਾਰ ਕੀ ਗਹਿਰੇ ਥੋਥਾ ਦੇ ਉਡਾਏ, ਮਾਲਾ ਫੇਰਤ ਜੁਗ ਬਿਆ ਫਿਰਾ ਨਾ ਮਨਕਾ ਫੇਰ, ਕਰਕਾ ਮਨਕਾ ਡਾਰ ਦੇ ਮਨਕਾ ਮਨਕਾ ਫੇਰ। ਵਾਹ ਕਿਆ ਬਾਤ ਆ ਜੀ, ਬੋਲੀ ਇਕ ਅਨਮੋਲ ਹੈ ਜੋ ਕੋਈ ਬੋਲੇ ਜਾਣ, ਹੀਆ ਤਰਾਜੂ ਤੋਲੀਏ ਤਬ ਮੁਖ ਬਾਹਰ ਆਣ, ਗੁਰੂ ਗੋਬਿੰਦ ਦੋਨੋ ਖੜੇ ਕਾਕੇ ਗੁਰੂ ਗੋਬਿੰਦ ਦੋਨੋ ਖੜੇ ਕਾਕੇ ਲਾਗੂ ਪਾਏ, ਬਲਹਾਰੀ ਗੁਰੂ ਆਪਣੇ ਗੋਬਿੰਦ ਦਿਓ ਮਾਏ, ਮੱਖੀ ਗੁੜ ਮੇ ਗੜੀ ਰਹੇ ਪਖ ਰਹੇ ਲਿਪਟਾਏ, ਹੱਥ ਮਲੇ ਔਰ ਸਿਰ ਡੂੰਡੇ ਲਾਲਚ ਬੁਰੀ ਬੁਲਾਏ, ਕਬੀਰ ਸੰਗਤ ਸਾਧੂ ਕੀ ਨਿਤ ਪ੍ਰਤ ਕੀਜੇ ਜਾਏ, ਦੁਰਮਤ ਦੂਰ ਬਹਾਵਾਸੀ ਦੇਸ਼ ਸੁਮਤੀ ਬਹਾਏ, ਦੇਸ਼ ਸੁਮਿਤ ਬਤਾਏ, ਨਿੰਦਕ ਨੀਰੇ ਰਾਖੀਏ ਅਗਨ ਕੁੱਟ ਛਪਾਏ, ਬਿਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸਵਾਏ। ਕਹਿੰਦੇ ਵਾਹ ਕਿਆ ਬਾਤ ਆ ਜੀ, ਜਿਹੜੀ ਬਿਨਾ ਪਾਣੀ ਤੇ ਬਿਨਾ ਸਾਬਣ ਤੋਂ ਸੁਭਾਅ ਨਿਰਮਲ ਹੋ ਜਾਂਦਾ ਜੀ। ਸਾਈ ਇਤਨਾ ਦੀਜੀਏ ਜਾਂ ਮੈਂ ਕੁਟਮ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਸਾਧੂ ਨਾ ਭੁੱਖਾ ਜਾਏ, ਦੁਰਲਭ ਮਾਨਸ ਜਨਮ ਹੈ ਦੇ ਨਾ ਬਰਾਬਰ ਤਵਰ, ਜਿਉਂ ਪੱਤੇ ਚੜੇ ਬੋਹਰ ਨਾ ਲਾਗੇ ਡਾਰ। ਵਾਹ ਕਿਆ ਬਾਤ ਆ ਜੀ, ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖੰਜੂਰ, ਪੰਥੀ ਕੋ ਛਾਇਆ ਨਹੀਂ ਫਲ ਲਗੇ ਅਤਿ ਦੂਰ। ਵਾਹ ਕਿਆ ਬਾਤ ਆ ਜੀ, ਕਈ ਵਾਰੀ ਇਹ ਵੀ ਫੀਲਿੰਗ ਆ ਜਾਂਦੀ ਹੈ ਸਾਡੇ ਚ ਵੀ ਜਦੋਂ ਆਮ ਬੰਦੇ ਤੋਂ ਹੀ ਦੂਰ ਹੋ ਜਾਣੇ ਆ ਤਾਂ ਫੇਰ ਅਸੀਂ ਕੀ ਕਰ ਸਕਦੇ ਹਾਂ। ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖੰਜੂਰ, ਪੰਥੀ ਕੋ ਛਾਇਆ ਨਹੀਂ ਫਲ ਲਗੇ ਅਤਿ ਦੂਰ, ਤਿਨਕਾ ਕਬੂ ਨਿੰਦੀਏ ਜੋ ਪਾਵਨ ਹਰ ਤੋਏ, ਕਬੂ ਉੜੀ ਅਖਣ ਪੜੇ ਤੋ ਪੀਰ ਗਨੇਰੀ ਹੋਏ, ਮਾਇਆ ਮੀਰ ਨਾ ਮਨ ਮਰਾ ਮਰ ਮਰ ਗਏ ਸ਼ਰੀਰ, ਆਸ਼ਾ ਤ੍ਰਿਸ਼ਨਾ ਨਾ ਮਰੀ ਕਹਿ ਗਏ ਦਾਸ ਕਬੀਰ, ਜਾਤ ਨਾ ਪੁੱਛੋ ਸਾਧੂ ਕੀ ਪੁੱਛ ਲੀਜੀਏ ਗਿਆਨ, ਮੋਲ ਕਰੋ ਤਰਵਾਰ ਕਾ ਪੜਾ ਰਹਿਣ ਦੋ ਮਿਆਨ, ਅਤ ਕਾ ਬਲਾ ਨਾ ਬੋਲਣਾ ਅਤ ਕੀ ਬੂਲ ਨਾ ਬਲੀ ਨਾ ਚੁੱਪ, ਅਤ ਕਾ ਬਲਾ ਨਾ ਬਰਸਣਾ ਅਤ ਕੀ ਬਲੀ ਨਾ ਧੂਪ। ਸੋ ਜੀ, ਅੱਤ ਹਰ ਚੀਜ਼ ਦੀ ਮਾੜੀ ਆ। ਸੋ ਬਹੁਤ ਹੀ ਕਮਾਲ ਦੀ ਜਿਹੜੀ ਸ਼ਾਇਰੀ ਜਾਂ ਕਮਾਲ ਦੀ ਉਹਨਾਂ ਦੀ ਬਾਣੀ ਹੈ ਜਿਹੜੀ ਕਬੀਰ ਬਾਣੀ ਜਿਹਨੂੰ ਕਹਿ ਸਕਦੇ ਹਾਂ, ਉਹ ਆਈ ਆ। ਤਾਂ ਹੀ ਸਾਡੇ ਜਿਹੜੇ ਗੁਰੂਆਂ ਨੂੰ ਭਾਈ ਆ, ਸਾਡੇ ਗੁਰੂਆਂ ਨੇ ਉਹਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ, ਉਹਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਜਿਹੜੀ ਭਗਤਾਂ ਦੀ ਬਾਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਤੇ ਅੱਜ ਵੀ ਅਸੀਂ ਉਹਨਾਂ ਨੂੰ ਜਿਹੜਾ ਸਿਰ ਸਿਜਦਾ ਕਰਦੇ ਹਾਂ ਜੀ, ਉਹਨਾਂ ਦੀ ਇਹਨਾਂ ਗੱਲਾਂ ਲਈ ਸਜਦਾ ਕਰਦੇ ਆ। ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰੂੰਗਾ ਵੀ ਮੈਨੂੰ ਲੱਗਦਾ ਹੰਸਰਾਜ ਹੰਸੋਰਾ ਨੇ ਨਾ ਭਗਤ ਕਬੀਰ ਦੇ ਦੋਹੇ ਗਾਏ ਸੀ, ਜੇ ਹੋ ਸਕਿਆ ਅੱਜ ਟਾਈਮ ਕੱਢ ਕੇ ਰੱਖਿਓ ਜੀ ਉਹ ਗੀਤ, ਤਾਂ ਉਹ ਬਹੁਤ ਵਧੀਆ ਜਿਹੜੇ ਮੈਂ ਪੜ੍ਹਨ ਦੇ ਵਿੱਚ ਅਟਕਿਆ ਕਿਉਂਕਿ ਕਈ ਵਾਰੀ ਹਿੰਦੀ ਚ ਉਨਾ ਹੱਥ ਨਹੀਂ ਚੱਲਦਾ, ਤਾਂ ਉਹ ਮਾਫੀ ਚਾਹੁੰਦਾ ਉਸ ਲਈ ਕਿਤੇ ਨਾ ਕਿਤੇ ਕਈ ਚੀਜ਼ਾਂ ਦੀ ਪ੍ਰੋਨਾਂਸੀਏਸ਼ਨ ਸਹੀ ਨਹੀਂ ਹੋਈ, ਪਰ ਕੋਸ਼ਿਸ਼ ਕਰਦੇ ਹਾਂ ਹੰਸਰਾਜ ਹੰਸੋਰਾਂ ਦਾ ਜਿਹੜਾ ਆਪਾਂ ਗੀਤ ਵੀ ਅੱਜ ਸੁਣਾਂਗੇ। ਤੇ ਇਧਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਸਾਨੂੰ ਇੱਕ ਭੇਜਿਆ ਜੀ, ਬੱਸ ਵਿੱਚ ਸਫ਼ਰ ਬਿਲਕੁਲ ਮੁਫ਼ਤ, ਡਰਾਈਵਰ ਵੀਰ ਹਰਪਾਲ ਸਿੰਘ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਕੰਡਕਟਰ ਵੀਰ ਬਲਵਿੰਦਰ ਸਿੰਘ ਚੌਹਾਨ ਨੇੜੇ ਅਜਨਾਲਾ ਅੰਮ੍ਰਿਤਸਰ, ਇਨ੍ਹਾਂ ਵੀਰਾਂ ਨੇ ਆਪਣੀ ਬੱਸ ਵਿੱਚ ਉਨ੍ਹਾਂ ਬੀਬੀਆਂ ਭੈਣਾਂ ਲਈ ਸਫ਼ਰ ਮੁਫ਼ਤ ਕੀਤਾ ਹੈ ਜੋ ਅੰਮ੍ਰਿਤਧਾਰੀ ਹੋਵੇ ਪਰ ਸਿਰ ਤੇ ਦਸਤਾਰ ਸਜਾਉਂਦੀ ਹੋਵੇ, ਅਜਿਹਾ ਇਹ 2 ਸਾਲ ਤੋਂ ਕਰ ਰਹੇ ਹਨ। ਆਪਣੇ ਖਰਚੇ ਤੇ ਸਵਾਰੀ ਦਾ ਕਿਰਾਇਆ ਦਿੰਦੇ ਹਨ ਤਾਂ ਜੋ ਮਾਲਕਾਂ ਨੂੰ ਘਾਟਾ ਨਾ ਪਵੇ। ਅੱਜ ਧਾਰੀਵਾਲ ਚ ਇਨ੍ਹਾਂ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਇਹ ਇੱਕ ਸਿੱਖੀ ਨੂੰ ਅਨੋਖੇ ਤਰੀਕੇ ਨਾਲ ਪ੍ਰਫੁੱਲਤ ਕਰ ਰਹੇ ਹਨ। ਲਓ ਜੀ ਦੇਖ ਲਓ, ਇਹ ਹੁਣੇ ਆਪਾਂ ਗੱਲ ਕਰ ਰਹੇ ਸੀ ਤੇ ਉਨ੍ਹਾਂ ਨੇ ਇੱਕ ਵੱਖਰਾ ਤਰੀਕਾ ਅਪਣਾਇਆ ਤੇ ਉਨ੍ਹਾਂ ਨੂੰ ਲੱਗਿਆ ਵੀ ਇਸ ਨਾਲ ਇੱਕ ਮੋਟੀਵੇਸ਼ਨ ਮਿਲਣੀ ਆ ਤਾਂ ਅਸੀਂ ਉਹ ਮੋਟੀਵੇਸ਼ਨ ਦੇਈਏ ਫ੍ਰੀ ਸਰਵਿਸ ਦੇ ਵਿੱਚ। ਪਰ ਮੈਨੂੰ ਨਹੀਂ ਲੱਗਦਾ ਜੇ ਕੋਈ ਜਿਹਨੂੰ ਇੰਨੀ ਕੁ ਸੋਝੀ ਆ ਗਈ ਜਿਹਨੇ ਸਿੱਖੀ ਅਪਣਾ ਲਈ ਤਾਂ ਉਹ ਮੈਨੂੰ ਨਹੀਂ ਲੱਗਦਾ ਉਹ ਵੀ ਮੁਫ਼ਤ ਸਫ਼ਰ ਕਰਨ ਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਹੋਊਗਾ। ਉਹ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਇਹਨਾਂ ਨੂੰ ਹੈਲਪ ਦੇ ਕੇ ਜਾਂਦਾ ਹੋਊਗਾ। ਬਹੁਤ ਘੱਟ ਚਾਂਸ ਹੋਣਗੇ ਵੀ ਜਿਹੜਾ ਹਾਥੀ ਨਾ ਸਰਦਾ ਹੋਵੇ, ਵੱਖਰੀ ਗੱਲ ਆ, ਪਰ ਸਿੱਖੀ ਅਪਣਾਉਣ ਤੋਂ ਬਾਅਦ ਇੰਨੀ ਕੁ ਸੋਝੀ ਆ ਜਾਂਦੀ ਆ ਵੀ ਉਹ ਹੱਕ ਪਰਾਇਆ ਨਹੀਂ ਕਦੇ ਵੀ ਖਾਊਗਾ, ਉਹ ਮੁਫ਼ਤਖੋਰੀ ਤੋਂ ਪਰਹੇਜ ਹੀ ਕਰੂਗਾ ਜੀ। ਇੰਨਾ ਕੁ ਤਾਂ ਮੈਨੂੰ ਵੀ ਪਤਾ ਕਿਉਂਕਿ ਮੈਂ ਅੱਜ ਤੱਕ ਨਹੀਂ ਦੇਖੇ ਜਿਨ੍ਹਾਂ ਨੇ ਸਿੱਖੀ ਅਪਣਾਈ ਆ, ਜਿਨ੍ਹਾਂ ਨੇ ਢੋਂਗ ਅਪਣਾਇਆ ਜਾਂ ਜਿਨ੍ਹਾਂ ਨੇ ਸਿੱਖੀ ਦਾ ਜਿਹੜਾ ਇੱਕ ਆਪਦੇ ਮੂਹਰੇ ਡੈਸ਼ਬੋਰਡ ਲਾਇਆ, ਉਹ ਉਹਨਾਂ ਬਾਰੇ ਮੈਂ ਕੁਝ ਨਹੀਂ ਕਹੂੰਗਾ। ਉਹ ਲੋਕ ਤਾਂ ਤੁਹਾਨੂੰ ਸੜਕਾਂ ਦੇ ਉੱਤੇ ਤੁਰ ਪੈਂਦੇ ਆ, ਦਿਨ ਰਾਤ ਤੁਹਾਨੂੰ ਦਿਖਾਈ ਦਿੰਦੇ ਆ ਜੇ ਲੋਕ, ਪਰ ਜਿਹਨੇ ਸਿੱਖੀ ਦਿਲੋਂ ਅਪਣਾ ਲਈ ਨਾ ਉਹ ਇਹਨਾਂ ਚੀਜ਼ਾਂ ਤੋਂ ਜ਼ਰੂਰ ਬਚਤ ਰੱਖਦਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਸਾਡੇ ਨਾਲ ਰਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਆ ਜੀ ਤੇ ਕਹਿੰਦੇ ਆ ਜੀ, ਇਹ ਮੈਂ ਕਾਫੀ ਅੱਗੇ ਟੱਪ ਗਿਆ ਮੈਸੇਜ ਲੈਂਦਾ ਲੈਂਦਾ। ਹਾਂਜੀ, ਇੱਥੇ ਰੁਪਿੰਦਰ ਸਿੰਘ ਸਿਡਨੀ ਗਿੱਲ ਕੱਲ ਕਲਾਂ ਵਾਲੇ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਵੀ ਆਰ ਵੇਟਿੰਗ ਯੂਰ ਪ੍ਰੋਗਰਾਮ ਮੈਲਬਨ ਰੇਨਿੰਗ ਡੇ, ਰੁਪਿੰਦਰ ਸਿੰਘ ਕੱਲ ਕਲਾਂ ਮੋਗਾ। ਸੋ ਚਲੋ ਜੀ, ਮੈਲਬਨ ਦੇ ਵਿੱਚ ਮੀਂਹ ਪੈ ਰਿਹਾ ਤੇ ਮੀਹਾਂ ਦੀ ਰੁੱਤ ਤਾਂ ਪੈਣੀ ਚਾਹੀਦੀ ਹੈ। ਤੇ ਗੈਰੀ ਪਾਪਲਾ ਬ੍ਰਿਸਬਨ ਵਾਲੇ ਜੁੜ ਚੁੱਕੇ ਆ ਜੀ ਤੇ ਕਹਿੰਦੇ ਗੁੱਡ ਮਾਰਨਿੰਗ ਵੀਰ ਜੀ, ਲਿਸਨਿੰਗ ਯੂ ਇਨ ਦਾ ਬ੍ਰਿਸਬਨ। ਸੋ ਬਾਪਲਾ ਸਾਹਿਬ ਕੋਈ ਚੱਕਰ ਨਹੀਂ ਜੀ, ਤੁਸੀਂ ਸੁਣ ਰਹੇ ਹੋ ਤਾਂ ਬ੍ਰਿਸਬਨ ਦੇ ਵਿੱਚ ਸਾਡੀ ਹਾਜ਼ਰੀ ਲੱਗ ਰਹੀ ਹੈ ਜੀ ਤੇ ਸਾਨੂੰ ਤੁਹਾਡਾ ਪਿਆਰ ਸਤਿਕਾਰ ਮਿਲ ਰਿਹਾ। ਮੱਖਣ ਸੋਹੀ ਜੁੜੇ ਆ ਜੀ, ਗੋਲਡ ਕੋਸਟ ਵਾਲੇ, ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸਾਰੀ ਟੀਮ ਨੂੰ ਬੁਲਾਈ ਹੈ ਤੇ ਕਹਿੰਦੇ ਬਾਈ ਜੀ ਹੁਣ ਕਮਲਨਾਥ ਤਾਂ ਭੱਜ ਗਿਆ ਪੰਜਾਬ ਕਾਂਗਰਸ ਤੋਂ ਤੇ ਹੁਣ ਕਾਂਗਰਸ ਸ਼ੀਲਾ ਦੀਕਸ਼ਤ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨ ਲਾਉਣ ਨੂੰ ਫਿਰਦੀ ਆ। ਬਾਈ ਜੀ ਕੀ ਲੱਗਦਾ, ਸ਼ੀਲਾ ਜੀ ਦੇ ਮਰਦੇ ਦੇ ਮੂੰਹ ਪਾਣੀ ਦਾ ਕੰਮ ਕਰੂ? ਜਿਸ ਤੋਂ ਆਪਣੀ ਸੀਟ ਤਾਂ ਜਿੱਤਣੀ ਹੋਈ ਦਿੱਲੀ ਵਿੱਚ, ਹੁਣ ਝਾੜੂ ਵਾਲਿਆਂ ਨਾਲ ਪੰਜਾਬ ਵਿੱਚ ਟੱਕਰ ਲੈ ਸਕੂ? ਕੀ ਲੱਗਦਾ ਬਾਈ ਜੀ? ਦੇਖੋ, ਸ਼ੀਲਾ ਦੀਕਸ਼ਿਤ ਨੇ ਵੀ ਪਹਿਲਾਂ ਤਾਂ ਇਹ ਮਸਲੇ ਮੁਕਾਤਾ ਜੀ, ਉਹਨੇ ਵੀ ਕੱਲ ਜਵਾਬ ਦਿੱਤਾ। ਸ਼ੀਲਾ ਦੀਕਸ਼ਿਤ ਵੀ ਨਹੀਂ ਆ ਰਹੀ ਪੰਜਾਬ ਦੇ ਵਿੱਚ, ਇੱਥੋਂ ਇਹ ਗੱਲਾਂ ਸਾਹਮਣੇ ਆਈਆਂ, ਕਈ ਥਾਵਾਂ ਦੇ ਉੱਤੇ ਇਹ ਛਪ ਵੀ ਚੁੱਕੀਆਂ ਤੇ, ਪਰ ਮੈਂ ਵੀ ਆਪਣੇ ਪਰਸਨਲ ਪੱਧਰ ਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸਨ ਉਹਨਾਂ ਚ ਇਹ ਗੱਲ ਆ ਰਹੀ ਹੈ ਸਾਹਮਣੇ। ਸੋ ਹੁਣ ਫੇਰ ਵੇਟਿੰਗ ਦੇ ਵਿੱਚ ਆ ਜੀ ਤੇ ਦੇਖਦੇ ਹਾਂ ਵੀ ਕਿਹੜਾ ਬੰਦਾ ਜਿਹੜਾ ਮਾਈ ਦਾ ਲਾਲ ਆ ਉਹ ਪੰਜਾਬ ਦਾ ਪ੍ਰਭਾਰੀ ਲੱਗਦਾ। ਦੇਖੋ, ਪ੍ਰਭਾਰੀ ਦਾ ਕੋਈ ਬਾਹਲਾ ਕੰਮ ਨਹੀਂ ਹੁੰਦਾ, ਜੇ ਮਹਿਣਿਆਂ ਚ ਕੁਝ ਮਹਿਣਿਆਂ ਚ ਦੇਖਿਆ ਜਾਵੇ, ਉਹਦਾ ਕੰਮ ਹੁੰਦਾ ਓਵਰਆਲ ਆਪਦੀ ਟੀਮ ਨੂੰ ਕੰਟਰੋਲ ਕਰਨਾ। ਉਹਦਾ ਲੋਕਾਂ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ, ਉਹਦਾ ਲੋਕਾਂ ਨਾਲ ਸਿੱਧਾ ਕੋਈ ਰਾਬਤਾ ਨਹੀਂ ਹੁੰਦਾ, ਉਹਦਾ ਤਾਂ ਆਪਦੀ ਟੀਮ ਕਾਂਗਰਸ ਦੀ ਟੀਮ ਨੂੰ ਗਾਈਡ ਕਰਨਾ, ਕੰਟਰੋਲ ਕਰਨਾ, ਕੋਈ ਗਲਤ ਨਾ ਚੱਲ ਰਿਹਾ ਹੋਵੇ, ਕੋਈ ਪਾਟੋ ਧਾੜਨਾ ਹੋਵੇ, ਉਹਨਾਂ ਨੂੰ ਇਕਜੁੱਟ ਰੱਖਣਾ। ਪ੍ਰਧਾਨ ਪ੍ਰਧਾਨਗੀਆਂ ਦੇ ਨਾਂ ਦੇ ਉੱਤੇ ਕਈ ਵਾਰੀ ਚੌਧਰਾਂ ਕਰਨ ਲੱਗ ਜਾਂਦੇ ਆ, ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਹੁੰਦਾ। ਸੋ ਬਾਹਲਾ ਫਰਕ ਨਹੀਂ ਪੈਂਦਾ। ਹਾਂ, ਕੁਝ ਕੁ ਨਾਂ ਸੀ ਜਿਹੜਿਆਂ ਦੇ ਉੱਤੇ ਕੰਟਰੋਵਰਸੀ ਸੀ, ਕਮਲਨਾਥ ਦਾ ਆਪਾਂ ਪਹਿਲੇ ਦਿਨ ਦੱਸਤਾ ਸੀ, ਹੁਣ ਸ਼ੀਲਾ ਦੇ ਮਾਮਲੇ 'ਚ ਇਹ ਗੱਲ ਆਉਂਦੀ ਆ ਵੀ ਉਹ ਪਹਿਲਾਂ ਹੀ ਆਪ ਤੋਂ ਬੁਰੀ ਤਰ੍ਹਾਂ ਹਾਰ ਚੁੱਕੀ ਆ ਤੇ ਦੇਖੋ ਹੁਣ ਕਿਹੜੇ ਮੂੰਹ ਨਾਲ ਤੇ ਕਿਵੇਂ ਉਹ ਕੰਪੀਟੀਸ਼ਨ ਦਿੰਦੀ ਆ, ਇਹ ਵੀ ਸੀਗੀ ਜੀ ਗੱਲ। ਤੇ ਇੱਧਰ ਹੈਰੀ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਜੀ, ਸੌਂ ਗੁਰੂ ਦੀ ਅੱਜ ਤੋਂ ਰੂਹ ਖੁਸ਼ ਹੋ ਗਈ ਸਵੇਰੇ ਸਵੇਰੇ ਮਿੰਟੂ ਬਰਾੜ ਨੂੰ ਸੁਣ ਕੇ ਤੇ ਉੱਪਰੋਂ ਗਾਣਾ ਅੱਤ ਦਾ ਲਾਤਾ ਤੁਸੀਂ। ਬਹੁਤ ਮਿਹਰਬਾਨੀ ਹੈਰੀ ਬਾਈ, ਤੁਸੀਂ ਜ਼ਰੂਰ ਸੁਣਿਆ ਕਰੋ। ਦੇਖੋ, ਮੈਂ ਤਾਂ ਇੱਕ ਦੇਖੋ, ਹਰ ਬੰਦੇ 'ਚ ਕੁਆਲਿਟੀ ਹੁੰਦੀ ਆ, ਹਰ ਬੰਦੇ 'ਚ ਕਮੀ ਹੁੰਦੀ ਆ, ਮੇਰੇ 'ਚ ਤਾਂ ਕਮੀ ਹੈ ਜੀ, ਮੈਨੂੰ ਤਾਂ ਸਰੋਤਾ ਚਾਹੀਦਾ ਹੁੰਦਾ। ਆਹ ਰੇਡੀਓ 'ਤੇ ਮਿਲ ਜਾਂਦੇ ਆ, ਨਾ ਮਿਲੂਗਾ ਤਾਂ ਫਿਰ ਆਂਢੀ ਗੁਆਂਢੀ 'ਤੇ, ਨਹੀਂ ਤਾਂ ਫਿਰ ਘਰ ਦੇ ਤਾਂ ਕਿਤੇ ਗਏ ਨਹੀਂ, ਉਹਨਾਂ ਦਾ ਮਗਜ਼ ਖਾਣਾ। ਆਪਾਂ ਤਾਂ ਦੇਖੋ, ਆਪਣੀ ਤਾਂ ਇੱਕ ਕਮਜ਼ੋਰੀ ਆ ਅਤੇ ਆਪਾਂ ਮੰਨਦੇ ਹਾਂ ਆਪਣੀ ਇਹ ਬਿਮਾਰੀ ਆ, ਪਰ ਬੜੀ ਖੁਸ਼ੀ ਮਿਲ ਰਹੀ ਆ ਜੀ ਇੱਕ ਚੀਜ਼ ਦੀ ਮੈਨੂੰ ਵੀ, ਆਉਣ ਵਾਲਾ ਇੱਕ ਮਹੀਨਾ ਨਾ ਕੈਨੇਡਾ 'ਚ ਨਵੇਂ ਨਵੇਂ ਸਰੋਤੇ ਟੱਕਰਨਗੇ, ਖਾਜ ਉਹਨਾਂ ਦਾ ਮਗ ਜੇ ਇੰਨਾ ਮੈਂ ਦਾਅਵੇ ਨਾਲ ਕਹਿਣਾ ਵੀ ਉਹ ਵੀ ਪਛਤਾਉਣਗੇ ਵੀ ਕਿੱਧਰੋਂ ਇਹ ਬੰਦੇ ਨੂੰ ਆਪਾਂ ਘਰੇ ਰੱਖਿਆ ਜਾਂ ਕਿੱਧਰੋਂ ਇਸ ਬੰਦੇ ਨੂੰ ਲੈ ਕੇ ਆਏ ਇੱਥੇ ਜਾਂ ਇਹਨੂੰ ਇਹਨੂੰ ਸਪੋਰਟ ਕੀਤੀ ਇਹਦਾ ਬੋਲਦਾ ਹੀ ਵਾਲਾ। ਸੋ ਕੋਈ ਚੱਕਰ ਨਹੀਂ ਜੀ, ਜਿਹੜਾ ਵੀ ਬੋਲਾਂਗੇ ਬੋਲਾਂਗੇ ਜ਼ਰੂਰ ਤੋਲ ਕੇ ਤੇ ਕੋਸ਼ਿਸ਼ ਕਰਾਂਗੇ ਸਾਡੇ ਆਸਟ੍ਰੇਲੀਆ ਦੀ ਸਾਡੇ ਭਾਈਚਾਰੇ ਦੀ ਆਪਣਾ ਮਾਣ ਸਤਿਕਾਰ ਉੱਥੇ ਹੋਰ ਵਧਾ ਕੇ ਆਈਏ ਤੇ ਉਹਨਾਂ ਚ ਹੋਰ ਸਾਂਝ ਪਾ ਕੇ ਆਈਏ ਤੇ ਉਹਨਾਂ ਨੂੰ ਸਾਡੇ ਪ੍ਰਤੀ ਜਿਗਿਆਸਾ ਪੈਦਾ ਕਰੀਏ ਕਿਉਂਕਿ ਹੁਣ ਕਿਤੇ ਨਾ ਕਿਤੇ ਆਸਟ੍ਰੇਲੀਆ ਨੂੰ ਨਾ ਵਿਹੜੇ ਵਾਲੇ ਸਮਝਿਆ ਜਾਂਦਾ। ਮੈਂ ਮਾਫੀ ਚਾਹੁੰਦਾ ਵੀ ਸਾਡੇ ਇੱਕ ਮੈਂਟੈਲਿਟੀ ਸੈੱਟ ਹੋਈ ਆ ਵੀ ਫਲਾਨਾ ਵਿਹੜਾ ਧਿਮਕਾ ਵਿਹੜਾ ਤੇ ਸਾਨੂੰ ਨਾ ਉਸ ਗਰੀਬੀ ਰੇਖਾ ਤੋਂ ਥੱਲੇ ਸਮਝਿਆ ਜਾਂਦਾ ਜਾਂ ਆਸਟ੍ਰੇਲੀਆ ਨੂੰ ਵਿਦੇਸ਼ ਹੀ ਨਹੀਂ ਸਮਝਿਆ ਜਾਂਦਾ। ਇਹੋ ਜਿਹੀਆਂ ਗੱਲਾਂ ਬਹੁਤ ਸਾਰੇ ਲੋਕਾਂ ਦੇ ਜਚੀਆਂ ਹੋਈਆਂ ਤੇ ਕੋਸ਼ਿਸ਼ ਕਰਾਂਗੇ ਐਤਕੀ ਦੇ ਟੂਰ ਦੇ ਵਿੱਚ ਉਹਨਾਂ ਨੂੰ ਅਸੀਂ ਕੱਢ ਕੇ ਆਵਾਂਗੇ ਬਾਹਰ ਵੀ ਆਸਟ੍ਰੇਲੀਆ ਵੀ ਇੱਕ ਵਿਦੇਸ਼ ਆ, ਆਸਟ੍ਰੇਲੀਆ ਦੇ ਵਿੱਚ ਵੀ ਉਹੀ ਜ਼ਿੰਦਗੀ ਆ, ਉਹੀ ਔਕੜਾਂ, ਉਹੀ ਖੁਸ਼ੀਆਂ, ਉਹੀ ਖੇੜੇ ਆ। ਸੋ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਨਾਲ ਨਾਲ ਤੁਹਾਨੂੰ ਵੀ ਅਪਡੇਟ ਦਿੰਦੇ ਰਹਾਂਗੇ। ਹਰਪ੍ਰੀਤ ਸਿੰਘ ਕੋਹਲੀ ਜੁੜੇ ਜੀ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਪਰਿਵਾਰ ਨੂੰ ਤੇ ਉਹਨਾਂ ਨੇ ਐਵਰੀ ਡੇਜ ਫਾਦਰਸ ਡੇ ਉਹਨਾਂ ਨੇ ਬੜੀ ਵਧੀਆ ਇੱਕ ਰਚਨਾ ਭੇਜੀ ਹੈ। ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਜਾਰੋ, ਜਿਸ ਦੇ ਸਿਰ ਤੇ ਹੈ ਘਰ ਆਬਾਦ ਰਹਿੰਦਾ, ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ ਔਲਾਦ ਲਈ ਖੁਸ਼ੀ ਲਈ ਬੇਤਾਬ ਰਹਿੰਦਾ, ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਵੀ, ਬਸ ਉਹਦੇ ਗੁੱਸੇ ਦਾ ਹਰ ਕੋਈ ਹਿਸਾਬ ਰੱਖਦਾ ਹਿਸਾਬ ਰਹਿੰਦਾ। ਸੋ ਬਿਲਕੁਲ ਜੀ, ਬਾਪੂ ਦੀਆਂ ਗੁੱਸੇ ਦੀਆਂ ਗੱਲਾਂ ਤਾਂ ਸਾਨੂੰ ਆ ਜਾਂਦੀਆਂ ਚੇਤੇ, ਪਰ ਬਾਪੂ ਵੱਲੋਂ ਦਿੱਤਾ ਜਾਂਦਾ ਪਿਆਰ ਆ ਜਿਹੜਾ, ਉਹ ਕਿਤੇ ਅਸੀਂ ਕਈ ਵਾਰ ਮਿਸ ਕਰ ਜਾਂਦੇ ਹਾਂ। ਕਈ ਵਾਰ ਸਾਨੂੰ ਲੱਗਦਾ ਵੀ ਬਾਪੂ ਪਿਆਰ ਨਹੀਂ ਕਰ ਰਿਹਾ, ਬਾਪੂ ਸਾਨੂੰ ਗੁੱਸਾ ਹੀ ਕਰ ਰਿਹਾ। ਸੋ ਨਹੀਂ, ਮੈਂ ਗੁੱਸਾ ਨਹੀਂ ਜੀ ਬਾਪੂ ਕਰਦਾ, ਬਾਪੂ ਸਾਨੂੰ ਪਿਆਰ ਵੀ ਬਹੁਤ ਕਰਦਾ। ਤੇ ਅੱਜ ਨਾ ਮੈਂ ਮੇਰੇ ਹਮਨਾਮੀਏ ਮਿੰਟੂ ਗੁਰੂਸਰੀਏ ਦੀ ਇੱਕ ਰਚਨਾ ਪੜ੍ਹ ਰਿਹਾ ਸੀ ਜੀ ਬਾਪੂ ਦੇ ਮਾਮਲੇ 'ਚ, ਸੁਬਹ ਸੁਬਹ ਉਹਨਾਂ ਨੇ ਸ਼ੇਅਰ ਕੀਤੀ ਸੀਗੀ ਤੇ ਬੜੀ ਮੇਰੇ ਵੀ ਲੱਗੀ, ਕਿਉਂਕਿ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਘਾਟ ਹੋਵੇ ਉਹ ਚੀਜ਼ ਉਹਨੂੰ ਜ਼ਰੂਰ ਟੱਚ ਕਰਦੀ ਆ। ਸੋ ਮੈਨੂੰ ਵੀ ਉਸ ਚੀਜ਼ ਨੇ ਟੱਚ ਕਰਿਆ ਜੀ, ਉਹ ਮੈਂ ਰਚਨਾ ਕੋਸ਼ਿਸ਼ ਕਰੂੰਗਾ। ਬਾਪੂ ਦੇ ਮਾਮਲੇ 'ਚ ਉਹਨਾਂ ਨੇ ਬੜੀ ਵਧੀਆ ਰਚਨਾ ਲਿਖੀ ਆ ਵੀ ਉਹਨਾਂ ਦਾ ਕਿਹੋ ਜਿਹਾ ਜੀਵਨ ਸੀ ਬਾਪੂ ਦੇ ਹੁੰਦੇ ਤੇ ਹੁਣ ਕੀ ਜੀਵਨ ਆ। ਤੇ ਅਕਸਰ ਹੀ ਇਹੋ ਜਿਹੀਆਂ ਗੱਲਾਂ ਟੱਚ ਕਰਦੀਆਂ ਜੀ ਹਰ ਇੱਕ ਬੰਦੇ ਨੂੰ ਤੇ, ਪਰ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੂੰਗਾ, ਉਹਨਾਂ ਸੱਜਣਾ ਮਿੱਤਰਾਂ ਨੂੰ ਜਿਨ੍ਹਾਂ ਕੋਲੇ ਇਹ ਸਰਮਾਇਆ ਹੈਗਾ, ਜਿਨ੍ਹਾਂ ਕੋਲੇ ਬਹੁਮੁੱਲਾ ਸਰਮਾਇਆ ਹੈ, ਤਾਂ ਉਹ ਸਰਮਾਏ ਦੀ ਕਦਰ ਕਰਨ। ਬੇਲਾ ਤੋਂ ਬਾਅਦ ਮੇਰੇ ਵਾਂਗੂ ਪਛਤਾਉਣ ਚ ਕੋਈ ਫਾਇਦਾ ਨਹੀਂ। ਹੁਣ ਮੈਂ ਲੱਖ ਪਛਤਾਈ ਜਾਂਦਾ ਵੀ ਮੈਂ ਫਲਾਨੇ ਟਾਈਮ ਨਿੱਕੀ ਨਿੱਕੀ ਗੱਲ ਵੀ ਮੈਨੂੰ ਚੇਤੇ ਆਉਂਦੀ ਆ ਵੀ ਫਲਾਨੇ ਟਾਈਮ ਮੈਂ ਬਾਪੂ ਨੂੰ ਐ ਭੱਜ ਕੇ ਪੈ ਗਿਆ ਸੀ, ਤਾਂ ਮੈਨੂੰ ਅੱਜ 40 ਸਾਲ ਪੁਰਾਣੀਆਂ ਗੱਲਾਂ ਵੀ ਚੇਤੇ ਆਉਂਦੀਆਂ ਵੀ ਬਾਪੂ ਨੇ ਫਲਾਨੇ ਟਾਈਮ ਆਹ ਗੱਲ ਕਹੀ ਸੀ ਤੇ ਮੈਂ ਫਲਾਨੇ ਟਾਈਮ ਐਂ ਉਹਦਾ ਅੱਖਾਂ ਨਹੀਂ ਮੰਨਿਆ ਸੀ, ਤਾਂ ਮੈਨੂੰ ਉਹ ਗੱਲਾਂ ਹੁਣ ਨਾ ਜਦੋਂ ਚੇਤੇ ਆਉਂਦੀਆਂ ਮੇਰੀਆਂ ਅੱਖਾਂ ਡੁੱਲਦੀਆਂ ਰੋਜ਼। ਤੇ ਮੈਨੂੰ ਸ਼ਾਇਦ ਹੀ, ਮੈਂ ਇੱਕ ਚੀਜ਼ ਨਾਲ ਬੜਾ ਖੁਸ਼ ਹਾਂ, ਮੈਂ ਇੱਕ ਚੀਜ਼ ਤੋਂ ਥੋੜਾ ਜਿਹਾ ਪੋਜ਼ਿਟਿਵ ਥਿੰਕਰ ਹਾਂ, ਇਸ ਕਰਕੇ ਮੈਨੂੰ ਕਈ ਵਾਰੀ ਨਾ ਮੈਂ ਉਹਨਾਂ ਚੋਂ ਪੋਜ਼ਿਟਿਵ ਗੱਲਾਂ ਲੈ ਲੈਂਦਾ। ਮੈਂ ਹੁਣ ਜਿਹੜੀ ਚੱਲ ਮੇਰੀ ਪੋਜੀਸ਼ਨ ਆ ਵੀ ਮੇਰੇ ਸਿਰ ਦੇ ਉੱਤੇ ਬਾਪੂ ਤਾਂ ਨਹੀਂ ਪਰ ਬਾਪੂ ਦੀ ਤਸਵੀਰ ਮੇਰੇ ਸਿਰ ਦੇ ਉੱਤੇ ਇਸ ਟਾਈਮ ਵੀ ਟੰਗੀ ਹੋਈ ਹੈ ਜੀ, ਤੇ ਮੈਨੂੰ ਉਹ ਆਪਦੇ ਨਾਲ ਜੋੜੀ ਰੱਖਦੀ ਹੈ। ਤੇ ਪਰ ਮੈਂ ਇੰਨੀ ਕੁ ਗੱਲ ਦੱਸ ਸਕਦਾ ਵੀ ਪਿਛਲੇ 6 ਜਾਂ 7 ਸਾਲਾਂ ਤੋਂ ਜਦੋਂ ਦਾ ਮੈਂ ਆਪਣਾ ਬਾਪ ਖੋਇਆ, ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਕੋਈ ਇਹੋ ਜਿਹੀ ਰਾਤ ਹੋਵੇ, ਕਦੇ ਵੀ ਕੋਈ ਇਹੋ ਜਿਹੀ ਰਾਤ ਟੱਪੀ ਹੋਵੇ ਜਿੱਦਣ ਉਹ ਮੇਰੇ ਕੋਲੇ ਨਾ ਆਏ ਹੋਣ, ਜਿੱਦਣ ਉਹਨਾਂ ਨੇ ਮੈਨੂੰ ਨਾ ਗਾਈਡ ਕੀਤਾ ਹੋਵੇ, ਜਿੱਦਣ ਉਹਨਾਂ ਨੇ ਨਾ ਮੇਰੇ ਨਾਲ ਕੁਝ ਗੱਲਾਂ ਕੀਤੀਆਂ ਹੋਣ, ਤੇ ਜਿੱਦਣ ਨਹੀਂ ਹੁੰਦੀਆਂ ਤਾਂ ਮੈਂ ਪਹਿਲੀ ਮੇਰੀ ਆਵਾਜ਼ ਇਹ ਹੁੰਦੀ ਆ ਜਦੋਂ ਮੈਂ ਆ ਕੇ ਆਪਣੇ ਕਮਰੇ 'ਚ ਆਪਦੇ ਸਟੂਡੀਓ 'ਚ ਜਦੋਂ ਬੈਠਦਾ ਤਾਂ ਮੈਂ ਜਦੋਂ ਫੋਟੋ ਵੱਲ ਦੇਖਦਾ ਤਾਂ ਮੇਰੀ ਪਹਿਲੀ ਗੱਲ ਇਹ ਹੁੰਦੀ ਆ ਵੀ ਬਾਪੂ ਰਾਤ ਆਏ ਨਹੀਂ, ਬਾਪੂ ਰਾਤ ਆਏ ਸੀ ਤਾਂ ਮੈਨੂੰ ਸਮਝ ਨਹੀਂ ਆਈ ਗੱਲ ਦੀ। ਤਾਂ ਮੈਂ ਅਕਸਰ ਕੱਲਾ ਗੱਲਾਂ ਕਰਦਾ, ਅਕਸਰ ਮੈਂ ਆਪਦੇ ਬਾਪ ਦੀ ਤਸਵੀਰ ਨਾਲ ਗੱਲਾਂ ਕਰਦਾ, ਅਕਸਰ ਰਾਤਾਂ ਨੂੰ ਮਿਲਦਾ। ਕਿਉਂ ਮਿਲਦਾ? ਕਿਉਂਕਿ ਮੈਂ ਮਿਸ ਕਰ ਗਿਆ, ਮੈਂ ਬਹੁਤ ਸਾਰੀਆਂ ਗੱਲਾਂ ਉਹਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮਿਸ ਕਰ ਗਿਆ। ਮੈਂ ਚਾਹੁੰਦਾ ਸੀ ਹਜੇ ਹੋਰ ਉਹਨਾਂ ਤੋਂ ਕੁਛ ਖੱਟ ਸਕਦਾ ਸੀ, ਪਰ ਮੈਨੂੰ ਗਿਆਨ ਨਹੀਂ ਸੀ, ਮੈਂ ਗਿਆਨ ਤੋਂ ਬਹੂਣਾ ਸੀ, ਮੈਨੂੰ ਅਕਲ ਨਹੀਂ ਸੀ। ਸਹੀ ਬਹਿਣਾ 'ਚ ਦੇਖਿਆ ਜਾਵੇ ਤਾਂ ਮੈਂ ਉਸ ਬੇਅਕਲੀ ਦੇ ਵਿੱਚ ਉਹਨਾਂ ਦਾ ਜਿਹੜਾ ਲਾਹਾ ਲੈਣਾ ਸੀ ਉਹ ਨਹੀਂ ਲੈ ਸਕਿਆ। ਪਰ ਇਹ ਗੱਲਾਂ ਦੋਸਤੋ ਕਈ ਵਾਰੀ ਨਾ ਛੋਟੀ ਉਮਰ 'ਚ ਨਹੀਂ ਸਮਝ ਆਉਂਦੀਆਂ, ਉਮਰ ਦੇ ਨਾਲ ਹੀ ਆਉਂਦੀਆਂ। ਇੱਕ ਅਸੀਂ ਚਾਈਨੀਜ਼ ਰਚਨਾ ਵੀ ਸਾਂਝੀ ਕੀਤੀ ਸੀਗੀ ਜਿਹੜੇ ਵਿੱਚ ਇਹ ਚੀਜ਼ਾਂ ਲਿਖ ਕਹੀਆਂ ਗਈਆਂ ਸਨ ਵੀ ਬਾਪ ਦੇ ਮਾਮਲੇ 'ਚ ਬੱਚਾ ਕੀ ਸੋਚਦਾ, ਤੇ ਜਦੋਂ ਬੰਦੇ ਨੂੰ ਸਮਝ ਆਉਂਦੀ ਆ 40 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਵੀ ਬਾਪ ਕੀ ਚੀਜ਼ ਹੁੰਦਾ, ਤੇ ਉਦੋਂ ਕਈ ਵਾਰੀ ਇਹ ਹੋ ਜਾਂਦਾ ਸਾਡੇ ਕੋਲ ਬਾਪ ਨਹੀਂ ਰਹਿੰਦਾ, ਅਸੀਂ ਉਹ ਪਛਤਾਪ ਉਹ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਕਰਨੀਆਂ ਚਾਹੁੰਦੇ ਹਾਂ ਜਾਂ ਕਰ ਸਕਦੇ ਹਾਂ। ਸੋ ਦੋਸਤੋ, ਦਿਲ ਦੀ ਹੂਕ ਸੀ, ਗੱਲਾਂ ਗੱਲਾਂ 'ਚ ਨਿਕਲੇ ਜੀ। ਸੋ ਮਾਫੀ ਚਾਹੁੰਦਾ ਜੀ ਪਰਸਨਲ ਹੋਣ ਲਈ, ਪਰ ਦਿਲ ਆ ਜੀ, ਦਿਲ ਹਰ ਬੰਦੇ ਦੇ ਵਿੱਚ ਆ ਤੇ ਕਿਤੇ ਵੀ ਕਿੱਧਰ ਨੂੰ ਵੀ ਚੱਲ ਸਕਦਾ। ਸੋ ਮੇਰੇ ਨਾਲ ਵੀ ਇਹੀ ਹੋਈ ਹੈ। ਹਰਪ੍ਰੀਤ ਹੋਰਾਂ ਨੇ ਜਿਹੜੀਆਂ ਲਾਈਨਾਂ ਸਾਂਝੀਆਂ ਕੀਤੀਆਂ ਬਹੁਤ ਧੰਨਵਾਦ ਆ ਜੀ। ਬਲਰਾਜ ਸਿੰਘ ਸੰਧੂ ਜੁੜੇ ਆ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਰਾ ਰਿਹਾ ਤੇ ਵਾਹਿਗੁਰੂ ਸਭ ਤੇ ਕਹਿੰਦੇ ਜੀ ਮਿਹਰ ਕਰਨ। ਬਿਲਕੁਲ ਜੀ, ਸਰਬੱਤ ਦਾ ਭਲਾ ਮੰਗੋ, ਸਰਬੱਤ ਦੀ ਤੇ ਜਿਹੜੀਆਂ ਮਿਹਰ ਹੋਵੇ ਰਹੇ ਤਾਂ ਹੀ ਸਾਡਾ ਜੇ ਆਲਾ ਦੁਆਲਾ ਮਿਹਰਾਂ ਨਾਲ ਭਰਿਆ ਤੇ ਸਾਡੇ ਤੇ ਵੀ ਕੁਛ ਨਾ ਕੁਛ ਤਾਂ ਮਿਹਰਾਂ ਜ਼ਰੂਰ ਆਉਣੀਆਂ। ਲਓ ਜੀ, ਸਨੀ ਸਿੰਘ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਮਿੰਟੂ ਜੀ, ਕਦਾਂ ਕਿੱਦਾਂ ਮਿੰਟੂ ਜੀ, ਬਹੁਤ ਵਧੀਆ ਪ੍ਰੋਗਰਾਮ ਜੀ, ਵਰਕ ਐਟ ਵਰਕ ਇੰਜੋਏ ਪ੍ਰੋਗਰਾਮ ਜੀ, ਤੁਹਾਡਾ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ। ਬਸ ਜੀ ਦੋਸਤੋ, ਮੈਂ ਤੁਹਾਡੇ ਤੋਂ ਸਿੱਖੀ ਜਾਂਦਾ ਤੇ ਤੁਹਾਨੂੰ ਵਹਿਮ ਆ, ਤੁਸੀਂ ਮੇਰੇ ਤੋਂ ਸਿੱਖੀ ਜਾਂਦੇ ਹੋ ਤੇ ਇਸੇ ਵਹਿਮ ਚ ਸ਼ਾਇਦ ਆਪਾਂ ਇੱਕ ਦੂਜੇ ਨੂੰ ਕੁਝ ਨਾ ਕੁਝ ਦੇ ਸਕੀਏ। ਸੋ ਇਹ ਵਹਿਮ ਰੱਬ ਸਾਡੇ ਚ ਬਰਕਰਾਰ ਰੱਖੇ ਤੇ ਸਾਨੂੰ ਇਹ ਚੀਜ਼ ਦਾ ਇੱਕ ਵਹਿਮ ਪੈ ਜੇ ਜਾਂ ਇਹ ਜੀ ਸੋਚ ਆ ਜੇ ਵੀ ਅਸੀਂ ਸਿੱਖ ਸਕਦੇ ਹਾਂ ਇੱਕ ਦੂਜੇ ਦੇ ਉੱਤੋਂ, ਜਾਂ ਅਸੀਂ ਸਿੱਖਣਾ ਚਾਹੁੰਦੇ ਹਾਂ, ਤਾਂ ਇਸ ਵਹਿਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਬਹੁਤ ਅੱਗੇ ਵੱਧ ਸਕਦੇ ਹਾਂ। ਸੋ ਦੋਸਤੋ, ਹੋਮਿਓ ਨੂੰ ਤਿਆਗ ਕੇ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲਦਾ, ਚਾਹੇ ਉਹ ਬੱਚਾ ਤੇ ਚਾਹੇ ਕੋਈ ਬਜ਼ੁਰਗ ਆ ਤੇ ਚਾਹੇ ਕੋਈ ਕਮਲਾ ਤੇ ਚਾਹੇ ਕੋਈ ਸਿਆਣਾ, ਉਥੋਂ ਜ਼ਰੂਰ ਸਿੱਖੋ, ਉਹਦੀ ਚੰਗੀ ਗੱਲ ਜ਼ਰੂਰ ਗ੍ਰਹਿਣ ਕਰੋ। ਸੁਖਦੀਪ ਸਿੰਘ ਰਿਆੜ ਕੋਬਰਮ ਵਾਲੇ ਜੁੜੇ ਆ ਜੀ, ਕਹਿੰਦੇ ਲਿਸਨਿੰਗ ਵਿਦ ਜੀਤ ਕੰਗ, ਵਰਕ ਕਲੋਸ ਪਾਏ ਹੋਏ ਆ ਜੀ, ਪਰ ਰੇਨ ਹੋ ਰਹੀ ਆ, ਵੇਖੋ ਕੀ ਬਣਦਾ, ਪ੍ਰੋਗਰਾਮ ਇਜ਼ ਗੋਇੰਗ ਗ੍ਰੇਟ। ਸੋ ਕਹੋ ਜੀ, ਕੰਮ ਕਰ ਰਿਹਾ ਸੁਖਦੀਪ ਰਿਆੜ ਹੋ ਰਹੇ ਕੋਬਰਮ ਦੇ ਵਿੱਚ, ਤੇ ਕਹਿੰਦੇ ਜੀ ਜਿਹੜੇ ਮੀਂਹ ਵਾਲੇ ਕੱਪੜੇ ਪਾ ਕੇ ਕੰਮ ਕਰ ਰਹੇ ਆ, ਪਰ ਫੇਰ ਵੀ ਨਾਲ ਨਾਲ ਰੇਡੀਓ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ। ਬਿਲਕੁਲ ਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕੰਮ ਦੇ ਦੌਰਾਨ ਰੇਡੀਓ ਸੁਣਦੇ ਹੋ ਤੇ ਨਾਲ ਨਾਲ ਸਾਨੂੰ ਜਿਹੜਾ ਸੰਪਰਕ ਵੀ ਕਰਦੇ ਹੋ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਗਿੱਲ ਪਿੰਡ ਪਲਾਹੀ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਬਰਾੜ ਸਾਹਿਬ, ਤੁਸੀਂ ਤਾਂ ਇੱਕ ਮਹੀਨੇ ਲਈ ਕੈਨੇਡਾ ਚਲੇ ਜਾਓਗੇ, ਮਗਰੋਂ ਘਰਾਂ ਦੀਆਂ ਛੱਤਾਂ ਤੇ ਛਤਰੀਆਂ ਕੌਣ ਲਾਊਗਾ? ਉਹ ਵੇਖੋ ਜੀ, ਦੇਖੋ ਸਾਡੀ ਕੰਪਨੀ ਵਾਲੇ ਨਾ ਬਹੁਤ ਵਧੀਆ ਬੰਦੇ ਆ ਤੇ ਉਹਨਾਂ ਨੇ ਮੈਨੂੰ ਆ ਪਿਛਲਾ ਮਹੀਨਾ ਭਜਾ ਕੇ ਸਾਰੀਆਂ ਛਤਰੀਆਂ ਪਹਿਲਾਂ ਹੀ ਲਵਾ ਲਈਆਂ ਤੇ ਹੁਣ ਉਦੋਂ ਬਾਅਦ ਮੇਰੇ ਲਈ ਆਉਣ ਵਾਲੇ ਮਹੀਨੇ ਤੋਂ ਬਾਅਦ ਫਿਰ ਇਕੱਠੇ ਕਰਕੇ ਰੱਖ ਲੈਣਗੇ ਕੰਮ, ਜਾਣੀ ਕਿ ਘਾਟਾ ਨੀ ਆਪਾਂ ਨੂੰ ਪੈਣ ਦਿੰਦੇ ਜੀ ਤੇ ਉਹ ਇੰਨਾ ਕੁ ਜਿਹੜੇ ਉਹਨਾਂ ਨੂੰ ਜ਼ਰੂਰ ਘਾਟਾ ਪਊਗਾ। ਕਈ ਵਾਰੀ ਨਾ ਕਈ ਖੇਡ ਪ੍ਰੇਮੀ ਹੁੰਦੇ ਆ, ਕੋਈ ਸਪੈਸ਼ਲ ਟੂਰਨਾਮੈਂਟ ਸ਼ੁਰੂ ਹੋ ਗਏ ਹੁੰਦੇ ਆ, AFL ਸ਼ੁਰੂ ਹੋ ਗਈ, ਕਿਤੇ ਕੋਈ ਚੀਜ਼ ਸ਼ੁਰੂ ਹੋ ਗਈ, ਉਹ ਜ਼ਰੂਰ ਕਰਨਗੇ ਗਾਲਾਂ, ਪਰ ਦੇਖੋ ਜੀ ਕੰਪਨੀਆਂ ਕੋਲੇ ਅਲਟਰਨੇਟਿਵ ਹੁੰਦੇ ਆ ਤੇ ਉਹ ਇਹੋ ਜਿਹੇ ਐਮਰਜੈਂਸੀ ਵਾਲੀਆਂ ਜੋਬਸ ਆ ਜਿਹੜੀਆਂ ਬਾਹਰੋਂ ਅੰਦਰੋਂ ਕਰਵਾ ਲੈਂਦੇ ਆ ਜੀ। ਤੇ ਪਰ ਦੇਖੋ ਹੁਣ ਸਾਰੀ ਉਮਰ ਛੱਤਾਂ ਤੇ ਛਤਰੀਆਂ ਥੋੜਾ ਲਾਈ ਜਾਵਾਂਗੇ, ਥੋੜੀ ਬਹੁਤ ਥੋੜਾ ਚਿਰ ਅਸੀਂ ਵੀ ਤਾਂ ਛਤਰੀ ਤੇ ਬਹਿ ਕੇ ਉੱਡ ਕੇ ਦੇਖ ਲਈਏ। ਸੋ ਉਸ ਲਈ ਕੈਨੇਡਾ ਦਾ ਟੂਰ ਲਾ ਰਹੇ ਹਾਂ ਜੀ, ਪਰ ਤੁਹਾਡੇ ਨਾਲ ਸੰਪਰਕ ਬਣਾਈ ਰੱਖਾਂਗੇ ਰੇਡੀਓ ਜ਼ਰੀਏ, ਥੋੜਾ ਜਿਹਾ ਟਾਈਮ ਤਾਂ ਵੱਖਰਾ ਹੋਵੇਗਾ ਉੱਥੋਂ, ਪਰ ਜ਼ਰੂਰ ਸੰਪਰਕ ਬਣਾਈ ਰੱਖਾਂਗੇ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਰਾਜ, ਸਿਡਨੀ ਤੋਂ ਇਕੱਲੇ ਰਾਜ ਲਿਖਿਆ ਜੀ, ਤੇ ਸਤਿ ਸ੍ਰੀ ਅਕਾਲ ਭਾਜੀ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਹੈ ਜੀ, ਤੇ ਬਹੁਤ ਵਧੀਆ ਲੱਗਦਾ ਜਦੋਂ ਸੱਜਣ ਮਿੱਤਰ ਸਾਡੇ ਨਾਲ ਸਾਂਝ ਪਾਉਂਦੇ ਆ। ਤੇ ਈਮੇਲ ਜ਼ਰੀਏ ਵੀ ਮੈਂ ਲੈ ਲਾਂ ਛੇਤੀ ਛੇਤੀ, ਫਿਰ ਜਸਪਾਲ ਸੰਧੂ ਹੋਰਾਂ ਨੂੰ ਅਸੀਂ ਲਾਈਨ ਅਪ ਕੀਤਾ ਹੋਇਆ ਜੀ। ਬੇਕਰਸਫੀਲਡ ਤੋਂ ਜੁੜਿਆ ਜੀ ਰਿੱਕੀ, ਬੇਕਰਸਫੀਲਡ ਕੈਲੀਫੋਰਨੀਆ ਤੋਂ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਂਡ ਆਲ ਲਿਸਨਰਸ ਪਲੀਜ਼ ਪ੍ਰੋਨਾਊਂਸ ਮਾਈ ਸਰ ਨੇਮ ਪ੍ਰੋਪਰਲੀ, ਇਟਸ ਮਧੇਰ, ਮਢੇਰ, ਹਾਂਜੀ ਮੰਢੇਰ ਹੁੰਦਾ, ਇੱਕ ਮਧੇਰ ਹੁੰਦਾ ਜੀ। ਦੇਖੋ ਹੁਣ ਤੁਸੀਂ ਪੰਜਾਬੀ ਚ ਜੇ ਲਿਖਦੇ ਹੋ ਸਪੈਲ ਤਾਂ ਜ਼ਿਆਦਾ ਵਧੀਆ ਰਹੂਗਾ। ਸੰਗਰੂਰ ਡਿਸਟ੍ਰਿਕਟ ਚ ਵੀ ਵੀਰ 7 ਪਿੰਡ ਨੇ ਸਾਡੇ ਜੱਟਾਂ ਦੇ, ਧੂਰੀ ਨੇੜੇ। ਵਟ ਅਬਾਊਟ ਨਿਊਜ਼, ਕੇਜਰੀਵਾਲ ਜੀ ਜਾਰੀ ਕੀਤੀ ਮੋਦੀ ਦੇ ਚਮਚਿਆਂ ਦੀ ਲਿਸਟ, ਐਂਡ ਪਲੀਜ਼ ਪਲੇ ਕਿਸੇ ਦਾ ਯਾਰ ਨਾ ਵਿਛੜੇ ਬਾਏ ਨੁਸਰਤ। ਦੇਖੋ ਮਨੇਰ ਜੀ, ਪਹਿਲਾਂ ਤਾਂ ਸਾਨੂੰ ਤੁਸੀਂ ਪੰਜਾਬੀ ਚ ਨਾਂ ਲਿਖ ਕੇ ਭੇਜੋ ਤੇ ਸਾਨੂੰ ਵੀ ਬੜੀ ਖੁਸ਼ੀ ਹੋਊਗੀ, ਉਹਨਾਂ ਚਿਰ ਮੈਂ ਤੁਹਾਨੂੰ ਰਿੱਕੀ ਬਾਈ ਕਹਿਣਾ, ਠੀਕ ਹੈ ਨੀ। ਤੇ ਦੂਜੀ ਤੁਸੀਂ ਜਿਹੜੀ ਕੇਜਰੀਵਾਲ ਹੋਰਾਂ ਵਾਲੀ ਜਿਹੜੀ ਲਿਸਟ ਆ ਉਹਦੇ ਬਾਰੇ ਗੱਲ ਕੀਤੀ, ਉਹ ਵੀ ਆਪਾਂ ਜੇ ਟਾਈਮ ਮਿਲਿਆ ਤਾਂ ਜ਼ਰੂਰ ਵਿਚਾਰਾਂਗੇ ਜੀ। ਅੱਗੇ ਸਾਡੇ ਨਾਲ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਆ ਜੀ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਉਹਨਾਂ ਦੀ ਮੇਲ ਲੰਮੀ ਚੌੜੀ ਹੈ, ਕਿੱਥੋਂ ਜੇ ਪੜਾ, ਮੈਨੂੰ ਲੱਗਦਾ ਨਾ ਤੁਸੀਂ ਉਹੀ ਮੇਲ ਚ ਕਾਪੀ ਪੇਸਟ ਕਰ ਦਿੰਦੇ ਹੋ ਜੀ, ਇਸ ਕਰਕੇ ਸਾਨੂੰ ਨਾ ਮੇਲ ਲੱਭਣੀ ਔਖੀ ਹੋ ਜਾਂਦੀ ਆ ਵੀ ਤੁਹਾਡੀ ਮੇਲ 8 ਜੂਨ ਤੋਂ ਲੈ ਕੇ ਤੇ ਹੁਣ 19 ਜੂਨ ਤੱਕ ਦੀਆਂ ਜਿਹੜੀਆਂ ਪਈਆਂ, ਤੇ ਅੱਜ ਦੀ ਮੇਲ ਚ ਕੱਲਾ ਗੁੱਡ ਮਾਰਨਿੰਗ ਜੀ ਲਿਖਿਆ ਜੀ, ਪਰ ਮੇਲ 1 ਕਿਲੋਮੀਟਰ ਲੰਮੀ ਬਣੀ ਪਈ ਹੈ। ਸੋ ਨਵੀਂ ਮੇਲ ਕਰਿਆ ਕਰੋ ਪਲੀਜ਼ ਹਰ ਵਾਰ। ਸਤਵੀਰ ਸਿੰਘ ਧਨੋਆ ਜੁੜੇ ਆ ਜੀ, ਤੇ ਮਿੰਟੂ ਗੁੱਡ ਮਾਰਨਿੰਗ ਮਿੰਟੂ ਬਰਾੜ, ਮਿੰਟ ਗੁੱਡ ਮਾਰਨਿੰਗ ਮਿੰਟੂ ਬਰਾੜ ਜੀ, ਮਿਲਾ ਸਪੈਲਿੰਗ ਮਿਸਟੇਕ ਹੋਈ ਆ, ਕੋਈ ਗੱਲ ਨੀ ਜੀ, ਪਰ ਗੁੱਡ ਮਾਰਨਿੰਗ ਤੁਹਾਡੀ ਪਹੁੰਚ ਗਈ ਸਤਵੀਰ ਬਾਈ ਸਾਡੇ ਤੱਕ। ਤੇ ਜਸਵਿੰਦਰ ਸਿੰਘ ਜੁੜਿਆ, ਸਤਿ ਸ੍ਰੀ ਅਕਾਲ ਬਾਈ ਜੀ। ਜਸਟਰਡੇ ਸਟੇਜ ਨਾਟਕ ਬਹੁਤ ਵਧੀਆ ਸੀ ਜੀ, ਨਾਟਕ ਦੁਹਰਾ ਦਿੱਤਾ ਗਿਆ, ਮੈਸੇਜ ਬਹੁਤ ਗੁੱਡ ਸੀ। ਅਸੀਂ ਸਾਰੇ ਪਰਿਵਾਰ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਬਟ ਸਾਡੀ ਕਮਿਊਨਿਟੀ ਨੂੰ ਇੱਕ ਅਪੀਲ ਜ਼ਰੂਰ ਕਰਿਓ ਕਿ ਜੇ ਜਦੋਂ ਥੀਏਟਰ ਵਿੱਚ ਗਏ ਆ ਬੈਠੇ ਆ ਤਾਂ ਕਿਰਪਾ ਕਰਕੇ ਟਾਈਮ ਸਿਰ ਆ ਜਾਇਆ ਕਰ। ਆਲ ਗੁੱਡ ਜਸਵਿੰਦਰ ਫਿਰੋਜ਼ਪੁਰ। ਜਸਵਿੰਦਰ ਜੀ ਦੇਖੋ, ਮੈਂ ਵੀ ਕੱਲ ਉੱਥੇ ਸੀ, ਤੁਸੀਂ ਮੈਨੂੰ ਮਿਲੇ ਨੀ ਪਹਿਲਾਂ, ਤਾਂ ਮੈਨੂੰ ਇਹ ਗਿਲਾ। ਸੱਜਣਾ ਮਿੱਤਰਾਂ ਨੂੰ ਇੱਕ ਬੇਨਤੀ ਆ, ਜਦੋਂ ਵੀ ਕਿਤੇ ਪਬਲਿਕ ਪਲੇਸ ਤੇ ਜਾਂਦੇ ਆ ਤੇ ਕੋਸ਼ਿਸ਼ ਹੁੰਦੀ ਆ ਵੱਧ ਤੋਂ ਵੱਧ ਸਾਰਿਆਂ ਨੂੰ ਮਿਲਿਆ ਜਾਵੇ, ਸੋ ਮਿਲਿਆ ਕਰੋ ਜ਼ਰੂਰ। ਸਾਨੂੰ ਵੀ ਹੌਸਲਾ ਮਿਲਦਾ ਸਾਰਿਆਂ ਨਾਲ, ਫਿਰ ਸਿੱਧਾ ਸਾਡੀ ਸੰਪਰਕ ਵੀ ਵੱਧਦਾ। ਤੇ ਬਾਕੀ ਨਾਟਕ ਵਾਕਿਆ ਬਹੁਤ ਵਧੀਆ ਕੀਤਾ ਜੀ, ਕੱਲ ਸੀਮਤ ਸਾਧਨਾਂ ਨਾਲ ਤੇ ਇੱਕ ਲੋਕਲ ਟੈਲੈਂਟ ਦੇ ਜ਼ਰੀਏ ਬਹੁਤ ਸੋਹਣਾ ਨਾਟਕ ਸੰਗਰ ਫੈਮਿਲੀ ਨੇ ਜਿਹੜਾ ਇਸ ਵਾਰ ਫੇਰ ਕੀਤਾ ਜੀ। ਤੇ ਖਾਸ ਕਰਕੇ ਜਿਹੜਾ ਦੀਪੀ ਮੈਲਬਨ ਤੋਂ ਆ ਕੇ ਨਿੱਕਾ ਜਿਹਾ ਕਿਰਦਾਰ ਨਿਭਾ ਕੇ ਗਿਆ, ਉਹਨੇ ਜਾਣ ਪਾਤੀ ਜੀ ਨਾਟਕ ਦੇ ਵਿੱਚ, ਤੇ ਬਹੁਤ ਚੰਗਾ ਲੱਗਿਆ ਮੈਨੂੰ। ਮੈਂ ਸਪੈਸ਼ਲ ਜਾ ਕੇ ਦੀਪੀ ਨੂੰ ਇੱਕ ਨਾਲ ਲਾ ਕੇ ਆਇਆ ਪ੍ਰੋਗਰਾਮ ਤੋਂ ਬਾਅਦ, ਤਾਂ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦਾ ਜਿਹੜਾ ਇਹ ਸਾਰਾ ਨਾਟਕ। ਭਾਵੇਂ ਕਲਾਕਾਰ ਨਵੇਂ ਸਨ ਪਰ ਸੰਗਰ ਸਾਹਿਬ ਦੀ ਮਿਹਨਤ ਨੇ ਉਹਨਾਂ ਤੋਂ ਬਹੁਤ ਵਧੀਆ ਕਹਾਇਆ। ਤੇ ਹਾਊਸਫੁੱਲ ਜਿਹੜਾ ਨਾਟਕ ਸੀ ਉਹ ਵੀ ਇੱਕ ਵਧੀਆ ਸੀਗਾ ਜੀ, ਸਾਡੇ ਲਈ ਐਡਲੇਡ ਵਰਗੇ ਇੱਕ ਛੋਟੇ ਜਿਹੇ ਸ਼ਹਿਰ ਲਈ ਇੱਕ ਹੋਰ ਪ੍ਰਾਪਤੀ ਸੀ। ਸੋ ਵਧਾਈ ਦੇ ਪਾਤਰ ਜੀ ਸਾਰੀ ਟੀਮ ਤੇ ਮੈਨੂੰ ਗਿਲਾ ਤੁਸੀਂ ਸਾਨੂੰ ਮਿਲ ਕੇ ਨੀਗੇ। ਜੈਲਦਾਰ ਸੰਧੂ ਜੁੜੇ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਕੈਨੇਡਾ ਆਪਣੇ ਮਿੱਤਰਾਂ ਨੂੰ ਜ਼ਰੂਰ ਮਿਲ ਕੇ ਆਇਓ ਜੀ। ਮੈਂ ਕਿਹਾ ਗੱਲ ਹੀ ਛੱਡ ਦਿਓ ਜੀ, ਦੇਖੋ ਸਾਨੂੰ ਤਾਂ ਬੰਦੇ ਚਾਹੀਦੇ ਅੱਜ ਤੇ, ਕਿਉਂਕਿ ਇੱਕ ਬੰਦੇ ਦਾ ਤਾਂ ਮਗਜ਼ ਥੋੜਾ ਉਹਦੇ ਨਾਲ ਤਾਂ ਰੱਜਿਆ ਨਹੀਂ ਜਾਣਾ। ਸੋ ਜਿੰਨੇ ਵੱਧ ਬੰਦੇ ਹੋਣਗੇ ਓਨੀ ਸਾਡੀ ਖੁਰਾਕ ਪੂਰੀ ਹੋਣੀ ਆ। ਸੋ ਵੱਧ ਤੋਂ ਵੱਧ ਬੰਦਿਆਂ ਨੂੰ ਮਿਲਣਾ ਤੇ ਵੱਧ ਤੋਂ ਵੱਧ ਉਹਦੇ ਆਖਣ ਨੂੰ ਆਪਣਾ ਦਾਇਰਾ ਸਰਕਲ ਵਧਾ ਕੇ ਆਉਣਾ। ਸੋ ਤੁਸੀਂ ਜ਼ਰੂਰ ਦੱਸ ਪਾਇਓ ਜੀ, ਆਪਾਂ ਜਿਹੜੇ ਜਿਹੜੇ ਸ਼ਹਿਰ ਚ ਜਾਵਾਂਗੇ ਉਸੇ ਉਸੇ ਸ਼ਹਿਰ ਦਾ ਪੋਸਟਰ ਜ਼ਰੂਰ ਫੇਸਬੁੱਕ ਤੇ ਸਾਂਝਾ ਕਰਾਂਗੇ। ਤੇ ਪਹਿਲਾ ਜਿਹੜਾ ਪ੍ਰੋਗਰਾਮ ਸਰੀ ਦੇ ਵਿੱਚ 25 ਜੂਨ ਨੂੰ ਹੋਣ ਜਾ ਰਿਹਾ ਜੀ, ਮੈਂ ਸ਼ੇਅਰ ਵੀ ਕੀਤਾ ਸੀ, ਸਟੂਡੀਓ 7 ਦੇ ਵਿੱਚ ਰੂਬਰੂ ਰੱਖੀ ਆ। ਸੋ ਵੈਂਕੂਵਰ, ਆਕਸਫੋਰਡ, ਸਰੀ ਦੇ ਇਲਾਕੇ ਚ ਰਹਿਣ ਵਾਲੇ ਜੋ ਵੀ ਸੱਜਣ ਮਿੱਤਰ ਆ ਉੱਥੇ ਆ ਸਕਦੇ ਆ ਜੀ, ਤੇ ਜ਼ਰੂਰ ਮਿਲ ਕੇ ਖੁਸ਼ੀ ਹੋਊਗੀ। ਗੁਰਚਰਨ ਸਿੰਘ ਜੁੜਿਆ ਜੀ, ਗੁਰੂ ਫਤਿਹ ਬਾਈ ਜੀ, ਟੂ ਮੱਚ ਇਮੋਸ਼ਨਲ ਟੂਡੇ, ਪ੍ਰੋਗਰਾਮ ਇਜ਼ ਗੋਇੰਗ ਗੁੱਡ ਬਾਈ ਜੀ, ਗੁਰਚਰਨ ਸਿੰਘ ਬ੍ਰਿਸਬਨ। ਦੇਖੋ ਜੀ, ਇਮੋਸ਼ਨਲ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ, ਮੈਂ ਕੁਝ ਵੀ ਮੱਥ ਕੇ ਨਹੀਂ ਕਰਦਾ, ਜਿੱਧਰ ਨੂੰ ਚੱਲ ਪੈਂਦਾ ਜੀ ਉਹੀ ਅੱਜ ਹੋਇਆ। ਕੁਲਦੀਪ ਪੱਡਾ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕੀਪ ਇਟ ਅਪ ਪਲੀਜ਼, ਰੀਡ ਦਿਸ ਲਾਈਨ, ਥੈਂਕਸ ਕੁਲਦੀਪ ਪੱਡਾ। ਜੇ ਸੁਪਨੇ ਨਾ ਦੇਖਦੇ ਤਾਂ ਜ਼ਿੰਦਗੀ ਵਿੱਚ ਕੀ ਪਰੇਸ਼ਾਨੀ ਹੋਣੀ ਸੀ, ਅੱਜ ਕਾਗਜ਼ ਦੇ ਨੋਟਾਂ ਦੀ ਥਾਂ ਚਲਦੀ ਚਵਾਨੀ ਹੋਣੀ ਸੀ। ਕੁਝ ਮਾਰ ਗਈ ਸਰਕਾਰਾਂ ਤੇ ਕੁਝ ਪੜ੍ਹੇ ਲਿਖੇ ਲੋਕ, ਨਹੀਂ ਤਾਂ ਅੱਜ ਵੀ ਤੌੜੀ ਵਿੱਚ ਦਾਲ ਤੇ ਵੱਟਾਂ ਉੱਤੇ ਮਹਿਕਦੀ ਜਵਾਨੀ ਹੋਣੀ ਸੀ। ਵਾਹ ਜੀ ਵਾਹ, ਕਿਆ ਬਾਤ ਆ ਜੀ। ਪਰ ਦੇਖੋ ਜੀ, ਸਮੇਂ ਦਾ ਇੱਕ ਕਾਲ ਚੱਕਰ ਆ, ਸਮੇਂ ਨੇ ਚੀਜ਼ਾਂ ਫਿਕਸ ਕੀਤੀਆਂ ਹੋਈਆਂ। ਤਰੱਕੀ ਹੁੰਦੀ ਆ, ਫੇਰ ਤਰੱਕੀ ਤੋਂ ਬਾਅਦ ਫੇਰ ਜ਼ੀਰੋ ਤੋਂ ਸ਼ੁਰੂ ਹੁੰਦੀ ਆ ਦੁਨੀਆ, ਇਹ ਇੱਕ ਸੱਚਾਈ ਆ। ਦੱਸਦੇ ਆ ਕਹਿੰਦੇ ਜੇ ਚਾਹੇ ਮਿਥਿਹਾਸ ਆ, ਕੌਰਵਾਂ ਪਾਂਡਵਾਂ ਵੇਲੇ ਵੀ ਮਿਜ਼ਾਈਲਾਂ ਬਣ ਗਈਆਂ ਸਨ, ਬਹੁਤ ਤਰੱਕੀਆਂ ਕਰ ਲਈਆਂ ਸਨ, ਜਿਨ੍ਹਾਂ ਨੂੰ ਬ੍ਰਹਮਾਸਤਰ ਕਹਿੰਦੇ ਸੀ। ਫੇਰ ਮਿਜ਼ਾਈਲਾਂ ਦੇ ਯੁੱਗ ਆ ਸਕਦੇ ਆ, ਹੋ ਸਕਦਾ ਵੀ ਫੇਰ ਦੁਬਾਰ ਤੋਂ ਲੋਕ ਉਦਾਹਰਣਾਂ ਦੇਣ ਜੀ ਵੀ ਉਦੋਂ ਸੰਜੇ ਨਾਮੀ ਇੱਕ ਟੀਵੀ ਹੁੰਦਾ ਸੀ ਜਿਹੜਾ ਕਿ ਧ੍ਰਿਤ ਰਾਸ਼ਟਰ ਨੂੰ ਜਿਹੜਾ ਲਾਈਵ ਟੈਲੀਕਾਸਟ ਦਿੰਦਾ ਸੀ, ਤੇ ਫੇਰ ਸ਼ਾਇਦ ਆਉਣ ਵਾਲੀ ਜਨਰੇਸ਼ਨ ਕਹੇ ਵੀ ਇੱਕ ਜੀ ਟੀਵੀ ਹੁੰਦਾ ਸੀ, ਇੱਕ 9 ਚੈਨਲ ਹੁੰਦਾ ਸੀ ਜਿਹੜਾ ਲਾਈਵ ਦਿੰਦਾ ਹੁੰਦਾ ਸੀ। ਸੋ ਹੋ ਸਕਦਾ ਜੀ, ਇਹ ਵੀ ਕੁਛ ਵੀ ਵਾਪਰ ਸਕਦਾ, ਤੇ ਇਸ ਕਰਕੇ ਸਾਨੂੰ ਸਮੇਂ ਦੇ ਨਾਲ ਸਮੇਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ। ਸੰਦੀਪ ਢੇਲੋਂ ਜਿਹੜੇ ਆ ਜੀ, ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ ਜੀ, ਕਹਿੰਦੇ ਸੈਂਡ ਯੂਅਰ ਨੰਬਰ ਫੋਰ ਕਾਲ, ਥੈਂਕਸ। ਬਿਲਕੁਲ ਜੀ, 02-85-99-28-11, 02-85-99-28-11 ਇਹ ਸਾਡਾ ਨੰਬਰ ਆ ਜੀ। ਪਰ ਅਸੀਂ ਲਾਈਨਾਂ ਹਜੇ ਥੋੜੇ ਚਿਰ ਬਾਅਦ ਖੋਲਾਂਗੇ, ਪਹਿਲਾਂ ਅਸੀਂ ਜਸਪਾਲ ਸੰਧੂ ਹੋਰਾਂ ਨਾਲ ਗੱਲਬਾਤ ਕਰਨੀ ਆ 10 ਮਿੰਟ। ਤੇ ਸਤਿ ਸ੍ਰੀ ਅਕਾਲ ਬਣਾ ਰਹੇ ਆ ਜੀ ਸਾਨੂੰ ਸਿੰਘ ਕੁਲਵੀਰ ਸਿੰਘ ਬਾਈ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਤੇ ਕਹਿੰਦੇ ਕਿੱਦਾਂ ਜੀ, ਬਹੁਤ ਵਧੀਆ ਸ਼ੋਅ ਆ ਜੀ, ਤੇ ਨਾਲ ਉਹਨਾਂ ਨੇ 2 ਭੇਜੀਆਂ ਜੀ ਅਟੈਚਮੈਂਟ ਵੀ, ਅੰਗਰੇਜ਼ੀ ਭੇਜ ਦਿੰਦੇ ਆ ਫਿਰ ਮੈਨੂੰ ਔਖਾ ਹੋ ਜਾਂਦਾ। ਚਲੋ ਜੀ, ਡੋਂਟ ਬੀ ਇੰਪ੍ਰੈਸਡ ਬਾਏ ਮਨੀ ਫਲਾਵਰਸ ਡਿਗਰੀ ਫਾਲੋਅਰਸ ਡਿਗਰੀਜ਼ ਐਂਡ ਟਾਈਟਲਸ, ਬੈਟਰ ਬੀ ਇੰਪ੍ਰੈਸਡ ਬਾਏ ਜੈਨਰਿਸਟੀ ਇੰਟੀਗ੍ਰਿਟੀ ਹਿਊਮਿਲਿਟੀ ਐਂਡ ਕਾਇੰਡਨੈਸ। ਦੇਖੋ ਮੈਂ ਸਮਝਦਾ ਸਾਰਾ ਕੁਛ ਗਿਆ, ਪਰ ਮੈਂ ਬੋਲ ਜਿਵੇਂ ਦਿੱਤਾ ਮੈਨੂੰ ਪਤਾ ਹੀ ਆ, ਤੇ ਤੁਸੀਂ ਵੀ ਸਾਰੇ ਸਮਝ ਗਏ ਹੋਵੋਗੇ। ਮੈਨੂੰ ਅੱਜ ਆਰਟੀਕਲ ਆਪਦਾ ਰਿਲੀਜ਼ ਕਰਨੇ ਪਊਗਾ, ਫੇਰ ਜਾ ਕੇ ਤੁਹਾਨੂੰ ਸੋੜੀ ਜੀ ਮੇਰੇ ਤੇ ਤਰਸ ਖਾਣ ਲੱਗੋਗੇ। ਅੱਜ ਮੈਂ ਆਰਟੀਕਲ ਲਿਖ ਰੱਖਿਆ 3-4 2 ਸਾਲ ਹੋ ਗਏ ਨੇ ਲਿਖੇ ਪਏ ਨੂੰ, ਮੈਂ ਤੇ ਮੇਰੀ ਮਤਰੇਈ ਮਾਂ, ਤੇ ਮੈਂ ਉਹ ਹੁਣ ਮੈਨੂੰ ਸ਼ੇਅਰ ਕਰਨਾ ਹੀ ਪੈਣਾ, ਫਿਰ ਉਹ ਪੜਿਓ, ਫਿਰ ਉਦੋਂ ਬਾਅਦ ਤੁਹਾਨੂੰ ਥੋੜਾ ਬਹੁਤ ਮੇਰੇ ਤੇ ਤਰਸ ਆਊਗਾ। ਯੂ ਆਰ braver than you believe, stronger than you seen and smarter than you think. ਇਹ ਵੀ ਇੱਕ ਚੰਗੀ ਸੁਨੇਹੀ ਹੈ ਜੀ, ਮੈਨੂੰ ਲੱਗਦਾ ਚੰਗੀ ਗੱਲ ਹੈ ਇਹ। ਚਲੋ ਬਹੁਤ ਮਿਹਰਬਾਨੀ ਜੀ ਸਿੰਘ ਕੁਲਵੀਰ ਜੀ, ਤੁਸੀਂ ਇਹ ਭੇਜੀ ਹੈ ਜੀ। ਕੁਲਦੀਪ ਪੱਡਾ ਫੇਰ ਜੁੜਿਆ ਜੀ ਉਹਨੇ, ਮਿੰਟੂ ਭਾਜੀ ਮੈਂ ਵੀ ਨੇ ਪੰਜਾਬ ਵਿੱਚ ਹੀ ਲਿਖਦਾ, ਕਿਤੇ ਘੱਟ ਗਲਤ ਨਾ ਹੋ ਜੇ। ਪੱਡਾ ਮੈਲਬਨ ਤੋਂ ਜੀ, ਬਿਲਕੁਲ ਜੀ ਤੁਹਾਡਾ ਨਾਂ ਤਾਂ ਥੋੜਾ ਜਿਹਾ ਖਤਰਨਾਕ ਹੀ ਹੈ ਜੀ, ਉਹ ਤਾਂ ਚਲੋ ਸਾਡਾ ਇੱਕ ਮਿੱਤਰ ਪੱਡਾ ਹੈਗਾ ਤਾਂ ਕਰਕੇ ਮੈਨੂੰ ਪਤਾ, ਤੇ ਮੈਂ ਉਸ ਢੰਗ ਨਾਲ ਫਿਰ ਕਹਿ ਦਿੰਦਾ। ਤੇ ਸਾਡੇ ਗਿਆਨੀ ਤਾਇਆ ਜੀ ਹੈ ਨਾ, ਜਿਹੜੇ ਸਾਡੇ ਗਿਆਨੀ ਤਾਇਆ ਬਿਸ਼ਨਾ ਨੀ ਗੱਲ ਕਰਦਾ ਜੀ, ਮੈਂ ਤਾਇਆ ਜੀ ਸਾਡੇ ਸਿਡਨੀ ਵਾਲੇ, ਉਹ ਵੀ ਪੱਡੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਸੋ ਇਸ ਕਰਕੇ ਮੈਂ ਪੱਡੇ ਬਾਰੇ ਅਵੇਅਰ ਹਾਂ ਜੀ। ਜੋਗਿੰਦਰ ਸਿੰਘ ਜੁੜਿਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ, ਗੁੱਡ ਮਾਰਨਿੰਗ ਐਵਰੀਵਨ, ਟੂਡੇ ਮਾਈ ਡੇ ਆਫ ਐਂਡ ਇੰਜੋਇੰਗ ਯੂਰ ਪ੍ਰੋਗਰਾਮ। ਜੋਗਿੰਦਰ ਸਿੰਘ ਸੋਹੀ ਜਗਰਾਓਂ ਫਰੋਮ ਸਿਡਨੀ, ਸੋਹੀ ਸਾਹਿਬ ਸਤਿ ਸ੍ਰੀ ਅਕਾਲ ਤੇ ਇੰਜੋਏ ਕਰੋ ਜੀ ਛੁੱਟੀ। ਤੇ ਕੰਦੋਲਾ ਸਾਹਿਬ ਜੁੜਿਆ, ਪਲੀਜ਼ ਇਨਵਾਈਟ ਕਰ ਦਿਓ ਕਿ ਕੋਈ ਆਡੀਅੰਸ ਆਡੀਸ਼ਨ ਦੇਣਾ ਚਾਹੁੰਦਾ ਹੋਵੇ ਸਿਡਨੀ ਚ, ਨਰਵੈਰ ਸਿੰਘ ਕੰਦੋਲਾ। ਲਓ ਜੀ, ਨਰਵੈਰ ਸਿੰਘ ਕੰਦੋਲਾ ਹੋਰਾਂ ਨੇ ਇੱਕ ਸੁਨੇਹਾ ਭੇਜਿਆ ਜੀ, ਆਵਾਜ਼ ਏ ਪੰਜਾਬ ਦੇ ਜਿਹੜੇ ਆਡੀਸ਼ਨ ਆ ਜੀ ਸਿਡਨੀ ਦੇ ਵਿੱਚ ਸੈਟਰਡੇ 25 ਜੂਨ ਨੂੰ, ਤੇ ਇਹ 12 PM ਤੇ ਸ਼ੁਰੂ ਹੋਣੇ ਆ, ਫਿਊਜ਼ਨ 9 ਸਟੂਡੀਓਜ਼ ਦੇ ਵਿੱਚ ਹੋਣੇ ਆ। ਐਡਰੈਸ ਹੈਗਾ ਜੀ ਯੂਨਿਟ 15 ਨੰਬਰ 7 ਹੋਇਲ ਐਵਨਿਊ ਕੈਸਲ ਹਿੱਲ ਨਿਊ ਸਾਊਥ ਵੇਲਜ਼। ਸੋ 16 to 35 ਸਾਲ ਦੀ ਉਮਰ ਦੇ ਇਸ ਦੇ ਵਿੱਚ ਭਾਗ ਲੈ ਸਕਦੇ ਹੋ ਜੀ, ਤੇ ਜ਼ਿਆਦਾ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ folkandrock.com.au folkandrock.com.au ਦੇ ਉੱਤੇ ਲੈ ਸਕਦੇ ਹੋ। ਸੋ ਤੁਸੀਂ ਜਿੱਥੇ ਜੇ ਸਿਡਨੀ ਦੇ ਵਿੱਚ ਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਜ਼ਰੂਰ ਇਸ ਦੇ ਵਿੱਚ ਪਹੁੰਚੋ ਜੀ, ਇਹ ਜਾਣਕਾਰੀ ਤੁਹਾਨੂੰ ਦਿੱਤੀ ਹੈ। ਤੇ ਹੁਣ ਮੈਂ ਰੁਕਦਾ ਜੀ ਇੱਕ ਗੀਤ ਲਈ, ਤੇ ਉਦੋਂ ਬਾਅਦ ਮੈਂ ਹਾਜ਼ਰ ਹੁੰਦਾ ਜਸਪਾਲ ਸੰਧੂ ਨਾਲ, ਤੇ ਫਿਰ ਤੁਹਾਡੇ ਨਾਲ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ।
ਚੰਨਾ ਛਾ ਗਿਆ ਦਿਲ ਤੇ ਪਿੰਜ ਮੇਰੇ, ਵੇ ਮੈਂ ਸੋਚਦੀਆਂ ਮੇਰਾ ਦੁਖੀ ਲੱਗਦਾ, ਜਦ ਅੱਖੀਆਂ ਓਲੇ ਅੱਖ ਸੋਹਣੇ ਨਾਲ ਮੇਰੀ ਲੜ ਗਈ, ਪੜ ਗਈ ਪੜ ਗਈ ਪੜ ਗਈ, ਵੇ ਮੈਂ ਇੱਕ ਬਾਜ ਤਾਂ ਵੜ ਗਈ। ਰਖਮ ਵਿਛੋੜੇ ਵਾਲਾ ਰਿਸ਼ਤਾ, ਵੇ ਮੈਂ ਇਸ਼ਕ ਚਨਾ ਵਿੱਚ, ਇਸ਼ਕ ਚਨਾ, ਵੇ ਮੈਂ ਇਸ਼ਕ ਚਨਾ ਵਿੱਚ ਹਰ ਗਈ, ਅੱਖ ਸੋਹਣੇ ਨਾਲ ਮੇਰੀ ਲੜ ਗਈ, ਲੜ ਗਈ ਲੜ ਗਈ ਲੜ ਗਈ, ਅੱਖ ਸੋਹਣੇ ਨਾਲ ਮੇਰੀ ਲੜ ਗਈ। ਪੜ ਗਈ ਪੜ ਗਈ ਪੜ ਗਈ, ਵੇ ਮੈਂ ਇਸ਼ਕ ਪਾੜਤਾ ਪੜ ਗਈ, ਸੱਜਣਾ।
ਲਓ ਜੀ ਦੋਸਤੋ, ਗੀਤ ਸੁਣ ਰਹੇ ਸੀ ਤੇ ਗੀਤ ਦੇ ਨਾਲ ਹੀ ਅਸੀਂ ਕੋਸ਼ਿਸ਼ ਕੀਤੀ ਹੈ ਸੰਪਰਕ ਆ ਜਿਹੜਾ ਜਸਪਾਲ ਸੰਧੂ ਹੋਰਾਂ ਨਾਲ ਕਰ ਲਿਆ ਜੀ ਤੇ ਉਹ ਸਾਡੇ ਨਾਲ ਜੁੜ ਚੁੱਕੇ ਆ। ਸੋ ਇੱਕ ਵਾਰ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ, ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਤੋਂ ਹਾਂ ਤੇ ਮੇਰੇ ਨਾਲ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਹੈਲਪ ਕਰ ਰਿਹਾ ਤੇ ਜਸਪਾਲ ਸੰਧੂ ਸਾਡੇ ਨਾਲ ਜੁੜ ਚੁੱਕਿਆ ਬ੍ਰਿਸਬਨ ਤੋਂ। ਜਦੋਂ ਸਾਨੂੰ ਪੈਂਦੀ ਹੈ ਲੋੜ ਤੇ ਅਸੀਂ ਇਹਨਾਂ ਦਾ ਕੰਨ ਲੈਂਦੇ ਹਾਂ ਫੜ ਜੀ, ਤੇ ਬਹੁਤ ਜ਼ਿਆਦਾ ਬਿਜ਼ੀ ਸਨ ਤੇ ਪਰ ਉਹਨਾਂ ਨੂੰ ਕਿਹਾ ਜੀ 5-7 ਮਿੰਟ ਜ਼ਰੂਰ ਆਓ ਤੇ ਸਾਨੂੰ ਜਾਣਕਾਰੀ ਦਿਓ, ਕਿਉਂਕਿ ਮੈਂ ਪਰਸਨਲ ਤੌਰ ਤੇ ਵਾਕਈ ਇਸ ਚੀਜ਼ ਤੋਂ ਭਾਵਕ ਹਾਂ ਤੇ ਪ੍ਰਭਾਵਿਤ ਹਾਂ ਵੀ ਜਿਹੜੀ ਸਾਨੂੰ ਬਿਨਾਂ ਗਿਆਨ ਤੋਂ ਤੁਸੀਂ ਠੇਡੇ ਖਾ ਰਹੇ ਹਾਂ ਉਹ ਸਾਨੂੰ ਲੀਗਲੀ ਗਿਆਨ ਇੱਥੋਂ ਦਾ ਹੋਣਾ ਚਾਹੀਦਾ। ਸੋ ਸੰਧੂ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਤੇ ਫੇਰ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਬਾਰੇ।
ਸ਼ੁਕਰੀਆ ਬਰਾੜ ਸਾਹਿਬ ਤੇ ਸਰਬਜੀਤ ਵੀਰ ਜੀ ਨੂੰ ਇੰਡੀਆ ਤੋਂ ਜੀ ਬੜੀ ਜਲਦੀ ਸਵੇਰੇ ਸਵੇਰੇ ਉੱਠ ਕੇ ਆਪਾਂ ਨੂੰ ਟਾਈਮ ਦਿੱਤਾ ਹੋਇਆ ਤੇ ਸਾਰੇ ਹਰਮਨ ਰੋਡੀਆ ਸੁਣੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਫਾਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਜੀ ਜੀ ਤੁਹਾਨੂੰ ਵੀ ਸਭ ਨੂੰ ਮੁਬਾਰਕਾਂ ਜੀ ਤੇ ਤੁਸੀਂ ਸੰਧੂ ਸਾਹਿਬ ਇੱਕ ਜਿਹੜਾ ਉਪਰਾਲੇ ਤੁਸੀਂ ਵਾਰੀ ਵੇਲੇ ਵੇਲੇ ਸਿਰ ਕਰਦੇ ਰਹਿੰਦੇ ਹੋ ਪਰ ਇਸ ਵਾਰ ਜਿਹੜਾ ਉਪਰਾਲਾ ਕਰ ਰਹੇ ਹੋ ਲੀਗਲੀ ਐਡਵਾਈਸ ਦਾ ਇਹਦੇ ਬਾਰੇ ਚ ਸਾਡੇ ਸਰੋਤਿਆਂ ਨੂੰ ਪਹਿਲਾਂ ਤਾਂ ਜਾਣਕਾਰੀ ਦਿਓ।
ਅਸਲ ਦੇ ਵਿੱਚ ਜੀ ਬਰਾੜ ਸਾਹਿਬ ਗੱਲ ਇਹ ਹੈ ਕਿ ਤੁਹਾਨੂੰ ਪਤਾ ਕਿ ਅਸੀਂ ਮਾਈਗ੍ਰੇਸ਼ਨ ਪ੍ਰੋਫੈਸ਼ਨ ਦੇ ਵਿੱਚ ਹੈਗੇ ਹਾਂ ਤੇ ਐਵਰੀ ਡੇ ਜਿਹੜੀ ਆਪਣੀ ਕਮਿਊਨਿਟੀ ਲਾ ਲਓ ਜਾਂ ਅਦਰਵਾਈਜ਼ ਦੇ ਲੋਕ ਨੇ ਉਹਨਾਂ ਦੀਆਂ ਜ਼ਰੂਰੀ ਨੇ ਕਿ ਮਾਈਗ੍ਰੇਸ਼ਨ ਰਿਲੇਟਡ ਇਨਫੋਰਮੇਸ਼ਨ ਹੀ ਸਾਡੇ ਕੋਲ ਹੋਵੇ ਤੇ ਸਾਨੂੰ ਉਹਨਾਂ ਦੀਆਂ ਹੋਰ ਜਿਹੜੀਆਂ ਪ੍ਰੋਬਲਮ ਨੇ ਫੈਮਿਲੀ ਲਾਈਫ ਚ ਨੇ ਜਾਂ ਕੋਈ ਅਦਰਵਾਈਜ਼ ਉਹਨਾਂ ਦਾ ਆਈਡੀਆ ਹੁੰਦਾ ਰਹਿੰਦਾ ਤੇ ਉਹਦੇ ਚ ਐਜ ਏ ਲਾਈਕ ਕੰਸਲਟੈਂਟ ਅਸੀਂ ਉਹਨਾਂ ਨੂੰ ਕੋਈ ਸੁਜੈਸ਼ਨ ਜਾਂ ਅਡਵਾਈਸ ਨਹੀਂ ਦੇ ਸਕਦੇ ਕਿਉਂਕਿ ਉਹ ਜਿਹਨੂੰ ਕਹਿੰਦੇ ਨਾ ਕਹਿੰਦੇ ਵੀ ਜਿਹੜਾ ਐਕਸਪਰ ਲਾਈਕ ਲੈਸ ਨੌਲੇਜ ਆ ਜਿਹੜੀ ਉਹ ਡੇਂਜਰਸ ਹੁੰਦੀ ਹੈ ਇਸ ਕਰਕੇ ਚਾਹੇ ਉਹਨਾਂ ਦੀ ਸਾਨੂੰ ਬਹੁਤ ਸਾਰੀ ਨੌਲੇਜ ਹੁੰਦੀ ਹੈ ਪਰ ਅਸੀਂ ਉਹਦੇ ਤੇ ਕੋਈ ਵੀ ਆਪਣਾ ਕਮੈਂਟ ਨਹੀਂ ਕਰਦੇ ਪਰ ਆਊਟ ਆਫ ਆਰ ਲਿਮਿਟਡ ਅੰਡਰਸਟੈਂਡਿੰਗ ਲਿਮਿਟਡ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਕਹਿ ਸਕਦੇ ਹਾਂ ਕਿ ਵੀ ਕਈ ਵਾਰ ਕਿ ਮੋਰ ਦੈਨ 99% ਆਫ ਦੀ ਟਾਈਮ ਉਹ ਮਾਈਨਰ ਐਰਰਸ ਹੁੰਦੀਆਂ ਨੇ ਉਹਨਾਂ ਦੀਆਂ ਸਾਡੀ ਅੰਡਰਸਟੈਂਡਿੰਗ ਦੇ ਵਿੱਚ ਤੇ ਕਿਉਂ ਨਾ ਵੀ ਉਹ ਟਾਈਮ ਦੇ ਨਾਲ ਹੀ ਜਿਹਨੂੰ ਕਹਿੰਦੇ ਆ ਵੀ ਇਲਾਜ ਨਾਲੋਂ ਪਰਹੇਜ਼ ਚੰਗੇ ਵਾਲੀ ਕਹਾਵਤ ਤੇ ਉਹਦਾ ਇਲਾਜ ਹੀ ਪਹਿਲਾਂ ਕਰ ਲਿਆ ਜਾਵੇ ਤੇ ਉਹਦੇ ਚੱਕਰ ਦੇ ਵਿੱਚ ਇੱਕ ਦਿਨ ਅਸੀਂ ਬੈਠੇ ਸੀਗੇ ਕਿਸੇ ਕਾਲਜ ਦੇ ਵਿੱਚ ਜੀ ਤੇ ਉਹ ਨਾਰਮਲੀ ਉਹਨਾਂ ਨੇ ਇੱਕ ਨਵੀਂ ਆਰਗੇਨਾਈਜੇਸ਼ਨ ਸੈਟਅਪ ਕੀਤੀ ਸੀਗੀ ਡਾਇਵਰਸਿਟੀ ਵਿਦ ਹਾਰਮੋਨੀ ਉਹ ਲਾਈਕ ਨੌਨ ਇੰਡੀਅਨ ਬੈਕਗ੍ਰਾਉਂਡ ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤਾ ਵੀ ਪ੍ਰੋਬਲਮ ਇਜ਼ ਦਿਸ ਵਨ ਕਿ ਜਿਹੜੇ ਵੀ ਇੱਕ ਕੋਈ ਬਜ਼ੁਰਗ ਸੀਗੇ ਇੰਡੀਆ ਜਾ ਕੇ ਬਿਮਾਰ ਹੋ ਗਏ ਤੇ ਉਹ ਕੀ ਹੁੰਦਾ ਕਿ ਬਰਾੜ ਸਾਹਿਬ ਕਿ ਇਨ ਦੀ ਕੇਸ ਤੁਸੀਂ ਮੈਂਟਲੀ ਫਿੱਟ ਨਹੀਂ ਹੈਗੇ ਤਾਂ ਤੁਸੀਂ ਡਿਸੀਜਨ ਨਹੀਂ ਲੈ ਸਕਦੇ ਉਸ ਇੰਸਟਾਂਸ ਦੇ ਵਿੱਚ ਉਹਨੂੰ ਸਰਕਮਸਟਾਂਸਸ ਤੇ ਤੁਹਾਡੇ ਬਿਹਾਫ ਤੇ ਕੋਈ ਦੂਸਰਾ ਬੰਦਾ ਡਿਸੀਜਨ ਲੈ ਪਾਵੇ ਉਹਦੇ ਲਈ ਵੀ ਆਪਣੇ ਆਪ ਦੀ ਇੱਕ ਪ੍ਰੋਸੀਜਰਲ ਵਰਕ ਹੈ ਤੇ ਉਹਦੇ ਚੱਕਰ ਚ ਹੈ ਕਿ ਵੀ ਜਿਹੜੇ ਬਜ਼ੁਰਗ ਸੀ ਇੰਡੀਆ ਜਾ ਕੇ ਬਿਮਾਰ ਹੋਏ ਤੇ ਉਹਨਾਂ ਨੂੰ ਕੋਈ ਪਲੇਨ ਤੇ ਨਾ ਚੜ੍ਹਨ ਦੇਵੇ ਤੇ ਉੱਥੋਂ ਆਉਣਾ ਦੇਣ ਤੇ ਇੱਥੇ ਉਹਨਾਂ ਦੇ ਜਿਹੜੇ ਬੱਚੇ ਸੀਗੇ ਜਿਹੜੇ ਅੱਗੇ ਉਹਨਾਂ ਨੂੰ ਬੜੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਸਟ ਫੋਰ ਲਿਮਿਟਡ ਲਾਈਕ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਪਹਿਲਾਂ ਇਹੀਆਂ ਚੀਜ਼ਾਂ ਪਲਾਨ ਕੀਤੀਆਂ ਹੁੰਦੀਆਂ ਵੀ ਕਦੋਂ ਵੀ ਕੋਈ ਬੰਦਾ ਮਰ ਸਕਦਾ ਪਹਿਲੀ ਗੱਲ ਤਾਂ ਕਿਸੇ ਦੀ ਕਦੋਂ ਵੀ ਡੈਥ ਹੋ ਸਕਦੀ ਹੈ ਯੂਨੀਵਰਸਲ ਟਰੁੱਥ ਹੈ ਜੀ ਤੇ ਜਿਹਨੂੰ ਆਪਾਂ ਕਦੇ ਯਾਦ ਹੀ ਨਹੀਂ ਕਰਦੇ ਜੀ ਦੂਸਰੀ ਗੱਲ ਇਹ ਹੈ ਕਿ ਆਪਣਾ ਕਦੋਂ ਵੀ ਕਿਸੇ ਬੰਦੇ ਦੀ ਕੋਈ ਐਕਸੀਡੈਂਟ ਹੋ ਜਾਏ ਕੋਈ ਲਾਈਕ ਤੁਸੀਂ ਨੋਟ ਇਨ ਦੀ ਪੋਜੀਸ਼ਨ ਟੂ ਡਿਸੀਜਨ ਮੇਕਿੰਗ ਉਹਨਾਂ ਹਾਲਾਤਾਂ ਚ ਤੁਸੀਂ ਕੀ ਕਰੋ ਤੁਹਾਡਾ ਕਈ ਵਾਰੀ ਕੀ ਹੁੰਦਾ ਕਿ ਇੱਕ ਸਾਡੇ ਕੰਸਲਟੈਂਟ ਸੀਗੇ ਕਿ ਉਹਨਾਂ ਦੇ ਜਿਹੜੇ ਹਸਬੈਂਡ ਸੀ ਉਹਨਾਂ ਦੀ ਹੈਲਥ ਹੈ ਜਿਹੜੀ ਕਿ ਉਹ ਖਰਾਬ ਹੋ ਗਈ ਤੇ ਬੈਂਕ ਨੇ ਸਾਰੇ ਬੈਂਕ ਖਾਤੇ ਲੌਕ ਕਰਤੇ ਹੁਣ ਦੇਖੋ ਜੀ ਉਹਦੇ ਤੇ ਡਬਲ ਪ੍ਰੈਸ਼ਰ ਜੀ ਪਹਿਲੀ ਗੱਲ ਤੇ ਹੈ ਵੀ ਉਹਨੂੰ ਆਪਦੇ ਹਸਬੈਂਡ ਦੀ ਕੇਅਰ ਕਰਨੀ ਆ ਜੀ ਉਹਦੇ ਲਈ ਉਹਨੂੰ ਆਪਦੀ ਜੋਬ ਤੇ ਨਹੀਂ ਕਰ ਸਕਦੀ ਉਹ ਮੇਰੇ ਕੋਲ ਆਇਆ ਕਰਦੀ ਸੀਗੀ ਕਿਉਂਕਿ ਆਪਾਂ ਕਾਲਜ ਰਜਿਸਟਰਡ ਕਰਾਇਆ ਸੀ ਉਹਦੀ ਉਹ ਸਾਰੀ ਕੰਪਲੈਂਸ ਵਗੈਰਾ ਦੇਖਦੀ ਸੀ ਇੱਕ ਤਾਂ ਬੇਚਾਰੀ ਉਹ ਕੰਮ ਤੇ ਆਉਣ ਹਟ ਗਈ ਜੀ ਚਲੋ ਤਾਂ ਆਪਾਂ ਚਲੋ ਪੰਜਾਬੀ ਦਿਲ ਸੀਗਾ ਤੇ ਆਪਾਂ ਨੂੰ ਫਿਰ ਵੀ ਪੇ ਕਰਦੇ ਰਹੇ ਗੱਲ ਵੱਖਰੀ ਆ ਪਰ ਦੂਸਰੇ ਪਾਸੋਂ ਦਾ ਕੰਮ ਵੀ ਰੁਕ ਗਿਆ ਤੇ ਉਧਰੋਂ ਬੈਂਕ ਨੇ ਸਾਰੇ ਅਕਾਊਂਟ ਸੀਜ਼ ਕਰਤੇ ਤੇ ਇਹੋ ਜਿਹੀ ਫਿਰ ਅਸੀਂ ਪ੍ਰੈਕਟੀਕਲ ਕਈ ਜਿਹੜੀਆਂ ਪ੍ਰੋਬਲਮਾਂ ਨੇ ਅਸੀਂ ਉਹਨਾਂ ਅੱਗੇ ਰੱਖੀਆਂ ਤਾਂ ਅਸੀਂ ਕੀਤਾ ਕਿ ਕਿਉਂ ਨਾ ਵੀ ਇਹਦੇ ਤੇ ਕੋਈ ਵੈਬੀਨਾਰ ਜਾਂ ਕੋਈ ਸੈਮੀਨਾਰ ਕਿਸੇ ਚੰਗੀ ਲਾਅ ਫਰਮ ਤੋਂ ਕਰਾਇਆ ਜਾਵੇ ਜਿਹੜੇ ਦੱਸ ਸਕਣ ਕਿ ਇਹ ਜਿਹੀਆਂ ਚੀਜ਼ਾਂ ਦਾ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਹਾਲਾਤਾਂ 'ਚ ਤੇ ਪਹਿਲਾਂ ਆਪਾਂ ਨੂੰ ਕੀ ਕਰਕੇ ਰੱਖਣਾ ਚਾਹੀਦਾ ਬਰਾੜ ਸਾਹਿਬ ਇੱਕ ਵਾਰੀ ਨਾ ਮੇਰੇ ਬਹੁਤ ਵਧੀਆ ਦੋਸਤ ਘਰ ਆਏ ਹੋਏ ਸੀ ਬ੍ਰਿਸਬਨ 'ਚ ਤੇ ਰਾਤ ਨੂੰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਤੇ ਉਹ ਰਾਤ ਨੂੰ ਲਾਈਕ ਲਗਭਗ 11:30 ਦਾ ਟਾਈਮ ਹੋਣਾ ਤੇ ਉਹ ਕਹਿੰਦਾ ਯਾਰ ਜਸਪਾਲ ਮੈਨੂੰ ਨੀ ਪਤਾ ਕਿ ਮੇਰੀ ਜਿਹੜੀ ਘਰ ਦੀ ਪਾਲਿਸੀ ਹੈ ਉਹ ਕਦੇ ਐਕਸਪਾਇਰ ਤਾਂ ਨੀ ਹੋਈ ਇੰਸ਼ੋਰੈਂਸ ਪਾਲਿਸੀ ਦੀ ਗੱਲ ਕਰ ਰਿਹਾ ਸੀ ਜੀ ਉਹ ਤੇ ਉਹਨਾਂ ਨੇ ਰਾਤ ਨੂੰ 11:30 ਆਪਦਾ ਈਮੇਲ ਚੈੱਕ ਕੀਤੀ ਇੰਸ਼ੋਰੈਂਸ ਕੰਪਨੀ ਨੂੰ ਰਾਤ ਨੂੰ ਕਾਲ ਕੀਤੀ ਤੇ ਕਨਫਰਮ ਕੀਤਾ ਉਹ ਕਹਿੰਦੇ ਨਹੀਂ ਜੀ ਹਜੇ ਐਕਸਪਾਇਰ ਨਹੀਂ ਹੋਈ ਕੁਝ ਦਿਨ ਪਏ ਹੈ ਤੁਸੀਂ ਉਦੋਂ ਬਾਅਦ ਚ ਪੇਮੈਂਟ ਕਰ ਸਕਦੇ ਹੋ ਤੇ ਆਈ ਵਾਜ਼ ਵੈਰੀ ਸਰਪ੍ਰਾਈਜ਼ਡ ਕਿ ਵੀ ਲਾਈਕ ਉਹਨੂੰ ਮੀਂਹ ਦੇਖ ਕੇ ਯਾਦ ਆ ਗਿਆ ਵੀ ਘਰ ਦੀ ਕਦੇ ਛੱਤ ਨਾ ਉੱਡ ਜਾਏ ਜਾਂ ਕੋਈ ਕਿਸੇ ਨੁਕਸਾਨ ਨਾ ਹੋ ਜਾਏ ਕਿਤੇ ਨਾ ਹੋਵੇ ਕਿਤੇ ਇੰਸ਼ੋਰੈਂਸ ਦੀ ਪਾਲਿਸੀ ਡਜ਼ਨਟ ਸਟੈਂਡ ਗੁੱਡ ਹਨਾ ਜੀ ਤੇ ਪਰ ਮਰਨਾ ਕਿਸੇ ਨੂੰ ਯਾਦ ਹੀ ਨਹੀਂ ਜੀ ਆਪਣਾ ਕਿਉਂਕਿ ਮਰਨ ਵੇਲੇ ਤਾਂ ਆਪਾਂ ਨੂੰ ਕਿਸੇ ਨੇ ਵਾਰਨਿੰਗ ਵੀ ਨੀ ਨਾ ਦੇਣੀ ਜੀ ਮੀਂਹ ਵੇਲੇ ਤਾਂ ਫਿਰ ਵੀ ਪਤਾ ਲੱਗ ਜਾਂਦਾ ਵੀ ਚਾਰ ਦਿਨ ਪਹਿਲਾਂ ਮੀਂਹ ਆਉਣਾ ਜੀ ਤੇ ਇਸ ਕਰਕੇ ਉਹਨਾਂ ਹਾਲਾਤਾਂ ਚ ਕੀ ਕੀਤਾ ਜਾਵੇ ਕਿਹੋ ਜਿਹੀ ਆਪਾਂ ਨੂੰ ਡਾਕੂਮੈਂਟੇਸ਼ਨ ਕਰਕੇ ਰੱਖੀਏ ਕਿਉਂਕਿ ਦੇਖੋ ਜੀ ਦੋ ਦੋ ਤੋਂ ਲੈ ਕੇ ਦਸ ਦਸ ਡਾਲਰ ਇਕੱਠੇ ਕਰਕੇ ਪੈਸੇ ਇਕੱਠੇ ਕੀਤੇ ਹੁੰਦੇ ਆ ਕਿਤੇ ਉਹਨਾਂ ਦਾ ਬਾਅਦ ਚ ਫੈਮਲੀਆਂ ਦੇ ਵਿੱਚ ਡਿਸਪਿਊਟ ਜਾਂ ਤੁਹਾਡੀ ਕੋਈ ਇੰਸ਼ੋਰੈਂਸ ਕਲੇਮਸ ਨੇ ਉਹ ਕਿਤੇ ਡਿਕਲਾਈਨ ਹੁੰਦੇ ਨੇ ਕਿਹੜੇ ਕਿਹੜੇ ਹਾਲਾਤ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਇਹ ਸਾਰੇ ਮੈਟਰ ਨੂੰ ਤੁਸੀਂ ਕਵਰ ਕਰਕੇ ਇੱਕ ਵੈਬੀਨਾਰ ਕੰਡਕਟ ਕਰੋ ਤੇ ਉਹ ਨਾਲ ਹੀ ਫਿਰ ਉਦੋਂ ਬਾਅਦ ਜੇ ਤੁਹਾਡਾ ਲਾਈਕ ਜਿਹੜੇ ਘਰਾਂ ਦੇ ਮੌਰਗੇਜ ਲੋਨ ਨੇ ਉਹਨਾਂ ਦਾ ਕੀ ਹੁੰਦਾ ਇਹਦੀ ਕੇਸ ਆਫ ਡੈਥ ਹੈ ਜਾਂ ਅਦਰ ਅਦਰ ਵੇ ਤਾਂ ਉਹਨਾਂ ਦਾ ਤੁਹਾਨੂੰ ਕੀ ਕਰਨਾ ਚਾਹੀਦਾ ਇੱਕ ਥੋੜਾ ਜਿਹਾ ਦੋ ਘੰਟਿਆਂ ਦਾ ਨੌਲੇਜ ਵਾਲਾ ਉਹਨਾਂ ਨੇ ਸੈਮੀਨਾਰ ਕੰਡਕਟ ਕੀਤਾ ਜੀ ਇਹਦੀ ਡੇਟ ਹੈ ਜੀ 22 ਜੂਨ ਉਹਦੇ ਲਾਈਕ ਸਟੇਟ ਆਫ ਰੀਜ਼ਨ ਦਾ ਮੈਚ ਵੀ ਹੈ ਤੇ 6:30 PM ਸ਼ਾਮ ਨੂੰ ਜੀ ਤੇ ਮੈਂ ਉਹਦਾ ਕੋਈ ਆਰਗੇਨਾਈਜ਼ਰ ਨਹੀਂ ਹੈ ਜੀ ਮੈਂ ਉਹਨਾਂ ਦਾ ਸਪੋਰਟਰ ਹਾਂ ਤੁਹਾਡੇ ਵਾਂਗੂ ਜੀ ਬਹੁਤ ਐਕਟਿਵਲੀ ਉਹਨਾਂ ਨੂੰ ਮੈਂ ਸਪੋਰਟ ਕਰਦਾ ਕਿਉਂਕਿ ਜਿਹੜੇ ਬੰਦੇ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਡਜ਼ਨਟ ਮੈਟਰ ਉਹ ਕੌਣ ਨੇ ਤੇ ਕਿੱਥੇ ਨੇ ਉਹਨਾਂ ਦੀ ਸਪੋਰਟ ਆਪਾਂ ਨੂੰ ਕਰਨੀ ਬਣਦੀ ਹੈ ਜੀ ਤੇ ਅਨਕੰਡੀਸ਼ਨਲ ਕਰਨੀ ਬਣਦੀ ਆ ਇਹਦੇ ਚ ਕੋਈ ਕਿਸੇ ਦਾ ਬਿਜ਼ਨਸ ਮੋਟਿਵ ਨਹੀਂ ਹੈ ਨਾ ਕੋਈ ਆਪਣਾ ਨਾ ਕਿਸੇ ਹੋਰ ਦਾ ਜੀ ਤੇ ਬਟ ਆਨ ਦੀ ਅਨਦਰ ਸਾਈਡ ਇਹ 2 ਘੰਟਿਆਂ ਦਾ ਬਹੁਤ ਵਧੀਆ ਸੈਮੀਨਾਰ ਤੇ ਗੈਟ ਟੂਗੈਦਰ ਹੋਏਗੀ ਤੇ 100 ਬੰਦਿਆਂ ਦੀ ਕਪੈਸਿਟੀ ਹੈ ਜੀ ਤੇ ਕੈਂਗਰੂ ਪੁਆਇੰਟ ਦੇ ਵਿੱਚ ਹੈ ਜੀ 102 Main Road ਕੈਂਗਰੂ ਪੁਆਇੰਟ ਬ੍ਰਿਸਬਨ ਦੇ ਵਿੱਚ ਜੀ 6:30 PM ਸ਼ਾਮ ਨੂੰ ਸਟਾਰਟ ਹੋਣਾ ਤੇ 2 ਘੰਟਿਆਂ ਦਾ ਹੁੰਦਾ ਜੀ ਇਹ ਤੇ ਇੱਕ ਰਿਕੁਐਸਟ ਹੋਰ ਹੈ ਜੀ ਕਿ ਇਹ ਨੋਰਮਲੀ ਇਹਨੂੰ ਆਪਾਂ ਨੂੰ ਪੰਜਾਬੀ ਵਾਲਾ ਟਾਈਮ ਨਾ ਲਿਓ ਜੀ ਪਲੀਜ਼ ਕਿ 6:30 ਦਾ 6:30 ਦਾ ਮਤਲਬ 7 ਵੱਜ ਜਾਣਗੇ ਜੀ ਸੋਰੀ ਟੂ ਸੇ ਉਹ 6:30 ਦਾ ਮਤਲਬ 6:30 ਹੀ ਹੁੰਦਾ ਨਾ ਕੇਸ ਦੇ ਵਿੱਚ ਮੈਂ ਕਿ ਉਹਨਾਂ ਨੇ ਪਹਿਲਾਂ ਵੀ ਇਵੈਂਟਾਂ ਕਾਫੀ ਅਟੈਂਡ ਕੀਤੀਆਂ ਨੇ ਤੇ ਉਸ ਕਰਕੇ ਪਲੀਜ਼ 6:30 ਨੂੰ 7 ਨਾ ਮੰਨਿਆ ਜਾਵੇ 6:30 ਨੂੰ 6:30 ਹੀ ਮੰਨਿਆ ਜਾਵੇ ਤੇ 6:30 to 8:30 ਦਾ ਭਾਜੀ ਇਹ 2 ਘੰਟਿਆਂ ਦਾ ਪ੍ਰੋਗਰਾਮ ਹੈ ਤੇ ਮੈਨੂੰ ਲੱਗਦਾ ਵੀ ਇਹ ਭਾਜੀ ਸਾਰਿਆਂ ਨੂੰ ਅਟੈਂਡ ਕਰਨਾ ਚਾਹੀਦਾ ਖਾਸ ਤੌਰ ਤੇ ਦੂਸਰਾ ਐਸਪੈਕਟ ਭਾਜੀ ਨੂੰ ਸਕਸੈਸ਼ਨ ਪਲਾਨਿੰਗ ਦਾ ਨਾਮ ਦਿੱਤਾ ਉਹਦਾ ਰੀਜ਼ਨ ਇਹ ਵੀ ਫਾਰ ਐਗਜ਼ਾਮਪਲ ਭਾਜੀ ਮੈਂ ਕੰਮ ਕਰ ਰਿਹਾ ਮਾਈਗ੍ਰੇਸ਼ਨ ਦੀ ਫਰਮਾ ਭਾਜੀ ਪੌਲਸ ਜਾਂ ਕੋਈ ਹੋਰ ਥਾਂ ਤੇ ਇਨਵੈਸਟਮੈਂਟ ਆ ਜਦੋਂ ਵੀ ਡੈਥ ਹੁੰਦੀ ਹੈ ਭਾਈ ਜਿਨ੍ਹਾਂ ਤੇ ਪੈਸੇ ਦੇਣੇ ਆ ਉਹਦਾ ਸਾਰੇ ਦਰਵਾਜ਼ੇ ਤੇ ਆ ਜਾਂਦੇ ਘਰ ਵਾਲਿਆਂ ਕੋਲ ਲੈਣ ਲਈ ਜਿਹਤੋਂ ਲੈਣੇ ਹੁੰਦੇ ਆ ਉਹਦਾ ਕੋਈ ਕੁਛ ਨੀ ਪਤਾ ਹੁੰਦਾ ਵੀ ਇੰਡੀਆ ਕਿਹਨੂੰ ਕਿੰਨੇ ਦਿੱਤੇ ਹੋਏ ਨੇ ਕਿਹਦੇ ਨਾਲ ਕੀ ਟਰਮ ਐਂਡ ਕੰਡੀਸ਼ਨ ਹੈ ਤਾਂ ਤੁਸੀਂ ਆਪਦੀ ਜਿਹੜੀ ਫੈਮਿਲੀ ਹੈ ਜਾਂ ਪਾਰਟਨਰ ਹੈ ਉਹਨੂੰ ਤੁਸੀਂ 99% ਅਪਡੇਟ ਹੀ ਨੀ ਕਰਦੇ ਜੀ ਕਈ ਵਾਰ ਬੰਦਾ ਡਰਦਾ ਨੀ ਅਪਡੇਟ ਕਰਦਾ ਯਾਰ ਕਿਹਨੂੰ ਪੈਸੇ ਦੇਈ ਜਾਣਾ ਤੂੰ ਹਨਾ ਮਾਡਲ ਕੀ ਹੈ ਉੱਥੇ ਕੌਣ ਕੰਮ ਕਰਦੇ ਆ ਕਿਵੇਂ ਕੰਮ ਕਰਦੇ ਆ ਉਹਨਾਂ ਦਾ ਕੀ ਹੈ ਵੀ ਐਟ ਲੀਸਟ ਜਿਹੜਾ ਤੁਹਾਡਾ ਪਾਰਟਨਰ ਹੈ ਉਹ ਉਹਨੂੰ ਡਬਲ ਨਾ ਹੋਣਾ ਪਵੇ ਇੱਕ ਤਾਂ ਤੁਸੀਂ ਗਏ ਲਾਈਫ ਚੋ ਜੀ ਇੱਕ ਦੂਸਰਾ ਉਹਦਾ ਸਾਰਾ ਇਨਕਮ ਦਾ ਰੈਵਨਿਊ ਸਾਰਾ ਟੁੱਟ ਗਿਆ ਉਹ ਆਪਦਾ ਲਾਈਫ ਸਟਾਈਲ ਹੀ ਮੇਨਟੇਨ ਨਹੀਂ ਕਰ ਪਾ ਰਹੇ ਇਸ ਕਰਕੇ ਵੀ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੀਦਾ ਇੱਕ ਸੋਰਟ ਆਫ ਅਦਰ ਇਨਫੋਰਮੇਸ਼ਨ ਵੀ ਹੈ ਕੋਈ ਲੀਗਲ ਨਹੀਂ ਹੈ ਇੱਕ ਜਿਹੜੀ ਪ੍ਰੈਕਟੀਕਲ ਬਿਜ਼ਨਸ ਦੀ ਕਹਿ ਲਓ ਜਾਂ ਡੇ ਟੂ ਡੇ ਲਾਈਫ ਦਾ ਵੀ ਥੋੜਾ ਜਿਹਾ ਉਹਨਾਂ ਨੂੰ ਰਿਕੁਐਸਟ ਕੀਤਾ ਵੀ ਅਪਡੇਟ ਕਰੋ ਵੀ ਉਹ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਆਪਦੇ ਪਾਰਟਨਰ ਨੂੰ ਫੈਮਿਲੀ ਮੈਂਬਰ ਨੂੰ ਅਪਡੇਟ ਰੱਖ ਸਕਦੇ ਹੋ ਇਨ ਕੇ ਯੂ ਡਾਈਡ ਤਾਂ ਥਿੰਗਸ ਡਜ਼ਨਟ ਅਫੈਕਟ ਉਹ ਸਾਰੀਆਂ ਉਹ ਮੁਜ਼ੱਕਰ ਕੰਟੀਨਿਊ ਕਰਨ ਕੰਟੀਨਿਊ ਚੱਲਣ ਤੇ ਤੁਹਾਡਾ ਜਿਹੜਾ ਇਨਕਮ ਦਾ ਫਲੋ ਹੈ ਜਾਂ ਤੁਹਾਡਾ ਅਦਰ ਅਦਰ ਮੈਟਰ ਨੇ ਲਾਈਫ ਦੇ ਉਹਨਾਂ ਤੇ ਕੋਈ ਬਹੁਤ ਹਾਈ ਲੈਵਲ ਦਾ ਫਰਕ ਨਾ ਪਵੇ ਤੁਸੀਂ ਉਹਨੂੰ ਕੰਟੀਨਿਊ ਕਰ ਸਕੋ ਤੁਹਾਡੇ ਜਿਹੜੇ ਤੁਹਾਡੇ ਸਪੋਰਟ ਹੈ ਜਾਂ ਤੁਹਾਡਾ ਹਸਬੈਂਡ ਹੈ ਜਾਂ ਕੋਈ ਅਦਰ ਫੈਮਿਲੀ ਮੈਂਬਰ ਹੈ ਉਹਨੂੰ ਅੱਗੇ ਉਹ ਕਰ ਸਕਣ ਉਹਨਾਂ ਨੂੰ ਕੋਈ ਬਹੁਤ ਮੇਜਰ ਪ੍ਰੋਬਲਮ ਦਾ ਫੇਸ ਨਾ ਕਰਨਾ ਪਵੇ ਉਹ ਬੇਸਿਕ ਜਿਹਾ ਭਾਜੀ ਡੂ ਐਂਡ ਡੋਨਟ ਡੂ ਵਾਲੀਆਂ ਕਾਮਨ
ਜੀ ਜੀ ਸੰਧੂ ਸਾਹਿਬ ਮੈਂ ਇੱਕ ਸਾਡੇ ਸਰੋਤਿਆਂ ਦੇ ਮਨ ਚ ਸਵਾਲ ਹੋਊਗਾ ਮੇਰੇ ਵੀ ਮਨ ਚ ਸਵਾਲ ਆ ਵੀ ਜਿਵੇਂ ਤਾਂ ਆਪਾਂ ਨੂੰ ਇਹ ਕਿੱਥੋਂ ਸ਼ੁਰੂ ਇਹਦੀ ਕਿਉਂ ਲੋੜ ਪਈ ਵੀ ਇਹੋ ਜਿਹਾ ਇੰਸੀਡੈਂਸ ਹੋਇਆ ਲੋਕ ਤੇ ਮਹਿਸੂਸ ਕੀਤਾ ਵੀ ਇਹ ਚੀਜ਼ਾਂ ਆਉਣ ਵਾਲੇ ਦਿਨਾਂ ਚ ਬਚਾਇਆ ਜਾ ਸਕੇ ਸਾਡੇ ਆਲੇ ਦੁਆਲੇ ਨੂੰ ਤਾਂ ਇਹ ਪ੍ਰੋਗਰਾਮ ਹੋ ਰਿਹਾ ਪਰ ਕੀ ਇਸ ਦੇ ਵਿੱਚ ਜਿਵੇਂ ਹੁਣ ਹੋਰ ਵੀ ਕਈ ਇਹੋ ਜਿਹੇ ਮਸਲੇ ਹੁੰਦੇ ਆ ਜਿਹੜੇ ਪਹਿਲੀ ਵਾਰੀ ਕਿਸੇ ਨਾਲ ਵਾਪਰਦੇ ਆ ਹਜੇ ਤੱਕ ਕਿਸੇ ਨਾਲ ਵਾਪਰੇ ਨਹੀਂ ਹੁੰਦੇ ਲੀਗਲੀ ਹੁੰਦੇ ਆ ਉਹ ਵੀ ਤਾਂ ਉਹ ਚੀਜ਼ਾਂ ਦੀ ਵੀ ਉਹ ਉੱਥੇ ਆਪਦੀ ਡਿਸਕਸ਼ਨ ਕਰ ਸਕਦੇ ਆ ਜਾਂ ਆਪਣਾ ਸਵਾਲ ਜਾਂ ਕਿਤੇ ਭੇਜ ਸਕਦੇ ਆ ਵੀ ਇਸ ਵਿਸ਼ੇ ਦੇ ਉੱਤੇ ਵੀ ਸਾਨੂੰ ਦਿਓ ਜਿਵੇਂ ਹੁਣ ਮੈਂ ਕੱਲ ਵੀ ਦੱਸਿਆ ਸੀ ਵੀ ਮੈਨੂੰ ਘਰ ਲੈਣ ਵੇਲੇ ਕੋਈ ਪਤਾ ਨਹੀਂ ਸੀਗਾ ਮੈਨੂੰ ਤਾਂ ਇਹ ਦੱਸਿਆ ਗਿਆ ਵੀ ਕਨਵਿੰਸਰ ਆ ਜਿਹੜਾ ਉਹ ਜਿਹੜਾ $1,200-$2,000 ਲੈਂਦਾ ਉਹ ਇਸ ਚੀਜ਼ ਦਾ ਲੈਂਦਾ ਵੀ ਤੁਹਾਡੇ ਨਾਲ ਕੋਈ ਠੱਗੀ ਨਾ ਕਰੇ ਉਹਦੀ ਜ਼ਿੰਮੇਵਾਰੀ ਹੈ ਪੇਪਰ ਵਰਕ ਚੈੱਕ ਕਰਨ ਦੀ ਮੈਨੂੰ ਤਾਂ ਇਹ ਗੱਲ ਦੱਸਤੀ ਤੇ ਮੈਂ ਅਵੇਅਰ ਹੋ ਕੇ ਬੈਠ ਗਿਆ ਮੈਨੂੰ ਇਹ ਦੱਸਤਾ ਵੀ $400 ਫਲਾਨੇ ਨੂੰ ਦੇ ਦੇ ਉਹ ਬੰਦਾ ਤੇਰੇ ਘਰ ਦੀ ਇੰਸਪੈਕਸ਼ਨ ਕਰ ਜੂਗਾ ਉਹ ਦੱਸ ਦੂਗਾ ਵੀ ਘਰ ਦੇ ਵਿੱਚ ਕਿੱਥੇ ਸਿਉਂਖ ਲੱਗੀ ਆ ਕਿੱਥੇ ਤੇੜਾ ਕੀ ਮਾੜਾ ਕੀ ਚੰਗਾ ਮੈਂ ਉਹਨੂੰ 400 ਦਿੱਤਾ ਤੇ ਮੈਂ ਆਪਦਾ ਅਵੇਅਰ ਹੋ ਕੇ ਬੈਠਦਾ ਰਿਹਾ ਜਦੋਂ ਬੰਦੇ ਲਾਤੇ ਪਰ ਹੁਣ ਜਦੋਂ ਮੈਂ ਰੀਫਾਈਨੈਂਸ ਵੇਲੇ ਚੈੱਕ ਕਰਾਉਣ ਵਾਸਤੇ ਕਾਗਜ਼ ਦਿੱਤੇ ਤਾਂ ਉਹ ਆਪਦੇ ਵੀ ਤੇਰੇ ਤਾਂ ਇਸਦੇ ਰੋਕ ਲੱਗੀ ਹੋਈ ਆ ਫਲਾਨੀ ਇੱਕ ਐਕਸਪੋਰਟ ਕੰਪਨੀ ਆ ਕਹਿੰਦੇ ਉਹਨੇ ਰੋਕ ਲਾਈ ਹੋਈ ਆ ਤਾਂ ਮੈਂ ਬੜਾ ਹੈਰਾਨ ਹੋਇਆ ਵੀ ਇਹ ਮੈਨੂੰ ਦੱਸੀ ਕਿਉਂ ਨੀ ਗਈ, ਮੈਨੂੰ ਪਤਾ ਕਿਉਂ ਨੀ ਲੱਗਿਆ, ਤੇ ਮੈਂ ਹੁਣ ਕਨਵੈਨਸਰ ਨਾਲ ਆਪਦੀ ਡੇਟ ਲੈ ਰੱਖੀ ਆ, ਮੈਂ ਉਹਨੂੰ ਪੁੱਛਣਾ ਵੀ ਤੂੰ ਮੈਨੂੰ ਇਹ ਦੱਸੀ ਕਿਉਂ ਨੀ। ਪਰ ਜਦੋਂ ਮੈਂ ਟਾਈਟਲ ਪੜਿਆ ਤਾਂ ਟਾਈਟਲ ਦੇ ਵਿੱਚ ਮੈਂ ਸਾਈਨ ਕੀਤੇ ਹੋਏ ਉਸ ਪੇਪਰ ਦੇ ਉੱਤੇ, ਤਾਂ ਇਹਦਾ ਮਤਲਬ ਮੈਨੂੰ ਉਹਨੇ ਦੱਸੀ ਆ। ਇਹ ਤਾਂ ਉਹੀ ਹੋ ਗਿਆ ਨਾ ਵੀ ਆਪਾਂ ਨੂੰ ਬੰਡਲ ਪੇਪਰ ਦਾ ਭੇਜਤਾ ਤੇ ਆਪਾਂ ਸਾਈਨ ਮਾਰਤੇ। ਸੋ ਇਹ ਜੇ ਵੀ ਬਹੁਤ ਸਾਰੇ ਮਸਲੇ ਆ ਜਿਹੜੇ ਲੋਕਾਂ ਨੂੰ ਪਹਿਲੀ ਵਾਰ ਵਾਪਰਦੇ ਆ ਜਾਂ ਨਹੀਂ ਪਤਾ, ਇਹ ਜਿਹੀਆਂ ਚੀਜ਼ਾਂ ਵੀ ਰੱਖੀਆਂ ਜਾਣਗੀਆਂ।
ਬਰਾੜ ਸਾਹਿਬ ਹੁਣ ਇਹਨੂੰ ਥੋੜਾ ਜਿਹਾ ਅੱਗੇ ਵਧਾਈ ਲਓ ਜੀ, 10 ਮਿੰਟ ਆਪਾਂ ਹੋਰ ਵਧੀਆ ਗੱਲ ਕਰਦੇ ਆ, ਠੀਕ ਆ ਜੀ। ਸੋਰੀ ਕੱਲ ਮੈਨੂੰ ਪਤਾ ਮੈਂ ਡੇਲੀ ਪ੍ਰੋਗਰਾਮ ਸੁਣਦਾ, ਬੜੇ ਆਪਣੇ ਵੀਰਾਂ ਦੀਆਂ ਹੋਲਡ ਤੇ ਹੁੰਦੀਆਂ, ਉਹਨਾਂ ਤੋਂ ਹੱਥ ਬੰਨ ਕੇ ਮਾਫੀ ਆ। ਬਰਾੜ
ਸਾਹਿਬ
ਅਸਲ ਦੇ ਵਿੱਚ ਇਹ ਮੈਟਰ, ਇਹ ਪ੍ਰੋਗਰਾਮ ਬਿਲਕੁਲ 2 ਘੰਟਿਆਂ ਦਾ ਜੀ, ਇਹਦੇ ਵਿੱਚ ਸਾਡਾ ਹੋਊਗਾ ਵੀ ਡੂ ਘੱਟ ਕਰ ਲਓ ਪਰ ਬਹੁਤ ਚੰਗੇ ਤਰੀਕੇ ਨਾਲ ਕਰ ਲਓ। ਮਤਲਬ ਆਪਾਂ ਘੱਟ ਸਬਜੈਕਟਾਂ ਨੂੰ ਉੱਥੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਆਹ 2 ਮੈਟਰਾਂ ਨੂੰ ਰੇਜ਼ ਕਰੋ ਤੇ ਬਹੁਤ ਚੰਗੇ ਤਰੀਕੇ ਨਾਲ ਕਰੋ ਵੀ ਸਾਨੂੰ ਬਹੁਤ ਡਿਟੇਲ ਚ ਉਹਦਾ ਸਮਝ ਪਤਾ ਲੱਗ ਜੀ ਕੀ ਚੀਜ਼ ਹੈ, ਤੇ ਅਸੀਂ ਉਹਨੂੰ ਉਹਦੇ ਬੇਸ ਤੇ ਆਪਦਾ ਡਿਸੀਜਨ ਲੈ ਪਾਈਏ। ਰਹੀ ਗੱਲ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਦੂਸਰੇ ਪਾਸੇ ਤੁਹਾਡੇ ਜਿਹੜੇ ਕੰਸਲਟੈਂਟ ਸੀਗੇ ਤੇ ਤੁਸੀਂ ਆਪਦਾ $1,000 ਵੀ ਦਿੱਤਾ ਤੇ ਉਹਨਾਂ ਨੇ ਸਾਈਨ ਵੀ ਕਰਾਤੇ ਹਰ ਥਾਂ ਤੇ, ਤੁਹਾਨੂੰ ਪਤਾ ਵੀ ਕਿਸੇ ਚੀਜ਼ ਦਾ ਕੱਖ ਨੀ ਹੈਗਾ, ਇਹਦੀ ਇੱਕ ਭਾਜੀ ਪ੍ਰੈਕਟੀਕਲ ਤੇ ਪ੍ਰੋਫੈਸ਼ਨਲ ਲਿਮਿਟੇਸ਼ਨ ਹੈ ਜਿਹੜੀ ਮੈਂ ਨੋਟ ਕੀਤੀ ਆਪਦੇ ਲਾਈਫ ਦੇ ਵਿੱਚ ਜੀ। ਉਹ ਇਹ ਹੈ ਕਿ ਪਹਿਲਾਂ ਤੁਹਾਨੂੰ ਮੈਂ ਆਪਦੀ ਸਟੋਰੀ ਦੱਸਦਾ ਭਾਜੀ ਕਿ ਜਿਵੇਂ ਕੋਈ ਵੀ ਕੰਪਨੀ ਆਪਾਂ ਟੇਕ ਓਵਰ ਕਰ ਲੈਂਦੇ ਹਾਂ ਭਾਈ, ਇਸ ਆ ਗੋਇੰਗ ਕੰਸਰਨ, ਇਹਦਾ ਮਤਲਬ ਇਹ ਆ ਵੀ ਪੁਰਾਣਾ ਬੰਦਾ ਉਹਦੇ ਪੈਸੇ ਦੇਵੇ ਨਾ ਦੇਵੇ, ਆਊਟਸਟੈਂਡਿੰਗ ਟੈਕਸ ਹੈ ਔਰ ਤੁਹਾਡੀਆਂ ਹਰ ਚੀਜ਼ ਦੀ ਓਬਲੀਗੇਸ਼ਨ ਭਾਜੀ ਤੁਹਾਡੀ ਹੋ ਜਾਂਦੀ ਆ। ਜਦੋਂ ਤੁਸੀਂ ਭਾਜੀ ਉਹ ਇੱਕ ਮਾਈਨਰ ਲਾਇਆ ਭਾਜੀ, ਹਰੇਕ ਬੰਦਾ ਇਗਨੋਰ ਕਰ ਦਿੰਦਾ, ਚਲੋ ਛੱਡ ਪਰਾਂ ਜੀ, ਜੋ ਮੈਂ ਤਾਂ ਕੰਪਨੀ ਆਹ ਡੇਟ ਨੂੰ ਟੇਕ ਓਵਰ ਕੀਤੀ ਆ, ਉਹ ਤੋਂ ਬਾਅਦ ਹੀ ਮੇਰੀ ਰਿਸਪੋਂਸੀਬਿਲਟੀ ਹੈ, ਕਾਮਨ ਸੈਂਸ ਦੀ ਗੱਲ ਆ ਭਾਜੀ। ਪਰ ਇਹਨਾਂ ਲੀਗਲ ਟਰਮਸ ਭਾਜੀ, ਕੰਪਨੀ ਇਜ਼ ਗੋਇੰਗ ਕੰਸਰਨ, ਜਿੰਨਾ ਚਿਰ ਉਹ ਡਾਇਰੈਕਟਰੋਂ ਤੁਸੀਂ ਉਹ ਕੰਪਨੀ ਐਗਜ਼ਿਸਟ ਕਰਦੀ ਆ, ਪੁਰਾਣਾ ਬੰਦਾ ਸ਼ੇਅਰ ਹੋਲਡਰ ਛੱਡ ਗਿਆ ਜਾਂ ਡਾਇਰੈਕਟਰ ਚੇਂਜ ਹੋ ਗਏ, ਤੁਹਾਡੀ ਰਿਸਪੋਂਸੀਬਿਲਟੀ ਨਾਲ ਹੀ ਰਹਿੰਦੀ ਆ। ਮੈਂ ਭਾਜੀ 2009-2010 ਦੇ ਵਿੱਚ 2 ਕੰਪਨੀਆਂ ਟੇਕ ਓਵਰ ਕੀਤੀਆਂ ਸੀਗੀਆਂ, ਮਤਲਬ ਲਾ ਲਓ ਕੰਸਟਰਕਸ਼ਨ ਦੇ ਰਿਲੇਟਡ ਤੇ ਆਪਣਾ ਮਾਈਨਿੰਗ ਦੇ ਰਿਲੇਟਡ ਸੀਗੀਆਂ ਭਾਜੀ। ਤੇ ਉਹਨਾਂ ਦੀ ਭਾਈ ਜਦੋਂ ਮੈਂ ਤਾਂ ਲਾਈਕ 2-2.5 ਸਾਲ ਇਸੇ ਚੀਜ਼ ਤੇ ਸਪੈਂਡ ਕਰਤੇ ਉਹਨਾਂ ਸਾਲਾਂ ਲਈ, 2008-9-10 ਜਦੋਂ ਮੇਰੇ ਕੋਲ ਉਹਨਾਂ ਕੰਪਨੀਆਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਟਾਈਮ ਦੇ ਕਲੇਮਸ, ਉਹਨਾਂ ਟਾਈਮ ਦੇ ਇਸ਼ੂਜ਼ ਜਿਹੜੇ ਗਵਰਨਮੈਂਟ ਦੇ ਨਾਲ ਸੀ ਜਾਂ ਇੰਪੋਰਟ ਅਥਾਰਟੀਜ਼ ਦੇ ਨਾਲ ਸੀ ਜਾਂ ਕਸਟਮ ਡਿਪਾਰਟਮੈਂਟ ਦੇ ਨਾਲ ਸੀ ਜਾਂ ਟੈਕਸੇਸ਼ਨ ਡਿਪਾਰਟਮੈਂਟ ਨਾਲ ਸੀ, ਉਹ ਸਾਰੇ ਹੈਂਡਲ ਕੀਤੇ ਭਾਜੀ, ਕਿਉਂਕਿ ਉਹ ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਲੱਗਦਾ। ਮੈਥੋਂ ਜ਼ਿਆਦਾ ਕੋਈ ਬੈਟਰ ਦੁਨੀਆਂ ਦਾ ਜਾਣਦਾ ਨਹੀਂ ਵੀ ਗੋਇੰਗ ਕੰਸਰਨ ਕੀ ਹੁੰਦਾ ਹੈ ਜੀ। ਹੁਣ ਜਦੋਂ ਮੁੰਡਾ ਆਫਿਸ ਆਉਂਦਾ ਭਾਜੀ, ਮੈਂ ਰੈਸਟੋਰੈਂਟ ਲੈ ਲਾ ਜੀ, ਉਹੀ ਕੰਪਨੀ ਲੇਟ ਕਰਨਾ, ਮੈਂ ਕਹਿੰਦਾ ਭਰਾ PR 3 ਮਹੀਨੇ ਲੇਟ ਪਾ ਲਈ, ਕੋਈ ਦੁੱਖ ਨਹੀਂ ਪੈਂਦਾ, ਆਪਾਂ ਨਵੀਂ ਕੰਪਨੀ ਬਣਾ ਕੇ ਟੇਕ ਓਵਰ ਕਰਾਂਗੇ ਜੀ। ਜਦੋਂ ਮੈਂ ਸਲਾਹ ਦਿੰਦਾ ਜੀ ਇਹ ਗੱਲ ਜੀ, ਉਹ ਮੈਂ ਬਿਜ਼ਨਸ ਆਪਦੇ ਐਕਸਪੀਰੀਅੰਸ ਤੋਂ ਦੱਸਦਾ, ਕਿਉਂਕਿ ਮੈਂ ਤਾਂ ਭਾਜੀ ਆਪਦਾ $2-4 lakh ਖਰਾਬ ਕਰਕੇ ਦੁਨੀਆਦਾਰੀ ਸਿੱਖ ਲਈ, ਤੇ ਹੁਣ ਕਾਕਾ ਜ਼ਰੂਰੀ ਥੋੜੀ ਆ ਵੀ ਤੂੰ ਉਹਦੇ ਤੇ $2-4 lakh ਲਾ ਕੇ ਹੀ ਸਿੱਖੇ, ਤੈਨੂੰ ਜੀ ਅਪਫਰੰਟ ਸਿੱਧੀ ਮਿਲਦੀ ਆ। ਇਸੇ ਤਰੀਕੇ ਨਾਲ ਭਾਜੀ ਇਹਦੇ ਚ ਕੀ ਪ੍ਰੋਬਲਮ ਆ ਰਹੀ ਹੈ ਜਿਹੜੀ ਮੇਜਰ, ਜਿਹੜੇ ਮੈਂ ਤੁਹਾਡੇ ਪੁਆਇੰਟ ਤੇ ਆਉਣਾ ਜੀ, ਇੱਕ ਮਾਈਨਰ ਜਾਂ ਇੱਕ ਪੁਆਇੰਟ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੁੰਦਾ ਭਾਜੀ ਤੁਹਾਡਾ। ਕੋਈ ਕੋਈ ਇਹ ਨਹੀਂ ਕਿ ਤੁਹਾਨੂੰ 1000 ਪੁਆਇੰਟ ਚਾਹੀਦੇ ਆ। ਜਿਹੜੀ ਟ੍ਰੇਨ ਲਾਈਨ ਤੇ ਜਾਂਦੀ ਹੈ ਜੀ, ਸ਼ਤਾਬਦੀ ਟ੍ਰੇਨ ਤੇ ਜਾ ਰਹੀ ਹੈ, ਉਹ ਚਾਹੇ 1 ਫੁੱਟ ਦੀ ਜਾਂ 2 ਫੁੱਟ ਦੀ ਤੁਹਾਡੀ ਲਾਈਨ ਟੁੱਟੀ ਹੋਵੇ, ਵਾਧੂ ਆ ਜੀ ਭਾਜੀ 50 ਡੱਬਿਆਂ ਨੂੰ
ਰੋਲ ਜੀ। ਬਿਲਕੁਲ
ਇਸੇ ਤਰੀਕੇ,
ਬਿਲਕੁਲ ਜੀ ਬਿਲਕੁਲ।
ਅਸੀਂ ਮੈਂ ਮਾਈਗ੍ਰੇਸ਼ਨ ਦਾ ਡੇਲੀ ਵੇਸ ਤੇ ਡੀਲ ਕਰਦਾ ਜੀ। ਸਮ ਟਾਈਮ ਭਾਜੀ ਜ਼ਿਆਦਾ ਨੌਲੇਜ ਡੇਂਜਰਸ ਹੁੰਦੀ ਹੈ ਭਾਜੀ, ਜ਼ਿਆਦਾ ਨੌਲੇਜ ਡੇਂਜਰਸ ਹੁੰਦੀ ਹੈ ਕਿ ਤੁਸੀਂ ਇੱਕ ਸਟੂਡੈਂਟ ਬੰਦਾ ਆਇਆ ਜਾਂ ਤੁਸੀਂ ਇੱਕ ਆਮ ਇਮੀਗ੍ਰੈਂਟ ਆਇਆ ਜੀ, ਜਿਹੜਾ ਫੁੱਲ ਆਫ ਸਟ੍ਰੈਸ ਹੈ ਜੀ, ਤੁਸੀਂ ਉਹਦਾ ਪੋਸਟਮਾਰਟਮ ਹੀ ਕਰਤਾ ਕੱਢ ਕੇ ਉਹਦੀਆਂ ਜਿਹੜੀਆਂ ਪ੍ਰੋਬਲਮਾਂ ਨੂੰ ਹੋ ਸਕਦੀ ਹੈ ਜੀ, ਸਾਰੀਆਂ ਉਹਦੇ ਸਾਹਮਣੇ ਲੈ ਕੇ ਰੱਖਦੀਆਂ ਜੀ। ਇਹ ਮੇਰੀ ਨੇਚਰ ਹੀ ਹੈ ਭਾਜੀ, ਮੈਂ ਇਹ 4-5 ਸਾਲ ਇਹੀ ਕੰਮ ਕੀਤਾ ਤੇ ਭਾਜੀ 90% ਕਲਾਇੰਟ ਡਰ ਕੇ ਭੱਜਦਾ ਜੀ, ਉਹ ਜਾਣਾ ਨਹੀਂ ਚਾਹੁੰਦਾ ਜੀ, ਜਿਹਨੂੰ ਕਹਿੰਦੇ
ਅੱਖਾਂ ਮੀਚਣ ਲੱਗਦਾ ਵੀ ਇਹ ਡਰਾ ਰਿਹਾ ਮੈਨੂੰ,
ਉਹ ਕਹਿੰਦਾ ਡਰਾ ਰਿਹਾ ਜੀ ਉਹਨੂੰ ਸਾਰੇ ਪੁਆਇੰਟ ਉਹਨੂੰ, ਜੋ ਕਿਉਂਕਿ ਜੇ ਉਹਨੂੰ ਜਿੰਨੀ ਜ਼ਿਆਦਾ ਨੌਲੇਜ ਦੇ ਦੇਣਾ ਭਾਜੀ ਉਹ ਡਰ ਕੇ ਭੱਜ ਜਾਂਦਾ ਜੀ, ਬੰਦਾ ਡਿਸੀਜਨ ਹੀ ਨਹੀਂ ਲੈ ਪਾਉਂਦਾ ਜੀ, ਅਗਲਾ ਮੈਂ ਕੀ ਕਰਾਂ
ਜੀ ਜੀ ਜੀ,
ਕਿਉਂਕਿ ਛੋਟੇ ਛੋਟੇ ਬੱਚੇ ਆ ਭਾਜੀ, ਪੇਰੈਂਟਸ ਇੰਡੀਆ ਬੈਠੇ ਆ, ਕੋਈ ਕੋਈ ਨੌਲੇਜ ਨਹੀਂ ਲੈਣਾ ਚਾਹੁੰਦਾ, ਕੋਈ ਗੂਗਲ ਤੇ ਸਰਚ ਨਹੀਂ ਕਰਨਾ ਚਾਹੁੰਦਾ, ਕਿਸੇ ਚੀਜ਼ ਕੋਈ ਅੰਡਰਸਟੈਂਡਿੰਗ ਕੋਈ ਲੈਣਾ ਨਹੀਂ ਚਾਹੁੰਦਾ। ਉਦੋਂ ਬਾਅਦ ਜੋ ਕਿ ਮੇਰੇ ਵਰਗਾ ਪਾਗਲ ਬੰਦਾ ਭਾਜੀ, ਕਿਉਂਕਿ ਪਿੰਡ ਬੈਕਗਰਾਉਂਡ ਦੇ ਹੈਗੇ ਆ ਭਾਜੀ, ਆਪਦੇ ਹੱਥਾਂ ਨਾਲ ਕਣਕਾਂ ਵੱਢੀਆਂ ਹੋਈਆਂ ਨੇ ਜੀ ਭਾਜੀ, ਤੁਹਾਡੇ ਵਾਲੇ ਸਾਰੇ ਕੰਮ ਕਿਤੇ ਸੁਹਾਗੇ ਲਾਏ ਹੋਏ ਨੇ ਜੀ, ਭਾਈ ਫੀਲ ਕਰਦੇ ਨਹੀਂ ਯਾਰ ਵੀ ਕੋਈ ਮਾੜਾ ਜਾਂ ਕੋਈ ਇਹੋ ਜਿਹਾ ਪੁਆਇੰਟ ਨਾ ਮਿਸ ਹੋ ਜਾਏ ਜਿਹੜਾ ਇਹਦੀ ਲਾਈਫ ਨੂੰ ਟਰਨਿੰਗ ਪੁਆਇੰਟ ਦੇ ਦੇ। ਜਿਵੇਂ ਮੈਂ ਕਹਿੰਦਾ ਹੁੰਦਾ ਹਰੇਕ ਨੂੰ ਵੀ ਅਸੀਂ ਕੰਸਲਟੈਂਟ, ਅਸੀਂ ਡਾਕਟਰਾਂ ਵਾਲਾ ਕੰਮ ਕਰਦੇ ਹਾਂ, ਅਸੀਂ ਜਿਹੜਾ ਤੁਹਾਡਾ 90% ਗੁੱਡ ਚਾਂਸਿਸ ਅਸੀਂ ਉਹਨਾਂ ਤੇ ਗੱਲ ਨਹੀਂ ਕਰਦੇ, ਅਸੀਂ ਤੁਹਾਡੇ ਰਿਮੇਨਿੰਗ 10% ਪੁਆਇੰਟਾਂ ਤੇ ਗੱਲ ਕਰਨੀ ਹੈ ਜਿਹੜੇ ਡੇਂਜਰਸ ਹੈ, ਜਿਹੜੇ ਆਪਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਸਕਦੇ ਉਹ ਤੇ ਆਪਾਂ ਵੱਧੋ ਵੱਧ ਗੱਲ ਕਰਾਂਗੇ ਤੇ ਉਹਦਾ ਵੱਧੋ ਵੱਧ ਸੋਲੂਸ਼ਨ ਦੇਵਾਂਗੇ, ਤਾਂ ਜੋ ਕਿ ਜੇ ਗੱਲਾਂ ਕਰਾਂਗੇ ਤਾਂ ਉਹਦਾ ਸੋਲੂਸ਼ਨ ਆ ਜਾਊਗਾ, ਉਹਦਾ ਜਿਹੜੇ ਚਾਂਸਿਸ ਹੋ ਜਾਣਗੇ ਤੁਹਾਨੂੰ ਅਫੈਕਟ ਕਰਦੇ। ਤੇ ਦੂਸਰੇ ਉਹ 10% ਤੇ ਗੱਲ ਕਰਨ ਦੀ ਬਜਾਏ, ਜਿਹੜਾ ਮਾੜਾ ਪੁਆਇੰਟ ਆ ਉਹਨਾਂ ਦੀ ਗੱਲ ਕਰਨ ਦੀ ਬਜਾਏ ਉਹ 90% ਚੰਗੇ ਪੁਆਇੰਟਾਂ ਤੇ ਗੱਲ ਕਰਕੇ ਭਾਜੀ ਖੁਸ਼ ਕਰਕੇ ਅਗਲੇ ਨੂੰ ਤੋਰ ਦਿੰਦੇ ਆ ਜੀ। ਉਹਦਾ ਰੀਜ਼ਨ ਇਹ ਹੈ ਭਾਜੀ ਕਿ ਕੰਪੀਟੀਸ਼ਨ ਟੂ ਮੱਚ ਹੈ ਜੀ, ਜਿਹੜੀ ਤੁਸੀਂ ਕਨਵਿੰਸਿੰਗ ਦੀ ਗੱਲ ਕਰਦੇ ਹੋ ਭਾਜੀ, ਮੇਰੇ ਹਿਸਾਬ ਨਾਲ ਘੱਟੋ ਘੱਟ ਉਹਦੀ ਫੀਸ $4,000 ਤੋਂ ਲੈ ਕੇ $5,000 ਹੋਣੀ ਚਾਹੀਦੀ ਹੈ ਘੱਟੋ ਘੱਟ। ਉਹ ਬੰਦਾ ਤੁਹਾਨੂੰ ਪ੍ਰੋਪਰ ਟਾਈਮ ਦੇਵੇ, ਹਰ ਨਿੱਕੀ ਨਿੱਕੀ ਗੱਲ ਤੁਹਾਡੇ ਘਰ ਦੇ ਨਾਲ ਰਿਲੇਟਡ ਥੋੜਾ, ਜਿਵੇਂ ਹੁਣ ਭਾਜੀ ਚਲੋ ਮੈਂ ਨਾਂ ਨੀ ਲੈਣਾ ਚਾਹੁੰਦਾ ਜੀ ਕਿ ਕਿਸੇ ਬੰਦੇ ਫਾਈਨੈਂਸ, ਉਹਦੇ ਆਫਸੈਟ ਅਕਾਊਂਟ ਹੀ ਨਹੀਂ ਹੈ ਭਾਜੀ, ਉਹਦੇ ਇੱਕ ਖਾਤੇ ਦੇ ਵਿੱਚ $3,00,000 ਸੇਵਿੰਗ ਅਕਾਊਂਟ ਚ ਪਿਆ ਜੀ, ਦੂਸਰੇ ਪਾਸੇ ਉਹ ਘਰਦੇ $4,50,000 ਤੇ ਲੋਨ ਦੇ ਰਿਹਾ ਜੀ, ਉਹਨੂੰ ਕਿਸੇ ਨੇ ਸਮਝਾਇਆ ਨੀ ਭਾਜੀ। ਇਸੇ ਤਰੀਕੇ ਨਾਲ ਕੀ ਸੀਗਾ ਕਿ ਅਜਿਹੀਆਂ ਬਹੁਤ ਨਿੱਕੀ ਨਿੱਕੀਆਂ ਸਟੋਰੀਆਂ ਨੇ, ਪੁਆਇੰਟ ਇੱਕੋ ਹੀ ਆ ਜਾਂਦਾ ਭਾਜੀ, ਜਿਹੜਾ ਤੁਸੀਂ ਕਨਵਿੰਸਿੰਗ ਦੀ ਗੱਲ ਕਰਦੇ ਹੋ ਭਾਜੀ, ਉਹਦਾ ਮਾਰਕੀਟ ਰੇਟ ਹੈ $450 ਇਸ ਟਾਈਮ ਤੇ ਜੀ, $450 ਤੋਂ ਲੈ $650 ਦੇ ਵਿੱਚ ਲੋਇਰ ਕਨਵਿੰਸਿੰਗ ਕਰ ਦਿੰਦਾ ਜੀ। ਤੇ ਮੇਰੀ ਨਜ਼ਰ ਦੇ ਵਿੱਚ ਜੇ ਉਹ ਬੰਦਾ ਕੱਟ ਕਾਪੀ ਪੇਸਟ ਕਰਕੇ ਉਹਨੂੰ ਰੀਨੇਮਿੰਗ ਕਰੇ, ਉਹਦਾ ਪ੍ਰੋਪਰ ਆਪਦਾ ਕੰਟਰੈਕਟ ਰਾਈਟ ਕਰੇ, ਉਹਦੇ ਚ ਵੀ ਘੱਟੋ ਘੱਟ ਉਹਨੂੰ 2-3 ਘੰਟੇ ਚਾਹੀਦੇ ਨੇ ਮਿਨੀਮਮ ਲੋਇਰ ਨੂੰ ਆਪਦੇ। ਤੇ ਭਾਜੀ ਉਹ ਡਾਕੂਮੈਂਟ ਬਣਾਉਣ ਤੱਕ ਦਾ ਟਾਈਮ ਹੀ ਆਪਾਂ ਨੂੰ ਦਿੰਦੇ ਹਾਂ, ਮਾਰਕੀਟ ਰੇਟ ਉਹ ਹੋ ਰਹੀ ਹੈ ਕਿਉਂਕਿ ਨਵਾਂ ਲੋਇਰ ਬਣਦਾ, ਨਵਾਂ ਸੋਲੀਸਿਟਰ ਬਣਦਾ, ਉਹ ਕਹਿੰਦਾ ਚੱਲ ਦੇਖੀ ਜਾਓ। ਹੁਣ ਭਾਜੀ ਮੈਨੂੰ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦਾ ਸੰਧੂ ਸਾਹਿਬ ਤੁਸੀਂ ਸਿਟੀ ਚ ਬੈਠੇ ਹੋ, ਇੱਥੇ ਲੋਕ ਆਪਦੇ ਘਰਾਂ ਚੋਂ ਕੰਮ ਕਰਦੇ ਆ ਤੇ ਉਹ ਅਗਲੇ ਕੋਸਟ ਸੇਵਿੰਗ ਕਰ ਦਿੰਦੇ ਆ। ਮੈਂ ਕੋਈ ਗੱਲ ਨੀ ਬਾਈ ਜੀ, ਉਹਨਾਂ ਨੂੰ ਮੈਂ ਵੀ ਐਕਸਪੈਰੀਮੈਂਟ ਕੀਤਾ ਸੀ ਲੋਕਾਂ ਦੇ ਘਰੇ ਰਹਿ ਕੇ, ਮੈਂ ਵੀ ਆਪਦੇ ਘਰੋਂ ਸਟਾਰਟ ਕੀਤਾ ਸੀ, ਹਰੇਕ ਨੂੰ ਉੱਥੇ ਹੀ ਕਰਨਾ ਪੈਂਦਾ, ਪਰ ਉਹ ਜਿਹੜਾ 10 ਸਾਲ ਦਾ ਐਕਸਪੀਰੀਅੰਸ ਹੈ ਜਾਂ 8 ਸਾਲਾਂ ਦਾ ਐਕਸਪੀਰੀਅੰਸ, ਉਹ ਚ ਨਿੱਕੇ ਨਿੱਕੇ ਪੁਆਇੰਟ ਜਿਹੜੇ ਲਾਈਫ ਚ ਆਏ ਨੇ ਭਾਜੀ, ਉਹ ਐਕਸਪੈਰੀਮੈਂਟ ਕਰਕੇ ਹਜੇ ਸਿੱਖ ਰਹੇ ਨੇਗੇ, ਠੀਕ ਹੈ ਜੀ। ਇਸੇ ਤਰੀਕੇ ਨਾਲ ਭਾਜੀ ਉਹਨਾਂ ਦੀ ਵਜ੍ਹਾ ਕਰਕੇ ਭਾਜੀ ਜਿਹੜਾ ਕੁਆਲਿਟੀ ਦੀਆਂ ਸਰਵਿਸ ਆ ਉਹਨਾਂ ਦਾ ਰੇਟ ਹੋ ਜਾਂਦਾ ਡਾਊਨ। ਹੁਣ ਤੁਸੀਂ ਜਿਹੜੀ $1,000 ਦੇ ਕੇ ਭਾਜੀ ਤੁਸੀਂ ਉਹਦੀ ਵੈਲਿਊ ਭਾਜੀ $1,000 ਕਨਵਿੰਸਿੰਗ ਦਾ ਰੇਟ ਹੀ ਨਹੀਂ ਹੋਣਾ ਚਾਹੀਦਾ ਜੀ। ਮੈਂ ਜਿੰਨਾ ਕੁ ਮੈਂ ਦੇਖਿਆ, ਹਾਲਾਂਕਿ ਮੇਰਾ ਫੀਲਡ ਨਹੀਂ ਉਹ, ਕਿਸੇ ਹੋਰ ਲੋਇਰ ਦਾ ਫੀਲਡ ਆ ਜੀ, ਅਸੀਂ ਤਾਂ ਮਾਈਗ੍ਰੇਸ਼ਨ ਏਜੰਟ ਆ ਜੀ, ਪਰ ਉਹਦੇ ਚ ਭਾਜੀ ਜੇ ਕੋਈ ਤੁਹਾਨੂੰ ਬੰਦਾ ਕੁਆਲਿਟੀ ਦਾ ਟਾਈਮ ਦੇਊਗਾ, ਤੁਹਾਨੂੰ 4 ਘੰਟੇ ਪਹਿਲਾਂ ਤੁਹਾਨੂੰ ਬਿਠਾ ਕੇ ਤੁਹਾਡੀ ਕਾਉਂਸਲਿੰਗ ਕਰੂਗਾ, ਇੱਕ ਇੱਕ ਚੀਜ਼ ਬਾਰੇ ਐਕਸਪਲੇਨ ਕਰੂਗਾ, ਫਿਰ ਉਹਨੂੰ ਦੇਖੂਗਾ, ਉਹਦੀ ਇਨਵੈਸਟੀਗੇਸ਼ਨ ਰਿਪੋਰਟਸ ਬਣਾਊਗਾ, ਉਹਦੇ ਅਕੋਰਡਿੰਗਲੀ ਤੁਹਾਡਾ ਕੰਟਰੈਕਟ ਡਿਜ਼ਾਈਨ ਕਰੂਗਾ। ਉਹਦੇ ਲਈ ਚਾਹੀਦਾ ਭਾਜੀ ਟਾਈਮ, ਟਾਈਮ ਇਜ਼ ਮਨੀ ਇਨ ਦਿਸ ਕੰਟਰੀ, ਤੇ ਨੋਰਮਲੀ ਇੱਕ ਚੰਗੇ ਕੰਸਲਟੈਂਟ ਕੋਲੇ, ਚੰਗੇ ਮਾਈਗ੍ਰੇਸ਼ਨ ਏਜੰਟ ਕੋਲੇ 20 ਘੰਟੇ ਟੋਟਲ ਹੁੰਦੇ ਆ ਭਾਜੀ ਕੰਮ ਕਰਨ ਵਾਲੇ, ਬਾਕੀ ਉਹਨੇ ਪੜ੍ਹਨਾ ਹੁੰਦਾ ਹੈ, ਕੇਸ ਆਫਿਸ ਨਾਲ ਗੱਲਾਂ ਕਰਨਾ ਹੁੰਦਾ ਹੈ, ਕਿ ਡਾਕੂਮੈਂਟਰੀ ਬਾਕੀ ਐਵੀਡੈਂਸ ਪ੍ਰੋਵਾਈਡ ਕਰਨੀ, ਕਲਾਇੰਟ ਨਾਲ ਗੱਲ ਕਰਨ ਲਈ ਕੋਲੇ ਜਾਂ ਕੰਮ ਕਰਨ ਲਈ ਮੈਕਸੀਮਮ 20 ਘੰਟੇ ਹੁੰਦੇ ਆ ਵੀਕ ਦੇ ਭਾਜੀ, ਮੈਕਸੀਮਮ ਮੈਂ ਆਪਦੀ ਕੈਲਕੂਲੇਸ਼ਨ ਚੋਂ ਕੀਤੇ ਆ। ਤੇ ਉਹਦੇ ਚ ਤੁਸੀਂ ਲਾ ਲਓ ਭਾਜੀ ਕਿ ਉਹਦੀ ਜਿਹੜੀ ਕੋਸਟ ਕੈਲਕੂਲੇਟ ਕਰੂ ਬੰਦਾ ਦਫ਼ਤਰ ਦਾ, ਇੱਕ ਐਵਰੇਜ ਦਫ਼ਤਰ ਦਾ ਭਾਜੀ $8,000-$10,000 ਦਾ ਖਰਚਾ ਹੋ ਜਾਂਦਾ ਜੀ, ਤੇ 4 ਸਟਾਫ ਦੇ ਮੈਂਬਰ ਨੇ। ਉਸੇ ਤਰੀਕੇ ਨਾਲ ਭਾਜੀ ਪ੍ਰਾਈਸਿੰਗ ਡਾਊਨ ਆਨ ਕਰਕੇ ਭਾਜੀ ਮਾਰਕੀਟ ਕੰਪਲੀਟ ਕਰਨੀ ਪੈਂਦੀ ਆ, ਫਿਰ ਭਾਜੀ ਉਹ ਐਕਸਪਲੇਨੇਸ਼ਨ ਵਾਲਾ ਜਿਹੜਾ ਤੁਹਾਡਾ ਪੁਆਇੰਟ ਆ ਤੁਸੀਂ ਮਿਸ ਕਰ ਰਹੇ ਹੋ, ਇਸ ਕਰਕੇ ਉਹਨੇ ਭਾਜੀ ਉਹ ਮਿਸ ਕੀਤਾ। ਪਰ ਆਪਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਰਿਸਪੋਂਸੀਬਿਲਟੀ ਨਹੀਂ, ਵੀ ਕੈਨ ਗੋ ਬੈਕ ਟੂ ਹਿਮ, ਪਰ ਓਨ ਦੀ ਅਦਰ ਸਾਈਡ ਉਹਨੇ ਇੱਕ ਮੇਲ ਚ ਲਿਖਿਆ ਹੋਊਗਾ ਪਲੀਜ਼ ਰੀਡ ਆਲ ਟਰਮ ਐਂਡ ਕੰਡੀਸ਼ਨ, ਸਾਰਾ ਕੁਝ ਪੜ੍ਹ ਤੂੰ, ਠੀਕ ਹੈ ਨਾ ਜੀ। ਤੇ ਤੁਸੀਂ ਪੜ੍ਹੀਆਂ ਨਹੀਂ ਹੋਣੀਆਂ ਭਾਜੀ, ਕਿਉਂਕਿ ਪੜ੍ਹਨ ਵਾਸਤੇ ਥੋੜੀ ਆਪਾਂ $1,000 ਦਿੰਦੇ ਹਾਂ ਜੀ, ਆਪਾਂ ਕਹਿੰਦੇ ਭਰਾ ਤੂੰ ਇਹਨੂੰ ਪੜ੍ਹ ਤੇ ਕਰ, ਪਰ ਦੂਸਰੇ ਪਾਸੇ ਕਹਿੰਦਾ ਭਰਾ ਮੈਂ ਤੈਨੂੰ $1,000 ਚ ਦਾ ਕੰਟਰੈਕਟ ਬਣਾਵਾਂ, ਮੈਂ ਇਹਦੀ ਮਾਰਕੀਟ ਰਿਸਰਚ ਕਰਾਂ, ਮੈਂ ਇਹਦਾ ਸਾਰਾ ਦਾ ਅਲੱਗ ਅਲੱਗ ਅਥਾਰਟੀਆਂ ਤੋਂ ਉਹ ਕਢਾਵਾਂ, ਕਢਾ ਕੇ ਇਹਦਾ ਕੰਟਰੈਕਟ ਡਿਜ਼ਾਈਨ ਕਰਾਂ, ਕਿ ਜਾਂ ਤੇਰੇ ਤੇ ਮੈਂ 4 ਘੰਟੇ ਲਾ ਕੇ ਤੈਨੂੰ ਸਮਝਾਵਾਂ ਇੱਕ ਇੱਕ ਚੀਜ਼, ਬਸ ਇਹ ਮੈਸਾ ਭਾਜੀ। ਇਸ ਕਰਕੇ ਉਹ ਇਹਨਾਂ ਚੀਜ਼ਾਂ ਚ ਭਾਜੀ ਆਮ ਬੰਦਾ ਪਿੱਟਦਾ ਰਹਿੰਦਾ ਭਾਜੀ ਵਿਚਾਰਾ ਜੀ, ਜਿਹੜਾ ਬੰਦਾ ਮੇਰੇ ਵਰਗਾ ਭਾਜੀ ਪੈਸੇ ਖਰਾਬ ਕਰਕੇ ਬਸ ਸਿੱਖਦਾ, ਉਹ ਕਹਿਣ ਲੱਗ ਜਾਂਦਾ ਭਰਾ ਤੂੰ $400 ਫਾਲਤੂ ਦੇ ਦੇ, ਕੋਈ ਟੈਨਸ਼ਨ ਨਹੀਂ ਆ, ਪਰ ਚੱਜ ਨਾਲ ਚੀਜ਼ਾਂ ਸਮਝ ਕੇ ਕਰੀ, ਠੀਕ ਹੈ ਨਾ ਭਾਜੀ।
ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਤੇ ਇਸ ਚੀਜ਼ ਲਈ ਸਾਡੇ ਸਰੋਤੇ ਵੀ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਆ, ਤੇ ਉਹ ਕਹਿੰਦੇ ਆ ਜੀ ਸਰਬਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਜੀ ਜਸਪਾਲ ਸੰਧੂ ਸਾਹਿਬ ਐਪਰੀਸ਼ੀਏਟ ਯੂਅਰ ਕੰਸਰਨ ਫੋਰ ਕਮਿਊਨਿਟੀ, ਤਹਿ ਦਿਲੋਂ ਧੰਨਵਾਦ ਕਰ ਰਹੇ ਆ ਜੀ। ਸੋ ਬਹੁਤ ਸਾਰੇ ਹੋਰ ਵੀ ਸੱਜਣ ਮਿੱਤਰ ਧੰਨਵਾਦ ਕਰ ਰਹੇ ਆ, ਤੇ ਉਮੀਦ ਕਰਦੇ ਆ ਵੀ ਇਹ ਉਪਰਾਲੇ ਜ਼ਰੂਰੀ ਹੈ ਜੀ, ਹੋਣੇ ਚਾਹੀਦੇ ਆ। ਹੁਣ ਜਿਹੜੀ ਆਪਾਂ ਹੁਣ ਗੱਲਬਾਤ ਚੱਲੀ ਹੈ ਤਾਂ 2 ਮਿੰਟ ਹੋਰ ਲਾ ਲਈਏ। ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਮੈਂ ਦੇਖੋ ਹੈਗਾ ਇੱਕ ਨਹੀਂ ਕਹਿ ਦਿੰਦੇ ਇੱਕ ਪਿੰਡਾਂ ਦੇ ਵਿੱਚ ਝੋਲੀ ਚੱਕ ਵੀ ਕਹਿ ਦਿੰਦੇ ਆ, ਕੋਈ ਜੁੱਲੀ ਚੱਕ ਕਹਿ ਦਿੰਦੇ ਆ, ਕੋਈ ਕੁਛ ਕਹਿ ਦਿੰਦੇ ਆ। ਮੈਂ ਚੱਲਿਆ ਹੁਣ ਦੇਖੋ ਕੈਨੇਡਾ ਨੂੰ, ਤੁਹਾਨੂੰ ਪਤਾ ਹੀ ਆ, ਤੇ ਮੈਂ ਇਹੋ ਜਿਹੀ ਆ, ਮੇਰੇ ਉਹ ਪਸੰਦ ਆ ਗਿਆ, ਤੇ ਹੋ ਸਕਦਾ ਮੈਂ ਉੱਥੋਂ ਆਵਾਂ ਹੀ ਨਾ ਉੱਥੇ ਰਹਿ ਪਾਂ, ਤੇ ਇੱਥੋਂ ਵਾਲਾ ਹਿਸਾਬ ਕਿਤਾਬ ਜਿਹੜਾ ਤੇ ਹੋਰ ਮੈਨੂੰ ਵੀ ਚਾਹੀਦੀ ਆ, ਆਪਦੇ ਬੱਚਿਆਂ ਨੂੰ ਤੇ ਆਪਦੇ ਪਰਿਵਾਰ ਨੂੰ ਵਸੀਅਤ ਵਗੈਰਾ ਸਾਰਾ ਪੇਪਰ ਵਰਕ ਕਰ ਦੇਣਾ। ਸੋ ਫਿਰ ਹੁਣ ਮੈਂ ਪੇਪਰ ਵਰਕ ਕੋਈ ਆਪੇ ਕਰ ਸਕਦਾ ਜਾਂ ਮੈਨੂੰ ਵਕੀਲ ਕੋਲੇ ਜਾਣਾ ਪੈਣਾ?
ਪਹਿਲੀ ਗੱਲ ਤਾਂ ਭਾਜੀ ਇਹ ਹੈ, ਜੇ ਤਾਂ ਤੁਸੀਂ ਜਿਹੜਾ ਗਰੰਟੀ ਹੈ ਕੈਨੇਡਾ ਚ ਜਾ ਕੇ ਤੁਸੀਂ ਜਿਉਂਦੇ ਪਹੁੰਚੋਗੇ, ਫਿਰ ਤਾਂ ਕੋਈ ਗੱਲ ਨੀ, ਆਪਾਂ ਉੱਥੇ ਬੈਠਿਆਂ ਦਾ ਵੀ ਕਰਾ ਲਾਂਗੇ ਜੀ, ਹੈ ਨਾ। ਜੇ ਤੁਹਾਡੇ ਭਾਜੀ ਪਾਇਲਟ ਨੇ ਭਾਜੀ ਮੇਰੀਆਂ ਜਿੰਨੀਆਂ ਵਿਲਾਂ ਨੇ ਸਾਰੀਆਂ ਭਾਜੀ ਮੇਰੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਜੀ। ਪਹਿਲੀ ਗੱਲ ਤੇ ਮੇਰੇ ਸਾਰੇ ਸਟਾਫ ਦੀਆਂ, ਮੇਰੇ ਜਿੰਨੇ ਫਰੈਂਡ ਸਰਕਲ ਨੇੜੇ ਤੇੜੇ ਮਾੜਾ ਮੋਟਾ ਅਸੀਂ ਆਪ ਹੀ ਦਫ਼ਤਰ ਚ ਬੈਠ ਕੇ ਫਾਰਮ ਭਰ ਲੈਣੇ ਆਪਦੇ, ਹੈ ਨਾ ਜੀ, ਪਹਿਲੀ ਗੱਲ ਤੇ ਹੈ ਜੀ। ਪਰ ਦੂਸਰੇ ਪਾਸੇ ਭਾਜੀ ਜਿਹਨੂੰ ਕਹਿੰਦੇ ਜੀ ਲੈਸ ਨੌਲੇਜ ਇਜ਼ ਡੇਂਜਰਸ, ਨਾ ਨਾਲੋਂ ਉਹ ਚੀਜ਼ ਚੰਗੀ ਹੈ ਜੀ ਨਾ ਹੋਣ ਨਾਲੋਂ। ਪਰ ਭਾਜੀ ਇਹਦੀ ਕੋਸਟ ਭਾਜੀ $20-30 ਤੋਂ ਜ਼ਿਆਦਾ ਤਾਂ ਕੰਸਲਟੈਂਟ ਮੈਕਸੀਮਮ $100 ਲੈ ਲੂਗਾ ਮੇਰੇ ਖਿਆਲ ਚ, ਇਹਦੂ ਜ਼ਿਆਦਾ ਤਾਂ ਲੈਂਦੇ ਨੀ ਭਾਜੀ। ਪਹਿਲੀ ਗੱਲ ਤਾਂ ਕੋਸਟ ਕੀ, ਕਿਤੋਂ ਤੁਸੀਂ ਚੰਗੇ ਸਲਿਸਟਰ ਤੋਂ ਚੰਗੇ ਵਕੀਲ ਤੋਂ ਬਣਾਓਗੇ ਭਾਜੀ, ਉਹਨੂੰ ਤੁਸੀਂ ਨਾ ਦੱਸ ਦੇਣਾ ਭਾਈ ਮੈਂ ਮਰ ਗਿਆ, ਮੇਰੀ ਆਹ ਚੀਜ਼ ਇੱਥੇ ਜਾਵੇ, ਇਹਦੀ ਇੱਥੇ ਜਾਵੇ, ਇਹਦੀ ਆਹ ਹੋਵੇ, ਆਹ ਹੋਵੇ, ਉਹਨੂੰ 5 ਇੰਸਟਰਕਸ਼ਨਾਂ ਦੇਤੀਆਂ ਜੀ। ਉਹਨੇ ਭਾਜੀ ਵੈਸੇ $80 ਦਾ ਤਾਂ ਭਾਜੀ ਇੱਕ ਚੰਗੇ ਕੰਸਲਟੈਂਟ ਦਾ ਰੇਟ ਆ ਭਾਜੀ, ਹੂ ਇਜ਼ ਰਜਿਸਟਰਡ ਸਲਿਸਟਰ ਭਾਜੀ, ਪਹਿਲਾ ਪੁਆਇੰਟ ਤੇ ਨਾ ਭਾਜੀ, ਕੋਈ ਐਕਸਪੈਂਸਿਵ ਡਰਾਮਾ ਹੀ ਨਹੀਂ ਭਾਜੀ ਇਹ। ਰਿਟਰਨਾਂ ਤੋਂ ਲੈ ਕੇ ਹਰ ਚੀਜ਼ ਆਪਣੇ ਆਪ ਭਰ ਸਕਦਾ, ਈਜ਼ੀਲੀ ਭਰ ਸਕਦਾ ਭਾਜੀ। ਇਨਫੈਕਟ ਮੈਂ ਪ੍ਰਿਪੇਅਰ ਕਰਕੇ ਸਾਰੀਆਂ ਹੀ ਆਪਦੇ ਅਕਾਊਂਟ ਨੂੰ ਦਿੰਦਾ ਭਾਜੀ। ਅੱਜ ਤੱਕ ਮੈਂ ਆਪਦੀ ਰਿਟਰਨ ਆਪਣੇ ਆਪ ਨੀ ਲਾਂਚ ਕੀਤੀ ਭਾਜੀ। ਮੈਂ ਲਾ ਸਕਦਾ, ਪੈਸੇ ਬਚਾ ਸਕਦਾ, ਪਰ ਨਹੀਂ। ਕੰਸਲਟ ਨੂੰ ਸਾਲ ਦਾ ਭਾਜੀ $12-15,000 ਜਾਂਦਾ ਸਾਰੀਆਂ ਕੰਪਨੀਆਂ ਦਾ, ਜਾਣਦੇ ਜੀ ਉਹਦਾ ਫੀਲਡ ਹੈ ਜੀ, ਉਹਨੇ ਕਰਨਾ ਜੀ ਉਹ, ਤੇ ਉਹਦੇ ਨਾਲ ਕੀ ਹੁੰਦਾ ਭਾਜੀ ਸਮ ਟਾਈਮ ਭਾਜੀ ਮਾਈਨਰ ਐਰਰਸ ਉਹਨੂੰ ਡਿਫਰੈਂਟ ਡਾਇਰੈਕਸ਼ਨ ਤੇ ਪੁੱਟ ਆਨ ਕਰ ਦਿੰਦੀ ਹੈ। ਇਸ ਕਰਕੇ ਕੰਮ ਕਰੋ ਭਾਜੀ। ਹੁਣ ਭਾਜੀ ਅਸੀਂ ਮਾਈਗ੍ਰੇਸ਼ਨ ਦੇ ਵਿੱਚ ਇੱਕ ਕੱਲ ਪਰਸੋਂ ਅਸੀਂ ਮੀਟਿੰਗ ਕਰੀ ਸੀ ਆਫਿਸ ਦੇ ਵਿੱਚ, ਵੀ ਦੱਸੋ ਯਾਰ ਵੀ ਕੀ ਕੀਤਾ ਜਾਵੇ ਕਿ ਵੀ ਘੱਟ ਪ੍ਰਾਈਸ ਤੇ ਬੈਸਟ ਸੋਲੂਸ਼ਨ ਕਿਵੇਂ ਦੇ ਸਕਦੇ ਆਪਾਂ। ਤਾਂ ਅਸੀਂ ਬਰਾੜ ਸਾਹਿਬ ਇਹ ਰਿਜ਼ਲਟ ਕੱਢਿਆ ਕਿ ਜਦੋਂ ਅਸੀਂ ਅਨਾਲਿਸਿਸ ਕੀਤਾ, ਟਾਈਮ ਐਂਡ ਮੋਸ਼ਨ ਸਟੱਡੀ ਕੀਤੀ ਵੀ ਅਸੀਂ ਕਿਹੜੀ ਚੀਜ਼ ਤੇ ਕਿੰਨਾ ਟਾਈਮ ਲਾਉਣੇ ਆ, ਉਹ ਜਦੋਂ ਅਨਾਲਿਸਿਸ ਕੀਤਾ ਨਾ ਭਾਜੀ, ਬੜੇ ਸਰਪ੍ਰਾਈਜ਼ਿੰਗ ਰਿਜ਼ਲਟ ਆਏ ਭਾਜੀ ਉਸ ਚੀਜ਼ ਦੇ ਜੀ। ਸਰਪ੍ਰਾਈਜ਼ਿੰਗ ਰਿਜ਼ਲਟ ਵਾਜ ਕਿ ਸਾਨੂੰ ਲੋਕਾਂ ਤੋਂ ਗੱਲ ਸੁਣਨ ਵਾਸਤੇ ਵੀ ਤੁਹਾਡਾ ਕੀ ਕੀ ਤੁਹਾਡਾ ਸਟੇਟਸ ਹੈ, ਤੁਸੀਂ ਕੀ ਕੀਤਾ, ਤੁਹਾਡੀ ਲਾਈਫ ਚ ਕੀ ਤੁਹਾਡਾ ਵੀਜ਼ਾ ਹੋਇਆ, ਕਿਹੜੀ ਫਾਈਲ ਕਦੋਂ ਲਾਈ, ਕੀ ਬਣਿਆ, ਜਾਂ ਤੁਹਾਡਾ ਕੇਸ ਕੀ ਹੈ, ਉਹਨੂੰ ਸਮਝਣ ਦੇ ਵਿੱਚ ਭਾਜੀ ਸਾਡਾ 80% ਟਾਈਮ ਲੱਗਦਾ ਜੀ, 20% ਟਾਈਮ ਲੱਗਦਾ ਸਾਡਾ ਐਡਵਾਈਸ ਦੇਣ ਤੇ ਜੀ। ਉਹ ਤੋਂ ਪੁੱਛਣਾ ਭਾਜੀ ਹਰ ਚੀਜ਼। ਤਾਂ ਅਸੀਂ ਭਾਜੀ ਉਹਨੂੰ ਫਿਰ ਡਾਇਵਰਟ ਕੀਤਾ ਭਾਜੀ, ਕਿ ਦੇਖੋ ਅਸੀਂ ਇੱਕ ਡੈਡੀਕੇਟਡ ਭਾਜੀ ਸੈਂਟਰ ਸੈਟਅਪ ਕਰਤਾ, ਸਾਨੂੰ ਤੁਸੀਂ ਕਾਲ ਕਰੋ ਬਿਜ਼ਨਸ ਆਵਰ ਦੇ ਵਿੱਚ, ਉਹਦੀ ਕੋਈ ਫੀਸ ਨਹੀਂ ਭਾਜੀ। ਯੂ ਕਾਲ ਐਂਡ ਸੇ ਵੀ ਮੈਂ ਆਪਦਾ ਪੋਰਟਫੋਲੀਓ ਬਿਲਡ ਕਰਨਾ ਤਾਂ ਜੋ ਕਿ ਮਾਈਗ੍ਰੇਸ਼ਨ ਏਜੰਟ ਉਹਦੇ ਬੇਸ ਤੇ ਮੈਨੂੰ ਸਲਾਹ ਦੇ ਦੇ। ਤਾਂ ਫਿਰ ਭਾਜੀ ਉਹ ਤੁਹਾਡੀ ਪੂਰੀ ਇਨਫੋਰਮੇਸ਼ਨ ਤੁਹਾਡਾ ਪੋਸਟਮਾਰਟਮ ਕਰਨਗੇ ਭਾਜੀ, ਹਰ ਇਨਫੋਰਮੇਸ਼ਨ, ਜਿਵੇਂ ਡਾਕਟਰ ਐਕਸਰੇ ਕਰਦਾ ਹੈ ਤੁਹਾਡੀਆਂ, ਤੁਹਾਡੀਆਂ ਹੋਰ ਬਲੱਡ ਦੀਆਂ ਰਿਪੋਰਟਾਂ ਲੈਂਦਾ, ਮਤਲਬ ਉਹਨੇ ਉਹ ਸਾਰਾ ਡਾਟਾ ਇਕੱਠਾ ਕਰ ਲੈਣਾ, ਇਕੱਠਾ ਕਰਕੇ ਭਾਜੀ ਉਹਨੇ ਮਾਈਗ੍ਰੇਸ਼ਨ ਏਜੰਟ ਨੂੰ ਦੇਣਾ। ਮਾਈਗ੍ਰੇਸ਼ਨ ਏਜੰਟ ਨੇ ਭਾਜੀ 10 ਮਿੰਟਾਂ ਦੇ ਵਿੱਚ, ਹੁਣ ਉਹਦਾ ਦਿਮਾਗ, ਕਿਉਂਕਿ ਵਾਸਟ ਨੌਲੇਜ ਵਾਲੇ ਮੁੰਡੇ ਭਾਜੀ, ਸਾਰੇ ਵੈਲ ਐਕਸਪੀਰੀਅੰਸਡ ਹੈ ਜੀ, ਉਹਨਾਂ ਨੇ ਭਾਈ ਤੁਹਾਨੂੰ ਕਾਲ ਬੈਕ ਕੇ ਸਮਝਾ ਦੇਣਾ ਵੀ ਭਾਈ ਜੀ ਤੁਹਾਡੀਆਂ 2 ਵਧੀਆ ਆਪਸ਼ਨ ਨੇ, ਮੈਂ ਤੁਹਾਨੂੰ ਈਮੇਲ ਕਰਤੀ, ਉਹਨੂੰ ਡਿਟੇਲ ਚ ਪੜ੍ਹ ਲਾ, ਪੜ੍ਹ ਕੇ ਮੈਨੂੰ ਕਾਲ ਕਰ ਲਈ ਬਾਈ ਜੀ, ਮੇਰੀ ਡਾਇਰੈਕਟ ਐਕਸਟੈਂਸ਼ਨ ਹੈ ਭਾਜੀ। ਅਸੀਂ 3 ਮਿੰਟ ਦੇ ਵਿੱਚ ਬੰਦੇ ਨੂੰ ਸਰਵ ਕਰ ਸਕਦੇ ਹਾਂ, ਜਿਹੜਾ ਬੰਦਾ ਵਧੀਆ ਉਹਦੇ ਚ ਫਿਰ ਭਾਈ ਸਾਨੂੰ $550 ਮੰਗਣ ਦੀ ਕੀ ਲੋੜ ਆ ਜੀ, ਕਿਉਂਕਿ ਸਾਡੀ ਜਿਹੜੀ ਕੁੜੀ ਹੈ ਭਾਜੀ, ਹੁਣ ਅਸੀਂ $20 ਘੰਟੇ ਦੇ ਦਿੰਦੇ ਹਾਂ, $22 ਘੰਟੇ ਦੇ ਦਿੰਦੇ ਹਾਂ, ਜਿਹਨੇ ਉਹਦਾ ਪ੍ਰੋਫਾਈਲ ਬਿਲਡ ਕਰਨਾ ਜੀ, ਜੋ ਅਸੀਂ ਫੋਨ ਤੇ ਦਿੱਤਾ ਵੀ ਸਾਡੇ ਦਫ਼ਤਰ ਚ ਨਾ ਹੋ ਭਾਜੀ। ਫਿਰ ਉਹ ਭਾਜੀ ਇਹੋ ਜਿਹੇ ਮੈਥਡ ਭਾਜੀ ਅਸੀਂ ਵੀ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਵੀਆਂ ਟੈਕਨੀਕਸ ਨੂੰ ਫੋਲੋ ਕਰਕੇ ਕੋਸਟ ਕਟਿੰਗ ਕਰੀਏ, ਬੈਸਟ ਸੋਲੂਸ਼ਨ ਦਈਏ। ਪਰ ਹੁਣ ਪ੍ਰੋਬਲਮ ਭਾਜੀ ਇਹ ਆ, ਕਿਸੇ ਵੀ ਚੀਜ਼ ਦਾ ਆਂਸਰ ਦੇਣ ਤੋਂ ਪਹਿਲਾਂ ਭਾਜੀ ਘੰਟਾ ਉਹਨੂੰ ਭਾਜੀ ਉਹਦੀ ਪੂਰੀ ਸਟੋਰੀ ਪਤਾ ਹੋਣੀ ਚਾਹੀਦੀ ਹੈ। ਜੇ ਤੁਸੀਂ ਕਹਿਣਾ ਚਾਹੁੰਦੇ ਭਾਜੀ ਵੀ ਆਹ ਇਹ ਬੇਸਿਕ ਐਗਜ਼ਾਮਪਲ ਲਾਓ ਭਾਜੀ ਵੀ ਆਹ ਟਰੈਕਟਰ ਆ 16 ਤਵੀਆਂ ਖਿੱਚਲੂਗਾ ਜੀ, ਤਾਂ ਤੁਹਾਨੂੰ ਪਹਿਲਾਂ ਚੈੱਕ ਕਰਨਾ ਪੈਂਦਾ ਵੀ ਆਇਸ਼ਰ ਹੈ ਜਾਂ ਫੋਰਡ ਆ, ਕਿਹੜਾ ਟਰੈਕਟਰ ਆ ਪਹਿਲਾਂ ਤਾਂ ਦੱਸੋ ਬਾਈ ਜੀ, ਉੱਥੇ ਹਾਊਸ ਪਾਵਰ ਕੀ ਆ, ਠੀਕ ਹੈ ਨਾ ਜੀ। ਸੇਮ ਤਰੀਕੇ ਨਾਲ ਭਾਜੀ ਉਹਦੀ ਇਨਫੋਰਮੇਸ਼ਨ ਕਲੈਕਟ ਕਰਨ ਤੇ ਜ਼ਿਆਦਾ ਟਾਈਮ ਲੱਗਦਾ, ਉਹ ਭਾਜੀ ਅਸੀਂ ਹੁਣ ਕਲੈਕਟ ਕਰਨੀ ਸਟਾਰਟ ਕੀਤੀ ਆ। ਬਟ ਐਟ ਦੀ ਸੇਮ ਟਾਈਮ ਆਪਾਂ ਕੰਮ ਜਿਹੜਾ ਬੇਸਿਕ ਆਪਣਾ ਫੰਡਾ ਭਾਜੀ ਉਹ ਹੋਇਆ, ਪਲੀਜ਼ ਰਿਕੁਐਸਟ ਆ ਸਾਰਿਆਂ ਨੂੰ ਜੀ, ਇਹਦੇ ਚ ਪਹਿਲੀ ਗੱਲ ਤੇ ਇਹ ਹੈ ਕਿ ਮੇਰੇ ਨਾਲ ਮੇਰਾ ਕੋਈ ਬਿਜ਼ਨਸ ਇੰਟਰਸਟ ਨਹੀਂ ਹੈਗਾ ਇਹਦੇ ਚ, ਕਿਉਂਕਿ ਉਹ ਲੀਗਲ ਏਰੀਆ ਜੀ, ਉਹਨੂੰ ਅਸੀਂ ਸਿੰਪਲੀ ਇਸ ਲਈ ਆਰਗਨਾਈਜ਼ ਕੀਤਾ ਹੈ ਕਿ ਇੱਕ ਘਟਨਾ ਵਾਪਰੀ ਸੀ ਭਾਜੀ ਕਿ ਮੈਨੂੰ ਕਾਲ ਆਈ ਲੇਟ ਨਾਈਟ ਆਈ, ਮੇਰੇ ਬਹੁਤ ਅਜੀਬ ਦੋਸਤ ਨੇ ਜੀ, ਉਹ ਕਲਾਇੰਟ ਨੇ ਮੇਰੇ, ਸਾਰੇ ਕਲਾਇੰਟ ਦੋਸਤ ਹੀ ਨੇ ਲਗਭਗ, ਤੇ ਉਹਨੇ ਕਿਹਾ ਵੀ ਇੱਕ ਬਜ਼ੁਰਗ ਹੈ ਜੀ, ਇੰਡੀਆ ਚ ਗਿਆ ਜੀ, ਜਾ ਕੇ ਪਾਗਲ ਹੋ ਗਿਆ ਜੀ ਵਿਚਾਰਾ, ਉਹ ਆਪਣੇ ਆਪ ਨੂੰ ਹੋਟਲ ਚ ਬੰਦ ਕਰ ਲੈਂਦਾ ਦਿੱਲੀ ਦੇ ਵਿੱਚ ਜੀ, ਤੇ ਉਹ ਨਾ ਕਿਸੇ ਨੂੰ ਉਹਨੂੰ ਕੱਢ ਕੇ ਲੈ ਕੇ ਆਉਂਦੇ ਆ, ਫਲਾਈਟ ਚ ਕੋਈ ਲੈ ਕੇ ਆਉਣਾ ਚਾਹੁੰਦਾ ਤਾਂ ਜਹਾਜ਼ ਵਾਲੀ ਨੀ ਚੜਨ ਦਿੰਦੇ, ਉਹ ਅੱਗੋਂ ਜਵਾਬ ਦੇ ਦਿੰਦੇ ਵੀ ਹੀ ਇਜ਼ ਮੈਂਟਲੀ ਇਲ ਤੇ ਉਹ ਡਿਸੀਜਨ ਨਹੀਂ ਲੈ ਪਾ ਰਿਹਾ, ਤੇ ਉਹਨੂੰ ਤੁਸੀਂ ਓਵਰਸੀਜ਼ ਨਹੀਂ ਲੈ ਕੇ ਜਾ ਸਕਦੇ, ਅਸੀਂ ਇੰਡੀਆ ਦੀ ਗੌਰਮੈਂਟ ਨਾ ਕਰਦੇ ਉਹ ਨੀ ਜਵਾਬ ਦਿੰਦੇ, ਅਸੀਂ ਆਸਟ੍ਰੇਲੀਆ ਨਾ ਕਰਦੇ ਉਹ ਨੀ ਜਵਾਬ ਦਿੰਦੇ, ਅਸੀਂ ਪਲੀਜ਼ ਕੀ ਕਰੀਏ। ਤੇ ਭਾਜੀ ਇਟ ਵਾਜ਼ ਰੀਅਲੀ ਬਿਗ ਇਸ਼ੂ ਫੋਰ ਮੀ, ਤੇ ਅਸੀਂ ਚਲੋ ਲੀਗਲ ਲੋਇਰ ਨੂੰ ਕੰਸਲਟ ਕਰਕੇ ਭਾਜੀ ਮੈਂ ਉਹਨਾਂ ਨੂੰ ਦੱਸਿਆ ਵੀ ਐਂ ਕਰ ਲਓ, ਪਰ ਉਹਦਾ ਭਾਜੀ ਰਿਜ਼ਲਟ ਇਹੀ ਹੈ, ਉਹਦੀ ਆੜ ਦੇ ਵਿੱਚ ਹੀ ਭਾਜੀ ਇਹ ਫਿਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤਾ, ਤੇ ਉਹਨਾਂ ਨੇ ਭਾਜੀ ਇਹ ਫਿਰ 2 ਘੰਟਿਆਂ ਦਾ ਪੂਰਾ ਸੈਮੀਨਾਰ ਹੈ ਜਿਹੜਾ ਜੀ ਉਹ ਆਪਣੇ ਲਈ ਲਾ ਰਿਹਾ, ਤੇ ਫ੍ਰੀ ਹੈ, ਕੋਈ ਐਂਟਰੀ ਫੀਸ ਨਹੀਂ ਦੀ ਜੀ, ਪਰ ਸੀਟਾਂ ਲਿਮਿਟਡ ਨੇ ਜੀ, ਤੇ ਕੋਸ਼ਿਸ਼ ਕਰਾਂਗੇ ਰਿਕਾਰਡਿੰਗ ਕਰਕੇ ਭਾਜੀ ਇਸ ਹਰਮਨ ਰੇਡੀਓ ਦੇ ਜੀ, ਤਾਂ ਜੋ ਕਿ ਭਾਜੀ ਅੱਗੇ ਨੂੰ ਆਪਣੇ ਸਰੋਤਿਆਂ ਨੂੰ ਦੇ ਦੇਣ ਵੀ ਉੱਥੇ ਕੀ ਡਿਸਕਸ਼ਨ ਹੈ। ਉਹਦੇ ਚ ਹੋਰ ਵੀ ਕਾਫੀ ਚੀਜ਼ਾਂ ਨੇ ਜਿਹੜੀਆਂ ਭਾਜੀ ਮੇਰੇ ਲਈ ਵੀ ਪਹਿਲੀ ਵਾਰ ਸੁਣ ਰਿਹਾ ਉਹ ਗੱਲਾਂ ਮੈਂ, ਕਿਉਂਕਿ ਉਹਨਾਂ ਨੇ ਮੈਨੂੰ ਪੂਰੀ ਬਣਾ ਕੇ ਭੇਜਿਆ ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਵਰ ਕਰਾਂਗੇ। ਇਹਨੂੰ ਆਪਦੀ ਵਾਈਫ ਨੂੰ ਜ਼ਰੂਰ ਨਾਲ ਲੈ ਕੇ ਆਓ ਜੀ, ਮਤਲਬ ਤੁਹਾਡੇ ਨਾਲੋਂ ਤੁਹਾਡੇ ਪਾਰਟਨਰ ਦਾ ਦੇਖਣਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਫੁੱਲ ਟਾਈਮ ਵਰਕਿੰਗ ਹੋ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਪਤਾ ਹੋਊਗਾ, ਉਹ ਅੱਜ ਤੋਂ ਹੀ ਆਪਣੇ ਆਪ ਨੂੰ ਅਲਰਟ ਰੱਖਣਾ। ਤੇ ਪਰ ਇੱਕ ਚੌਥਾ ਕਿ ਮਰਨ ਤੋਂ ਵੱਡਾ ਸੱਚ ਤਾਂ ਕੋਈ ਦੁਨੀਆਂ ਤੇ ਹੈ ਨਹੀਂ ਜੀ।
ਜੀ ਜੀ ਦੇਖੋ ਇਹ ਤਾਂ ਇੱਕ ਕੌੜੀ ਸੱਚਾਈ ਆ, ਉਹ ਵੱਜਦੀ ਆ, ਸੱਟ ਵੱਜਦੀ ਆ ਹਰ ਬੰਦੇ ਨੂੰ ਜਦੋਂ ਗੱਲ ਕਰਦਾ ਮਨ ਮਰਾਉਣ ਦੀ। ਪਰ ਇਹਨੂੰ ਮੰਨ ਕੇ ਚੱਲੋ, ਤੁਸੀਂ ਇਸ ਚੀਜ਼ ਨੂੰ ਡਰੋ ਨਾ, ਜੇ ਤੁਹਾਨੂੰ ਕੋਈ ਕਹਿੰਦਾ ਕਰਦਾ, ਜਿਵੇਂ ਹੁਣ ਸਾਡੇ ਸਰੋਤੇ ਵੀ ਵਿਚਾਰੇ ਡਰੇ ਆ, ਉਸ ਬ੍ਰਹਮਟਨ ਤੋਂ ਸਾਡੇ ਮਹਿੰਦਰ ਸਿੰਘ ਹਾਂਸੋਰ ਨੇ ਦਵਾ ਦਾ ਮੇਲ ਕਰੀ, ਬਾਈ ਜੀ ਸੁੱਖ ਸੁੱਖ ਬੋਲੋ, ਮਿੰਟੂ ਬਾਈ ਨੂੰ ਕੁਝ ਨਹੀਂ ਆਉਣਾ, ਉਹ ਸਾਡੇ ਕੋਲ ਆਉਣਾ, ਉਹਨਾਂ ਨੇ ਅਸੀਂ ਉਡੀਕੀ ਜਾਂਦੇ ਹਾਂ। ਦੇਖੋ ਸਾਰੇ ਸੁੱਖ ਸੁੱਖਦੇ ਹਾਂ ਅਸੀਂ ਸਾਰੇ ਸੱਜਣਾ ਮਿੱਤਰਾਂ ਦੀ, ਪਰ ਸੁੱਖ ਸੁੱਖ ਦੇ ਵਿੱਚ ਅਸੀਂ ਕਈ ਵਾਰੀ ਕੀ ਹੁੰਦਾ ਨਾ, ਅੱਖਾਂ ਨਾ ਮਿਚੀਏ ਜਾਂ ਕਿਸੇ ਗੱਲ ਤੋਂ ਪਰਦਾ ਨਾ ਕਰੀਏ, ਉਹ ਪਰਦਾ ਕੱਲ ਨੂੰ ਖਤਰਨਾਕ ਹੋਵੇ, ਕੱਲੇ ਆਪਦੇ ਆਪ ਨੂੰ ਭਰਮ ਭੁਲੇਖਾਂ ਚ ਰੱਖ ਕੇ। ਇਹ ਤਾਂ ਇੱਕ ਸੱਚ ਆ, ਇਹ ਤਾਂ ਵਾਪਰਨਾ ਹੀ ਆ, ਅੱਜ ਨੀ ਸਵੇਰੇ ਸਵੇਰੇ ਨੀ ਪਰਸੋਂ, ਤੇ ਹਰ ਇੱਕ ਨਾਲ ਵਾਪਰਨਾ। ਤੇ ਸੋ ਸਾਨੂੰ ਇਸ ਨੂੰ ਖੁੱਲੇ ਦਿਲ ਨਾਲ ਇਹਨੂੰ ਮੰਨਣਾ ਚਾਹੀਦਾ, ਸਵੀਕਾਰ ਕਰਨਾ ਚਾਹੀਦਾ। ਮੌਤ ਤੋਂ ਡਰੀਦਾ ਨਹੀਂ ਹੁੰਦਾ, ਮੌਤ ਐਡੀ ਕੋਈ ਚੀਜ਼ ਨਹੀਂ ਹੈ, ਉਹ ਤੋਂ ਐਵੇਂ ਡਰੀ ਜਾਂਦਾ ਜਿਹੜਾ ਜਿਹੜਾ ਕਹਿੰਦੇ ਨਹੀਂ ਹੁੰਦੇ ਵੀ ਤੁਹਾਨੂੰ ਵਧੀਆ ਸ਼ਾਂਤੀ ਦਿੰਦੀ ਹੈ ਪਰਮਾਨੈਂਟ, ਉਹ ਚੀਜ਼ ਆ ਮੌਤ ਅਸਲ ਸਹੀ ਮਾਇਨੇ ਚ ਤਾਂ। ਤੇ ਪਰ ਅਸੀਂ ਡਰ ਡਰਾ ਕੇ ਹੋਰ ਇਹ ਚੀਜ਼ਾਂ ਕਰਕੇ, ਕਿਉਂਕਿ ਸਾਡਾ ਇੱਕ ਮੋਹ ਪਿਆਰ ਹੀ ਨਾ ਵੱਧ ਜਾਂਦਾ। ਸੋ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਆਪਣੇ ਆਪ ਨੂੰ ਦਲਾਸੇ ਨਾ ਦਿਓ, ਸੱਚਾਈ ਨੂੰ ਜਾਣੋ, ਸੱਚਾਈ ਨੂੰ ਜਾਣ ਕੇ ਪ੍ਰਿਪੇਅਰ ਹੋ। ਜਦੋਂ ਤੁਸੀਂ ਪ੍ਰਿਪੇਅਰ ਹੋ ਕਿਸੇ ਵੀ ਰਾਹ ਤੇ ਚੱਲਣ ਲਈ, ਜੇ ਤੁਹਾਨੂੰ ਪਤਾ ਵੀ ਇਸ ਰਾਹ ਦੇ ਉੱਤੇ ਭੱਖੜਾ ਤੇ ਤੁਸੀਂ ਘਰੋਂ ਹੀ ਜੁੱਤੀ ਪਾ ਕੇ ਚੱਲੇ ਹੋ, ਤਾਂ ਤੁਸੀਂ ਉਸ ਤੇ ਆਰਾਮ ਨਾਲ ਸਫ਼ਰ ਕਰ ਲਓਗੇ। ਤੇ ਜੇ ਤੁਸੀਂ ਘਰੋਂ ਜੁੱਤੀ ਨਹੀਂ ਪਾਈ ਤਾਂ ਉਹ ਭੱਖੜੇ ਵਾਲਾ ਰਾਹ ਤੁਹਾਨੂੰ ਵੀ ਤੰਗ ਕਰੂਗਾ, ਤੁਹਾਡੇ ਪਿਛਲਿਆਂ ਨੂੰ ਵੀ ਤੰਗ ਕਰੂਗਾ। ਸੋ ਇਹੀ ਜਿਹੜੀ ਸੁਨੇਹਾ ਜੀ ਸੰਧੂ ਸਾਹਿਬ ਦਾ। ਸੰਧੂ ਸਾਹਿਬ ਤੁਸੀਂ ਵੇਲੇ ਵੇਲੇ ਸਿਰ ਜੁੜਦੇ ਹੋ, ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ, ਤੇ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੇ ਕਮਿਊਨਿਟੀ ਦੇ ਕੰਮਾਂ ਲਈ ਤੁਸੀਂ ਖੜਦੇ ਹੋ, ਅੱਧੀ ਰਾਤ ਖੜਦੇ ਹੋ। ਇਸ ਲਈ ਮੈਂ ਸਾਰੇ ਰੇਡੀਓਜ਼ ਦੇ ਲਿਸਨਰ ਬੰਨਿਓ ਤੇ ਸਾਰਿਆਂ ਬੰਨਿਓ ਤੁਹਾਡਾ ਧੰਨਵਾਦ ਕਰਦਾ ਜੀ, ਤੇ ਤੁਹਾਡੇ ਕੀਮਤੀ ਸਮੇਂ ਲਈ ਵੀ ਤੁਹਾਡਾ ਧੰਨਵਾਦ। ਤੇ ਮੈਂ ਇੱਕ ਵਾਰੀ ਫੇਰ ਦੱਸਦੇ ਹਾਂ, ਬ੍ਰਿਸਬਨ ਦੇ ਵਿੱਚ ਕੈਂਗਰੂ ਪੁਆਇੰਟ ਦੇ ਉੱਤੇ ਸ਼ਾਮ ਨੂੰ 6 ਵਜੇ ਜੀ, ਸਿੱਧੂ ਸਾਹਿਬ
6:30
6:30 22 ਤਰੀਕ ਨੂੰ ਤੇ ਇਹ ਹੋ ਰਿਹਾ ਜੀ ਫੰਕਸ਼ਨ, ਤੇ ਜਿਹੜੇ ਬ੍ਰਿਸਬਨ ਮੇਲੇ ਜ਼ਰੂਰ ਪਹੁੰਚਣ 22 ਜੂਨ।
ਹਾਂਜੀ
ਜਾਨੀ ਕਿ ਪਰਸੋਂ
ਮੇਨ ਤੋਂ ਕੈਂਗਰੂ ਪੁਆਇੰਟ। ਹਾਂਜੀ ਪਰਸੋਂ ਬਾਜੀ, ਮੇਰੇ ਖਿਆਲ ਸੀ ਮੈਨੂੰ ਵੀ ਯਾਦ ਕਰਨਾ ਪੈਣਾ ਜੀ ਅੱਜ ਡੇਟ ਕੀ ਹੈ ਜੀ।
ਜੀ ਜੀ ਕੋਈ ਚੱਕਰ ਨਹੀਂ, ਅਸੀਂ ਆਪਾਂ ਹਰਮਨ ਰੇਡੀਓ ਦੇ ਪੇਜ ਤੇ ਸ਼ੇਅਰ ਕਰਦੇ ਹਾਂ ਜੀ ਤੁਹਾਡੀ ਇਹ ਜਾਣਕਾਰੀ ਵੀ, ਤੇ ਕੋਸ਼ਿਸ਼ ਕਰਦੇ ਹਾਂ ਸਰੋਤਿਆਂ ਨੂੰ ਬੇਨਤੀ ਹੈ ਵੀ ਬ੍ਰਿਸਬਨ ਰਹਿਣ ਵਾਲੇ ਸੱਜਣ ਮਿੱਤਰ ਜ਼ਰੂਰ ਅਟੈਂਡ ਕਰਕੇ ਆਉਣਗੇ ਸੈਮੀਨਾਰ ਨੂੰ, ਫ੍ਰੀ ਦਾ ਸੈਮੀਨਾਰ ਆ ਤੇ ਤੁਸੀਂ ਕਾਫੀ ਕੁਝ ਸਿੱਖ ਕੇ ਆਉਂਗੇ ਇੱਥੋਂ। ਸੋ ਬਹੁਤ ਬਹੁਤ ਮਿਹਰਬਾਨੀ ਸੰਧੂ ਸਾਹਿਬ,
ਸ਼ੁਕਰੀਆ ਜੀ, ਬਰਾੜ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ।
ਸੋ ਬਹੁਤ ਮਿਹਰਬਾਨੀ। ਸੋ ਦੋਸਤੋ, ਜਸਪਾਲ ਸਿੰਘ ਸੰਧੂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਕਾਫੀ ਵਧੀਆ ਜਿਹੜੀਆਂ ਗੱਲਾਂ ਅਕਸਰ ਉਹ ਦੱਸਦੇ ਆ, ਕਾਨੂੰਨ ਜਿਹੜੀਆਂ ਗੱਲਾਂ ਬੜੀ ਬੇਵਾਕੀ ਨਾਲ ਦੱਸਦੇ ਆ ਤੇ ਬੜੇ ਖੁੱਲ੍ਹ ਦਿਲੀ ਨਾਲ ਹੈਲਪ ਵੀ ਕਰਦੇ ਸਾਰਿਆਂ ਦੀ, ਤੇ ਹਰਮਨ ਰੇਡੀਓ ਨਾਲ ਪੰਜਾਬੀ ਅਖਬਾਰ ਨਾਲ ਸ਼ੁਰੂ ਤੋਂ ਜੁੜੇ ਆਏ ਆ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੀ। ਸੋ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆ ਰਹੇ ਆ ਜੀ, ਝੜੀ ਲੱਗੀ ਹੋਈ ਆ ਸੁਨੇਹਾਂ ਦੀ ਤੇ ਫੋਨ ਕਾਲਾਂ ਵੀ। ਸਰਬਜੀਤ ਨੂੰ ਕਿਹਾ ਵੀ ਖੋਲੋ ਜੀ, ਦੂਜੇ ਸੱਜਣਾ ਮਿੱਤਰਾਂ ਦੀਆਂ ਵੀ ਆਪਾਂ ਕਾਲਾਂ ਲਈਏ, ਜਿੰਨੇ ਚਿਰ ਚ ਕੋਈ ਕਾਲ ਆਉਂਦੀ ਆ ਉਨੇ ਚਿਰ ਚ ਮੈਂ ਨਾ ਭੱਜ ਭੱਜ ਕੇ ਮੈਸੇਜ ਪੜਦਾ, ਠੀਕ ਆ ਜੀ, ਸਪੀਡ ਨਾਲ ਜਿਹਨੂੰ ਕਹਿੰਦੇ ਹੁੰਦੇ ਆ। ਰਾਜੀ ਭੰਗੂ ਜੁੜੇ ਸੀ ਜੀ ਸਿੰਗਾਪੁਰ ਤੋਂ ਹੁਣ ਤੋਂ ਘੰਟਾ ਪਹਿਲਾਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਪਰਿਵਾਰ ਨੂੰ ਜੀ, ਸਤਿ ਸ੍ਰੀ ਅਕਾਲ ਤੁਹਾਡੀ ਪ੍ਰਵਾਨ ਹੋ ਗਈ ਹੈ ਜੀ। ਰਾਜੀ ਭੰਗੂ ਤੋਂ ਬਾਅਦ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਸਨ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ ਤੇ ਜਾਣਕਾਰੀ ਭਰਪੂਰ ਆ, ਤੇ ਕਹਿੰਦੇ ਤੜਕ ਅੱਜ ਭਾਰੀ ਮੀਂਹ ਪੈਣ ਤੋਂ ਬਾਅਦ ਅੱਜ ਬੜਾ ਵਧੀਆ ਮੌਸਮ ਲੱਗਿਆ ਜੀ, ਤੇ ਕੋਈ ਧਾਰਮਿਕ ਸੌਂਗ ਪਲੇ ਕਰ ਦਿਓ ਜੀ, ਕੋਸ਼ਿਸ਼ ਕਰਾਂਗੇ ਧਾਰਮਿਕ ਸੌਂਗ ਦੀ ਵੀ ਜੀ। ਤੇ ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੇਰੀਆਂ ਗਲਤੀਆਂ ਮੈਨੂੰ ਹੀ ਦੱਸੋ, ਹੋਰ ਕਿਸੇ ਨੂੰ ਨਹੀਂ, ਕਿਉਂਕਿ ਇਹਨਾਂ ਨੂੰ ਮੈਂ ਹੀ ਦੂਰ ਕਰ ਸਕਦਾ, ਹੋਰ ਕੋਈ ਨਹੀਂ। ਉਹ ਉਹਨਾਂ ਨੇ ਇੱਕ ਕੋਟ ਭੇਜੀ ਹੈ ਜੀ, ਬਿਲਕੁਲ ਜੀ, ਤੇ ਨਾਲ ਇਹ ਅਧੂਰੀ ਕੋਟ ਆ ਜੀ, ਇਹਨੂੰ ਪੂਰਾ ਮੈਂ ਕਰ ਦਿੰਦਾ ਵੀ ਜੇ ਮੈਂ ਗਲਤੀ ਕਰਦਾ ਮੈਨੂੰ ਦੱਸੋ, ਤੇ ਜੇ ਕੋਈ ਚੰਗਾ ਕਾਰਜ ਕਰਦਾ ਤਾਂ ਲੋਕਾਂ ਨੂੰ ਦੱਸੋ, ਤਾਂ ਕਿ ਚੰਗਿਆਈ ਫੈਲ ਸਕੇ ਤੇ ਗਲਤੀ ਦਾ ਸੁਧਾਰ ਹੋ ਸਕੇ। ਇਹ ਬਹੁਤ ਹੀ ਕਾਰਗਰ ਫਾਰਮੂਲਾ, ਅਪਣਾ ਕੇ ਦੇਖਿਓ, ਬਹੁਤ ਦਿਲ ਨੂੰ ਸਕੂਨ ਦਿੰਦਾ। ਤੇ ਸਾਡੇ ਨਾਲ ਜੁੜੇ ਆ ਜੀ ਸਰਵਣ ਸਿੰਘ, ਸਰਵਣ ਸਿੰਘ ਮੈਲਬਨ ਵਾਲੇ ਜੁੜੇ ਆ ਜੀ, ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਅੱਜ ਤਾਂ ਅੱਤ ਕਰਵਾਤੀ ਬਰਾੜ ਸਾਹਿਬ, ਪ੍ਰੋਗਰਾਮ ਸਟਾਰਟ ਕਰਕੇ ਅੱਜ ਤਾਂ ਆਵਾਜ਼ ਪੂਰੀ ਖੜਕਦੀ ਆ ਬਰਾੜ ਸਾਹਿਬ, ਚਾਹ ਦਾ ਕੱਪ ਪਹਿਲਾਂ ਮਿਲ ਜੇ ਆਵਾਜ਼ ਖੜਕਣ ਲੱਗ ਜਾਂਦੀ ਹੈ ਜੀ, ਜੇ ਨਾ ਮਿਲੇ ਤਾਂ ਫਿਰ ਥੋੜੀ ਜੀ ਠੰਡੀ ਪੈ ਜਾਂਦੀ ਆ, ਫਰਕ ਵਾਲਾ ਕੋਈ ਪੈਂਦਾ ਨਹੀਂ। ਇਹ ਇੰਨਾ ਕੁ ਹੈ ਵੀ ਇਹ ਵੀ ਨਹੀਂ ਹੈਗਾ ਵੀ ਆਪਾਂ ਨੂੰ ਚਾਹ ਬਿਨਾਂ ਕੋਈ ਸਰਦਾ ਨਹੀਂ, ਟਰਾਈ ਕਰੋ ਬਰਾੜ ਸਾਹਿਬ ਡੇਲੀ ਸਟਾਰਟ ਕਰਨ ਦੀ, ਜੋ ਤੁਸੀਂ ਪ੍ਰੋਗਰਾਮ ਰਨ ਕਰਦੇ ਹੋ ਹੋਰ ਕੋਈ ਨਹੀਂ ਕਰਦਾ ਹਰਮਨ ਰੇਡੀਓ ਤੇ। ਵੀ ਲਵ ਟੂ ਲਿਸਨ ਯੂਅਰ ਵੋਇਸ ਬਰਾੜ ਸਾਹਿਬ, ਖਿੱਚ ਕੇ ਰੱਖੋ ਬਰਾੜ ਸਾਹਿਬ, ਵੀ ਆਰ ਵਿਦ ਯੂ ਐਂਡ ਲਵ ਯੂ, ਸਤਿ ਸ਼੍ਰੀ ਅਕਾਲ। ਸੋ ਸਰਵਣ ਬਾਈ ਦੇਖੋ, ਮੈਂ ਤਾਂ ਜਿੰਨਾ ਕੁ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਤਕਰੀਬਨ 5 ਦਿਨ ਹਫ਼ਤੇ ਚੋਂ ਹਾਜ਼ਰੀ ਲਵਾਉਣਾ ਤੁਹਾਡੇ ਨਾਲ, ਤੇ ਉਮੀਦ ਹੁੰਦੀ ਹੈ ਵੀ ਤੁਸੀਂ ਵੀ ਮੈਨੂੰ ਪਿਆਰ ਦਿੰਦੇ ਹੋ ਤਾਂ ਹੀ ਮੈਂ 5 ਦਿਨ ਆ ਸਕਦਾ। ਸੋ ਬਾਕੀ ਵੀ ਲਿਸਨਰ ਜਿਹੜੇ ਪ੍ਰੋਗਰਾਮ ਕਰਦੇ ਆ, ਬਹੁਤ ਵਧੀਆ ਪ੍ਰੋਗਰਾਮ ਕਰਦੇ ਆ, ਤੁਸੀਂ ਉਹਨਾਂ ਨੂੰ ਨਾ ਜੇ ਕੋਈ ਵੀ ਗੱਲ ਤੁਹਾਨੂੰ ਲੱਗੇ ਵੀ ਇਹ ਗੱਲ ਸਹੀ ਨਹੀਂ ਹੈ ਤਾਂ ਉਹੀ ਜਿਹੜੀ ਪਿਛਲੀ ਈਮੇਲ ਮੰਗੋ, ਉਹਨਾਂ ਨੂੰ ਫੀਡਬੈਕ ਦਿਆ ਕਰੋ, ਉਹ ਜ਼ਰੂਰ ਆਪਣੇ ਆਪ 'ਚ ਹੋਰ ਵਧੀਆ ਚੀਜ਼ਾਂ ਲੈ ਕੇ ਆਉਣਗੇ। ਅਗਲਾ ਮੈਸੇਜ ਲੈਣ ਤੋਂ ਪਹਿਲਾਂ ਕਾਲ, ਅੰਮ੍ਰਿਤ ਸਿੱਧੂ ਸਿਡਨੀ ਵਾਲੇ ਜੁੜ ਚੁੱਕੇ ਆ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
ਸਤਿ ਸ਼੍ਰੀ ਅਕਾਲ ਸਾਹਿਬ, ਆਪਣਾ ਪਹਿਲਾਂ ਵੀ ਕੀਤੀ ਹੈ, ਹੁਣ ਵੀ ਕੀਤੀ, ਅੱਗੇ ਵੀ ਕਰਨਗੇ, ਬਟ ਮੇਰਾ ਵੀ ਬੜਾ ਫਾਇਦਾ ਕਰਤਾ ਭਾਜੀ। ਆ ਜਿਹੜੀ ਤੁਸੀਂ ਆ ਲੈਂਡ ਵਾਲੀ ਗੱਲ ਕੀਤੀ ਸੀ ਨਾ ਘਰ ਵਾਲੀ, ਭਾਜੀ ਮਹਾਰਾਜ ਨੇ ਬਚਿਆ ਸੀ ਵੀ ਇੱਥੇ ਜਗ੍ਹਾ ਲਈ ਹੈ, ਪਲੋਟ ਲਿਆ ਖਾਲੀ ਘਰ ਬਣਾਉਣ ਵਾਸਤੇ, ਤੇ ਹਾਂਜੀ, ਤੇ ਉਹ ਬਸ ਮੈਂ ਵੀ ਕਨਵਿੰਸਰ ਨੂੰ ਹੁਣ ਹੁਣੇ ਆਪਣਾ ਭਾਜੀ ਦੱਸ ਕੇ ਗਏ ਨੇ ਕਿ ਉਹਦੀ ਫੀਸ 400 to 600 ਹੋਏਗੀ ਮੈਕਸੀਮਮ ਨਾ, ਤੇ ਮੈਂ ਤੁਹਾਡੇ ਨੂੰ $1,000 ਦਾ ਗੱਲ ਹੋਈ ਵੀ $1,000 ਤੈਨੂੰ ਦਵਾਂਗੇ ਆਪਾਂ, ਤੇ ਉਹ ਕਨਵਿੰਸਰ ਨੇ ਨਾ ਭਾਜੀ ਤੁਹਾਡੇ, ਮੈਂ ਕੱਲ ਦਾ ਸ਼ੋਅ ਸੁਣ ਕੇ ਨਾ, ਮੈਂ ਕੱਲ ਦਾ ਬਣੇ ਪਰਸੋਂ ਦੇ ਸੁਣ ਕੇ ਮੈਂ ਕਨਵਿੰਸਰ ਨੂੰ ਫੋਨ ਕੀਤਾ, ਮੈਂ ਕਿਹਾ ਵੀ ਸਾਡੀ ਪ੍ਰੋਪਰਟੀ ਦੇ ਅੱਜ ਵੀ ਏਦਾਂ ਦੀ ਕੋਈ ਗੱਲ ਹੈ, ਦੱਸ ਵੀ ਜਿਹੜੀ, ਕਹਿੰਦਾ ਨਹੀਂ ਕੋਈ ਦਿੱਕਤ ਨੀ, ਮੈਂ ਕੋਈ ਲਾਈਨ ਲੰਘਦੀ ਹੋਏ ਵੀ ਜੇ ਕੁਛ ਕੰਸਟਰਕਸ਼ਨ ਨਾ ਕਰ ਸਕੀਏ ਜਾਂ ਕੁਛ ਏਦਾਂ, ਕਹਿੰਦਾ ਨਹੀਂ ਏਦਾਂ ਦੀ ਕੋਈ ਗੱਲ ਨੀ ਹੈਗੀ, ਮੈਂ ਕਿਹਾ ਦੇਖ ਲੈ, ਮੈਂ ਪੇਪਰ ਦੁਬਾਰਾ ਪੜ੍ਹ ਦੇਣ, ਮੈਂ ਸਾਈਨ ਤੇ ਕਰਤੇ ਨੇ, ਪ੍ਰੋਪਰਟੀ ਵੀ ਮੇਰੇ ਨਾਲ ਹੋ ਗਈ ਹੈ ਬਟ ਤੇਰੇ ਪੈਸੇ ਨੀ ਅਜੇ ਮੈਂ ਦਿੱਤੇ, ਮੈਂ ਪੜ੍ਹਨ ਦੇਣ ਦੁਬਾਰਾ। ਫਿਰ ਉਹਨੇ ਮੈਨੂੰ ਦੱਸਿਆ ਵੀ ਏਦਾਂ ਆ ਥੱਲਿਓ ਪਾਣੀ ਦੀ ਪੈਪ ਨਿਕਲਦੀ ਹੈ, ਉਹਦੇ ਉੱਤੇ ਆਪਾਂ ਕੰਸਟਰਕਸ਼ਨ ਨੀ ਕਰ ਸਕਦੇ, ਬਟ ਉਹ ਐਜ ਦੇ ਵੇ ਬਿਲਕੁਲ ਜਿਹੜਾ ਸਾਡਾ ਐਜ ਹੁੰਦੀ ਹੈ ਨਾ ਘਰ ਦੀ, ਉੱਥੇ ਆ ਤੇ ਉੱਥੋਂ 2-2.5 meters ਅੰਦਰ ਨੂੰ ਘਰ ਬਣੇਗਾ, ਤੇ ਉਹਦਾ ਤੁਸੀਂ ਵਰੀ ਨਾ ਕਰੋ ਨਾ। ਮੈਂ ਕਿਹਾ ਯਾਰ ਚੱਲ ਠੀਕ ਹੈ, ਕੋਈ ਪ੍ਰੋਬਲਮ ਤੇ ਨਹੀਂ, ਬਟ ਮੈਂ ਤੁਹਾਨੂੰ ਦੱਸਣਾ ਤੇ ਚਾਹੀਦਾ ਸੀ ਨਾ, ਯੂ ਤੂੰ ਪ੍ਰੋਫੈਸ਼ਨਲ ਹੈ ਤੇ ਯੂ ਹੈਵ ਟੂ ਟੈਲ ਅਸੀਂ ਨਾ, ਤੇ ਡਜ਼ਨਟ ਮੀਨ ਲਾਈਕ ਵੀ ਤੂੰ ਵੀ ਉਹ ਆਪਣਾ ਇੰਡੀਅਨ ਪਾਕਿਸਤਾਨੀ ਹੈ, ਮੈਂ ਕਿਹਾ ਤੂੰ ਵੀ ਚੱਲ ਆਪਣੀ ਕਮਿਊਨਿਟੀ ਦਾ ਹੈ, ਬਟ ਇਹਦਾ ਮਤਲਬ ਆ ਥੋੜੀ ਵੀ ਅਗਰ ਤੇਰੇ ਕੋਲ ਕੋਈ ਵੈਸਟਰਨ ਕਲਚਰ ਦਾ ਆਉਂਦਾ ਜਾਂ ਇਹਨਾਂ ਦਾ ਬੋਨ ਬਰੀਡ ਆਉਂਦਾ, ਤੂੰ ਉਹਦੇ ਨਾਲ ਪ੍ਰੋਫੈਸ਼ਨਲੀ ਗੱਲ ਕਰਦਾ ਤੇ ਸਾਡੇ ਤੋਂ ਬਸ ਆ ਜਾਓ ਫਟਾਫਟ ਸਾਈਨ ਕਰਾ ਜਾਓ ਤੇ ਇਦਾਂ ਦੈਟ ਨਾ। ਮੈਂ ਚਲੋ ਉਦੋਂ ਬਾਅਦ ਇੱਕ ਹੋਰ ਮੈਨੂੰ ਆਪਣਾ ਆਪਣੇ ਫਰੈਂਡ ਨੇ ਦੱਸਿਆ ਸੀ ਕਿ ਮੈਲਬੋਰਨ ਚ ਘਰ ਦੀ ਜਗ੍ਹਾ ਬਹੁਤ ਜ਼ਿਆਦਾ ਸੀਗੀ, ਨੀਅਰ ਅਬਾਊਟ 2,500 square meters, ਬਟ ਚੀਪ ਬਹੁਤ ਸੀਗਾ, ਤੇ ਮੈਂ ਪੁੱਛਿਆ ਵੀ ਚੀਪ ਕਿਉਂ ਸੀਗਾ, ਉਹਨੇ ਕਿਹਾ ਵੀ ਉਹਦੇ ਪਿੱਛੋਂ ਨਾ ਲਾਈਨ ਲੰਘਦੀ ਬਿਜਲੀ ਦੀ, ਉਹਦੇ ਬੜੀ ਜਗ੍ਹਾ ਪਿੱਛੇ ਸਾਨੂੰ ਖਾਲੀ ਛੱਡਣੀ ਪਵੇਗੀ, ਤਾਂ ਕਰਕੇ ਉਹ ਉੱਥੇ ਹੁਣ ਉਹ ਇੰਨੇ ਦਿਨਾਂ ਤੋਂ ਸੇਲ ਤੇ ਲੱਗੀ ਹੈ, ਉਹ ਹੈ ਬੜੀ ਚੀਪ ਹੈ, ਆਪਾਂ ਸਿਰਫ ਕੁਛ ਲਿਮਿਟਿਡ ਏਰੀਆ ਤੇ ਕੰਸਟਰਕਸ਼ਨ ਕਰ ਸਕਦੇ ਹਾਂ, ਬਸ ਹੋਰ ਨੀ ਕਿਤੇ ਕਰ ਸਕਦੇ, ਤੇ ਇਸ ਕਰਕੇ ਭਾਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ, ਤੇ ਮੈਂ ਵੀ ਅਗਲੇ ਮਹੀਨੇ ਪ੍ਰੋਗਰਾਮ ਬਣਾਇਆ ਵੇ, ਮੈਂ ਵੀ ਤੁਹਾਡੇ ਪੜੋਸ ਚ ਆਉਣਾ ਪਿਆ ਵਾ।
ਅੱਛਾ, ਪੜੋਸ ਚ ਕਿੱਥੇ?
ਐਡੀਲੇਡ ਨੀ, ਮੈਂ ਆਪਣਾ ਬਣਾਇਆ ਪ੍ਰੋਗਰਾਮ ਛੋਟੇ ਭਰਾ ਨੂੰ ਮਿਲ ਕੇ ਆਉਣਾ ਅਮੈਰੀਕਾ, ਮੈਕਸੀਕੋ ਕੈਨੇਡਾ ਤੇ ਅਮੇਰਿਕਾ ਹੁੰਦਾ ਆ। ਬਾਕੀ ਆਪਣਾ ਉੱਥੇ ਮੇਲੇ ਜਰੂਰ ਮਿਲਾਂਗੇ, ਨਾਲ ਰੇਡੀਓ ਦੇ ਥਰੂ ਤੇ ਚਲੋ ਆਪਾਂ ਕਨੈਕਟ ਦੇ ਚਾਹੀਦਾ। ਬਾਕੀ ਮੇਰੇ ਵੱਲੋਂ ਫਿਰ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ, ਤੇ ਇਹ ਬਸ ਇਸੇ ਮਹਾਰਾਜ ਦੇਰ ਰੱਖੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ, ਤੁਹਾਨੂੰ ਵੀ, ਤੇ ਇਸੇ ਤਰ੍ਹਾਂ ਦੀ ਸਾਰੀ ਕਮਿਊਨਿਟੀ ਨੂੰ ਅਵੇਅਰ ਕਰਦੇ ਰਹੋ ਜੀ। ਬੜਾ ਬੜਾ ਧੰਨਵਾਦ ਬਰਾੜ ਸਾਹਿਬ,
ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਬਹੁਤ ਮਿਹਰਬਾਨੀ। ਸੋ ਅੰਮ੍ਰਿਤ ਸਿੱਧੂ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਥੋੜੇ ਜਿਹੇ ਅਵੇਅਰ ਹੋਏ ਆ, ਤਾਂ ਦੇਖੋ ਕੋਈ ਨਾ ਕੋਈ ਗੱਲ ਤਾਂ ਨਿਕਲ ਹੀ ਆਉਂਦੀ ਆ। ਸੋ ਮੇਰੀ ਤਾਂ ਦੋਸਤੋ ਇਹੀ ਕੋਸ਼ਿਸ਼ ਆ ਵੀ ਜਦੋਂ ਵੀ ਠੇਡਾ ਵੱਜੇ ਨਾ ਸਾਡੇ, ਠੇਡਾ ਵੱਜਣ ਸਾਰ ਅਸੀਂ ਉਹਦੇ ਤੇ ਨਾਲ ਦੀ ਨਾਲ ਪੀਲਾ ਰੰਗ ਲਾ ਕੇ ਤੇ ਉੱਥੇ ਬੋਰਡ ਲਾ ਦਈਏ ਵੀ ਇੱਥੇ ਪੱਥਰ ਆ ਜੀ, ਇੱਥੇ ਠੇਡਾ ਬਚ ਸਕਦਾ ਤੇ ਬਚੋ। ਇਹ ਸਾਡੀ ਸੋਚ ਹੋਣੀ ਚਾਹੀਦੀ ਆ, ਨਾ ਕਿ ਇਹ ਸੋਚ ਹੋਣੀ ਚਾਹੀਦੀ ਆ ਵੀ ਮੈਨੂੰ ਕੀ ਆ, ਜੇ ਕੋਈ ਵੱਜਦਾ ਤਾਂ ਖਾਵੇ ਸਾਲਾ, ਆਪੇ ਮੈਂ ਤਾਂ ਖਾਧਾ ਹੀ, ਹੋਰ ਵੀ ਖਾਵੇ। ਸੋ ਇਸ ਚੀਜ਼ ਤੋਂ ਅਸੀਂ ਪਰਹੇਜ਼ ਕਰੀਏ, ਅਸੀਂ ਅਵੇਅਰ ਕਰੀਏ ਇੱਕ ਦੂਜੇ ਨੂੰ, ਤੇ ਇੱਕ ਚੰਗਾ ਰਾਹ ਬਣਾ ਦਈਏ, ਜਿਹੜਾ ਇੱਕ ਵਹਿਮ ਨਹੀਂ ਸਾਨੂੰ ਪਾਇਆ ਜਾਂਦਾ ਵੀ ਮੈਂ ਕਰਤਾ ਤਾਂ ਖਣੀ ਕੋਈ ਫਾਇਦਾ ਨਾ ਠਾ ਜੇ, ਤੇ ਉਹਦਾ ਇਹ ਨਾ ਹੋ ਜਾਓ ਮੇਰੇ ਤੋਂ ਅੱਗੇ ਨਾ ਲੰਘ ਜਾਓ। ਨਹੀਂ ਨਹੀਂ, ਮੈਂ ਗਰੰਟੀ ਕਰਦਾ ਤੁਸੀਂ 50 ਬੰਦਿਆਂ ਦਾ ਫਾਇਦਾ ਕਰਕੇ ਦੇਖੋ ਤੇ ਤੁਹਾਨੂੰ ਬੈਠਿਆਂ ਨੂੰ ਸਾਰਾ ਕੁਝ ਮਿਲ ਜੂਗਾ। ਅਜੇਪਾਲ ਸਿੰਘ ਜੁੜ ਚੁੱਕਿਆ ਬ੍ਰਿਸਬਨ ਵਾਲੇ, ਅਜੇਪਾਲ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਵਧੀਆ ਜਾਣਕਾਰੀ
ਜੀ ਜੀ। ਸਤਿ ਸ੍ਰੀ ਅਕਾਲ ਜੀ।
ਤੇ ਮਿੰਟੂ ਭਾਜੀ, ਮੈਂ ਇੱਕ ਹੋਰ ਗੱਲ ਥੋੜੀ ਜਿਹੀ ਐਡ ਕਰਨੀ ਚਾਹੁੰਦਾ ਸੀ। ਜਿੱਦਾਂ ਕੱਲ ਪਰਸੋਂ ਫੇਸਬੁੱਕ ਤੇ ਮੈਂ ਦੇਖ ਰਿਹਾ ਸੀ, ਉਹ ਇੱਕ ਚੱਲ ਰਹੀ ਸੀ ਵੀਡੀਓ ਪੇਰੈਂਟਸ ਵਾਸਤੇ ਲੌਂਗ ਵੀਜ਼ੇ ਦੱਸਦੇ, ਹਨਾ, ਵੀ 3 ਸਾਲ ਹੁਣ ਲਗਾਤਾਰ ਰਹਿ ਸਕਦੇ ਆ ਜਿਹੜੀ ਅਗਲੀ ਪਾਰਟੀ ਆਊਗੀ ਨੈਕਸਟ। ਉਹ ਕਹਿ ਰਹੇ ਕਿ ਅਸੀਂ ਦਵਾਂਗੇ ਲੌਂਗ ਸਟੇ ਪੀਰੀਅਡ ਵੀਜ਼ਾ, ਤੇ ਪਟੀਸ਼ਨ ਵਗੈਰਾ ਪਾਈ ਹੋਣੀ ਆਪਣੇ, ਹਨਾ, ਇੱਥੋਂ ਆਰਗੇਨਾਈਜੇਸ਼ਨ ਨੇ ਕਿਸੇ ਨੇ। ਮੈਂ ਕਹਿੰਦਾ ਜੇ ਇੱਕ ਇਹ ਡਿਮਾਂਡ ਜੇ ਉਹਨਾਂ ਕੋਲੋਂ ਕੀਤੀ ਜਾਵੇ, ਜਿੱਦਾਂ ਹੁਣ ਜਿਹੜਾ ਪੇਰੈਂਟਸ ਦਾ ਵੀਜ਼ਾ, ਇੱਕ ਤਾਂ ਉਹ ਜਿਹ ਚ ਆਪਾਂ ਨੂੰ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਆ, ਸਾਲ ਡੇਢ ਸਾਲ ਚ ਪੀ ਆਰ ਆ ਜਾਂਦੀ ਆ। ਔਰ ਇੱਕ ਹੈਗਾ ਆ ਜਿਹੜਾ ਹੁਣ ਮਤਲਬ ਆਪਾਂ ਏਜਡ ਪੇਰੈਂਟਸ ਵੀਜ਼ਾ ਆ, ਮਤਲਬ ਜੇ 65 ਤੋਂ ਉੱਪਰ ਨੇ ਆਪਾਂ ਪੀ ਆਰ ਪਾ ਸਕਦੇ ਉਹਨਾਂ ਦੀ, ਪਰ ਉਹ 30 ਸਾਲ ਦੀ ਵੇਟਿੰਗ ਹੈ। ਤੇ ਉਹਦੇ ਕੋਈ ਗੱਲ ਨੀ, ਮਤਲਬ 30 ਸਾਲ ਦੀ ਵੇਟਿੰਗ ਠੀਕ ਹੈ, ਪਰ ਉਹਦੇ ਚੋਂ ਮੈਡੀਕੇਅਰ ਫੈਸਿਲਿਟੀ ਨੀ ਦਿੰਦੇ, ਮੈਡੀਕੇਅਰ ਕਾਰਡ ਨੀ ਦਿੰਦੇ। ਤੇ ਜੇ ਏਦਾਂ ਦਾ ਉਹਨਾਂ ਤੋਂ ਕੁਛ ਡਿਮਾਂਡ ਕੀਤੀ ਜਾਵੇ ਵੀ ਜਿਹੜੇ ਸਾਡੇ ਏਜਡ ਪੇਰੈਂਟਸ ਵੀਜ਼ੇ ਵਾਲੇ ਜੇ ਅਸੀਂ ਪੀ ਆਰ ਪਾਉਂਦੇ, ਜੇ ਉਹਦੇ ਨਾਲ ਉਹ ਮੈਡੀਕੇਅਰ ਦੀ ਫੈਸਿਲਿਟੀ ਦੇ ਦੇਣ, ਤਾਂ ਉਹ ਬਹੁਤ ਹੈਲਪਫੁਲ ਹੈ। ਮਤਲਬ ਪੀ ਆਰ ਤੋਂ ਚਲੋ ਕੋਈ ਗੱਲ ਨੀ, ਜਦੋਂ ਮਰਜ਼ੀ ਦੇ ਦੇਣ, ਮੇਨ ਆਪਾਂ ਨੂੰ ਮੈਡੀਕਲ ਦੀ ਫੈਸਿਲਿਟੀ ਚਾਹੀਦੀ ਹੁੰਦੀ ਹੈ ਇੱਥੇ।
ਦੇਖੋ ਪ੍ਰੋਬਲਮ ਇਹ ਆ ਵੀ ਜਿਹੜੀ ਇਹ ਸਰਕਾਰ ਇਹ ਮੰਨਦੀ ਆ ਵੀ ਇੱਕ ਬੰਦੇ ਨੇ ਸਾਰੀ ਉਮਰ ਜਿਹੜੀ ਪ੍ਰਾਈਮ ਟਾਈਮ ਸੀ ਉਸ ਟਾਈਮ ਕਿਸੇ ਹੋਰ ਮੁਲਕ ਦੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਆਪਦਾ, ਉਸ ਮੁਲਕ ਨੂੰ ਟੈਕਸ ਦਿੱਤਾ, ਉਸ ਮੁਲਕ ਲਈ ਕੰਮ ਕੀਤਾ, ਤੇ ਬੁਢਾਪੇ ਵੇਲੇ ਉਹ ਸਾਡੇ ਤੇ ਕਿਉਂ ਬੋਝ ਬਣੇ? ਇਹ ਅਸੀਂ ਆਪਣੇ ਪਰਸਨਲ ਪੱਧਰ ਤੇ ਵੀ ਸੋਚੀਏ ਤਾਂ ਇਸ ਚ ਮੁਲਕ ਦੀ ਕੋਈ ਗਲਤੀ ਨਹੀਂ ਹੈ। ਸੋ ਇਸ ਲਈ ਇਹ ਕਾਨੂੰਨ ਆ। ਪਰ ਜਿਹੜੀ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਆ, ਜੀ ਪਟੀਸ਼ਨ ਹੈਗੀ ਉਹ ਐਡਲੇਡ ਤੋਂ ਮੁੰਡਿਆਂ ਨੇ ਕੀਤੀ ਹੈ ਜੀ, ਪਟੀਸ਼ਨ ਦਾਇਰ, ਤੇ ਆਪਾਂ ਵੀ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਸੀਗੀ, ਉਹਨਾਂ ਦੀ ਹੈਲਪ ਕੀਤੀ ਆ, ਹੁਣ ਵੀ ਕਰ ਰਹੇ ਆ। ਪਰ ਮੈਨੂੰ ਬੜਾ ਦੁੱਖ ਇਸ ਗੱਲ ਦਾ ਹੁੰਦਾ ਵੀ ਅਸੀਂ ਕਹਿ ਰਹੇ ਹਾਂ ਵੀ ਅਸੀਂ 4 ਲੱਖ ਦੇ ਨੇੜੇ ਭਾਰਤੀ ਇੱਥੇ ਹੋ ਗਏ ਆ ਆਸਟ੍ਰੇਲੀਆ ਦੇ ਵਿੱਚ, ਇੱਕ ਪਾਸੇ ਅਸੀਂ ਇਹ ਗੱਲ ਕਹਿ ਰਹੇ ਹਾਂ। ਦੂਜੇ ਪਾਸੇ ਜਿਹੜੀ ਉਹ ਪਟੀਸ਼ਨ ਆ, ਉਹ ਪਟੀਸ਼ਨ ਕੱਲੀ ਭਾਰਤੀਆਂ ਲਈ ਨਹੀਂ, ਹੋਰ ਵੀ ਕੌਮਾਂ ਜਿਹੜੀਆਂ ਆਈਆਂ ਬਾਹਰਲੇ ਮੁਲਕਾਂ ਤੋਂ, ਉਹ ਵੀ ਆਪਦੇ ਪੇਰੈਂਟਸ ਸੱਦ ਰਹੇ, ਉਹਨਾਂ ਲਈ ਵੀ ਆ। ਪਰ ਤੁਸੀਂ ਹੈਰਾਨ ਹੋਵੋਗੇ ਵੀ ਅਸੀਂ ਨਾ ਉਸ ਪਟੀਸ਼ਨ ਦੇ ਉੱਤੇ ਹੰਭ ਗਏ ਆ, ਤੇ ਹੰਭ ਕੇ 25,000 ਸਾਈਨ ਹੋਏ ਆ ਹਲੇ। ਸਾਰੇ ਲੋਕਾਂ ਨੇ ਆਪਦੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਵੀ ਸਾਈਨ ਕੀਤਾ ਜਾਵੇ ਉਸ ਪਟੀਸ਼ਨ ਦੇ। ਮੈਨੂੰ ਪਤਾ ਵੀ ਜਿਸ ਦਿਨ ਮੈਂ ਉਸ ਪਟੀਸ਼ਨ ਨਾਲ ਰਲਿਆ ਸੀ 10,000 ਸਾਈਨ ਸੀ ਉਸ ਦੇ ਉੱਤੇ, ਤੇ ਮੈਂ ਆਪਦੇ ਪੱਧਰ ਤੇ ਅਖਬਾਰ ਦੇ ਉੱਤੇ ਕੋਸ਼ਿਸ਼ ਕੀਤੀ, ਰੇਡੀਓ ਤੇ ਕੋਸ਼ਿਸ਼ ਕੀਤੀ, ਤਾਂ ਉਹ 25,000 ਤੇ, ਹੁਣ ਨੀ ਮੈਨੂੰ ਤਾਜ਼ਾ ਅੰਕੜੇ ਨੀ ਪਤਾ, ਪਰ 25,000 ਪਹੁੰਚੀ ਸੀਗੀ ਪਿੱਛੇ ਜੇ। ਤਾਂ ਪਹਿਲੀ ਗੱਲ ਤਾਂ ਸਾਨੂੰ ਇਸ ਚੀਜ਼ ਲਈ ਹੋਣਾ ਚਾਹੀਦਾ ਵੀ ਇੱਕ ਬੰਦੇ ਉਪਰਾਲਾ ਕਰ ਰਹੇ ਆ, ਤੇ ਅਸੀਂ ਉਹਨਾਂ ਦਾ ਇੰਨਾ ਵੀ ਸਾਥ ਨਹੀਂ ਦੇ ਪਾ ਰਹੇ ਵੀ ਇੱਕ ਓਪਨ ਕਰਕੇ ਕੰਪਿਊਟਰ ਤੇ ਸਾਈਨ ਹੀ ਕਰ ਦਈਏ। ਹੈ ਤਾਂ ਇਹ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਆ। ਮੈਂ ਬਹੁਤ ਸਾਰੇ ਅਖਬਾਰਾਂ ਵਾਲਿਆਂ ਨੂੰ, ਮੀਡੀਆ ਵਾਲਿਆਂ ਨੂੰ ਕਹਿ ਚੁੱਕਿਆ ਵੀ ਇਸ ਨੂੰ ਮਸਲੇ ਨੂੰ ਚੱਕੋ, ਪਰ 2-4 ਤੋਂ ਬਿਨਾਂ ਹੋਰ ਕਿਸੇ ਨੇ ਚੱਕਿਆ। ਸੋ ਅਜੇ ਭਾਲ ਲੰਮੀ ਲੈਣ ਲੱਗ ਗਈ ਹੈ ਜੀ ਹੁਣ ਕਾਲਰਸ ਦੀ, ਤੇ ਫੇਰ ਕਰ ਦੋ।
ਓਕੇ,
ਬਹੁਤ ਮਿਹਰਬਾਨੀ। ਸੋ ਅਜੇ ਭਾਲ ਸਿੰਘ ਜੁੜੇ ਸੀ ਜੀ ਬ੍ਰਿਸਬਨ ਤੋਂ, ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 669। ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ 669।
ਹਾਂਜੀ, ਕੀ ਹਾਲ ਚਾਲ ਜੀ ਤੁਹਾਡਾ?
ਹਾਲ ਚਾਲ ਵਧੀਆ ਜੀ। ਬਾਈ ਜੀ ਕੌਣ ਸਾਹਿਬ ਬੋਲ ਰਹੇ ਹੋ?
ਹਾਂਜੀ, ਮੈਂ ਹਰਵਿੰਦਰ ਸਿੰਘ ਬੋਲ ਰਿਹਾ ਜੀ ਸਵਾਣੇਲ ਤੋਂ।
ਆ ਕੀ ਬਾਤ ਆ ਜੀ, ਸਵਾਣੇਲ ਵਾਲਿਓ, ਕੈਸੇ ਹੋ?
ਬਸ ਜੀ ਅੱਛੇ ਹੈ ਜੀ, ਅੱਛੇ, ਆਪ ਸੁਣਾਓ ਜੀ?
ਬਸ ਕੀ ਬਾਤ ਆ ਜੀ, ਤੇ ਇੱਕ ਪ੍ਰੂਨਿੰਗ ਸ਼ੁਰੂ ਹੋ ਗਈ ਸਟੋਨ ਫਰੂਟ ਦੀ?
ਚਲੋ
ਬਹੁਤ ਵਧੀਆ ਹਰਵਿੰਦਰ ਜੀ, ਤੁਸੀਂ ਸੁਣਾਓ ਅੱਜ ਕੀ ਕਹਿਣਾ ਚਾਹੋਗੇ?
ਕੁਛ ਨੀ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣਦੇ ਆ, ਪਰ ਟਾਈਮ ਨੀ ਹੁੰਦਾ ਕਿਉਂਕਿ ਤੁਹਾਡੇ ਨਾਲ ਬਹੁਤ ਸਾਡਾ ਹੁੰਦਾ, ਅੱਜ ਹੈ ਨੀ ਫਾਰਮ ਤੇ ਉਹ, ਤੇ ਨਾ ਲਾਏ ਗੱਲ ਕਰ ਰਹੇ ਕਿਉਂਕਿ ਨਾਲ ਹੀ ਕੰਮ ਕਰਦਾ ਹੁੰਦਾ, ਫਿਰ ਫੋਨ ਨੀ ਲਾ ਸਕਦੇ ਹੁੰਦੇ
ਜੀ। ਜੀ ਜੀ ਜੀ, ਚਲੋ ਕੋਈ ਨੀ, ਅੱਜ ਵੀ
ਬਹੁਤ ਵਧੀਆ ਹੁੰਦਾ
ਜੀ, ਬਹੁਤ ਮਿਹਰਬਾਨੀ।
ਤੇ ਅੱਜ ਜਿਹੜਾ ਹਜੇ ਮਤਲਬ ਕੱਲਾ ਹੀ ਲੱਗਾ ਹੋਇਆ ਮੈਂ ਕੰਮ ਤੇ, ਤੇ ਬਾਕੀ ਸਾਡਾ ਕੋਈ ਇੰਨਾ ਕੰਮ ਨੀ ਕਿਉਂਕਿ ਮੈਂ ਹੈਡਫੋਨ ਲਾਏ ਕੰਮ ਕਰ ਰਿਹਾ, ਨਾਲ ਦੀ ਨਾਲ ਕੰਮ ਵੀ ਕਰ ਰਹੇ ਹਾਂ, ਤੇ
ਜੀ ਜੀ ਬਿਲਕੁਲ
ਗੱਲ ਕਰ ਰਹੇ ਹਾਂ
ਜੀ ਜੀ ਜੀ
ਜੀ। ਹੋਰ ਸੁਣਾਓ ਤੁਹਾਡਾ ਐਡਮਿਟ ਦਾ ਕੀ ਹਾਲ ਚਾਲ ਹੈ ਜੀ?
ਐਡਲੈਂਡ ਚੜ੍ਹਦੀ ਕਲਾ ਦੇ ਵਿੱਚ ਆ ਜੀ, ਮੌਜਾਂ 'ਚ ਲੱਗੀਆਂ ਹੋਈਆਂ, ਤੇ ਕੋਈ ਨਾ ਕੋਈ ਗਤੀਵਿਧੀ ਚੱਲਦੀ ਰਹਿੰਦੀ ਆ। ਪਰ ਤੁਸੀਂ ਜਿਹੜਾ ਕੰਟਰੀ ਹੈਗੀ ਸਵਾਨ ਹਿੱਲ ਰਹਿ ਰਹੇ ਹੋ, ਹੁਣ ਤਾਂ ਮੈਨੂੰ ਲੱਗਦਾ ਇੱਥੇ ਵੀ 100-200 ਘਰ ਹੋ ਗਏ ਹੋਣੇ ਪੰਜਾਬੀਆਂ ਦੇ।
ਨਹੀਂ ਜੀ, ਜਿਹੜਾ ਪੱਕਾ ਹੁੰਦਾ ਮੂਵ ਹੋ ਜਾਂਦਾ ਜੀ, ਇੱਥੇ ਬੰਦੇ ਬਹੁਤ ਸੈਟਲ ਘੱਟ ਹੁੰਦੇ ਆ।
ਅੱਛਾ ਜੀ, ਬਸ ਕੱਲਾ ਵਰਤ ਨੀ ਆਉਂਦੇ ਸਵਾਨ ਹਿੱਲ ਨੂੰ, ਫਿਰ ਭੱਜ ਜਾਂਦੇ ਇੱਥੋਂ।
ਅਸੀਂ ਆ ਜੀ ਤੁਹਾਡੇ ਬੰਦੇ ਵੀ ਆਏ ਸੀ ਚੰਦਨ ਬਰਾੜ ਵੀ ਬਸ ਥੋੜੇ ਦਿਨ ਪੀ ਆਰ ਲੈ ਕੇ ਚਿੱਤਰ ਹੋ ਗਿਆ ਜੀ
ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਫਿਰ ਵਰਤ ਰਹੇ ਆ ਮੋਢੇ ਵਰਤਦੇ ਸਵਾਇਨ ਹਲਵੇ
ਹਾਂਜੀ ਹਾਂਜੀ ਮੈਂ ਮੁੰਡੇ ਨਾਲ ਤੁਹਾਡਾ ਭਤੀਜਾ ਲੱਗਦਾ ਖਣੀ ਤੇ ਉਹਨਾਂ ਨਾਲ ਇਕੱਠੇ ਕੰਮ ਕਰਦੇ ਰਹੇ
ਜੀ 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 ਮੇਰਾ ਭਤੀਜਾ ਜੀ ਰੀਅਲ ਭਤੀਜਾ ਮੇਰਾ ਤੇ ਬਿਲਕੁਲ ਜੀ ਅੱਜ ਕੱਲ ਉਹ ਬੈਂਡੀਗੋਆ ਤੇ ਮੇਰੇ ਵਾਲੀ ਜੌਬ ਹੀ ਕਰ ਰਿਹਾ ਹੋਵੇ ਜੀ ਜੀ
ਹਾਂਜੀ ਹਾਂਜੀ ਮੈਂ ਆਈਡੀਆ ਜਿਹਾ ਲੈ ਲਈ ਮੇਰੀ ਗੱਲ ਵੈਸੇ ਉਹਦੇ ਨਾਲ ਕਦੇ ਹੋਈ ਨੀ ਤੇ ਬਸ ਮੈਂ ਦੇਖਿਆ ਮੈਂ ਕਿਹਾ ਫੋਕਸ ਟੇਲ ਦੇ ਵਿੱਚ ਕੰਮ ਕਰਦਾ ਮੁੰਡਾ ਤੇ ਗੱਲ ਕਰਦਾ ਸੀ ਕਹਿੰਦਾ ਮੇਰਾ ਚਾਚਾ ਉੱਥੇ ਆਇਡਲੈਂਡ ਤੇ ਮੇਰਾ ਆਈਡੀਆ ਸੀ ਆਪਣੇ ਵੱਲੋਂ ਇਹ
ਬਹੁਤ ਮਿਹਰਬਾਨੀ ਅਰਵਿੰਦਰ ਬਹੁਤ ਮਿਹਰਬਾਨੀ ਜਰੂਰ ਸੁਣਿਆ ਕਰੋ ਪ੍ਰੋਗਰਾਮ ਹਰਮਨ ਰੇਡੀਓ ਦੇ ਤਕਰੀਬਨ ਸਾਰੇ ਹੀ ਪ੍ਰੋਗਰਾਮ ਹੁਣ ਬਹੁਤ ਮਿਆਰੀ ਹੈ ਜੀ ਤੇ ਜਰੂਰ ਜੁੜਿਆ ਕਰੋ ਬਹੁਤ ਮਿਹਰਬਾਨੀ ਅਰਵਿੰਦਰ ਓਕੇ ਸਤਿ ਸ੍ਰੀ ਅਕਾਲ ਸੋ ਸਵੈਨ ਹਿੱਲ ਤੋਂ ਜੁੜੇ ਸੀ ਜੀ ਹਰਵਿੰਦਰ ਸਿੰਘ ਕੰਮ ਦੇ ਨਾਲ ਨਾਲ ਉਹਨਾਂ ਨੇ ਆਪਾਂ ਨਾਲ ਗੱਲਬਾਤ ਵੀ ਕੀਤੀ ਤੇ ਅਗਲੇ ਕਾਲਰ ਜੁੜ ਚੁੱਕਿਆ ਜੀ ਸਾਡੇ ਨਾਲ ਮੈਨੂੰ ਲੱਗਦਾ ਸਾਡੇ ਅੰਕਲ ਆ ਗਿਆਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਗਿਆਨ ਸਿੰਘ ਜੀ ਕੰਗ ਸਾਹਿਬ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ
ਹਾਲ ਚਾਲ ਵਧੀਆ ਕੰਗ ਸਾਹਿਬ ਤੁਸੀਂ ਸੁਣਾਓ
ਹਾਂ ਬਿਲਕੁਲ ਬਹੁਤ ਅੱਛਾ ਜੀ ਪਹਿਲੀ ਗੱਲ ਤਾਂ ਇਹ ਫਾਦਰਸ ਡੇ ਤੇ ਸਾਰੇ ਮੇਰੇ ਵੀਰਾਂ ਨੂੰ ਸਾਰੇ ਸਮੂਹ ਜਿੰਨਾ ਤੁਹਾਡਾ ਸਟਾਫ ਹੈ ਹੋਰ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਜੋ ਆਪਣੀ ਹਾਲਤ ਦੱਸੀ ਹੈ ਨਾ ਕਿ ਮੇਰੇ ਮੈਂ ਆਪਣੇ ਫਾਦਰ ਨਾਲ ਏਦਾਂ ਟ੍ਰੀਟ ਕੀਤਾ ਇਹੀ ਹਾਲਤ ਮੇਰੀ ਸੀ ਮੈਂ ਨੀ ਕੱਲਾ ਪੁੱਤਵਾ ਮੇਰੇ ਪਿਤਾ ਜੀ ਤਹਿਸੀਲਦਾਰ ਸੀਗੇ ਮੈਂ ਉਹਨਾਂ ਦਾ ਕਹਿਣਾ ਨਾ ਮੰਨ ਕੇ ਪੜ੍ਹਦਾ ਮੈਂ ਗਿਆ ਥੋੜਾ ਜਿਹਾ ਮੈਂ ਆਰਮੀ ਜੁਆਇਨ ਕਰ ਲਈ ਉਹ ਚਾਹੁੰਦੇ ਸੀ ਵੀ ਮੈਂ ਤਹਿਸੀਲਦਾਰੀ ਤੋਂ ਸ਼ੁਰੂ ਕਰਾਂ ਕਿਉਂਕਿ ਉਹਨਾਂ ਨੇ ਬਹੁਤ ਇੱਕ ਛੋਟੇ ਰੈਂਕ ਤੋਂ ਉਹ ਤਹਿਸੀਲਦਾਰ ਬਣੇ ਸੀ ਕਹਿੰਦੀ ਹੋ ਪਰਮਾਤਮਾ ਦੀ ਬੜੀ ਕਿਰਪਾ ਉਹਨਾਂ ਦੇ ਅਸੂਲਾਂ ਨਾਲ ਚੱਲਦਿਆਂ ਹੋਇਆਂ ਉਹਨਾਂ ਦੀ ਗਾਈਡੈਂਸ ਲੈਂਦਿਆਂ ਹੋਇਆਂ ਅਸੀਂ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਹਨ ਇਸ ਵੇਲੇ ਅਸੀਂ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਜੋ ਜਿਸ ਜਿੰਨੇ ਅਸੀਂ ਨਹੀਂ ਸੀਗੇ ਉਹ ਵੀ ਸਾਨੂੰ ਦਿੱਤਾ ਸੋ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ ਹਮੇਸ਼ਾ ਯਾਦ ਕਰਦੇ ਰਹਾਂਗੇ ਦੂਸਰੀ ਗੱਲ ਹੈ ਕਬੀਰ ਸਾਹਿਬ ਦੇ ਬਾਰੇ ਆਪਣੇ ਦੱਸਿਆ ਉਹਨਾਂ ਦਾ ਜਨਮ ਦਿਨ ਹੈ ਦੋ ਤੁਕਾਂ ਆਪਦੇ ਨਾਲ ਸਾਂਝੀਆਂ ਕਰਾਂਗਾ ਜੋ ਉਹਨਾਂ ਨੇ ਉੱਚ ਧਰਮ ਬਾਰੇ ਜਿਹੜੇ ਉਸ ਵੇਲੇ ਦੇ ਹੰਕਾਰੀ ਲੋਕ ਸੀਗੇ ਉਹਨਾਂ ਬਾਰੇ ਕਹੀਆਂ ਹਨ ਉਹਨਾਂ ਕਿਹਾ ਬ੍ਰਾਹਮਣ ਗੁਰੂ ਹੈ ਜਗਤ ਕਾ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਉਰਜ ਅਰਜ ਕੇ ਪਚਮੂਆ ਚਾਰੋਂ ਵੇਦੋਂ ਮਾਹੇ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਉਰਜ ਅਰਜ ਕੇ ਪਚਮੂਆ ਚਾਰੋਂ ਵੇਦੋਂ ਮਾਹੇ ਦੂਸਰਾ ਉਹਨਾਂ ਨੇ ਕਿਹਾ ਬੜੀ ਤਕੜੀ ਚੋਟ ਮਾਰੀ ਹੈ ਜੀ ਜੇ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ
ਜੀ ਜੇ ਤੂੰ ਬ੍ਰਾਹਮਣ ਹੀ ਜਾਇਆ
ਆਣ ਵਾਟ ਕਾਹੇ ਨਹੀਂ ਆਇਆ
ਵਾਹ ਕਿਆ ਬਾਤ ਵਾਹ ਕਿਆ ਬਾਤ
ਜੇ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਆਣ ਵਾਟ ਕਾਹੇ ਨਹੀਂ ਆਇਆ ਇਹਦਾ ਮਤਲਬ ਤੁਸੀਂ ਮੈਨੂੰ ਸਮਝਾ ਦਿਓ ਮੇਰੀ ਪੰਜਾਬੀ ਬੜੀ ਪਿਆਰੀ ਹੈ ਸਾਰੇ ਇਸ ਬਾਰੇ ਨੂੰ ਸੁਣਨ ਵਾਲੇ ਸੱਜਣਾਂ ਨੂੰ ਮੇਰੀ ਵੱਲੋਂ ਬਹੁਤ ਬਹੁਤ ਗੁਰੂ ਫਤਿਹ ਪ੍ਰਵਾਨ ਹੋਵੇ ਜੀ
ਬਹੁਤ ਮਿਹਰਬਾਨੀ ਅੰਕਲ ਜੀ ਬਹੁਤ ਮਿਹਰਬਾਨੀ ਸੋ ਦੋਸਤੋ ਸਾਡੇ ਨਾਲ ਜੁੜੇ ਸਨ ਗਿਆਨ ਸਿੰਘ ਕੰਗ 83 ਸਾਲ ਦੀ ਉਮਰ ਦੇ ਵਿੱਚ ਜੀਵਨ ਦੀ ਕਿੱਡੀ ਹਜੇ ਵੀ ਦੇਖੋ ਪੋਜ਼ਿਟਿਵਨੈਸ ਉਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ ਸਾਡੇ ਨਾਲ ਜੁੜਦੇ ਆ ਵੇਲੇ ਵੇਲੇ ਸਿਰ ਸਾਨੂੰ ਹੱਲਾ ਸ਼ੇਰੀ ਦਿੰਦੇ ਆ ਜਦੋਂ ਇੱਕ 83 ਸਾਲ ਦਾ ਬਜ਼ੁਰਗ ਤੁਹਾਡੇ ਮੋਢੇ ਤੇ ਹੱਥ ਲੈ ਕੇ ਤੁਹਾਨੂੰ ਹੱਲਾ ਸ਼ੇਰੀ ਦਿੰਦਾ ਤੇ ਤੁਹਾਡੀ ਗੱਲ ਨੂੰ ਸੁਲਾਉਂਦਾ ਤਾਂ ਉਹ ਅੱਖਾਂ ਨਮ ਹੋਣੀਆਂ ਲਾਜ਼ਮੀ ਆ ਜੀ ਸੋ ਬਹੁਤ ਧੰਨਵਾਦੀ ਆ ਅੰਕਲ ਜੀ ਦੇ ਜਿਹੜੇ ਹਰ ਵਾਰ ਪ੍ਰੋਗਰਾਮ ਵੀ ਸੁਣਦੇ ਆ ਤੇ ਸਾਡੇ ਨਾਲ ਜੁੜਦੇ ਆ ਪਿਛਲੇ ਬਹੁਤ ਲੰਮੇ ਚਿਰ ਤੋਂ ਆਸਟ੍ਰੇਲੀਆ ਚ ਵਿਚਰ ਰਹੇ ਆ ਸਾਡੇ ਨਾਲ ਜੁੜ ਚੁੱਕੇ ਆ ਜੀ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਵਾਲੇ ਤੇ ਬਹੁਤ ਸਾਰੇ ਮੈਸੇਜ ਮੇਲਾਂ ਆਏ ਆ ਜੀ ਵਟਸ ਆਪਣੇ ਟੈਲੀਗ੍ਰਾਮ ਆਏ ਆ ਮੈਂ ਸਾਰਿਆਂ ਦੇ ਸੱਜਣਾ ਸੁਨੇਹ ਲਊਂਗਾ ਪਰ ਪਹਿਲਾਂ ਥੋੜੀਆਂ ਜਿਹੀਆਂ ਕਾਲਾਂ ਮੈਂ ਲੈ ਲਾਂ ਗਿੱਲ ਸਾਹਿਬ ਸਤਿ ਸ੍ਰੀ ਅਕਾਲ
ਮਿੰਟੂ ਬਾਈ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੂਲ ਆ ਜੀ ਕੀ ਬਣ ਰਿਹਾ ਜੀ
ਬਸ ਜੀ ਪ੍ਰੋਗਰਾਮ ਸੁਣ ਰਹੇ ਆ ਤੇ ਕੰਮ ਕਰ ਰਹੇ ਤੇ
ਜੀ ਜੀ ਜੀ
ਥੋੜਾ ਜਿਹਾ ਜਿਹੜਾ ਕੀ ਕਹਿੰਦੇ ਹੁੰਦੇ ਆ ਉੜਤਾ ਪੰਜਾਬ ਦੀ ਗੱਲ ਆਪਾਂ ਕਰ ਲਈਏ ਲੋਕਾਂ ਨੇ ਕਈਆਂ ਨੇ ਕਿਹਾ ਵੀ ਰਿਵਿਊ ਏਦਾਂ ਬੜਾ ਬੜੀ ਇੱਕ ਸ਼ੌਕਿੰਗ ਜਿਹੀ ਚੀਜ਼ ਲੱਗਦੀ ਹੈ ਜਦੋਂ ਕਮਿਊਨਿਟੀ ਦਾ ਆਪਾਂ ਨਾ ਇੱਕ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆ ਵੀ ਆਈ ਕਿਊ ਲੈਵਲ ਜਾਂ ਸੋਚਣ ਦਾ ਲੈਵਲ ਲੋਕ ਆਪਣੇ ਕਮੈਂਟਸ ਨਾਲ ਜਾਂ ਆਪਣੇ ਗੱਲਾਂ ਬਾਤਾਂ ਨਾਲ ਤੁਹਾਨੂੰ ਸ਼ੋਅ ਕਰ ਦਿੰਦੇ ਵੀ ਉਹ ਕਿੱਥੇ ਸਟੈਂਡ ਕਰਦੇ ਨੇ। ਹੁਣ ਕਈ ਕਹਿ ਰਹੇ ਆ ਵੀ ਜਿਹੜੀ ਫਿਲਮ ਹੈ ਉਹ ਸੰਦੇਸ਼ ਨੀ ਦੇ ਰਹੀ ਵੀ ਡਰੱਗਸ ਤੋਂ ਕਿਵੇਂ ਬਚਣਾ। ਹੁਣ ਮੈਨੂੰ ਤਾਂ ਮਿੰਟੂ ਭਾਈ ਸਮਝ ਲੱਗਦਾ ਵੀ ਸੰਦੇਸ਼ ਏਦਾਂ ਦੇਣਾ ਚਾਹੀਦਾ ਲਿਖ ਕੇ ਉਹਨਾਂ ਨੇ ਐਂਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਪੰਕਤੀ ਵੀ ਯੂਜ਼ ਕੀਤੀ ਹੈ ਤੇ ਹੁਣ ਉਹਨਾਂ ਨੇ ਇਹ ਵੀ ਦੱਸਿਆ ਵੀ ਕਿੱਦਾਂ ਤੁਸੀਂ ਕਰ ਸਕਦੇ ਹੋ ਵੀ ਲੈਂਡ ਆਫ ਫਾਈਵ ਰਿਵਰਸ ਆ ਇਹ ਡਿਸਟਰੋਏ ਹੋ ਰਹੀ ਆ ਵੀ ਆਪਣਾ ਬਚਾ ਲਓ। ਸਭ ਤੋਂ ਵੱਡੀ ਐਗਜ਼ਾਮਪਲ ਦੇ ਵੀ ਉਹ ਜਿਹੜਾ ਦਲਜੀਤ ਦੋਸਾਂਝ ਦਾ ਭਰਾ ਸੀ ਜਿਹੜਾ 14-15 ਸਾਲ ਦਾ ਸੀ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ। ਹੁਣ ਉਹ ਚ ਤੁਹਾਨੂੰ ਕੱਢ ਕੇ ਦਿਖਾ ਰਹੇ ਵੀ ਡਰੱਗਸ ਲੈਣ ਨਾਲ ਕੀ ਹੁੰਦਾ ਤੇ ਹੁਣ ਜੇ ਫਿਰ ਉਹ ਤੁਹਾਨੂੰ ਤਾਂ ਕਰਕੇ ਦਿਖਾ ਰਹੇ ਵੀ ਤੁਸੀਂ ਆਪ ਨਾ ਲਓ ਤੇ ਨਾ ਹੀ ਤੁਸੀਂ ਇਸ ਚੀਜ਼ ਦੇ ਵਿੱਚੋਂ ਤੁਸੀਂ ਗੁਜਰੋ। ਅਸੀਂ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਵੀ ਕੀ ਹੋ ਰਿਹਾ ਹੁਣ ਤੁਹਾਨੂੰ ਇਹ ਵੀ ਸੰਦੇਸ਼ ਨੀ ਮਿਲ ਰਿਹਾ ਫਿਰ ਤਾਂ ਰੱਬ ਹੀ ਰਾਖਾ ਜੀ ਵੀ ਤੁਸੀਂ ਪਤਾ ਨੀ ਕਿਹੜਾ ਸੰਦੇਸ਼ ਚਾਹੁੰਦੇ ਹੋ। ਫਿਰ ਤਾਂ ਉਹੀ ਆ ਵੀ ਕੋਈ ਬਾਬਾ ਬੈਠੇ ਇਹਨਾਂ ਨੂੰ ਸਮਝਾਵੇ ਤਾਂ ਹੀ ਤਾਂ ਆਪਣੇ ਕੋਲ 12,000 ਬਾਬੇ ਹੋ ਗਏ ਪੰਜਾਬ ਵਿੱਚ ਵੀ ਲੋਕ ਇੰਨੇ ਕੁ ਮੂਰਖ ਤੁਰੇ ਫਿਰਦੇ ਵੀ ਉਹਨਾਂ ਨੂੰ ਪਿਕਚਰ ਦੇ ਵਿੱਚ ਉਹਨੂੰ ਦੇਖਦਾ ਵੀ ਸੰਦੇਸ਼ ਕੀ ਹੈ ਵੀ ਡਰੱਗਸ ਨੂੰ ਆਪਾਂ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਉਹਦੇ ਸਾਈਡ ਇਫੈਕਟਸ ਕੀ ਨੇ ਉਹਦੇ ਪ੍ਰੋਸ ਤੇ ਕੌਨਸ। ਉਹਦੇ ਵਿੱਚ ਇੱਕ ਬਹੁਤ ਵਧੀਆ ਡਾਇਲੋਗ ਯੂਜ਼ ਕੀਤਾ ਕਰੀਨਾ ਕਪੂਰ ਨੇ ਵੀ ਜਿਹੜਾ ਹਰੇਕ ਹਰੇਕ ਇਨਸਾਨ ਦੇ ਵਿੱਚ ਇੱਕ ਖੂਬਸੂਰਤੀ ਹੁੰਦੀ ਹੈ ਸ਼ਕਲ ਵਾਲੀ ਨੀ ਉਹਦੀ ਕਹਿ ਲਓ ਅਕਲ ਵਾਲੀ ਜਾਂ ਸੀਰਤ ਵਾਲੀ ਖੂਬਸੂਰਤੀ ਹੁੰਦੀ ਆ ਪਰ ਜਿਹੜੇ ਡਰੱਗਸ ਨੇ ਨਾ ਨਸ਼ਾ ਆ ਜਿਹੜਾ ਇਹ ਉਸ ਖੂਬਸੂਰਤੀ ਨੂੰ ਖਤਮ ਕਰ ਦਿੰਦਾ ਤੇ ਜਦੋਂ ਉਹ ਖੂਬਸੂਰਤੀ ਖਤਮ ਹੋ ਜਾਂਦੀ ਆ ਬਾਅਦ ਉਹ ਬੰਦਾ ਸਮਾਜ ਲਈ ਖਤਰਨਾਕ ਹੋ ਜਾਂਦਾ ਬਹੁਤ ਜਿੰਦਾ ਲਾਸ਼ ਬਣ ਕੇ ਹੋ ਜਾਵੇ ਭਾਵਾਂ ਅਪਰਾਧੀ ਬਣ ਕੇ ਹੋ ਜਾਵੇ ਉਹ ਖਤਰਨਾਕ ਹੋ ਜਾਂਦਾ। ਤੇ ਦੂਜੀ ਗੱਲ ਇਹ ਜੀ ਵੀ ਹਜੇ ਵੀ ਆਪਣੇ ਕਈ ਬੁੱਧੀਜੀਵੀ ਨੇ ਉਹਨਾਂ ਨੂੰ ਪ੍ਰੋਬਲਮ ਹੈ ਫਿਲਮ ਤੋਂ ਵੀ ਫਿਲਮ ਦੇ ਵਿੱਚ ਗਾਲਾਂ ਕੱਢੀਆਂ ਫਿਲਮ ਦੇ ਵਿੱਚ ਆ ਹੈ ਫਿਲਮ ਦੇ ਵਿੱਚ ਉਹ ਆ। ਮੈਨੂੰ ਤਾਂ ਇਹ ਲੱਗਦਾ ਜੀ ਉਹ ਫਿਲਮ ਤੋਂ ਤਾਂ ਔਖੇ ਨੇ ਕਿਉਂਕਿ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਸੀ ਲਿਖ ਕੇ ਅਖਬਾਰਾਂ ਦੇ ਵਿੱਚ ਉਹ ਫਿਲਮ ਨੇ ਕਰਤਾ ਤੇ ਹੁਣ ਲੋਕ ਉਹਨਾਂ ਨੂੰ ਸਵਾਲ ਪੁੱਛਣਗੇ ਵੀ ਤੁਸੀਂ ਤਾਂ ਵੀ ਸਾਨੂੰ ਤਾਂ ਕੋਈ ਦੱਸਿਆ ਨਹੀਂ ਤੇ ਇਹ ਫਿਲਮਾਂ ਕਿਉਂ ਭਰ ਰਹੇ ਨੇ ਪੰਜਾਬ ਦੇ ਉੱਤੇ ਜਦਕਿ ਪੰਜਾਬ ਦਾ ਵਿੱਚ ਨਾਂ ਯੂਜ਼ ਕੀਤਾ ਗਿਆ ਹੈ। ਤੇ ਹੁਣ ਹਾਸੇ ਵਾਲੀ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜਿਹੜੇ ਪ੍ਰੋਡਿਊਸਰ ਨੇ ਨਾ ਬਾਲਾ ਜੀ ਟੈਲੀਫਿਲਮ ਸ਼ੋਭਾ ਕਪੂਰ ਤੇ ਏਕਤਾ ਕਪੂਰ ਇਹ ਫਿਲਮਾਂ ਰਾਗਨੀ MMS ਵਰਗੀਆਂ ਬਣਾ ਚੁੱਕੇ ਨੇ ਠੀਕ ਹੈ। ਤੇ ਹੁਣ ਦੇਖੋ ਵੀ ਉਹ ਇੱਕ ਸੀਰੀਅਸ ਇਸ਼ੂ ਤੇ ਉਹਨਾਂ ਨੇ ਮੂਵੀ ਬਣਾਈ ਆ ਉਹਨਾਂ ਨੇ ਰਿਸਕ ਲੈ ਕੇ ਮੂਵੀ ਬਣਾਈ ਆ ਜਿਹੜੇ ਐਕਟਰ ਉਹਨਾਂ ਨੇ ਹਾਇਰ ਕੀਤੇ ਨੇ ਬੜੇ ਐਕਸਪੈਂਸਿਵ ਐਕਟਰ ਨੇ ਵੀ ਵੀ ਨਹੀਂ ਹੈ ਮਾਮੂਲੀ ਉਹਨਾਂ ਨੇ ਐਕਟਰ ਹਾਇਰ ਕੀਤੇ ਨੇ ਤੇ ਉਹਨਾਂ ਨੇ ਕੈਪਿਟ ਕੀਤਾ ਠੀਕ ਹੈ ਕਮਰਸ਼ੀਅਲ ਪ੍ਰੋਜੈਕਟ ਅਗਲੇ ਨੇ ਪੈਸੇ ਬਣਾਉਣੇ ਆ ਪਰ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹ ਸਬਜੈਕਟ ਕਿਹੜਾ ਚੂਜ਼ ਕਰ ਰਹੇ ਨੇ ਸਬਜੈਕਟ ਉਹ ਗ੍ਰੈਂਡ ਮਸਤੀ ਜਾਂ ਮਸਤੀ ਜ਼ਿਆਦੇ ਜਾਂ ਕਿਆ ਸੁਪਰ ਕੂਲ ਹੈਮ ਉਹ ਵਾਲਾ ਸਬਜੈਕਟ ਵੀ ਯੂਜ਼ ਕਰ ਸਕਦੇ ਸੀ ਉਹਦੇ ਵਿੱਚ ਸਗੋਂ ਜ਼ਿਆਦਾ ਪੈਸੇ ਬਣਦੇ ਸੀ। ਸੋ ਮੇਰੇ ਖਿਆਲ ਨਾਲ ਇਹ ਹੈ ਵੀ ਜਿਹੜੀ ਇੱਕ ਪੀੜ੍ਹੀ ਅਸੀਂ 1984 ਤੋਂ ਲੈ ਕੇ 1992-93 ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਗਵਾ ਚੁੱਕੇ ਹਾਂ ਉਸ ਤੋਂ ਬਾਅਦ ਮੈਂ ਉਸ ਵੇਲੇ ਕਹਿ ਲਓ 12-13 ਸਾਲ ਦਾ ਸੀ ਵੀ ਜਦੋਂ ਕਹਿ ਲਓ ਖਾਲਿਸਤਾਨੀ ਲਹਿਰ ਕਹਿ ਲਓ ਜਾਂ ਖਾਲਕੂਵਾਦ ਕਹਿ ਲਓ ਜਦੋਂ ਖਤਮ ਹੋਇਆ ਉਹ ਵਾਲੀ ਪੀੜ੍ਹੀ ਬਚ ਗਈ ਉਹਨਾਂ ਚ ਕਈ ਬਾਹਰ ਆ ਗਏ ਕਿਉਂਕਿ ਉਦੋਂ ਨਸ਼ੇ ਹੈ ਨੀ ਸੀ ਨਸ਼ੇ ਪੰਜਾਬ 2005-06 ਚ ਆਏ ਨੇ ਚੰਡੀਗੜ੍ਹ ਤੋਂ ਕੋਕੀਨ ਆਈ ਪੰਜਾਬ ਦੇ ਵਿੱਚ ਤੇ ਉਹ ਪੀੜ੍ਹੀ ਬਚ ਕੇ ਬਾਹਰ ਆ ਗਈ ਜਾਂ ਉਹ ਪੀੜ੍ਹੀ ਬਚ ਕੇ ਇੰਜੀਨੀਅਰ ਬਣ ਗਈ ਜਾਂ ਉਹ ਪੀੜ੍ਹੀ ਬਚ ਕੇ ਵੱਡੀਆਂ ਫਰਮਾਂ ਚ ਕੰਮ ਕਰਨ ਲੱਗ ਪਈ। ਤੇ ਹੁਣ ਜਿਹੜੀ ਪੀੜ੍ਹੀ ਆ 14-15 ਸਾਲ ਵਾਲੀ ਉਹਨਾਂ ਵਾਸਤੇ ਅੱਗੇ ਲਿਟਰਲੀ ਨਸ਼ੇ ਖੜੇ ਨੇ ਜਿੱਥੋਂ ਮਰਜ਼ੀ ਖਰੀਦ ਲਓ ਇਹ ਬੜੀ ਸ਼ੌਕਿੰਗ ਗੱਲ ਹੈ ਵੀ ਇਹ ਹੁਣ ਕਿਉਂਕਿ ਉਹ ਟਾਈਮ ਜਿਹੜਾ ਮਿੰਟੂ ਬਾਈ ਤੁਹਾਨੂੰ ਪਤਾ ਉਹ ਟਾਈਮ ਨਾ ਬਿਲਕੁਲ ਕੱਚੀ ਸਲੇਟ ਹੁੰਦਾ ਤੇ ਉਹਦੇ ਵਿੱਚ ਹਮੇਸ਼ਾ ਦਿਮਾਗ ਚ ਕਿਊਰੀਅਸ ਹੁੰਦਾ ਬੰਦਾ ਵੀ ਮੈਂ ਇਸ ਚੀਜ਼ ਨੂੰ ਟਰਾਈ ਕਰਕੇ ਦੇਖਾਂ ਤੇ ਆਪਣੇ ਸਮਾਜ ਚ ਹਜੇ ਵੀ ਉਹ ਗੱਲਾਂ ਨੇ ਵੀ ਆਪਾਂ ਲਿਟਰਲੀ ਆਪਣੇ ਬੱਚਿਆਂ ਨਾਲ ਬਹਿ ਕੇ ਗੱਲ ਨੀ ਕਰਦੇ ਆਪਾਂ ਉਹਨਾਂ ਨੂੰ ਰੋਕਦੇ ਆ ਜੇ ਉਹਨਾਂ ਨਾਲ ਗੱਲ ਕਰਕੇ ਦੱਸੋਗੇ ਨਾ ਵੀ ਨਸ਼ੇ ਆਪਾਂ ਕਿਉਂ ਨੀ ਲੈਣੇ ਆਪਾਂ ਏਦਾਂ ਕਹਿੰਦੇ ਓਏ ਨਸ਼ੇ ਨੁਸ਼ੇ ਨੀ ਕਰਨੇ ਤੂੰ ਅਗਲੇ ਨੂੰ ਐਕਸਪਲੇਨ ਕਰੋ ਵੀ ਕਿਉਂ ਨੀ ਕਰਨੇ ਜੇ ਐਕਸਪਲੇਨ ਕਰੂੰਗੇ ਉਹਨੂੰ ਪਹਿਲਾਂ ਦੱਸ ਦੂੰਗੇ ਵੀ ਨਸ਼ੇ ਆਪਾਂ ਇਸ ਕਰਕੇ ਨੀ ਕਰਨੇ ਕਿਉਂਕਿ ਇਹ ਸਰੀਰ ਨੂੰ ਖਤਮ ਕਰ ਦਿੰਦੇ ਆ ਤੇ ਤੈਨੂੰ 2-3 ਸਾਲ ਦੇ ਵਿੱਚ ਵੀ ਤੂੰ ਮਰੀਜ਼ ਬਣ ਜਾਏਗਾ ਤੇ ਤੇਰੀ ਡੈਥ ਵੀ ਹੋ ਸਕਦੀ ਆ ਤੁਸੀਂ ਬੱਚੇ ਨੂੰ ਡਰਾ ਦੂੰਗੇ ਨਾ ਬੱਚਾ ਕਦੀ ਵੀ ਨੀ ਇੱਧਰ ਨੂੰ ਜਾਊਗਾ ਪਰ ਪ੍ਰੋਬਲਮ ਇਹ ਵੀ ਆਪਣੇ ਜਿਹੜੇ ਮਾਪੇ ਨੇ ਉੱਥੇ ਜਿਹੜੇ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹ ਗੱਲ ਹੀ ਨੀ ਕਰਦੇ ਸਿਰਫ ਇੱਕ ਪ੍ਰਵਚਨ ਦੇ ਦਿੰਦੇ ਨੇ ਫਤਵਾ ਜਾਰੀ ਕਰ ਦਿੰਦੇ ਨੇ ਨਾ ਦਾਰੂ ਪੀਣੀ ਨਾ ਨਸ਼ੇ ਕਰਨੇ ਉਹ ਐਕਸਪਲੇਨ ਹੀ ਨੀ ਕਰਦੇ ਵੀ ਉਹ ਕਿਉਂ ਨੀ ਕਰਨੇ ਉਹਦੇ ਕੀ ਸਾਈਡ ਇਫੈਕਟ ਨੇ ਉਹ ਤੇਰੇ ਵਾਸਤੇ ਕਿਉਂ ਘਾਤਕ ਨੇ। ਹਾਂ ਬਾਹਰਲੀ ਸੋਸਾਇਟੀ ਚ ਇਹ ਫਰਕ ਹੈਗਾ ਸਕੂਲਾਂ ਚ ਵੀ ਦੱਸਦੇ ਨੇ
ਬਿਲਕੁਲ
ਹਾਂ ਤੇ ਸੈਕਸ ਐਜੂਕੇਸ਼ਨ ਵੀ ਸਕੂਲਾਂ ਚ ਦਿੰਦੇ ਨੇ ਸਾਰਾ ਕੁਛ ਦੱਸਦੇ ਨੇ
ਗੋਸ਼ਟੀ ਜਰੂਰੀ ਆ, ਗੋਸ਼ਟੀ ਜਰੂਰੀ ਆ ਜੀ। ਸੋ ਜਿਹੜਾ ਜਿਹੜੇ ਜਿੱਥੇ ਵਿਚਾਰ ਵਿਮਰਸ਼ ਨਹੀਂ ਹੁੰਦੇ, ਜਿੱਥੇ ਗੱਲਾਂ ਦੀ ਸਾਂਝ ਨਹੀਂ ਹੁੰਦੀ, ਉੱਥੇ ਇਹੋ ਜਿਹੀਆਂ ਚੀਜ਼ਾਂ ਉਪਜਦੀਆਂ। ਸੋ ਸਾਨੂੰ ਤਾਂ ਸਾਡੇ ਫਲਸਫੇ ਚ, ਸਿੱਖੀ ਦੇ ਫਲਸਫੇ ਦੇ ਵਿੱਚ ਵੀ ਬਾਬੇ ਨਾਨਕ ਨੇ ਦਿੱਤਾ ਗੋਸ਼ਟੀ ਕਰਨ ਦੀ ਇੱਕ ਸਾਨੂੰ ਰੀਤ ਚਲਾਈ, ਤੇ ਉਹਨਾਂ ਨੇ ਕਿਹਾ ਵੀ ਗੱਲਬਾਤ ਕਰੋ, ਸੋ ਗੋਸ਼ਟੀ ਕਰੋ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ।
ਹਾਂਜੀ, ਮੈਂ ਜਾਂਦੇ ਜਾਂਦੇ ਇਹ ਕਹਿ ਜਾਵਾਂ ਵੀ ਉਹ ਜਿਹੜਾ ਇਫੈਕਟ ਹੈ ਨਾ ਇੰਡੀਆ ਵਾਲਾ, ਉਹ ਆਪਣੇ ਇੱਥੇ ਜਿਹੜੇ ਹੁਣ ਨਵੀਆਂ ਫੈਮਿਲੀਜ਼ ਬਣ ਰਹੀਆਂ ਨੇ ਜਿਨ੍ਹਾਂ ਦੇ ਬੱਚੇ 5-6 ਸਾਲ ਦੇ ਹੋ ਗਏ ਨੇ, ਉਹ ਅਸੀਂ ਸਟਿਲ ਕੰਟੀਨਿਊ ਕਰ ਰਹੇ ਹਾਂ, ਅਸੀਂ ਸਟਿਲ ਟਾਕ ਨਹੀਂ ਕਰ ਰਹੇ ਉਹਨਾਂ ਬੱਚਿਆਂ ਨਾਲ। ਆਪਾਂ ਬੱਚੇ ਜਦੋਂ ਤੁਹਾਡਾ ਬੱਚਾ ਤੁਹਾਡੀ ਗੱਲ ਸਮਝਣੀ ਸ਼ੁਰੂ ਕਰਦੇ ਨਾ, ਉਹਨੂੰ ਬਿਲਕੁਲ ਕੋਲ ਬਿਠਾ ਕੇ ਐਜ਼ ਅ ਫਰੈਂਡ, ਐਜ਼ ਅ ਦੋਸਤ, ਜਿਹੜਾ ਦੋਸਤ 20 ਸਾਲ ਵੱਡਾ ਜਾਂ 30 ਸਾਲ ਵੱਡਾ ਉਹਦੇ ਨਾਲ, ਉਹਨੂੰ ਦੱਸੋ ਬੱਚੇ ਵੀ ਏਦਾਂ 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 ਨਹੀਂ ਹੁੰਦਾ, ਉਹਦੇ ਉੱਤੇ ਆਪਣਾ ਫਰਮਾਨ ਨਾ ਲਾਗੂ ਕਰ ਦੋ ਵੀ ਮੈਂ ਤੇਰਾ ਪਿਓ ਹਾਂ ਤੇ ਤੂੰ ਮੇਰਾ ਪੁੱਤਰ ਹੈ ਤੇ ਤੈਨੂੰ ਮੇਰਾ ਹੁਕਮ ਮੰਨਣਾ ਹੀ ਪੈਣਾ। ਹੁਕਮ ਨਾ ਦੋ, ਉਹਨੂੰ ਸਲਾਹ ਦੋ, ਉਹ ਕੈਪੇਬਲ ਹੈ ਆਪਣਾ ਡਿਸੀਜਨ ਲੈਣ ਲਈ। ਸੋ ਮੇਰੀ ਇਹੀ ਬੇਨਤੀ ਵੀ ਇੱਥੇ ਤੁਸੀਂ ਤੁਹਾਡਾ ਬੱਚਾ ਨਸ਼ਿਆਂ ਵੱਲ ਜਾ ਸਕਦਾ, ਸੋ ਯੂ ਹੈਵ ਟੂ ਟੈਲ ਹਿਮ ਉਹਦੇ ਕੀ ਪ੍ਰੋਜ ਹੈ ਕੀ ਕੌਨਸ ਹੈ।
ਜਤਿੰਦਰ ਸਿੰਘ ਬਾਲੀਆ ਜੁੜ ਚੁੱਕੇ ਆ ਸਿਡਨੀ ਵਾਲੇ ਸਾਡੇ ਨਾਲ। ਸਤਿ ਸ੍ਰੀ ਅਕਾਲ ਬਾਲੀਆ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਹੋਰ ਕੀ ਹਾਲ ਚਾਲ ਨੇ?
ਬਹੁਤ ਵਧੀਆ ਜੀ, ਮਾਫੀ ਚਾਹਾਂਗੇ ਲੰਮੀ ਵੇਟ ਕਰਾਈ, ਪਰ ਕਾਲਰ ਬਹੁਤ ਸੀਗੇ ਇਸ ਕਰਕੇ। ਸੋ ਕੀ ਕਹਿਣਾ ਚਾਹੋਗੇ ਤੁਸੀਂ ਅੱਜ?
ਪਹਿਲਾਂ ਤੇ ਇਹੋ ਕਹਿਣਾ ਚਾਹਾਂਗਾ ਜੀ, ਮਿੰਟੂ ਬਰਾੜ ਨੌਲੇਜ ਦਾ ਭੰਡਾਰ ਜੀ, ਬਹੁਤ ਜ਼ਿਆਦਾ। ਜਿਵੇਂ ਕਹਿ ਸਕਦੇ ਹੋ ਨਾ ਕਿ ਇੱਕ ਅੰਨੇ ਬੰਦੇ ਨੂੰ ਅੱਖਾਂ ਮਿਲ ਜਾਂਦੀਆਂ, ਉਹਨੂੰ ਖੁਸ਼ੀ ਹੁੰਦੀ ਆ। ਐਡੀ ਐਡੀ ਪਿਆਰੀ ਨੌਲੇਜ ਸਰ ਤੁਸੀਂ ਦਿੰਦੇ ਹੋ ਸਾਰਿਆਂ ਨੂੰ ਇੱਥੇ, ਜਿੰਨੇ ਵੀ ਸਾਡੇ ਮੇਰੇ ਵੀਰ ਭਰਾ ਭੈਣਾਂ ਸੁਣਦੇ ਨੇ, ਸਾਰਿਆਂ ਨੂੰ ਬਹੁਤ ਨੌਲੇਜ ਮਿਲਦੀ ਆ ਜਿਹੜੇ ਹਰਮਨ ਰੇਡੀਓ ਸੁਣਦੇ ਨੇ। ਤੇ ਵੀਰ ਜੀ, ਸਿਰਫ ਤੁਹਾਡੇ ਕੋਲ ਇੱਕ ਜਾਣਕਾਰੀ ਲੈਣੀ ਸੀ। ਚਲੋ, ਹਰ ਕੋਈ ਆਪਣੇ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਹਨਾ, ਜਿਵੇਂ ਪਤਾ ਨੀ ਕਿਉਂ ਮੇਰੇ ਹਿਸਾਬ ਨਾਲ 90% ਬਾਹਰ ਵਾਲੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਨੇ ਜੀ। ਇੱਕ ਥੋੜਾ ਜਿਹਾ ਛੋਟਾ ਜਿਹਾ ਕੁਐਸਚਨ ਸੀ, ਜੇ ਤੁਸੀਂ ਹੱਲ ਕਰ ਦੋ ਮੈਨੂੰ। ਮੈਂ 3-4-5-6 ਦਿਨ ਤੋਂ ਵੀਡੀਓ ਵੇਖ ਰਿਹਾ ਜੱਸੀ ਜਸਰਾਜ ਭਾਈ ਦੀਆਂ, ਉਹ ਮੈਨੂੰ ਉਹ ਨੀ ਸਮਝ ਲੱਗਦੀ ਭਾਜੀ, ਉਹ ਸਪੋਰਟ ਕਰ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਨੂੰ ਮਤਲਬ ਕਿ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਨੀ ਮੈਨੂੰ ਸਮਝ ਲੱਗਦੀ। ਤੁਹਾਨੂੰ ਜੇ ਥੋੜੀ ਬਹੁਤੀ ਤੁਹਾਨੂੰ ਓਬਵੀਅਸ ਹੀ ਹੈ ਕਿ ਵੱਧ ਤੁਹਾਨੂੰ ਜਾਣਕਾਰੀ ਇਹਦੇ ਬਾਰੇ, ਕੋਈ ਦੱਸ ਸਕਦੇ ਹੋ ਭਾਜੀ ਇਹਦੇ ਬਾਰੇ?
ਦੇਖੋ, ਮੈਂ ਕਿਸੇ ਵੀ ਪਾਰਟੀ ਨਾਲ ਜੁੜ ਕੇ ਜਾਂ ਪਾਰਟੀ ਬਾਰੇ ਉਹਨਾਂ ਦੇ ਜੋੜੀ ਪਾ ਕੇ ਨਹੀਂ ਗੱਲ ਕਰਦਾ। ਮੈਂ ਪਾਰਟੀ ਤੋਂ ਬਾਹਰ ਦੇ ਜੋੜੇ ਪਾ ਕੇ ਜੇ ਗੱਲ ਕਰਾਂਗਾ ਤਾਂ ਉਹਦੇ ਚ ਇਹੀ ਆਉਂਦੀ ਹੈ ਜੀ, ਵੀ ਜੱਸੀ ਜਸਰਾਜ ਦਾ ਜਿਹੜਾ ਸ਼ੁਰੂ ਤੋਂ ਕਰੈਕਟਰ ਰਿਹਾ ਉਹ ਰਿਹਾ ਜੀ ਅਟੈਂਸ਼ਨ ਮੇਕਰ ਦਾ। ਤੇ ਉਹਨੇ ਜਦੋਂ ਜਦੋਂ ਉਹਨੂੰ ਅਟੈਂਸ਼ਨ ਮਿਲੀ ਆ ਉਹ ਬੜਾ ਖੁਸ਼ ਰਿਹਾ, ਉਹਨੇ ਬਹੁਤ ਕੁਛ ਕਿਹਾ। ਜਦੋਂ ਉਹਨੂੰ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕੀਤੀ ਗਈ ਆ ਉਦੋਂ ਉਹ ਬੋਲਿਆ। ਤਾਂ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਕੀ ਹੋਇਆ ਜੀ, ਵੀ ਹਮੇਸ਼ਾ ਕੋਈ ਵੀ ਚੀਜ਼ ਪਾਰਟੀ ਆ ਜਿਹੜੀ ਜਾਂ ਕੋਈ ਵੀ ਸੰਗਠਨ ਆ ਉਹ ਇਕੱਲੇ ਤੋਂ ਵੱਡਾ ਹੁੰਦਾ, ਇਹ ਗੱਲ ਦਿਮਾਗ ਚ ਰੱਖਣੀ ਚਾਹੀਦੀ। ਮੈਂ ਨਾ ਐਤਕੀ ਐਡੀਟੋਰੀਅਲ ਲਿਖਿਆ ਆਪਣੇ ਪੰਜਾਬੀ ਅਖਬਾਰ ਦਾ, ਪਰ ਮੈਂ ਲਿਖਿਆ ਰਾਤ ਦੇ 1 ਵਜੇ ਤੇ ਮੈਂ ਸੁੱਤੇ ਪਏ ਨੇ ਲਿਖਤਾ, ਤੇ ਮੈਨੂੰ ਤੜਕੇ ਜਦੋਂ ਮੈਂ ਪੜਿਆ ਜਦੋਂ ਅਖਬਾਰ ਛਪ ਗਿਆ ਵੀ ਮੈਂ ਕਿਹਾ ਮੈਂ ਆਹ ਕੀ ਲਿਖਤਾ, ਫਿਰ ਮੈਂ ਉਹਦੇ ਤੇ ਘੋਖਿਆ ਵਿਚਾਰਿਆ ਵੀ ਮੈਂ ਕਿਉਂ ਲਿਖਿਆ, ਕਿੱਥੋਂ ਆਈਆਂ ਗੱਲਾਂ ਮੇਰੇ ਜ਼ਹਿਨ ਚ। ਤਾਂ ਉਹ ਪਿਛਲੇ 1 ਮਹੀਨੇ ਦੀਆਂ ਗੱਲਾਂ ਵਿੱਚੋਂ ਨਿਕਲੇਗਾ। ਉਹ ਚ ਬਈ ਮੈਂ ਇਹੀ ਮੁੱਦਾ ਚੱਕਿਆ ਵੀ ਇਕੱਲਾ ਇੱਕ ਬੰਦਾ ਕੋਈ ਵੀ ਸੰਗਠਨ ਤੋਂ ਵੱਡਾ ਨਹੀਂ ਹੋ ਸਕਦਾ। ਸੋ ਇੱਕ ਗੱਲ ਜਦੋਂ ਸਾਡੇ ਦਿਮਾਗ ਚ ਬੈਠ ਗਈ ਨਾ ਵੀ ਭਾਈ ਸੰਗਠਨ ਵੱਡਾ ਤੇ ਮੈਂ ਛੋਟਾ, ਉਦੋਂ ਬਾਅਦ ਇਹੋ ਜਿਹੀਆਂ ਨੌਬਤਾਂ ਨਹੀਂ ਆਉਂਦੀਆਂ। ਦੂਜੀ ਇਹ ਹੈ ਜੀ ਵੀ ਪਾਰਟੀ ਪੱਧਰ ਹੁੰਦਾ ਜਿੱਥੇ ਵੀ ਸਿਆਸਤ ਦੇ ਵਿੱਚ ਉਹ ਘਰੇਲੂ ਕਲੇਸ਼ ਹੁੰਦੇ ਆ, ਉਹ ਘਰੇਲੂ ਕਲੇਸ਼ ਜੇ ਹੁਣ ਜਗਮੀਤ ਬਰਾੜ ਨੇ ਰੌਲਾ ਪਾਇਆ ਉਹਨੂੰ ਬਾਹਰ ਕਰਤਾ, ਜੇ ਜੱਸੀ ਜਸਰਾਜ ਰੌਲਾ ਪਾ ਰਿਹਾ ਉਹਨੂੰ ਬਾਹਰ ਕਰਤਾ, ਬਹੁਤ ਸਾਰੇ ਇੱਦਾਂ ਅਕਾਲੀ ਦਲ ਦੇ ਵਿੱਚੋਂ ਵੀ ਬਾਹਰ ਹੋਏ ਆ ਜੀ। ਤਾਂ ਇਸ ਕਰਕੇ ਤੁਹਾਨੂੰ ਇਹ ਚੀਜ਼ਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਜੇ ਤੁਸੀਂ ਕਿਸੇ ਸੰਗਠਨ ਚੋਂ ਆ ਤਾਂ ਸੰਗਠਨ ਦੀ ਮਰਿਆਦਾ ਤੁਹਾਨੂੰ ਫੋਲੋ ਕਰਨੀ ਹੀ ਪੈਣੀ ਆ। ਜਿਹੜਾ ਤੁਹਾਡਾ ਅਨਸ਼ਨ ਆ ਜਾਂ ਤੁਹਾਡੀ ਵਿਰੋਧ ਆ ਉਹ ਅੰਦਰੂਨੀ ਹੋਣੀ ਚਾਹੀਦੀ ਆ, ਬਾਹਰੋਂ ਨਹੀਂ ਹੋਣੀ ਚਾਹੀਦੀ। ਜਿਹੜੀ ਅਟੈਂਸ਼ਨ ਆ ਤੁਹਾਨੂੰ ਅੰਦਰੂਨੀ ਲੈਣੀ ਸੀ, ਬਾਹਰ ਹੀ ਨਹੀਂ ਲੈਣੀ ਸੀ। ਸੋ ਇੱਥੇ ਆ ਜਾਂਦੀ ਆ ਗੱਲ ਜੀ,
ਦੋ ਵਰਡ ਪਹਿਲਾਂ ਬੋਲੇ ਵੀ ਸੀ ਪਹਿਲਾਂ, ਇਹ ਤੁਹਾਨੂੰ ਵੀ ਪ੍ਰੋਬਲਮ ਆ ਤੇ ਅੰਦਰ ਸੋਰਟ ਆਊਟ ਕਰੋ ਹਨਾ, ਨਾ ਕਿ ਬਾਹਰ ਰੋਲਾ ਪਾ ਕੇ ਤੇ ਬਾਕੀਆਂ ਨੂੰ ਵੀ ਨੈਗੇਟਿਵ ਕਰੋ ਹਨਾ ਭਾਜੀ।
ਬਿਲਕੁਲ ਮੈਂ ਗਰੰਟੀ ਕਰਦਾ ਜਿਹੜੀ ਉਹ ਗੱਲ ਕਹਿ ਰਹੇ ਆ ਨਾ ਜੱਸੀ ਜਸਰਾਜ ਵੀ ਮੇਰੀ ਸੁਣੀ ਨੀ, ਜਾਂ ਜਗਮੀਤ ਬਰਾੜ ਕਹਿ ਰਹੇ ਆ, ਜੇ ਉਹਨਾਂ ਦੀ ਮਨਸ਼ਾ ਇਹ ਹੁੰਦੀ ਨਾ ਵੀ ਮੈਂ ਸੁਧਾਰ ਕਰਨਾ ਤਾਂ ਉਹ ਗੱਲ ਸੁਣੀ ਜਾਂਦੀ। ਮਨਸ਼ਾ ਪਤਾ ਕੀ ਹੁੰਦੀ ਹੈ ਸੰਗਠਨ ਦੇ ਵਿੱਚ, ਮਨਸ਼ਾ ਇਹ ਹੁੰਦੀ ਹੈ ਵੀ ਮੇਰੀ ਇੰਪੋਰਟੈਂਸ ਘੱਟ ਰਹੀ ਹੈ, ਮੈਂ ਆਪਣੀ ਇੰਪੋਰਟੈਂਸ ਕਿਵੇਂ ਵਧਾਵਾਂ। ਤੇ ਮੈਨੂੰ ਕਿਵੇਂ ਨੋਟਿਸ ਕੀਤਾ ਜਾਵੇ? ਆ ਮਨਸ਼ਾ ਆ ਜਾਂਦੀ ਹੈ ਕਿਸੇ ਵੀ ਸੰਗਠਨ ਚ ਜੋ ਕੋਈ ਗੱਲ ਹੁੰਦੀ ਆ, ਮਨਸ਼ਾ ਤੁਸੀਂ ਸੱਚੀ ਲੈ ਕੇ ਜਾਓ ਕਿਸੇ ਵੀ ਬੰਦੇ ਕੋਲੇ, ਮੈਂ ਗਰੰਟੀ ਕਰਦਾ ਤੁਹਾਡੀ ਸੁਣਵਾਈ ਹੋਊਗੀ ਉਹ। ਸੋ ਬਹੁਤ ਮਿਹਰਬਾਨੀ ਵਾਲੀਆ ਸਾਹਿਬ, ਤੁਸੀਂ ਇਸ ਮੁੱਦੇ ਨੂੰ ਗੱਲ ਕੀਤੀ, ਸਾਨੂੰ ਚੰਗਾ ਲੱਗਿਆ।
ਥੈਂਕ ਯੂ ਮੰਡਵੀ ਜੀ, ਥੈਂਕ ਯੂ,
ਬਹੁਤ ਮਿਹਰਬਾਨੀ ਸੀ, ਬਹੁਤ ਮਿਹਰਬਾਨੀ। ਸੋ ਜਤਿੰਦਰ ਸਿੰਘ ਵਾਲੀਆ ਸਾਡੇ ਨਾਲ ਜੁੜੇ ਹੋਏ ਸਨ ਜੀ ਸਿਡਨੀ ਤੋਂ, ਤੇ ਨਿਰਮਲ ਬਰਾੜ ਜੁੜ ਚੁੱਕੇ ਜੀ ਸਿਡਨੀ ਵਾਲੇ ਸਾਡੇ ਨਾਲ। ਸਤਿ ਸ੍ਰੀ ਅਕਾਲ ਨਿਰਮਲ ਬਾਈ। ਹੈਲੋ, ਸਤਿ ਸ੍ਰੀ ਅਕਾਲ ਨਿਰਮਲ ਜੀ।
ਬਾਈ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਜੀ, ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ
ਜੀ।
ਅੱਛਾ ਬਾਈ ਜੀ, ਮੈਂ ਗੱਲ ਹੋਈ ਨਸ਼ਿਆਂ ਤੇ ਹੀ ਕਰਨੀ ਚਾਹੁੰਦਾ ਸੀਗਾ। ਅਜੇ ਨਾ ਪਿਛਲੇ ਵੀਕ ਟਿਊਜ਼ਡੇ ਨੂੰ ਮੇਰਾ ਇੱਕ ਦੋਸਤ ਉਹ ਵੀ ਮਰ ਗਿਆ। ਠੀਕ ਹੈ ਨਾ ਜੀ, ਉਹਦਾ ਵੀ ਭੋਗ ਹਜੇ ਹੈਗਾ। ਜਿਹੜੇ ਕਹਿੰਦੇ ਨਾ ਜਿਹੜੇ ਨਸ਼ਾ ਹੈ ਨੀ ਜਾਂ ਕੁਛ ਵੀ, ਹਾਂਜੀ, ਨਸ਼ੇ ਦੀ ਭੇਟ ਚੜ ਗਿਆ ਇੱਕ। ਉਦੋਂ ਅਜੇ ਮਹੀਨਾ ਕੁ ਹੋਇਆ, ਮਮਦੋਟ ਏਰੀਏ ਚ ਉਹ ਵੀ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਮੁੰਡਾ, ਤੇ ਉਹ ਵੀ ਨਸ਼ੇ ਦੀ ਭੇਟ ਚੜ ਗਿਆ। ਰੁਪਈਆ ਵਾਲੇ ਦੇ ਦੋ ਮੁੰਡੇ ਆ ਉਹ ਮਰ ਗਏ ਮੇਰੇ ਅੱਖਾਂ ਸਾਹਮਣੇ, ਸਾਡੇ ਪਿੰਡ ਦੇ ਤਿੰਨ ਮਰ ਗਏ। ਠੀਕ ਹੈ ਨਾ ਜੀ, ਉਹ ਜਿਹੜੇ ਕਹਿੰਦੇ ਸੀ ਨਾ ਵੀ ਨਸ਼ਾ ਹੈ ਨੀ, ਜਿਵੇਂ ਆਪਣੇ ਇੱਕ ਬਾਈ ਇੱਥੇ ਕਾਲ ਕਰਦੇ ਹੁੰਦੇ, ਮੈਨੂੰ ਲੱਗਦਾ ਹੁਣ ਵਿਕਰਮ, ਉਹਨਾਂ ਨੂੰ ਕਹਿਣ ਵਾਲਾ ਵੀ ਜਾਓ ਵੇਖੋ ਬਾਕੀ ਨਹੀਂ, ਵਾਕਈ ਇਹ ਗੱਲਾਂ ਸੱਚ ਹੈ ਕਿ ਅਸੀਂ ਵੀ ਰਹੂ ਹੀ ਪਾਗਲ ਤਾਂ ਨਹੀਂ ਹੋ ਗਏ ਅਸੀਂ ਕਿ ਨਹੀਂ। ਬਸ ਉਹੀ ਗੱਲ ਆ ਵੀ ਉਹਨੂੰ ਲੱਗਦਾ ਸ਼ਾਇਦ ਕੁਛ ਨੀ, ਇੱਥੇ ਤਾਂ ਵਧੀਆ ਨਜ਼ਾਰੇ ਆ, ਪਰ ਜਦੋਂ ਹੁਣ ਜਿਵੇਂ ਜਿਵੇਂ ਪਤਾ ਲੱਗਦਾ ਨਾ, ਦੁੱਖ ਉਦੋਂ ਆਉਂਦਾ ਵੀ ਜਦੋਂ ਅਸੀਂ ਜਦੋਂ ਕਾਲਾਂ ਕਰਦੇ ਹਾਂ ਉਹਨਾਂ ਦੇ ਮਾਂ ਪਿਓ ਨੂੰ, ਅਸੀਂ ਉਹਨਾਂ ਨਾਲ ਦੁੱਖ ਕਰਦੇ ਹਾਂ, ਸਾਂਝਾ ਕਰਦੇ ਹਾਂ, ਉਦੋਂ ਸਾਨੂੰ ਮਹਿਸੂਸ ਹੁੰਦਾ ਯਾਰ ਇਹ ਕੀ ਬਣ ਗਿਆ ਵੀ ਸਾਡੇ ਨਾਲ ਉਹਦੇ ਬੱਚੇ ਛੋਟੇ ਛੋਟੇ ਸੀਗੇ। ਚਾਹੇ ਠੀਕ ਹੈ, ਮੈਂ ਮੰਨਦਾ ਉਹਨਾਂ ਦੀਆਂ ਗਲਤੀਆਂ, ਉਹ ਨਸ਼ੇ ਵਾਲੇ ਪਾਸੇ ਗਏ, ਪਰ ਉੱਥੇ ਮਿਲਦਾ ਹੀ ਇੰਨਾ ਈਜ਼ੀਲੀ ਆ, ਬੜਾ ਸੌਖਾ ਜਿਹਾ ਮਿਲ ਜਾਂਦਾ ਜੀ। ਪਹਿਲਾਂ ਸੀਗਾ ਫੋਮ ਫੀਮ ਸੀਗੀ, ਪੋਸਟ ਸੀਗਾ, ਜਿਹਦੇ ਨਾਲ ਜ਼ਮੀਨਾਂ ਤਾਂ ਵਿਕਦੀਆਂ ਸੀਗੀਆਂ ਹੌਲੀ ਹੌਲੀ, ਪਰ ਬੰਦਾ ਨੀ ਮਰਦਾ ਸੀ। ਹੁਣ ਬੰਦਾ ਪਹਿਲਾਂ ਮਰਦਾ, ਜ਼ਮੀਨਾਂ ਤਾਂ ਵਿਕਣੀਆਂ ਹੀ ਆ ਜਦੋਂ ਵਾਰਸ ਹੀ ਕੋਈ ਨੀ ਰਿਹਾ ਗਾ ਜੀ।
ਜੀ ਬਿਲਕੁਲ ਬਾਕੀ ਪੈਸੇ ਗੱਲ ਕਰਨੀ ਸਭ ਤੋਂ ਬੜੀ ਹੈਰਾਨੀ ਹੈ ਜੀ ਇੰਨਾ ਪੈਸਾ ਲਾ ਕੇ ਮੌਤ ਖਰੀਦ ਦੇ ਲੋਕ ਖੁਦ ਹਜ਼ਾਰਾਂ ਕਰੋੜਾਂ ਰੁਪਈਆ ਗਾਲ ਕੇ ਤੇ ਮੌਤ ਖਰੀਦ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਸੋ ਬਹੁਤ ਮਿਹਰਬਾਨੀ ਨਿਰਮਲ ਬਾਈ ਤੁਸੀਂ ਸੋ ਦੋਸਤੋ ਨਿਰਮਲ ਸਿੰਘ ਬਰਾੜ ਸਿਡਨੀ ਤੋਂ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਗੱਲਬਾਤ ਰੱਖੀ ਹੈ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ। ਜਸਵਿੰਦਰ ਸਿੰਘ ਕਾਫੀ ਚਿਰ ਪਹਿਲਾਂ ਸਾਨੂੰ ਟੈਲੀਗ੍ਰਾਮ ਜ਼ਰੀਏ ਜੁੜੇ ਸੀ, ਉਹਨਾਂ ਨੇ ਆਪਣੀ ਤੇ ਬਾਪੂ ਜੀ ਦੀ ਫੋਟੋ ਭੇਜੀ ਹੈ ਜੀ, ਬਹੁਤ ਵਧੀਆ ਜੀ। ਬਾਪੂ ਜੀ ਮਿਲੇ ਵੀ ਸੀ ਸਾਨੂੰ ਗ੍ਰਿਫਤ ਦੇ ਵਿੱਚ ਜਸਵਿੰਦਰ ਬਾਈ, ਤੇ ਬੜਾ ਚੰਗਾ ਲੱਗਾ ਜੀ ਆਪ ਸਭ ਨੂੰ ਮਿਲ ਕੇ। ਸੋ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਨਾਲ ਇੰਜ ਸਾਂਝ ਪਾਉਂਦੇ ਹੋ, ਜਦੋਂ ਕਿਤੇ ਵੀ ਬਾਹਰ ਅੰਦਰ ਗਿਆਨ ਨੂੰ ਮਿਲਦੇ ਹੋ ਤਾਂ ਬੜਾ ਚੰਗਾ ਲੱਗਦਾ। ਜਸਪਾਲ ਜਿਹੜੇ ਆ ਜੀ ਸਿਡਨੀ ਵਾਲੇ, ਉਹਨਾਂ ਨੇ ਸੰਧੂ ਸਾਹਿਬ ਤੋਂ ਇੱਕ ਸਵਾਲ ਪੁੱਛਿਆ ਸੀ ਜੀ ਵੀ ਜਿਹੜੀ ਬੇਬੀ ਦੀਆਂ ਅੱਖਾਂ ਬਾਰੇ ਰੋਸ਼ਨੀ ਦਾ ਬਾਰੇ ਪਤਾ ਕਰਿਓ ਜੀ। ਕੋਈ ਨੀ ਜੀ, ਮੈਂ ਸੰਧੂ ਸਾਹਿਬ ਨੂੰ ਕਹੂੰਗਾ ਵੀ ਉਹ ਜ਼ਰੂਰ ਅਟੈਂਸ਼ਨ ਦੇਣਗੇ ਤੁਹਾਡੀ ਇਸ ਕਿਸ ਕੇਸ ਵੱਲ, ਤੇ ਅਸੀਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਇਸ ਕੇਸ ਨੂੰ ਆਪਾਂ ਹੱਲ ਕਰ ਸਕੀਏ। ਉਸ ਤੋਂ ਬਾਅਦ ਸਾਡੇ ਨਾਲ ਕੁਲਦੀਪ ਸਿੰਘ ਬੱਲ ਜੁੜੇ ਸਨ, ਕਹਿੰਦੇ ਅੰਗਰੇਜ਼ੀ ਮੇਰੀ ਵੀ ਤੁਹਾਡੇ ਨਾਲ ਦੀ ਆ। ਉਹ ਕਿਉਂ ਜੀ, ਤੁਸੀਂ ਤਾਂ ਪੜ੍ਹੇ ਲਿਖੇ ਜੇ ਲੱਗਦੇ ਹੋ, ਵੱਡੇ ਸ਼ਹਿਰਾਂ 'ਚ ਉਹੀ ਲੋਕ ਰਹਿੰਦੇ ਜਿਨ੍ਹਾਂ ਦੀ ਅੰਗਰੇਜ਼ੀ ਚੰਗੀ ਹੁੰਦੀ ਆ। ਸੋ ਕੋਈ ਗੱਲ ਨਹੀਂ ਜੀ, ਰਲ ਮਿਲ ਕੇ ਟਾਈਮ ਪਾਸ ਕਰ ਲਾਂਗੇ। ਰਵਿੰਦਰ ਸਿੰਘ ਸਿਡਨੀ ਜੁੜਿਆ ਜੀ, ਕਹਿੰਦੇ ਬਾਈ ਜੀ ਹੋਪ ਯੂ ਵੈਲ, ਆਈ ਵੈਂਟ ਟੂ ਸੀ ਉੜਤਾ ਪੰਜਾਬ ਮੂਵੀ ਵਿਦ ਫੈਮਿਲੀ, ਬਟ ਹੋਨੈਸਟਲੀ ਵਾਜ਼ ਵੈਰੀ ਵੈਰੀ ਡਿਸਪੋਇੰਟਿੰਗ ਬਿਕੋਜ਼ ਨੋ ਸਟੋਰੀ ਲਾਈਨ, ਸੌਂਗਸ ਐਂਡ overall main point dialogues, they used vulgar language which you can't tolerate in our culture and was not necessary for the movie to have them in. So Ravinder Singh Sidney, Ravinder ji main pehle din to eh gal radio te vi dassi si ਵੀ ਉਹ ਜਿਹੜੀਆਂ ਚੀਜ਼ਾਂ ਸੀ ਸਾਨੂੰ ਉਸ ਢੰਗ ਨਾਲ ਹੀ ਫਿਲਮ ਦੇਖਣ ਜਾਣਾ ਚਾਹੀਦਾ ਮੈਂ ਪਹਿਲੇ ਦਿਨ ਤੋਂ ਹੀ ਅਵੇਅਰ ਕੀਤਾ ਸੀ ਸਭ ਨੂੰ। ਪਰ ਜਿਹੜੀ ਉਹ ਲੈਂਗੁਏਜ ਹੈ ਨਾ, ਉਹ ਲੈਂਗੁਏਜ ਬਿਨਾਂ ਫਿਲਮ ਅਧੂਰੀ ਸੀ, ਫਿਰ ਝੂਠ ਸੀ, ਫਿਲਮ ਸੱਚ ਨਹੀਂ ਸੀਗੀ। ਕਦੇ ਵੀ ਜੇ ਨਸ਼ੈੜੀ ਲੋਕ ਜਾਂ ਇਹੋ ਜਿਹੇ ਕਲਚਰ ਦੇ ਲੋਕ ਆ ਜਿਹੜੇ, ਜਾਂ ਪੁਲਿਸ ਵਾਲੇ ਆ, ਉਹ ਕਦੇ ਵੀ ਤੁਹਾਨੂੰ ਕਬੀਰ ਦੇ ਦੋਹੇ ਜਾਂ ਗੁਰਬਾਣੀ ਪੜ੍ਹਦੇ ਸੁਣਦੇ ਨਹੀਂ ਸੁਣਾਈ ਦੇਣਗੇ। ਉਹ ਇਹੋ ਜਿਹੀ ਲੈਂਗੁਏਜ ਮਾੜੀ ਭਾਸ਼ਾ ਵਰਤਦੇ ਹੀ ਦਿਖਾਈ ਦੇਣਗੇ। ਸੋ ਫਿਰ ਕਈ ਵਾਰ ਕੀ ਹੁੰਦਾ, ਫਿਲਮੀ ਲੋਕਾਂ ਨੂੰ ਜਿਹੜੀ ਸੱਚ ਦੇ ਨੇੜੇ ਜਾਣ ਲਈ ਥੋੜੀਆਂ ਜਿਹੀਆਂ ਗੱਲਾਂ ਵਰਤਣੀਆਂ ਪੈਂਦੀਆਂ। ਪਰ ਹਰ ਬੰਦੇ ਦੀ ਆਪੋ ਆਪਦਾ ਨਜ਼ਰੀਆ, ਆਪੋ ਆਪਦੀ ਸੋਚ ਆ ਜੀ। ਕੁੱਲ ਮਿਲਾ ਕੇ ਜੇ ਹੁਣ ਅਸੀਂ ਮੈਸੇਜ ਦੀ ਗੱਲ ਕਰੀਏ ਤਾਂ ਮੈਸੇਜ ਜ਼ਰੂਰ ਫਿਲਮ 'ਚ ਮਿਲਦਾ, ਪਰ ਮੈਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਵੀ ਜਿਹੜਾ ਮੈਸੇਜ ਆ ਉਹ ਇਹ ਮਿਲਦਾ, ਜਿਹੜਾ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਵੀ ਜਿਹੜਾ ਬੇੜਾ ਗਰਕ ਕਰਨ ਵਾਲੇ ਗਾਇਕ ਆ, ਇਹ ਗਾਇਕਾਂ ਨੇ ਸਾਡੀ ਜਿਹੜੀ ਜਵਾਨੀ ਨੂੰ ਦਾ ਬੇੜਾ ਗਰਕ ਕੀਤਾ, ਕੁਝ ਕੁ ਗਾਇਕਾਂ ਨੇ, ਸਾਰਿਆਂ ਨੇ ਨੀ, ਕੁਝ ਕੁ ਗਾਇਕਾਂ ਨੇ, ਸੋ ਉਹਨਾਂ ਤੇ ਜਿਹੜੀ ਫਿਲਮ ਲੱਗਦੀ ਆ, ਮੈਂ ਇਸ ਨਜ਼ਰੀਏ ਨਾਲ ਫਿਲਮ ਨੂੰ ਲੈ ਰਿਹਾ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਜੱਗਾ ਸਿੰਘ ਸੈਦੋ ਕੇ ਮੈਲਬਨ ਵਾਲੇ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਈ ਐਂਡ ਸਾਰੇ ਲਿਸਨ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮਿਹਰਬਾਨੀ ਸੈਦੋ ਕੇ ਸਾਹਿਬ ਤੁਸੀਂ ਸਾਡੇ ਨਾਲ ਜੁੜੇ। ਅਮਰਦੀਪ ਸਿੰਘ ਪਰਥ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਭਾਜੀ, ਜੋ ਭਾਗਾਂ ਵਿੱਚ ਲਿਖਤੀ ਰੋਟੀ ਰੜ ਹੀ ਜਾਂਦੀ ਹੈ, ਬਾਬੇ ਜੀ ਦੀ ਕਿਰਪਾ ਗੁੱਡੀ ਚੜ ਹੀ ਜਾਂਦੀ ਹੈ। ਬਿਲਕੁਲ ਜੀ, ਜੇ ਜੇ ਜਿਹੜੀ ਕਹਿੰਦੇ ਨੀ, ਇੱਕ ਕੱਲ ਪਰਸੋਂ ਵੀ ਮੈਨੂੰ ਕਿਸੇ ਨੇ ਕੋਟ ਭੇਜੀ ਸੀ, ਕਹਿੰਦੇ ਕੱਲਾ ਇੱਕ ਇਨਸਾਨ ਆ ਜਿਹੜਾ ਕਿ ਮਾਇਆ ਮਗਰ ਭਜਦਾ, ਪੈਸੇ ਕਮਾਉਂਦਾ ਤੇ ਪੈਸੇ ਮਗਰ ਭਜਦਾ, ਤੇ ਢਿੱਡ ਤਾਂ ਕਹਿੰਦੇ ਬਾਕੀ ਜਿਹੜੀ 84 ਲੱਖ ਜੂਨੀ ਜਿਹੜੀ ਕਹਿੰਦੇ ਆ 84 ਲੱਖ ਜੂਨੀ ਦੇ ਵੀ ਲੱਗੀ ਆ, ਤੇ ਉਹਨਾਂ ਦੇ ਵੀ ਢਿੱਡ ਪਰਮਾਤਮਾ ਭਰਦਾ ਗਾ, ਤੇ ਉਹ ਪੈਸਾ ਨੀ ਕਮਾਉਂਦੇ, ਉਹਨਾਂ ਚ ਕੋਈ ਵੀ ਬੰਦਾ ਪੈਸਾ ਨੀ, ਕੋਈ ਵੀ ਜੂਨੀ ਪੈਸਾ ਨੀ ਕਮਾਉਂਦੀ, ਇੱਕ ਜੂਨੀ ਆ 84 ਲੱਖ ਦੇ ਵਿੱਚੋਂ 83,90,999 ਜਿਹੜੀਆਂ ਜੂਨੀਆਂ ਉਹ ਕੋਈ ਵੀ ਮਾਇਆ ਨਹੀਂ ਕਮਾਉਂਦੀਆਂ, ਇੱਕੋ ਹੀ ਮਾਇਆ ਕਮਾਉਣ ਵਾਲੀ ਜੂਨੀ ਬੰਦਾ, ਤੇ ਬੰਦਾ ਹੀ ਜਿਹੜਾ ਅਪਸੈਟ ਆ। ਸੋ ਇਹ ਇੱਕ ਸੱਚਾਈ ਆ, ਸਾਨੂੰ ਹੁਣ ਅਸੀਂ ਕਿੰਨਾ ਕੁ ਰੱਬ ਨੂੰ ਮੰਨਦੇ ਹਾਂ ਵੱਖਰੀ ਗੱਲ ਆ। ਨਿਸ਼ਾਨ ਸਿੰਘ ਭੁੱਲਰ ਜੁੜੇ ਆ ਜੀ ਸਾਡੇ ਨਾਲ, ਤੇ ਕਹਿੰਦੇ ਜੀ ਸੰਧੂ ਸਾਹਿਬ ਆਲਵੇਜ਼ ਬੈਸਟ, ਜੇ ਪੋਸੀਬਲ ਹੋਵੇ ਤਾਂ ਪਲੀਜ਼ ਸੰਧੂ ਸਾਹਿਬ ਨੂੰ 15 ਮਿੰਟ ਜ਼ਰੂਰ ਦਿਆ ਕਰੋ ਐਵਰੀ ਵੀਕ ਇਨ ਲਹਿਰਾਂ। ਬਿਲਕੁਲ ਜੀ, ਅਸੀਂ ਸੰਧੂ ਸਾਹਿਬ ਨੂੰ ਕੋਸ਼ਿਸ਼ ਹੁੰਦੀ ਆ ਵੇਲੇ ਵੇਲੇ ਸਿਰ ਲੈ ਕੇ ਆਉਣੇ ਆ, ਤੇ ਵਾਕਈ ਉਹ ਬੈਸਟ ਆ ਜੀ। ਭਿੰਦਰ ਬਰਾੜ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਨਾਈਸ ਪ੍ਰੋਗਰਾਮ ਬਾਈ ਜੀ, ਪੰਜਾਬੀ ਮੂਵੀ ਉੜਤਾ ਪੰਜਾਬ ਬਾਰੇ ਗੱਲ ਕਰਿਓ ਥੋੜੀ ਜੀ, ਕੀ ਵਿਚਾਰ ਨੇ ਤੁਹਾਡੇ, ਥੈਂਕਸ। ਬਿਲਕੁਲ ਜੀ, ਮੈਂ ਪਿਛਲੇ 5 ਦਿਨਾਂ ਤੋਂ ਉੜਤਾ ਪੰਜਾਬ ਤੇ ਗੱਲਾਂ ਕਰ ਚੁੱਕਿਆ, ਤੇ ਇੱਧਰ ਸਾਡੇ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲੇ ਭਾਈ ਕਹਿੰਦੇ ਤੁਸੀਂ ਇਹਨੂੰ ਹੁਣ ਇਸ ਚੈਪਟਰ ਨੂੰ ਬੰਦ ਕਰੋ, ਸੋ ਮੈਂ ਉਹਨਾਂ ਦੀ ਮੇਲ ਪੜ੍ਹਦਾ। ਪਰ ਮਹਿੰਦਰ ਸਿੰਘ ਹਾਂਸ ਜੁੜੇ ਆ ਜੀ ਸਾਡੇ ਨਾਲ, ਮਿੰਟੂ ਭਾਜੀ ਨਿਊਜ਼ ਕਮਿੰਗ ਆਰ ਆਈ ਲੇਟ? ਨਹੀਂ ਨਹੀਂ ਜੀ, ਅੱਜ ਨਿਊਜ਼ ਦਾ ਟਾਈਮ ਹੀ ਨਹੀਂ ਮਿਲਦਾ ਹੁੰਦਾ ਜੀ, ਜਿਹੜਾ ਮੰਡੇ ਨੂੰ ਮੈਂ ਦੇਖਿਆ, ਬਹੁਤ ਕੋਸ਼ਿਸ਼ ਕਰਦਾ ਹੁੰਦਾ ਮੈਂ ਨਿਊਜ਼ ਦਾ ਵੀ ਕੁਛ ਕਰਾਂ, ਪਰ ਪ੍ਰੋਗਰਾਮ ਹੀ ਇੰਨਾ ਬਿਜ਼ੀ ਹੋ ਜਾਂਦਾ ਤੇ ਵੀ ਮੈਂ ਨਿਊਜ਼ ਨਹੀਂ ਪੜ੍ਹ ਸਕਦਾ। ਨਾਲ ਉਹਨਾਂ ਨੇ ਜਸਪਾਲ ਸੰਧੂ ਹੋਰਾਂ ਨੂੰ ਮੇਲ ਕੀਤੀ ਸੀ, ਵੀਰ ਜੀ ਸੁਖ ਸ਼ੁਭ ਸ਼ੁਭ ਬੋਲੋ ਸਾਡੇ ਮਿੰਟੂ ਬਰਾੜ, ਵੀ ਆਰ ਵੇਟਿੰਗ, ਥੈਂਕਸ ਐਵਰੀ ਵਨ, ਸੇਮ ਇਨ ਕੈਨੇਡਾ, ਵਟ ਐਵਰ ਯੂ ਟੈਲਿੰਗ। ਸੋ ਉਹਨਾਂ ਨੇ ਵੀ ਕਿਹਾ ਵੀ ਕੈਨੇਡਾ ਚ ਵੀ ਇਹ ਜਿਹੀਆਂ ਗੱਲਾਂ ਹੋ ਰਹੀਆਂ, ਤੇ ਸੋ ਕੋਈ ਨੀ ਜੀ, ਤੁਸੀਂ ਕੈਨੇਡਾ ਚ ਵੇਟ ਕਰ ਰਹੇ ਹੋ ਤਾਂ ਅਸੀਂ ਵੀ ਜਮਾਂ ਜੀ ਬੋਰੀ ਬਿਸਤਰਾ ਬੰਨ ਰਹੇ ਹਾਂ, ਤੇ ਉਮੀਦ ਆ ਛੇਤੀ ਤੁਹਾਡੇ ਦਰਸ਼ਨ ਹੋਣਗੇ। ਕੁਲਦੀਪ ਸਿੰਘ ਬੱਲ ਫੇਰ ਜੁੜੇ ਆ ਬਾਈ ਜੀ, ਨਸ਼ੇੜੀ ਤੇ ਚੋਰ ਦਾ ਕੋਈ ਧਰਮ ਨਹੀਂ ਹੁੰਦਾ, ਬਿਲਕੁਲ ਸੱਚਾਈ ਆ ਜੀ, ਨਸ਼ੇੜੀ ਤੇ ਚੋਰ ਜਮਾਂਦਰੂ ਵੀ ਨਹੀਂ ਹੁੰਦਾ, ਇਹ ਵੀ ਇੱਕ ਸੱਚਾਈ ਆ। ਸੋ ਨਸ਼ੇੜੀ ਤੇ ਚੋਰ ਆ ਜਿਹੜੇ ਇਸੇ ਸਮਾਜ ਚੋਂ ਬਣਦੇ ਆ, ਆ ਸਾਡੇ ਆਲੇ ਦੁਆਲੇ ਚੋਂ ਬਣਦੇ ਆ, ਕੁਝ ਇੱਕ ਮਜਬੂਰੀਆਂ ਕੁਝ ਇੱਕ ਕਾਰਨ ਉਹਦੇ ਲਈ ਪੈਦਾ ਹੁੰਦੇ ਆ, ਨਸ਼ੇੜੀ ਬਣਨ ਵਾਲੇ ਤੇ ਜਾਂ ਚੋਰ ਬਣਨ ਵਾਲੇ ਬੰਦਿਆਂ ਲਈ। ਸੋ ਜਿਵੇਂ ਗਿੱਲ ਸਾਹਿਬ ਨੇ ਕਿਹਾ ਸੀ ਵੀ ਕਿਤੇ ਨਾ ਕਿਤੇ ਸਾਨੂੰ ਡਾਇਲੋਗ ਦੀ ਕਮੀ ਆ, ਡਾਇਲੋਗ ਹੋਵੇ ਤਾਂ ਸ਼ਾਇਦ ਹੋ ਸਕਦਾ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਜਾਂ ਬਚਾਇਆ ਜਾ ਸਕੇ ਕਿਸੇ ਨੂੰ। ਸੋ ਕੋਸ਼ਿਸ਼ ਕਰਿਆ ਕਰੋ ਸੱਜਣੋ ਮਿੱਤਰੋ, ਡਾਇਲੋਗ ਦੇ ਗੱਲਬਾਤ ਦੀ ਭਾਸ਼ਾ ਜ਼ਰੂਰ ਅਪਣਾਓ। ਸੋ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਮੇਰੇ ਵੀ ਚਾਹ ਦਾ ਕੱਪ ਇੱਕ ਹੋਰ ਆ ਗਿਆ ਤੇ ਨਾਲ ਐਤਕੀ ਤਾਂ ਭੁਜੀਆ ਵੀ ਆ ਗਿਆ ਜੀ, ਤੇ ਸੋ ਮੈਨੂੰ ਲੱਗਦਾ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ, 10 ਮਿੰਟ ਰਹਿ ਗਏ 2 ਕੁ, ਤੇ 2 ਕੁ ਮਿੰਟਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਹੁਣ ਨਾ ਤਾਂ ਫੋਨ ਲੈ ਸਕਣਾ ਤੇ ਨਾ ਹੋਰ ਮੈਸੇਜ ਲੈ ਸਕਣੇ ਆ, ਪਰ ਮੈਂ ਕਾਹਲੀ ਨਾਲ ਇੱਧਰ ਮੈਸੇਜ ਲੈਣੇ ਚਾਹੂੰਗਾ। ਗਰੇਵਾਲ ਸਾਹਿਬ ਜੁੜੇ ਆ ਜੀ ਹਾਂਗਕਾਂਗ ਵਾਲੇ, ਕਹਿੰਦੇ ਉੜਤਾ ਪੰਜਾਬ ਬਹੁਤ ਉੱਚਾ ਉੱਡ ਚੁੱਕਾ ਹੈ, ਹੁਣ ਇਸ ਦੀ ਡੋਰ ਕੱਟ ਦਿਓ, ਭਾਵੇਂ ਚਰਚਾ ਬੰਦ ਕਰ ਦਿਓ, ਹੋਰ ਚਰਚਾ ਕਰੋ, ਵਕਤ ਬਹੁਤ ਕੀਮਤੀ ਹੈ। ਬਿਲਕੁਲ ਜੀ, ਅਸੀਂ ਲਓ ਜੀ ਚਰਚਾ ਬੰਦ ਕਰਤੀ ਹੈ, ਤੁਹਾਡੀ ਸਿਆਣਿਆਂ ਦਾ ਕਿਹਾ ਸਿਰ ਮੱਥੇ ਜੀ, ਤੁਸੀਂ ਸਾਡੇ ਵਧੀਆ ਮਿੱਤਰ ਹੋ, ਵਧੀਆ ਸਾਡੇ ਤੋਂ ਸੂਝਵਾਨ ਹੋ, ਅਸੀਂ ਅਕਸਰ ਹੀ ਤੁਹਾਨੂੰ ਫੋਲੋ ਕਰਦੇ ਹਾਂ। ਇੱਧਰ ਸਾਡੇ ਨਾਲ ਜੁੜੇ ਆ ਜੀ ਕਮਲ ਜੀ, ਤੇ ਕਹਿੰਦੇ ਜਸਟ ਕੁਇਕ ਵਨ ਡੋਂਟ, ਅੱਛਾ ਅੱਛਾ, ਉਹਨਾਂ ਨੇ ਇੱਕ ਸਰਵੇਅਰ ਦਾ ਨਾਂ ਲਿਖਿਆ ਜੀ, ਮੈਂ ਔਨ ਏਅਰ ਨਹੀਂ ਲੈ ਸਕਦਾ, ਸਰਵੇਅਰ ਦਾ ਨਾਮ ਮੈਲਬਨ ਦੇ ਵਿੱਚ ਉਹਨਾਂ ਨੇ ਇੱਕ ਰਾਇ ਦਿੱਤੀ ਹੈ, ਬਹੁਤ ਕੀਮਤੀ ਰਾਇ ਹੈ ਉਹਨਾਂ ਦੀ ਕਮਲ ਬਾਈ, ਧੰਨਵਾਦ। ਉਹਨਾਂ ਨੇ ਕਿਹਾ ਵੀ ਕਦੇ ਵੀ ਕਿਸੇ ਵੀ ਕੰਪਨੀ ਕੋਲੇ ਤੁਸੀਂ ਜਾਣਾ, ਉਹਦੇ ਆਨਲਾਈਨ ਰਿਵਿਊ ਗੂਗਲ ਜ਼ਰੂਰ ਕਰ ਲਿਆ ਕਰੋ, ਬਿਲਕੁਲ ਕਰ ਲੈਣੇ ਚਾਹੀਦਾ ਜੀ। ਕੋਈ ਵੀ ਚੀਜ਼ ਅੱਜ ਕੱਲ੍ਹ ਖਰੀਦੋ ਫਰੋਖ ਤੋਂ ਪਹਿਲਾਂ, ਕੁਛ ਵੀ ਕੰਮ ਕਰਨ ਤੋਂ ਪਹਿਲਾਂ ਆਨਲਾਈਨ ਰਿਵਿਊ ਕਰਿਆ ਕਰੋ। ਅਮਰਿੰਦਰ ਸਿੰਘ ਸਾਡੇ ਨਾਲ ਜੁੜੇ ਸੀ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਲਾਲੂ ਸੰਧੂ ਸਰਸੇ ਵਾਲੇ ਜੀ ਤੇ ਚਿੰਚਲ ਚਿਲਾ ਕੁਇਨਜ਼ਲੈਂਡ ਕੁਇਨਜ਼ਲੈਂਡ ਤੋਂ ਸਾਡੇ ਨਾਲ ਜੁੜੇ ਆ ਜੀ। ਚਲੋ ਮੇਰੇ ਜ਼ਿਲ੍ਹੇ ਦੇ ਹੋ ਜੀ, ਤੁਸੀਂ ਦੇਖੋ ਆਪਾਂ ਕਿੱਥੋਂ ਕਿੱਥੋਂ ਤੱਕ ਪਹੁੰਚੇ ਹੋਏ ਹਾਂ। ਭੁਪਿੰਦਰ ਸਿੰਘ ਸੋਨੀ ਸਰਾਏ ਹੋਰਾਂ ਨੇ ਸਤਿ ਸ੍ਰੀ ਅਕਾਲ ਲਾ ਕੇ ਆਪਣੀ ਹਾਜ਼ਰੀ ਲਵਾਈ ਆ ਜੀ, ਤੇ ਮਨਦੀਪ ਸਿੰਘ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਅਲਬਰਟਾ ਕੈਨੇਡਾ ਦੇ ਉੱਤੋਂ, ਤੇ ਉਹਨਾਂ ਨੇ ਇੱਕ ਚੁਟਕਲਾ ਵੀ ਭੇਜਿਆ ਸੀ ਪਰ ਮੈਂ ਉਹ ਹੁਣ ਨਹੀਂ ਪੜ੍ਹ ਪਾਊਂਗਾ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਜਗਵੀਰ ਸਿੰਘ, ਤੇ ਜਗਵੀਰ ਸਿੰਘ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਪਰਿਵਾਰ ਨੂੰ। ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਮਿੰਟੂ ਬਾਈ ਜੀ, ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਜੀ, ਧੰਨਵਾਦ। ਜਗਵੀਰ ਸੇਖੋਂ ਕੇਂਜ, ਤੁਸੀਂ ਵੀ ਚਾਹ ਦਾ ਨਸ਼ਾ ਘੱਟ ਕਰੋ। ਬਿਲਕੁਲ ਜੀ, ਮੈਨੂੰ ਘਰੇ ਕਹਿੰਦੇ ਆ, ਮੇਰੇ ਘਰੇ ਸ਼ੱਕ ਕੀਤਾ ਜਾਂਦਾ ਮੇਰੇ ਤੇ, ਕਹਿੰਦੇ ਜਦੋਂ ਤੂੰ 6-7 ਘੰਟੇ ਬਾਹਰ ਰਹਿੰਦੇ ਹੋ ਤੇ ਉਦੋਂ ਚਾਹ ਬਣਾ ਕਿਵੇਂ ਸਰਦਾ ਤੁਹਾਡਾ, ਜਦੋਂ ਘਰੇ ਆ ਜਾਂਦੇ ਉਦੋਂ ਤਾਂ 2-3 ਵਾਰੀ ਘੰਟੇ ਚ ਪੀ ਲੈਂਦੇ ਹੋ ਤੇ ਜਦੋਂ 7 ਘੰਟੇ ਬਾਹਰੋਂ ਚਾਹ ਨਹੀਂ ਪੀਂਦੇ। ਸੋ ਉਹਨਾਂ ਨੂੰ ਸ਼ੱਕ ਆ ਕਿਤੇ ਮੈਂ ਬਾਹਰ ਚੋਰੀਓਂ ਚਾਹ ਪੀਨਾ। ਸੋ ਬਿਲਕੁਲ ਜੀ, ਪਰ ਮੈਂ ਨਹੀਂ ਕਿਸੇ ਚੀਜ਼ ਦਾ ਇਹ ਜਿਹਾ ਬੈਲ ਨਹੀਂ ਲਾਇਆ ਵੀ ਜਿਹਦੇ ਨਾਲ ਲੋੜ ਪੈਗੀ ਮਿਲ ਗਈ ਤਾਂ ਵਧੀਆ, ਨਹੀਂ ਤਾਂ ਨਹੀਂ ਸੀ। ਜਗਤਾਰ ਸਿੰਘ ਗਿੱਲ ਹਰ ਵਾਰ ਦੀ ਤਰ੍ਹਾਂ ਲੇਟ ਲਤੀਫ ਬੰਦੇ ਆ, ਸਾਡੇ ਪ੍ਰੋਗਰਾਮ ਜ਼ਰੂਰ ਸੁਣਦੇ ਆ ਪਰ ਲੇਟ ਈਮੇਲ ਮੈਸੇਜ ਕਰਦੇ ਆ। ਪ੍ਰੋਗਰਾਮ ਦੇ ਅੰਤ ਚ ਉਹਨਾਂ ਨੇ ਮੇਲਮਿਤ ਕੀਤੀ ਆ, ਸਤਿ ਸ੍ਰੀ ਅਕਾਲ ਜੀ, ਗੱਲਾਂ ਨੂੰ ਐਵੇਂ ਦੇਣ ਦੀ ਬਜਾਏ ਸੁਨੇਹੇ ਨੂੰ ਦੇਖੀਏ ਤਾਂ ਗੱਲਾਂ ਕੁਝ ਵੀ ਨਹੀਂ ਹਨ। ਧੰਨਵਾਦ ਜਗਤਾਰ ਢੁੱਡੀ ਕੇ। ਸੋ ਬਿਲਕੁਲ ਜੀ, ਤੁਹਾਡੀਆਂ ਗੱਲਾਂ ਅਸੀਂ ਸਾਂਝੀਆਂ ਕਰ ਦਿੱਤੀਆਂ ਤੇ ਸੱਜਣਾ ਮਿੱਤਰਾਂ ਨੇ ਵੀ ਜ਼ਰੂਰ ਗ੍ਰਹਿਣ ਕੀਤੀਆਂ। ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਜੁੜਨ ਵਾਲੇ ਸਾਰੇ ਸੱਜਣਾ ਮਿੱਤਰਾਂ ਦੀ, ਪ੍ਰੋਗਰਾਮ ਪਸੰਦ ਕਰਨ ਵਾਲਿਆਂ ਦੀ, ਆਪਣੀ ਬੜਮੁੱਲੀ ਰਾਏ ਦੇਣ ਵਾਲਿਆਂ ਦੀ, ਤੇ ਅਸੀਂ ਨਾਲ ਨਾਲ ਮਾਫ਼ੀਨਾਮਾ ਸਾਡਾ ਜ਼ਰੂਰ ਕਬੂਲ ਕਰ ਲਿਓ। ਇਸ ਸਾਰੇ ਦੌਰਾਨ ਗਲਤੀਆਂ ਬਹੁਤ ਹੋਈਆਂ, ਉਹਨਾਂ ਗਲਤੀਆਂ ਦੇ ਉੱਤੇ ਪਾਇਓ ਪਰਦਾ ਤੇ ਜਿਹੜੀਆਂ ਚੰਗੀਆਂ ਗੱਲਾਂ ਲੱਗੀਆਂ ਉਹਨਾਂ ਨੂੰ ਜ਼ਰੂਰ ਗਾਂਹ ਦੱਸਿਓ। ਮਾੜੀ ਲੱਗੀ ਹੋਈਆਂ ਤਾਂ ਮੇਰਾ ਨੰਬਰ ਵੀ ਤੁਹਾਡੇ ਕੋਲ ਹੈਗਾ, ਨਹੀਂ ਤਾਂ ਉਹਦੇ ਆਖਣ ਗੂਗਲ ਕਰ ਲਿਓ ਜੀ। ਤੇ ਕਿਹਦਾ ਹਰਮਨ ਦਾ ਗਾਣਾ ਨੇ, ਕਿਹੜਾ ਨਾਂ ਨੀ ਜਾਣਦਾ, ਗੂਗਲ ਬਾਬਾ ਸਾਡਾ ਨਾਂ ਜਾਣਦਾ, ਤੇ ਉਥੋਂ ਤੁਸੀਂ ਪੁੱਛ ਕੇ ਮੈਨੂੰ ਜਦੋਂ ਮਰਜ਼ੀ ਮੇਰੀਆਂ ਗਲਤੀਆਂ ਲਈ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਹੋ। ਇੱਕੋ ਹੀ ਬੇਨਤੀ ਕਰਦਾ ਹੁੰਦਾ, ਮੈਨੂੰ ਕਦੇ ਇਤਰਾਜ਼ ਨਹੀਂ ਆਇਆ ਮੈਨੂੰ ਟੋਕਣ ਵਾਲੇ ਤੇ, ਜੇ ਕੋਈ ਮੈਨੂੰ ਟੋਕਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਕਦੇ ਇਤਰਾਜ਼ ਨਹੀਂ ਆਇਆ। ਪਰ ਮੇਰੀ ਕੋਸ਼ਿਸ਼ ਬੇਨਤੀ ਹੁੰਦੀ ਹੈ ਵੀ ਸੱਭਿਅਕ ਭਾਸ਼ਾ ਚ ਚਾਹੇ ਜਾਨ ਮੰਗ ਲਓ, ਵੀ ਦੇਣ ਨੂੰ ਤਿਆਰ ਹਾਂ। ਅਸੱਭਿਅਕ ਸ਼ਬਦ ਨਹੀਂ ਮੈਥੋਂ ਬਰਦਾਸ਼ਤ ਹੁੰਦੇ, ਨਾ ਮੈਂ ਕਿਸੇ ਨੂੰ ਬੋਲਦਾ ਤੇ ਨਾ ਮੈਂ ਕਿਸੇ ਤੋਂ ਸੁਣਨੇ ਵੀ ਪਸੰਦ ਕਰਦਾ। ਸੋ ਦੋਸਤੋ ਬੇਨਤੀ ਆ, ਸੱਭਿਅਕ ਤਰੀਕੇ ਨਾਲ ਜਦੋਂ ਮਰਜ਼ੀ ਅੱਧੀ ਰਾਤ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡੀ ਸਾਰੀ ਟੀਮ ਦੀ ਇਹ ਪਾਲਿਸੀ ਆ, ਚਾਹੇ ਤੁਸੀਂ ਕਿਸੇ ਨੂੰ ਮਰਜ਼ੀ ਕਾਲ ਕਰੋ, ਤੁਹਾਡਾ ਸੱਭਿਅਕ ਤਰੀਕੇ ਨਾਲ ਕੀਤੀ ਕਾਲ ਦਾ ਜਵਾਬ ਮਿਲੂਗਾ। ਪਰ ਜੇ ਅਸੱਭਿਅਕ ਤਰੀਕੇ ਨਾਲ ਗੱਲ ਕੀਤੀ ਹੋਵੇ ਤਾਂ ਅਸੀਂ ਉਹਨੂੰ ਇਗਨੋਰ ਕਰਾਂਗੇ। ਸੋ ਇੰਨੇ ਹੀ ਗੱਲਾਂ ਦੇ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਚੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਚੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
पसंद है थाने हेठ जलाया बालण संत था परिदा सुख गए कुमलाए सुख गए कुमलाए सुख गए कुमलाए बिरहा 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 आखिए बिरहा तो सुल्तान फरीदा जित तन बिरहो ना उपजे सो तन जान मसा फरीदा जित तन बिरहो ना उपजे सो तन जान मसा सोतन जान मसान सोतन जान मसान परिता तन सुका पिंजर थिया तलिया खुंडे का तल सुका पिंजर थिया तलिया खुंडे काग ओ यीशु रब ना बाड़ियो देख बंदे के पास
ਬਣਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਈ